की चेते रखिए की सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बा अपना मैं सुखप्रीत तुहानू सब नू सद्दा दिनी आ हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नू याद करदिआं अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरा। की भुलिए की चेते रखिए की सुनिए सुनाइए आओ रल मिल इस मिट्टी ते एक पंजाब वसाइए। बिलकुल जी इसे जज्बे ते इस जज्बात दे नाल मैं सुप्रीत हाजिर एडिलेड स्टूडियो तो तुहाडा चहेता प्रोग्राम लहरा लैके। सो मेरे वालों प्यार भरी सत श्री अकाल जी आदाब नमस्ते गुड मॉर्निंग आस ते उम्मीद कर दिया जी सारे राजी खुशी होवोगे तुसी और हमेशा दी तरह सरबजीत भाजी तकनीकी देख रेख दे लई मेरे नाल ने प्रोग्राम दे विच सोना दा भी निका जिहा स्वागत और इस बुधवार दी सवेर दे नाल चलो शुरू कर दिया जी लहरा प्रोग्राम। सो समा इस वेले एडिलेड दे विच 7:33 हो गए आ जी सवेर दे। सो बुधवार दी सवेर आ 26 फरवरी और साल 2020। सो लो जी फरवरी दा महीना भी बस जांदा पिया आ हत्थों। सो समा 7:33 एडिलेड दिया घड़िया ते ते उस तो बाद जे सिडनी दी गल करा ते सिडनी समय मुताबिक इस वेले 8:03 आस्ट्रेलिया दे विच हो चुके ने। पर्थ दे विच समा 5:03 दा चल रहा है और यही समा हांगकांग दीआं घड़ियां दिखा रही है। साडे गुआंढी मुल्क की गल करिए ते न्यूजीलैंड दे विच 10:04 बुधवार दी सवेर दे होए आ ते गल करां अपने पंजाब दी ते इस वेले अजे तड़क सार आ जी उत्थे 2:34 हो चुके ने उत्थे। सो उस तो परे यूरोप दीआं गलियां अजे तक मंगलवार दी रात नूं हंडा रहीआं ते उस तो अगे पछमी देश अमेरिका कनेडा जिथों भी तुसीं सुन रहे हो मंगलवार दी दुपहर टल रही है। सो एक ही धरती जी एक ही धरती ते हुंदे होए भी वख वख रंग वख वख मौसम ते वखो वखरा समा पर ए वखो वखरियां चीजां दे नाल एक चीज जिन्नू सानू जोड़िया होया वो है जी हरमन रेडियो। सो दुनिया दे जिस किसे कोने चो भी तुसी इस वेले प्रोग्राम दे नाल सांझ बना के बैठे हो बहुत बहुत स्वागत तुहाडा और प्रोग्राम दे विच तुहाडा साथ जिहड़ा ओ बहुत जरूरी हुंदा है क्योंकि मैं गल ही करनी हुंदी है तुसी हुंगारा भरना हुंदा है अपने मैसेजेस मेरे तक पहुंचाउणे हुंदे है अपने विचार भेजणे हुंदे है ते ओ फिर जिहड़े विचार है मैं तुहाडे सारिआं दे बाकी सब नाल सांझे करने हुंदे है। सो सांझ साडी बड़ी प्यारी जिही है जी हरमन रेडियो दे राही बेशक असी एक दूजे दीआं शकलां नहीं देखीआं पर बिलकुल विचारां दी जिहड़ी ए सांझ है ए सब तों ज्यादा जरूरी हुंदी है जिंदगी दे विच। सो इस सांझ नूं अगे वधाउने आ जी कुछ होर और ए सांझ पाउण दे लई तुसी ईमेल कर सकदे हो मैनूं जां फिर टैलीग्राम दे राही वी तुसी अपने विचार मेरे तक पहुंचा सकते हो। सो रिक्वेस्ट एट हरमन रेडियो .com ईमेल ते एट हरमन रेडियो टैलीग्राम दे राही तुसी प्रोग्राम दे विच अपने सुख सुनेहे पहुंचा सकते हो। इस तो अलावा प्रोग्राम दे विच कॉल करनी है ते 02-85-99-28-11 ते तुसी प्रोग्राम दे विच कॉल भी कर सकते हो। सो बहुत सारिया गल्लां प्रोग्राम दे विच करनिया तुहाडे नाल हमेशा दी तरह जी बुधवार दी सवेर और बुधवार दा प्रोग्राम लहरा होवे ते यादां दी गल ना होवे ए ते हो ही नहीं सकदा। सो बिलकुल कठे बैठ के उन्हां यादां नूं याद करीदा कदी हस लईदा ते कदी रो लईदा। सो अज भी करांगे कुछ यादा याद ते उस तो इलावा एक खास मुलाकात करांगे हरमन अजीज एक कलाकार दे नाल। ओ कौन कलाकार ने कौन खास आ रहा अज साडे प्रोग्राम दे विच ओ मैं तुहानू दसूंगी जी इस गीत तो बाद। सो सुनदे आ उन्हां दा ही लिखिया होया एक गीत ते उस तो बाद तुसी समझ ही जाना है जे नहीं समझोगे ते कोई गल नहीं जी ना मैं तुहानू दस देना। सो सुनदे आ जी ए धार्मिक गीत
लख लानता ओ इहो जिहियां जवानियां दे ਚਿੱਟੇ ਤੇ ਸਮੈਕਾਂ ਪੀ ਕੇ ਮੁੱਲ ਭੁੱਲ ਗਏ ਨੇ ਜੋ ਬੱਚਿਆਂ ਦੀਆਂ ਕੁਰਬਾਨੀਆਂ ਦੇ। ਚਿੜੀਆਂ ਅੱਗੇ ਕਿਉਂ ਝੁਕਣਗੇ ਓਏ ਬੱਚੇ ਸੂਰੇ ਬਾਜਾਂ ਦੇ। ਹੁਣ ਨਿੱਕੇ ਬੱਚਿਆਂ ਦਾ ਵੇਖ ਲਾਵਾ ਜਿਗਰਾ, ਉਹ ਸਿਰ ਕੱਢੀ ਖੜੇ ਜਮਾ ਵੀ ਨੀ ਡੋਲਦੇ, ਲਈ ਪਿਤਾ ਦਸ਼ਮੇਸ਼ ਕੋਲੋਂ ਸਿੱਖਿਆ ਪੰਜ ਸਿੱਖੀ ਦੀ ਨਾ ਮਿੱਟੀ ਵਿੱਚ ਰੋਲ। ਪਹਿਚਾਣ ਹੈ, ਸ਼ੀਸ਼ ਚੁੱਕਾ ਕੇ ਆਦਰ ਕਰੀਏ, ਸ਼੍ਰੀ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਨਾਮ ਹੈ। ਜੇ ਬੱਚਾ ਲੇਟ ਕੋਈ ਸਕੂਲੋਂ ਘਰੇ ਆ ਜਾਵੇ, ਅੱਜ ਬਣ ਜਾਂਦੀ ਸਾਰੇ ਪਰਿਵਾਰ ਤੇ, ਇੱਕ ਨਹੀਂ ਦੋ ਨਹੀਂ ਤਿੰਨ ਨਹੀਂ, ਮੈਂ ਜਾਵਾਂ ਸੱਜ ਕੇ ਵੇ ਜੀਨੇ ਚਾਰ ਵਾਰ ਤੇ, ਦੋ ਘੜੀ ਜਮਦਾਰ ਵਿੱਚ ਜੰਗ ਨੂੰ, ਦੋ ਲਾਲ ਜਿਨੇ ਗਏ ਵਿੱਚ ਕੰਧ ਵੀ ਮੈਂ ਕਸ਼ੀ ਮੁਲਾ
ਜੀ। ਸ਼ਿਮਲਾ ਤਾਂ ਸਾਰਿਆਂ ਨੇ ਘੁੰਮਿਆ, ਦੱਸੋ ਕੌਣ ਕੌਣ ਗਿਆ ਸਰਹੰਦ। ਜੀ ਇਹ ਗੀਤ ਸੁਣ ਕੇ ਹਟੇ ਆ, ਔਰ ਮੈਂ ਤੁਹਾਨੂੰ ਕਿਹਾ ਸੀ ਵੀ ਇਸ ਗੈਸ ਕਰਨਾ ਤੁਸੀਂ ਵੀ ਕੌਣ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਆ ਰਹੇ ਨੇ ਗੈਸਟ। ਸੋ ਬਿਲਕੁਲ ਜੀ, ਗੀਤਕਾਰ ਮੱਠ ਸ਼ੇਰੋਵਾਲਾ ਹੁਣਾਂ ਦੇ ਨਾਲ ਅੱਜ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਵਿੱਚ, ਔਰ ਉਹਨਾਂ ਦਾ ਲਿਖਿਆ ਹੋਇਆ ਇਹ ਗੀਤ ਜਿਹੜਾ ਸੁਣ ਕੇ ਹਟੇ ਆ। ਸ਼ਿਮਲਾ ਤਾਂ ਸਾਰਿਆਂ ਨੇ ਘੁੰਮਿਆ, ਦੱਸੋ ਕੌਣ ਕੌਣ ਗਿਆ ਸਰਹੰਦ। ਜੀ ਸੋ ਇੱਕ ਆਮ ਇਨਸਾਨ ਦੀਆਂ ਦੇ ਜਜ਼ਬਾਤਾਂ ਨੂੰ ਲਿਖਣ ਵਾਲੇ ਜਿਹੜੇ ਇਨਸਾਨ ਹੈ, ਬਹੁਤ ਹੀ ਸਾਧ ਮੁਰਾਦੀ ਜਿਹੀ ਸ਼ਖਸੀਅਤ ਪਰ ਬੜੀ ਹੀ ਉੱਚੀ ਸੋਚ। ਅੱਜ ਕੁਝ ਗੱਲਾਂ ਕਰਾਂਗੇ ਮੱਠ ਸ਼ੇਰੋਵਾਲਾ ਹੁਣਾਂ ਦਾ ਪ੍ਰੋਗਰਾਮ ਦੇ ਵਿੱਚ, ਔਰ ਬਾਕੀ ਗੱਲਾਂ ਕੁਝ ਤੁਹਾਡੀਆਂ ਤੇ ਕੁਝ ਮੇਰੀਆਂ, ਹਮੇਸ਼ਾ ਦੀ ਤਰ੍ਹਾਂ ਕੁਝ ਜੱਗ ਬੀਤੀਆਂ ਤੇ ਕੁਝ ਹੱਡ ਬੀਤੀਆਂ ਅਸੀਂ ਕਰਾਂਗੇ ਪ੍ਰੋਗਰਾਮ ਦੇ ਵਿਚ। ਸੋ ਤੁਸੀਂ ਸੁਣਾਓ ਜੀ, ਕੀ ਹਾਲ ਚਾਲ ਹੈ, ਕਿਵੇਂ ਦਾ ਰਿਹਾ ਹਫਤਾ ਤੁਹਾਡਾ, ਕੀ ਕੁਝ ਖਾਸ ਕੀਤਾ ਔਰ ਕੀ ਕੁਝ ਖਾਸ ਕਰਨ ਦਾ ਸੋਚ ਰਹੇ ਹੋ। ਕੁਝ ਖਾਸ ਵੀ ਕਰਨਾ ਚਾਹੀਦਾ ਪਰ ਕੁਝ ਆਮ ਜਿਹਾ ਕਰਨਾ ਬੜਾ ਜ਼ਰੂਰੀ ਹੁੰਦਾ ਜ਼ਿੰਦਗੀ ਦੇ ਵਿਚ। ਅਸੀਂ ਕੁਝ ਖਾਸ ਹਾਸਲ ਕਰਨ ਦੇ ਲਈ ਆਮ ਜਿਹੀਆਂ ਚੀਜ਼ਾਂ ਨੂੰ ਨਾ ਅੱਖੋਂ ਪਰੋਖੇ ਕਰਦੇ ਰਹਿੰਦੇ ਹਾਂ, ਜਦਕਿ ਆਮ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਉਹ ਜ਼ਿੰਦਗੀ ਨੂੰ ਬੜਾ ਖਾਸ ਬਣਾ ਦਿੰਦੀਆਂ, ਹੈ ਨਾ। ਕਈ ਵਾਰੀ ਏਦਾਂ ਹੁੰਦਾ ਕਿ ਉਹ ਆਮ ਚੀਜ਼ਾਂ ਹੀ ਦਰਅਸਲ ਖਾਸ ਹੁੰਦੀਆਂ ਆ, ਪਰ ਉਹ ਸਾਨੂੰ ਸਹਿਜੇ ਮਿਲ ਜਾਂਦੀਆਂ ਨਾ, ਇਸ ਕਰਕੇ ਸਾਨੂੰ ਆਮ ਜਿਹੀਆਂ ਲੱਗਦੀਆਂ ਰਹਿੰਦੀਆਂ ਆ ਔਰ ਉਹਨਾਂ ਦੀ ਕੋਈ ਕਦਰ ਨਹੀਂ ਜ਼ਿਆਦਾ ਅਸੀਂ ਕਰੀਦੀ, ਹੈ ਨਾ। ਉਹਨਾਂ ਨੂੰ ਫੋਰ ਗ੍ਰਾਂਟਿਡ ਕਹਿ ਲਓ ਵੀ ਅਸੀਂ ਲੈ ਲਈਦਾ ਜ਼ਿੰਦਗੀ ਦੇ ਵਿੱਚ। ਸੋ ਉਹ ਆਮ ਚੀਜ਼ਾਂ ਦੇਖ ਲਓ ਤੁਸੀਂ, ਉਹ ਰਿਸ਼ਤੇ ਜਿਹੜੇ ਬਹੁਤ ਖਾਸ ਹੁੰਦੇ ਆ ਅਸੀਂ ਉਹਨਾਂ ਨੂੰ ਆਮ ਜਿਹਾ ਹੀ ਲੈ ਲੈਂਦੇ ਹਾਂ, ਹੈ ਨਾ। ਉਹਨਾਂ ਦੀ ਇੰਨੀ ਪਰਵਾਹ ਨਹੀਂ ਕਰਦੀ ਜ਼ਿੰਦਗੀ ਚ। ਏਦਾਂ ਹੀ ਹੁੰਦਾ ਕਿ ਜੋ ਤੁਹਾਨੂੰ ਪਿਆਰ ਕਰਦਾ ਅਸੀਂ ਸ਼ਾਇਦ ਉਹਨੂੰ ਓਨਾ ਪਿਆਰ ਨਹੀਂ ਕਰਦੇ, ਜੋ ਸਾਨੂੰ ਨਹੀਂ ਮਿਲਦਾ ਅਸੀਂ ਉਹਦੇ ਲਈ ਜ਼ਿਆਦਾ ਤਰਸਦੇ ਰਹਿੰਦੇ ਹਾਂ ਜਾਂ ਉਹਦੇ ਵੱਲ ਭੱਜਦੇ ਰਹਿੰਦੇ ਹਾਂ। ਸੋ ਕੋਸ਼ਿਸ਼ ਕਰਿਆ ਕਰੀਏ ਜ਼ਿੰਦਗੀ ਦੇ ਵਿੱਚ ਜੋ ਹੈਗਾ ਆ ਉਹਨਾਂ ਨੂੰ ਪਹਿਲਾਂ ਦੇਖੀਏ ਕੀ ਕੁਝ ਹੈਗਾ ਔਰ ਜਿਹੜਾ ਕੁਝ ਹੈਗਾ ਕਿ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਮਾਣ ਰਹੇ ਹਾਂ ਕਿ ਉਹਨਾਂ ਨੂੰ ਸਮਾਂ ਦੇ ਰਹੇ ਹਾਂ। ਉਹ ਬੇਸ਼ੱਕ ਸਾਡੇ ਰਿਸ਼ਤੇ ਹੋਣ, ਸਾਡੀ ਸਿਹਤ ਹੋਵੇ, ਸਾਡਾ ਘਰ ਹੋਵੇ, ਕੋਈ ਵੀ ਚੀਜ਼, ਆਮ ਜਿਹੀਆਂ ਚੀਜ਼ਾਂ ਨੂੰ ਖਾਸ ਬਣਾਉਣ ਦੀ ਕੋਸ਼ਿਸ਼ ਕਰੀਏ। ਔਰ ਬਿਲਕੁਲ ਜੀ, ਸੁਪਨੇ ਵੀ ਪੂਰੇ ਕਰਨੇ ਆਪਣੇ, ਜੇ ਕੁਝ ਖਾਸ ਹਾਸਲ ਕਰਨਾ ਤੇ ਉਹ ਵੀ ਕਰਨ ਦੇ ਲਈ ਜੱਦੋ ਜਹਿਦ ਕਰਨੀ ਚਾਹੀਦੀ ਹੈ, ਮਿਹਨਤ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ, ਪਰ ਆਪਣੇ ਆਪ ਵੱਲ ਇੱਕ ਨਜ਼ਰ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਅਸੀਂ ਕੀ ਚਾਹੁੰਦੇ ਹਾਂ, ਕਿ ਸਾਡੇ ਕੋਲ ਹੀ ਤੇ ਨਹੀਂ ਜੋ ਅਸੀਂ ਲੱਭਦੇ ਪਏ ਹਾਂ, ਉਹ ਐਕਚੁਅਲ ਸਾਡੇ ਕੋਲ ਹੀ ਆ ਪਰ ਸਾਨੂੰ ਪਤਾ ਨਹੀਂ, ਅਸੀਂ ਫੇਰ ਵੀ ਆਲਾ ਦੁਆਲਾ ਘੁੰਮੀ ਜਾਂਦੇ ਹਾਂ, ਹੈ ਨਾ। ਉਹ ਕੁਝ ਵੀ ਹੋ ਸਕਦਾ ਹੈ, ਤੁਹਾਡੀ ਆਪਣੀ ਖੁਸ਼ੀ ਹੋ ਸਕਦੀ ਹੈ, ਤੁਹਾਡਾ ਆਪਣਾ ਔਰਾ ਜਾਂ ਫਿਰ ਉਹ ਪਰਮਾਤਮਾ ਜਿਹਨੂੰ ਅਸੀਂ ਬਾਹਰ ਹੀ ਲੱਭਦੇ ਰਹਿੰਦੇ ਹਾਂ, ਕਦੀ ਗੁਰਦੁਆਰੇ ਕਦੀ ਮੰਦਰ ਜਾ ਕੇ ਕਿੱਥੇ ਕਿੱਥੇ ਮੱਥੇ ਟੇਕਦੇ ਹਾਂ ਔਰ ਕਦੀ ਆਪਣੇ ਅੰਦਰ ਵੜ ਕੇ ਦੇਖਦੇ ਹੀ ਨਹੀਂ, ਕਿਤੇ ਉਹ ਸਾਡੇ ਅੰਦਰ ਹੀ ਤੇ ਲੁਕਿਆ ਨਹੀਂ ਬੈਠਾ। ਸੋ ਝਾਤ ਜ਼ਰੂਰ ਮਾਰਦੇ ਰਹਿਣਾ ਚਾਹੀਦਾ ਆਪਣੇ ਅੰਦਰ ਵੱਲ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਜਿੱਡਾ ਯੂਨੀਵਰਸ ਹੈ ਬਾਹਰ, ਹੈ ਨਾ, ਓਡਾ ਹੀ ਇੱਕ ਯੂਨੀਵਰਸ ਸਾਡੇ ਅੰਦਰ ਵਸਦਾ ਹੈ, ਓਡਾ ਹੀ ਇੱਕ ਬ੍ਰਹਿਮੰਡ ਸਾਡੇ ਅੰਦਰ ਚੱਲਦਾ ਹੈ। ਸੋ ਉਸ ਬ੍ਰਹਿਮੰਡ ਤੇ ਨਜ਼ਰ ਵੀ ਰੱਖਣੀ ਚਾਹੀਦੀ ਹੈ। ਸੋ ਬਿਲਕੁਲ ਜੀ, ਇਹ ਚੰਦ ਤਾਰੇ ਜਿੰਨੇ ਬਾਹਰ ਚਮਕਦੇ ਆ ਅੰਦਰ ਵੀ ਹੈ। ਸੋ ਤੁਸੀਂ ਵੀ ਆਪਣੇ ਜਿਹੜੇ ਸੁਨੇਹੇ ਆ ਮੈਨੂੰ ਜ਼ਰੂਰ ਭੇਜੋ, ਕੀ ਸੋਚਦੇ ਹੋ, ਕੀ ਲੱਗਦਾ ਹੈ, ਕੀ ਕੀ ਖਾਸ ਹੈ ਜ਼ਿੰਦਗੀ ਦੇ ਵਿੱਚ। ਚਲੋ ਅੱਜ ਇਹ ਵੀ ਸਾਂਝਾ ਕਰਦੇ ਹਾਂ ਕਿ ਜ਼ਿੰਦਗੀ 'ਚ ਕੀ ਕੀ ਖਾਸ ਮਿਲਿਆ ਹੋਇਆ ਹੈ ਸਾਨੂੰ। ਜੇ ਦੇਖੀਏ ਤੇ ਸਿਹਤ ਪੱਖੋਂ ਹੀ ਦੇਖ ਲਓ, ਹੈ ਨਾ, ਮਾੜਾ ਜਿਹਾ ਸਿਰ ਦੁਖਦਾ ਤੇ ਅਸੀਂ 100 ਸ਼ਿਕਾਇਤਾਂ ਕਰਦੇ ਹਾਂ, ਹਾਏ ਸਵੇਰ ਦਾ ਸਿਰ ਦੁਖੀ ਜਾਂਦਾ, ਇਹ ਹੋ ਗਿਆ, ਉਹ ਹੋ ਗਿਆ, ਪਰ ਸੋਚੋ ਪਰਮਾਤਮਾ ਨੇ ਕਿੰਨੀ ਵੱਡੀ ਨਿਆਮਤ ਬਖਸ਼ੀ ਹੋਈ ਹੈ ਸਾਨੂੰ, ਹੈ ਨਾ। ਔਰ ਇਹਨਾਂ ਨਿਆਮਤਾਂ ਦੇ ਨਾਲ ਨਾਲ ਜੇ ਅਸੀਂ ਫੇਰ ਵੀ ਸ਼ੁਕਰਾਨਾ ਨਹੀਂ ਕਰਦੇ ਤੇ ਬੜਾ ਔਖਾ ਆ। ਸੋ ਬਿਲਕੁਲ ਅੱਜ ਮੈਂ ਵੀ ਸ਼ੁਕਰਾਨਾ ਕਰਨਾ ਭੁੱਲ ਗਈ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ। ਸੋ ਆਓ ਜੀ ਰਲ ਕੇ ਸ਼ੁਕਰਾਨਾ ਕਰਦੇ ਹਾਂ ਉਸ ਪਰਮਾਤਮਾ ਦਾ ਜਿਹਨੇ ਸਾਰਾ ਕੁਝ ਦਿੱਤਾ ਹੋਇਆ ਹੈ, ਆਮ ਵੀ, ਖਾਸ ਵੀ, ਇਹ ਦਿਨ, ਇਹ ਰਾਤ, ਇਹ ਮੌਸਮ, ਇਹ ਰਿਸ਼ਤੇ, ਇਹ ਸਿਹਤ, ਇਹ ਸਾਰਾ ਕੁਝ ਉਹਦੀਆਂ ਨਿਆਮਤਾਂ ਹੈ। ਸੋ ਚਲੋ ਜੀ, ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਤੇ ਸ਼ੁਕਰਾਨੇ ਦੇ ਨਾਲ ਗੁਰਫਤਿਹ ਸਾਹਿਬ ਕਰਦੇ ਹਾਂ ਔਰ ਸਹੀ ਚਿਹਰਿਆਂ ਤੇ ਸਮਾਈਲ ਜ਼ਰੂਰ ਲੈ ਆਇਓ, ਠੀਕ ਹੈ। ਚਲੋ ਮੈਂ ਥੋੜਾ ਜਿਹਾ ਟਾਈਮ ਦਿੰਨੀ ਆ, ਆ ਗਈ ਜੀ। ਸੋ ਠੀਕ ਹੈ ਜੀ, ਨਾ ਕੰਨਾਂ ਤੱਕ ਵੀ ਮੇਰੀ ਆਵਾਜ਼ ਜਾ ਰਹੀ ਹੈ ਜੀ। ਇੱਕ ਵਾਰੀ ਚਿਹਰੇ ਤੇ ਮੁਸਕਰਾਹਟ ਲੈ ਤੇ ਚਲੋ ਚੜ੍ਹਦੀ ਕਲਾ ਦੇ ਨਾਲ ਗੁਰਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਹੀ ਗੱਲ ਹੈ ਜ਼ਿੰਦਗੀ ਦੇ ਵਿੱਚ, ਅਸੀਂ ਕਈ ਵਾਰ ਕਈ ਚੀਜ਼ਾਂ ਭੁੱਲ ਜਾਂਦੇ ਹਾਂ ਔਰ ਅੱਗੇ ਨਿਕਲ ਜਾਂਦੇ ਹਾਂ ਔਰ ਫਿਰ ਲੱਗਦਾ ਹਾਏ ਉਹ ਤਾਂ ਰਹਿ ਗਈ, ਔਰ ਫਿਰ ਜਦੋਂ ਰਹਿ ਜਾਂਦੀ ਆ ਫਿਰ ਅਸੀਂ ਉੱਦਾਂ ਹੀ ਤੁਰੇ ਜਾਂਦੇ ਹਾਂ ਵੀ ਚੱਲ ਕੋਈ ਨਹੀਂ ਹੁਣ ਤਾਂ ਰਹਿ ਹੀ ਗਈ। ਪਰ ਨਹੀਂ, ਜਿੱਥੇ ਜ਼ਿੰਦਗੀ 'ਚ ਲੱਗੇ ਕਿ ਕੁਝ ਛੁੱਟ ਗਿਆ, ਜਿੱਥੇ ਲੱਗੇ ਕਿ ਉਹ ਰਹਿ ਗਿਆ, ਮੈਂ ਭੁੱਲ ਗਿਆ ਜਾਂ ਭੁੱਲ ਗਈ, ਉੱਥੇ ਰੁਕੋ, ਉਸ ਚੀਜ਼ ਨੂੰ ਦੁਬਾਰਾ ਕਰੋ ਔਰ ਉਸ ਤੋਂ ਬਾਅਦ ਅੱਗੇ ਚਲੋ। ਨਹੀਂ ਤੇ ਏਦਾਂ ਹੁੰਦਾ ਵੀ ਤੁਸੀਂ ਅੱਗੇ ਅੱਗੇ ਤੁਰਦੇ ਰਹਿ ਜਾਂਦੇ ਹੋ, ਪਿਛਲੀ ਚੀਜ਼ ਤੁਹਾਨੂੰ ਬੁਲਾਉਂਦੀ ਰਹਿ ਜਾਂਦੀ ਆ ਵੀ ਨਹੀਂ ਆਹ ਨਹੀਂ ਕੀਤਾ, ਆਹ ਰਹਿ ਗਿਆ, ਆਹ ਰਹਿ ਗਿਆ, ਆਹ ਰਹਿ ਗਿਆ। ਸੋ ਉਸ ਰੌਲੇ ਤੋਂ ਬਚਣ ਦੇ ਲਈ ਇੱਕ ਕੰਮ ਇਹ ਮੈਨੂੰ ਲੱਗਦਾ ਕਰ ਲੈਣਾ ਚਾਹੀਦਾ ਕਿ ਜਦੋਂ ਤੁਹਾਨੂੰ ਅੰਦਰੋਂ ਆਵਾਜ਼ ਆਵੇ ਵੀ ਰੁਕ, ਆਹ ਕਰਨਾ ਸੀਗਾ ਤੂੰ ਕੀਤਾ ਨਹੀਂ, ਉਸ ਵੇਲੇ ਰੁਕੋ, ਆਪਣੇ ਆਪ ਨੂੰ ਸੁਣੋ ਤੇ ਉਹ ਕੰਮ ਜੇ ਉਸ ਵੇਲੇ ਕਰ ਸਕਦੇ ਹੋ ਤੇ ਕਰ ਲਓ, ਫੇਰ ਅੱਗੇ ਚਲੋ। ਬਿਲਕੁਲ ਬੱਚੇ ਵਾਂਗੂ ਹੀ ਹੁੰਦਾ ਜੀ ਮਨ ਵੀ ਸਾਡਾ, ਹੈ ਨਾ, ਰੌਲਾ ਪਾਉਂਦਾ ਰਹਿ ਜਾਂਦਾ ਆ ਕਈ ਵਾਰੀ ਤੇ ਅਸੀਂ ਇਹਨੂੰ ਸੁਣਦੇ ਨਹੀਂ ਔਰ ਫਿਰ ਹੌਲੀ ਹੌਲੀ ਉਹ ਰੌਲਾ ਵਧਣ ਲੱਗ ਜਾਂਦਾ ਆ। ਠੀਕ ਉਸ ਬੱਚੇ ਵਾਂਗੂ ਜੋ ਪਿੱਛੇ ਖੜਾ ਤੁਹਾਡੀ ਚੁੰਨੀ ਖਿੱਚੀ ਜਾਂਦਾ ਵੀ ਮੈਂ ਆਹ ਲੈਣਾ, ਮੈਂ ਆਹ ਲੈਣਾ, ਮੈਂ ਆਹ ਲੈਣਾ, ਔਰ ਤੁਸੀਂ ਆਪਣੀ ਉਸ ਆਵਾਜ਼ ਨੂੰ ਅੱਖੋ ਪਰੋਖੇ ਕਰਕੇ ਪੀ ਨਹੀਂ ਕੋਈ ਨੀ ਠਹਿਰ ਕੇ ਲੈ ਦਿੰਦਾ ਠਹਿਰ ਕੇ ਕਰ ਦਿੰਦੇ ਆ ਪਰ ਉਹ ਆਵਾਜ਼ ਵੱਧਦੀ ਜਾਂਦੀ ਹੈ ਸੋ ਆਪਣੇ ਆਪ ਨੂੰ ਜ਼ਰੂਰ ਸੁਣਿਆ ਕਰੋ ਆਪਣੇ ਆਪ ਨਾਲ ਗੱਲਾਂ ਜ਼ਰੂਰ ਕਰਿਆ ਕਰੋ ਦੁਨੀਆਂ ਨਾਲ ਅਸੀਂ ਬਹੁਤ ਗੱਲਾਂ ਕਰਦੇ ਹਾਂ ਲੋਕਾਂ ਨਾਲ ਬਹੁਤ ਗੱਲਾਂ ਕਰਦੇ ਹਾਂ ਪਰ ਆਪਣੇ ਆਪ ਨਾਲ ਗੱਲਾਂ ਕਰਨ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਚਲੋ ਜੀ ਪ੍ਰਵਚਨ ਬਹੁਤ ਹੋ ਗਏ ਆ ਇਸ ਤੋਂ ਜ਼ਿਆਦਾ ਨਹੀਂ ਮੈਂ ਕਰਨੇ ਤੇ ਤੁਹਾਨੂੰ ਮੈਂ ਦੱਸਦੀ ਹਾਂ ਮੌਸਮ ਦਾ ਹਾਲ ਕਿਹੋ ਜਿਹਾ ਹੈ ਕਿੱਦਾਂ ਦੀ ਐਡੀਲੇਡ ਦੀ ਸਵੇਰ ਹੈ ਔਰ ਤੁਸੀਂ ਵੀ ਮੈਨੂੰ ਜਲਦੀ ਦੱਸੋ ਵੀ ਕਿਹੋ ਜਿਹੀ ਸਵੇਰ ਨੂੰ ਤੁਸੀਂ ਮਾਣ ਰਹੇ ਹੋ ਔਰ ਕਿਹੋ ਜਿਹਾ ਮੌਸਮ ਹੈ ਤੁਹਾਡਾ ਠੰਡ ਹੈ ਗਰਮੀ ਹੈ ਕਿੱਦਾਂ ਦੇ ਮੌਸਮ ਨੂੰ ਇੰਜੋਏ ਕਰ ਰਹੇ ਹੋ ਬਾਕੀ ਨਹੀਂ ਤਾਂ ਜੀ ਮੈਂ ਕੁਝ ਸ਼ਹਿਰਾਂ ਦਾ ਮੌਸਮ ਤੁਹਾਨੂੰ ਜਲਦੀ ਦੱਸਦੀ ਹਾਂ ਇਸ ਗੀਤ ਤੋਂ ਬਾਅਦ ਸੋ ਸੁਣਦੇ ਹਾਂ ਪਿਆਰਾ ਜਿਹਾ ਗੀਤ ਔਰ ਸੁਣਦੇ ਰਹੋ ਹਰਮਨ ਰੇਡੀਓ ਜੇ ਗੱਲਾਂ ਬਾਤਾਂ ਤੇ ਸ਼ੁਰੂ ਹੀ ਹੋਈਆਂ ਜੀ ਸਾਡੇ ਕੋਲ 2 ਘੰਟੇ ਪਏ ਆ ਸੋ ਇਸ ਗੀਤ ਤੋਂ ਬਾਅਦ ਕਰਦੇ ਆ ਕੁਝ ਹੋਰ ਗੱਲਾਂ ਜੀ
ਮੈਂ ਤੇ ਮੇਰਾ ਟੈਚੀ ਮੈਂ ਤੇ ਮੇਰਾ ਟੈਚੀ ਕਈ ਵਾਰ ਰੋਏ ਆ ਜਿੰਨੀ ਵਾਰੀ ਮਾਪੇ ਛੱਡ ਪਿੰਡੋਂ ਦੂਰ ਹੋਏ ਆ ਮੈਂ ਤੇ ਮੇਰਾ ਟੈਚੀ ਮੈਂ ਤੇ ਮੇਰਾ ਟੈਚੀ ਸਰਦਾ ਹੁੰਦਾ ਵਿੱਚ ਪੰਜਾਬ ਨਾ ਪਰਦੇਸੀ ਜਾਂਦੇ ਪਿੰਡ ਚ ਬੁੱਲੇ ਲੁੱਟਦੇ ਸੀ ਇੱਥੇ ਨਾ ਥੱਕੇ ਖਾਂਦੇ ਸਰਦਾ ਹੁੰਦਾ ਵਿੱਚ ਪੰਜਾਬ ਨਾ ਪਰਦੇਸੀ ਜਾਂਦੇ ਪਿੰਡ ਚ ਬੁੱਲੇ ਲੁੱਟਦੇ ਸੀ ਇੱਥੇ ਨਾ ਥੱਕੇ ਖਾਂਦੇ ਬਾਹਰ ਜਾਵਾਂ ਬਲੈਤ ਦੇ ਬਾਹਰ ਜਾਵਾਂ ਬਲੈਤ ਦੇ ਸਾਂਬੇ ਕੋਠੇ ਮੈਂ ਤੇ ਮੇਰਾ ਟੈਚੀ ਕਈ ਵਾਰ ਰੋਏ ਆ ਜਿੰਨੀ ਵਾਰੀ ਮਾਪੇ ਛੱਡ ਪਿੰਡੋਂ ਦੂਰ ਹੋਏ ਆ ਮੈਂ ਤੇ ਮੇਰਾ ਟੈਚੀ ਹੋ ਮੈਂ ਤੇ ਮੇਰਾ ਟੈਚੀ
ਰੋਈ ਮੈਂ ਖੜ ਕੇ ਦਰਾਂ ਦੇ ਵਿੱਚ ਰੋਈ ਰੋਈ ਬੈਠਾ ਏ ਉਹਦੇ ਬਾਜੋ ਮੇਰਾ ਨਾ ਕੋਈ
ਰੋਈ ਮੈਂ ਖੜ ਕੇ ਦਰਾਂ ਦੇ ਵਿੱਚ ਰੋਈ
ਪਿੰਡ ਜ਼ਮੀਨਾਂ ਵਾਲੇ ਸਾਂ ਇੱਥੇ ਹਾਂ ਟਰੱਕਾਂ ਵਾਲੇ ਮਿਹਨਤ ਕਰਕੇ ਖਾਈ ਦੀ ਧੰਦੇ ਨੀ ਕਿਤੇ ਕਾਲੇ ਪਿੰਡ ਜ਼ਮੀਨਾਂ ਵਾਲੇ ਸਾਂ ਇੱਥੇ ਹਾਂ ਟਰੱਕਾਂ ਵਾਲੇ ਮਿਹਨਤ ਕਰਕੇ ਖਾਈ ਦੀ ਧੰਦੇ ਦੀ ਕਿਤੇ ਕਾਲੇ
ਨੀਤਾ ਬਿਲਕੁਲ ਸਾਫ ਆ ਨੀਤਾ ਬਿਲਕੁਲ ਸਾਫ
ਭਾਵੇਂ ਰਾਮਾਂ ਦੇ ਵਿੱਚ ਟੋਇਆ ਮੈਂ ਤੇ ਮੇਰਾ ਟੈਚੀ ਕਈ ਵਾਰ ਰੋਏ ਆ ਜਿੰਨੀ ਵਾਰੀ ਮਾਂ ਨੂੰ ਛੱਡ ਪਿੰਡੋਂ ਦੂਰ ਹੋਏ ਆ ਮੈਂ ਤੇ ਮੇਰਾ ਟੈਚੀ ਮੈਂ ਤੇ ਮੇਰਾ ਟੈਚੀ ਕਰਮਾਂ ਵਾਲੇ ਪੁੱਤ ਨੇ ਜੋ ਕੋਲ ਮਾਵਾਂ ਤੇ ਰਹਿੰਦੇ ਮੇਰੇ ਕੋ ਬਸ ਯਾਦ ਹੀ ਤੇਰੀ ਤਾਈਓ ਹਾਲ ਜੇ ਪੈਂਦੇ
ਕਰਮਾਂ ਵਾਲੇ ਪੁੱਤ ਨੇ ਜੋ ਕੋਲ ਮਾਵਾਂ ਦੇ ਰਹਿੰਦੇ
ਮੇਰੇ ਕੋ ਬਸ ਯਾਦ ਹੀ ਤੇਰੀ ਤਾਈਓ ਹਾਲ ਜੇ ਪੈਂਦੇ ਲੋਕਾਂ ਭਾਣੇ ਹੱਸਦਾ ਆ
ਲੋਕਾਂ ਭਾਣੇ ਹੱਸਦਾ
ਸੰਧੂ ਨੇ ਦਰਦ ਨਾ ਕੋਏ
ਮੈਂ ਤੇ ਮੇਰਾ ਟੈਚੀ ਮੈਂ ਤੇ ਮੇਰਾ ਟੈਚੀ ਕਈ ਵਾਰ ਰੋਏ ਆ ਜਿੰਨੀ ਵਾਰੀ ਮਾਂ ਨੂੰ ਛੱਡ ਪਿੰਡੋਂ ਦੂਰ ਹੋਏ ਆ ਮੈਂ ਤੇ ਮੇਰਾ ਟੈਚੀ ਮੈਂ ਤੇ ਮੇਰਾ ਟੈਚੀ
जी मैं ते मेरा टैची, बहुत ही खूबसूरत और भावुक गीत है ना, बहुत ही प्यारा जहा गीत और गैरी संधु की आवाज दे विच और लिखिया हुआ गीत सी मट शेरों वाला हुणा ने। सो बहुत ही प्यारे गीत मट शेरों वाला हुणा ने अज तक सरोतियां दे रूबरू किते है। और गल ओही के गीत ओही हुंदा जी दो दूसरियां दे दिल तक पहुंचे, और गल भी ओही हुंदी है जो दूसरियां नूं अपनी गल लगे और दूसरियां दे दिल तक पहुंचे। सो ए गल्लां जरूर पुछांगे असीं मट शेरों वाला हुणा नूं अज भई किवें ओ लोकां दे जज्बातां नूं अपने लफ्जां दे विच पिरो लैंदे आ। सो ए खासियत उहनां कोल आ जी। सो बिल्कुल अज उहनां नाल गल्लबात प्रोग्राम दे विच करनी है, और तुहाडे सुनेहे जिहड़े आ ओह वी आ रहे आ। और हरजिंदर घुमण अंकल हुणां ने सति श्री अकाल बुलाई है जी, ते कह रहे ने के हिरन दे अंदर ही हुंदी है कस्तूरी जिहड़ी ओहदी खुशबू, पर ओहनूं बाहर लभदा फिरदा। बिल्कुल जी गल ओही है कि साडे अंदर बहुत कुछ लुकिया फिर पिया है, पर अखां जिहड़ियां ओह बाहर नूं देखदियां ना अंदर नूं नहीं देखदियां। गल इह हुंदियां असीं तां धोखा खा जांदे आं अक्सर। और उस तो इलावा इन्हां ने कहा है कि सति श्री अकाल जी, पहला सुख नरोगी काया, दूजा सुख घर विच सुलखणी नार, तीजा औलाद आग्याकार। वाह जी वाह, बिल्कुल। और चौथा सुख राज स्वर्ग निशानियां चार। बहुत वधिया जी, बिल्कुल सही गल है, सारियां निशानियां स्वर्ग दियां ही आ। और बिल्कुल मैनू लगदा भी असीं इत्थे ही स्वर्ग भोगदे पए आ, है ना। ते कहिंदे सुखप्रीत जी तुसीं बड़ी हासे वालियां गल्लां करदे हो। अच्छा जी ठीक आ, मैं तां बस गल्लां ही करदी आ, पता नहीं हुण की हुंदा। मैनू तां कमलियां जिहियां गल्लां लगदियां हुंदियां, किसे नूं चंगियां लग जांदियां तां जे माड़ियां लगदियां हुण किसे नूं ते ओहदे लई फिर सॉरी है जी, ते जे चंगियां लगदियां ते ओहदे लई थैंक यू है जी। ते नरिंदर राठौर हुणां ने भी प्रोग्राम दे विच सांझ बना लई है, सति श्री अकाल बुला रहे, कहिंदे सारे सुनण ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਤੇ ਸਾਰੀ ਹਰਮਨ ਟੀਮ ਨੂੰ ਵੀ ਬਹੁਤ ਬਹੁਤ ਸ਼ੁਕਰੀਆ ਰਾਠੌਰ ਸਾਹਿਬ, ਤੇ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਸੋ ਬਿਲਕੁਲ ਗੀਤ ਸੁਣਦੇ ਸੁਣਦੇ ਮੈਂ ਨਾ ਸਹੀ ਗੱਲ ਦੱਸਾਂ, ਮੈਨੂੰ ਆਪਣੀ ਜਰਨੀ ਯਾਦ ਆ ਗਈ ਸੀ ਵੀ ਮੈਂ ਤੇ ਮੇਰਾ ਟੈਚੀ ਇਕੱਲੇ ਬੈਠ ਰੋਏ ਸੀ। ਸੋ ਸਹੀ ਗੱਲ ਹੈ ਨਾ। ਦੂਸਰੀ ਗੱਲ ਇਹ ਆ ਵੀ ਅੱਜ ਕੱਲ ਜਿੱਦਾਂ ਮੈਂ ਤੁਹਾਨੂੰ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਦੱਸਿਆ ਸੀ ਵੀ ਸਾਰੇ ਇੰਡੀਆ ਗਏ ਹੋਏ ਆ ਮੋਸਟਲੀ, ਜਿਹੜੇ ਅੱਜ ਕੱਲ ਦਿਨ ਹੁੰਦਾ ਪਏ ਦਿਨ ਹੁੰਦੇ ਪਈ ਦਸੰਬਰ ਜਨਵਰੀ ਦੇ ਵਿੱਚ ਸਾਰੇ ਇੰਡੀਆ ਗਏ ਹੁੰਦੇ ਆ, ਔਰ ਉਸ ਤੋਂ ਬਾਅਦ ਫਰਵਰੀ ਦੇ ਵਿੱਚ ਵਾਪਸ ਆ ਰਹੇ ਹੁੰਦੇ ਆ। ਸੋ ਹੁਣ ਜੇ ਮੈਂ ਤੁਹਾਨੂੰ ਪਹਿਲੇ ਵਾਲੇ ਜਜ਼ਬਾਤ ਦੱਸੇ ਆ ਤੇ ਹੁਣ ਵਾਲੇ ਵੀ ਜ਼ਰੂਰ ਸ਼ੇਅਰ ਕਰੂੰਗੀ ਜਿਹੜੇ ਉਹ ਆ ਕੇ ਮੇਰੇ ਨਾਲ ਸ਼ੇਅਰ ਕਰਦੇ ਆ। ਸੋ ਬਿਲਕੁਲ ਜਾਣ ਵੇਲੇ ਸਾਰਿਆਂ ਨੂੰ ਚਾਅ ਹੁੰਦਾ, ਦੋ ਦੋ ਮਹੀਨੇ ਪਹਿਲਾਂ ਹੀ ਚਾਅ ਚੜਿਆ ਹੁੰਦਾ ਭਈ ਜਾਣਾ ਆ ਜਾਣਾ ਆ ਜਾਣਾ, ਹੈ ਨਾ। ਔਰ ਜਦੋਂ ਵਾਪਸ ਆਉਂਦੇ ਆ ਤੇ ਬਸ ਫਿਰ ਉਹੀ ਨਾ ਦੀਵਾਲੀ ਦਾ ਜਿੱਦਾਂ ਠੁੱਸ ਪਟਾਕੇ ਹੁੰਦੇ ਆ ਉਹ ਹਾਲ ਹੋਇਆ ਹੁੰਦਾ ਆ। ਇੱਕ ਤਾਂ ਚਲੋ ਪੈਸਾ ਧੇਲਾ ਵੀ ਲੱਗ ਜਾਂਦਾ ਬੰਦੇ ਦਾ ਇੱਕ ਵਾਰੀ ਜਾ ਕੇ, ਹੈ ਨਾ, ਤੇ ਢਿੱਲਾ ਜਿਹਾ ਹੋ ਕੇ ਬੈਠ ਜਾਂਦਾ ਬੰਦਾ ਵਾਪਸ ਆ ਕੇ, ਤੇ ਉਸ ਤੋਂ ਬਾਅਦ ਵੀ ਉਹ ਜਿਹੜੀਆਂ ਰੌਣਕਾਂ ਅਸੀਂ ਛੱਡ ਕੇ ਆਉਂਦੇ ਆ ਪੰਜਾਬ ਚ, ਉਹ ਜਿਹੜੇ ਰਿਸ਼ਤੇ ਛੱਡ ਕੇ ਆਉਂਦੇ ਆ ਉਹ ਉਹਨਾਂ ਨੂੰ ਆ ਕੇ ਬੜਾ ਯਾਦ ਕਰਦੇ ਆ। ਅੱਛਾ ਵੀ ਯਾਦ ਵੀ ਕਰਦੇ ਆ ਤੇ ਫਿਰ ਆਪਣੇ ਦਿਲ ਨੂੰ ਭਰਮਾਉਣ ਦੇ ਲਈ ਮੈਂ ਬਾਕੀਆਂ ਵੱਲ ਵੀ ਦੇਖਦੀ ਹੁੰਦੀ ਆ, ਆਪਣੀ ਵੀ ਗੱਲ ਕਰਾਂ, ਤੇ ਫਿਰ ਆਪਣੇ ਆਪ ਨੂੰ ਕਰਨ ਲਈ ਫਿਰ ਇਹ ਵੀ ਗੱਲ ਕਰ ਦਿੰਦੇ ਆ ਨਾ ਵੀ ਬੜਾ ਔਖਾ ਹੋਇਆ ਉੱਥੇ, ਨਾ ਨਾ ਹੋਸਪਿਟਲ ਚ ਜਾਓ ਉੱਥੇ ਆਹ ਚੱਲਦਾ ਪਿਆ ਆ, ਸੜਕਾਂ ਤੇ ਆਹ ਹਾਲ ਆ, ਇਹ ਹਾਲ ਆ ਭਈ ਬਹੁਤ ਔਖਾ ਹੋਇਆ ਪਿਆ ਆ। ਪਰ ਦਿਲ ਦੇ ਅੰਦਰ ਜਿਹੜੀ ਚੀਜ਼ ਚੱਲਦੀ ਹੁੰਦੀ ਉਹ ਇਹੀ ਹੁੰਦੀ ਆ ਭਈ ਹਾਏ ਮੈਂ ਆ ਗਿਆ ਵਾਪਸ। ਪਰ ਆਪਣੇ ਆਪ ਨੂੰ ਫਿਰ ਸਮਝਾਉਣ ਦੇ ਲਈ ਅਸੀਂ ਨਾਲ ਚਾਰ ਗੱਲਾਂ ਹੋਰ ਕਰ ਦਿੰਦੀਆਂ, ਪਰ ਬਿਲਕੁਲ ਗੱਲ ਇਹੀ ਆ, ਇਹ ਵੀ ਝੂਠ ਨਹੀਂ ਹੈਗਾ ਜੀ। ਜਦੋਂ ਇੱਥੇ ਵਾਪਸ ਮੁੜਦੇ ਆ ਤੇ ਉਹ ਸਾਰੀਆਂ ਰੌਣਕਾਂ ਨੂੰ ਤੇ ਅਸੀਂ ਫਿਰ ਦੇਖਦੇ ਆ ਵੀ ਨਹੀਂ ਹੈਗੀਆਂ, ਉਹ ਖਾਲੀਪਨ ਤੇ ਲੱਗਦਾ ਹੀ ਆ ਇੱਕ, ਹੈਨਾ। ਪਰ ਇੱਥੇ ਆ ਕੇ ਜਦੋਂ ਫਿਰ ਉਹ ਮਾਹੌਲ ਹੁੰਦਾ ਆ, ਇੱਕ ਸਿਸਟਮ ਹੁੰਦਾ ਆ, ਇੱਕ ਹੈ ਨਾ ਧੱਕਾ ਮੁੱਕੀ ਨਹੀਂ ਹੁੰਦੀ ਜਿਹਨੂੰ ਕਹਿ ਲੋ, ਤੇ ਉਹ ਗੱਲ ਵਧੀਆ ਵੀ ਲੱਗਦੀ ਆ ਤੇ ਉਹਦੇ ਨਾਲ ਇੱਕ ਸੋਚ ਵੀ ਆਉਂਦੀ ਆ ਭਈ ਕਿਉਂ ਨਹੀਂ ਸਾਡਾ ਪੰਜਾਬ ਇੱਦਾਂ ਦਾ, ਇਹ ਵਾਲੇ ਸਿਸਟਮ, ਇਹ ਵਾਲੀਆਂ ਚੀਜ਼ਾਂ, ਇਹ ਅਕਲਮੰਦੀਆਂ ਕਹਿ ਲੋ ਉੱਥੇ ਸਾਰਿਆਂ ਦੇ ਵਿੱਚ ਆ ਜਾਣ। ਜੇ ਅਸੀਂ ਇਹਨਾਂ ਨੂੰ ਉੱਥੇ ਅਡਾਪਟ ਕਰ ਲੈਂਦੇ ਤੇ ਸ਼ਾਇਦ ਪੰਜਾਬ ਨੂੰ ਬਦਲ ਸਕਦੇ ਸੀ, ਹੈ ਨਾ। ਪਰ ਚਲੋ ਜੀ, ਜਿੱਥੇ ਕਿਤੇ ਵੀ ਬੈਠੇ ਆ ਉਸ ਦੇਸ਼ ਦਾ ਵੀ ਸ਼ੁਕਰਾਨਾ ਕਰਨਾ ਬਣਦਾ ਹੈ, ਬਹੁਤ ਵਧੀਆ ਜਗ੍ਹਾ ਤੇ ਬੈਠੇ ਆ। ਔਰ ਜਿਸ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਆਪਣੀ ਜ਼ੁਬਾਨ ਲਈ ਕੁਛ ਕਰ ਰਹੇ ਆ, ਆਪਣੇ ਪੰਜਾਬ ਦੇ ਲਈ, ਆਪਣੇ ਪੰਜਾਬੀਅਤ ਦੇ ਲਈ, ਆਪਣੀਆਂ ਪਰੰਪਰਾਵਾਂ ਦੇ ਨਾਲ ਵੀ ਜੁੜੇ ਹੋਏ ਆ ਔਰ ਕੰਮ ਕਰ ਰਹੇ ਆ ਉਹਨਾਂ ਨੂੰ ਕਰਨ ਦੇ ਲਈ, ਔਰ ਸਰਕਾਰ ਵੱਲੋਂ ਕੋਈ ਮਨਾਹੀ ਨਹੀਂ ਬਲਕਿ ਹੱਲਾਸ਼ੇਰੀ ਦਿੰਦੀਆਂ ਇਹ ਸਰਕਾਰਾਂ ਕਿ ਤੁਸੀਂ ਆਪਣੀ ਜ਼ੁਬਾਨ ਬੋਲੋ ਜਾਂ ਤੁਸੀਂ ਆਪਣੇ ਟ੍ਰੈਡੀਸ਼ਨਸ ਨੂੰ ਇੱਥੇ ਕਾਇਮ ਰੱਖੋ। ਸੋ ਉਹ ਵਧੀਆ ਲੱਗਦਾ ਹੈ। ਸੋ ਗੱਲ ਇਹ ਕਿ ਸ਼ੁਕਰਾਨੇ ਦੀ ਕਈ ਵਾਰੀ ਸ਼ਿਕਾਇਤਾਂ ਵੀ ਆ ਜਾਂਦੀਆਂ ਦਿਲ ਦੇ ਵਿੱਚ ਵੀ ਹਾਏ ਪਰਮਾਤਮਾ ਜੀ ਸਾਡਾ ਪੰਜਾਬ ਹੀ ਇੱਦਾਂ ਦਾ ਹੁੰਦਾ ਤੇ ਕਿਉਂ ਛੱਡਦੇ ਅਸੀਂ। ਪਰ ਫਿਰ ਦੂਸਰੇ ਪਾਸੇ ਗੱਲ ਉਹੀ ਕਿ ਸ਼ੁਕਰਾਨਾ ਵੀ ਨਾਲ ਦੀ ਨਾਲ ਦਿਲ ਚ ਲੈ ਆਉਣਾ ਚਾਹੀਦਾ ਭਾਈ ਚੱਲ ਜੇ ਤੂੰ ਉਹ ਛਡਾਇਆ ਸੀ ਤੇ ਜਿੱਥੇ ਵੀ ਉਡਾਇਆ ਬਿਠਾਇਆ ਹੋਇਆ ਇਸ ਵੇਲੇ ਉਹ ਵੀ ਬਹੁਤ ਵਧੀਆ ਜਗ੍ਹਾ ਆ ਔਰ ਉਸ ਜਗ੍ਹਾ ਤੇ ਰਹਿ ਕੇ ਵੀ ਅਸੀਂ ਓਨੇ ਹੀ ਪੰਜਾਬੀ ਆ ਓਨੇ ਕੀ ਮੈਨੂੰ ਲੱਗਦਾ ਹੁੰਦਾ ਉਸ ਤੋਂ ਵੱਧ ਪੰਜਾਬੀ ਅਸੀਂ ਇੱਥੇ ਆ ਕੇ ਹੋ ਗਏ ਆ ਜੋ ਚਾਹੇ ਆਪਣੀ ਬੋਲੀ ਦੀ ਗੱਲ ਕਰੀਏ ਆਪਣੇ ਪਹਿਰਾਵੇ ਦੀ ਗੱਲ ਕਰੀਏ ਆਪਣੇ ਖਾਣ ਪਾਣ ਆਪਣੇ ਤਿਉਹਾਰਾਂ ਦੀ ਗੱਲ ਕਰੀਏ ਮੈਨੂੰ ਪਰਸਨਲੀ ਇਹ ਲੱਗਦਾ ਵੀ ਅਸੀਂ ਇੱਥੇ ਉਹ ਚੀਜ਼ਾਂ ਜ਼ਿਆਦਾ ਰੂਹ ਨਾਲ ਕਰਦੇ ਹਾਂ ਜਦੋਂ ਮੈਂ ਗੱਲ ਕਰਾਂ ਤੇ ਸੱਚੀ ਗੱਲ ਇਹ ਲੱਗਦਾ ਵੀ ਮੈਂ ਪੰਜਾਬ ਹੁੰਦੀ ਤੇ ਸ਼ਾਇਦ ਮੈਂ ਇਸ ਪੰਜਾਬੀ ਦੀ ਓਨੀ ਕਦਰ ਨਾ ਕਰਦੀ ਜਿੰਨੀ ਇੱਥੇ ਆ ਕੇ ਕਰਦੀ ਪਈ ਆ ਜਿੰਨਾ ਮੋਹ ਉਸ ਮਿੱਟੀ ਤੋਂ ਦੂਰ ਹੋ ਕੇ ਉਹਦੇ ਨਾਲ ਪਿਆ ਸ਼ਾਇਦ ਉੱਥੇ ਰਹਿੰਦੇ ਆ ਉਹ ਘੱਟਾ ਮਿੱਟੀ ਲੱਗਣਾ ਸੀ ਪਰ ਹੁਣ ਉਹ ਕੁਝ ਹੋਰ ਲੱਗਦਾ ਹੈ ਸੋ ਤੁਹਾਡੇ ਕੀ ਜਜ਼ਬਾਤ ਆ ਜੀ ਤੁਸੀਂ ਵੀ ਮੈਨੂੰ ਜ਼ਰੂਰ ਦੱਸਣਾ ਤੇ ਹਰਜਿੰਦਰ ਅੰਕਲ ਨੇ ਮੈਨੂੰ ਯਾਦ ਕਰਵਾਇਆ ਘੁੰਮਣ ਅੰਕਲ ਨੇ ਕਹਿੰਦੇ ਸੁਪ੍ਰੀਤ ਤੁਹਾਡੇ ਮਾਤਾ ਪਿਤਾ ਪੰਜਾਬ ਆਏ ਉਹਨਾਂ ਦਾ ਫੋਨ ਨੰਬਰ ਭੇਜਣਾ ਜ਼ਰੂਰ ਜੀ ਜ਼ਰੂਰ ਮੈਂ ਤੁਹਾਡਾ ਨੰਬਰ ਦੇ ਦਾਂਗੀ ਜਾਂ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਦੇ ਦਊਂਗੀ ਤੁਸੀਂ ਗੱਲ ਕਰ ਲਿਓ ਉਹਨਾਂ ਦੇ ਨਾਲ ਸੋ ਬਿਲਕੁਲ ਜੀ ਉਹ ਪੰਜਾਬ ਆ ਔਰ ਔਖਾ ਲੱਗਦਾ ਹੁੰਦਾ ਹੈ ਸੇਮ ਉਸੇ ਤਰ੍ਹਾਂ ਜਿੱਦਾਂ ਮਾਂ ਪਿਓ ਤੋਂ ਦੂਰ ਹੋ ਕੇ ਪਤਾ ਲੱਗਦਾ ਨਾ ਉਹਨਾਂ ਦੀ ਅਹਿਮੀਅਤ ਕੀ ਸੀ ਜ਼ਿੰਦਗੀ ਦੇ ਵਿੱਚ ਜਾਂ ਹਰ ਉਸ ਰਿਸ਼ਤੇ ਨੂੰ ਜਦੋਂ ਤੁਹਾਡੇ ਤੋਂ ਦੂਰ ਹੋ ਜਾਂਦਾ ਤੇ ਫੇਰ ਹੀ ਉਹਨਾਂ ਦੀ ਅਹਿਮੀਅਤ ਪਤਾ ਲੱਗਦੀ ਹੈ ਫੇਰ ਹੀ ਉਹ ਪਿਆਰ ਮਹਿਸੂਸ ਹੁੰਦਾ ਹੈ ਫੇਰ ਉਹ ਆਮ ਜਿਹੀਆਂ ਚੀਜ਼ਾਂ ਲੱਗਦੀਆਂ ਪਰ ਜਿਨ੍ਹਾਂ ਨੂੰ ਅਸੀਂ ਅੱਜ ਤੱਕ ਕਿੰਨਾ ਆਮ ਸਮਝਦੇ ਸੀ ਉਹ ਕਿੰਨੀਆਂ ਖਾਸ ਹੈ ਸੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੀ ਇਹੀ ਗੱਲ ਕੀਤੀ ਸੀ ਚਾਹੇ ਉਹ ਸਾਡਾ ਬਚਪਨ ਸੀ ਜਦੋਂ ਬਚਪਨ ਦੇ ਵਿੱਚ ਹੁੰਦੇ ਸੀ ਤੇ ਉਹ ਆਮ ਜਿਹਾ ਲੱਗਦਾ ਹੁੰਦਾ ਸੀਗਾ ਇੱਦਾਂ ਲੱਗਦਾ ਸੀ ਵੀ ਕੀ ਆ ਬੱਚੇ ਹੋਣਾ ਤਾਂ ਕੋਈ ਚੰਗੀ ਗੱਲ ਨਹੀਂ ਵੱਡੇ ਹੋਈਏ ਜਲਦੀ ਜਲਦੀ ਵੱਡੇ ਹੋਈਏ ਸਾਲ ਗਿਣਦੇ ਸੀ ਇੰਨੇ ਸਾਲਾਂ ਦੇ ਹੋ ਗਏ ਇੰਨਾ ਸਾਲਾਂ ਦੇ ਹੋ ਗਏ ਔਰ ਉਹ ਸਾਲ ਗਿਣਦੇ ਗਿਣਦੇ ਉਹ ਅੰਕੜੇ ਕਿੱਥੇ ਪਹੁੰਚ ਗਏ ਤੇ ਹੁਣ ਲੱਗਦਾ ਵੀ ਨਹੀਂ ਉਹ ਬਚਪਨ ਵਰਗੀ ਚੀਜ਼ ਹੀ ਕੋਈ ਨਹੀਂ ਸੀ ਉਹ ਪੰਜਾਬ ਚ ਰਹਿੰਦੇ ਸੀ ਤੇ ਉਹ ਉੱਥੇ ਦੀਆਂ ਕਿੰਨੀਆਂ ਕੁ ਸੀ ਕਦੀ ਕੁਛ ਮਾੜਾ ਕਦੀ ਕੁਛ ਮਾੜਾ ਕਦੀ ਚੰਗਾ ਲੱਗਦਾ ਹੀ ਨਹੀਂ ਸੀ ਉੱਥੇ ਪਰ ਹੁਣ ਉਹਨੂੰ ਛੱਡਿਆ ਤੇ ਹੁਣ ਲੱਗਦਾ ਵੀ ਉਹਦੇ ਵਰਗਾ ਤਾਂ ਸਵਰਗ ਹੀ ਕਿਤੇ ਨਹੀਂ ਉਹਦੇ ਵਰਗੀ ਉਹ ਚੀਜ਼ ਹੀ ਕਿਤੇ ਨਹੀਂ ਸੀਗੀ ਉਹ ਨਿੱਘੀ ਕਿਤੇ ਨਹੀਂ ਸੀ ਸੋ ਅੱਜ ਜਿੱਥੇ ਬੈਠੇ ਹੋਏ ਆ ਅੱਜ ਜੇ ਅਸੀਂ ਇਹਦੇ ਲਈ ਫੇਰ ਮਨ ਮਹਿਸੂਸੀ ਜਾਈਏ ਤਾਂ ਫਿਰ ਗੱਲ ਇਹ ਆ ਵੀ ਹੋਰ ਪੰਜਾਂ ਦਸਾਂ ਸਾਲਾਂ ਨੂੰ ਫੇਰ ਅਸੀਂ ਇਸ ਚੀਜ਼ ਨੂੰ ਮਿਸ ਕਰਨਾ ਆ ਇਸ ਚੀਜ਼ ਨੂੰ ਯਾਦ ਕਰਨਾ ਸੋ ਆਓ ਰਲ ਕੇ ਯਾਦਾਂ ਬਣਾਈਏ ਚੰਗੀਆਂ ਚੰਗੀਆਂ ਯਾਦਾਂ ਜ਼ਿੰਦਗੀ ਚ ਬਣਾਈਏ ਸੋ ਚੰਗੀਆਂ ਯਾਦਾਂ ਬਣਾਉਣ ਲਈ ਜ਼ਰੂਰੀ ਹੁੰਦਾ ਜੀ ਉਸ ਮੂਮੈਂਟ ਨੂੰ ਇੰਜੋਏ ਕਰਨਾ ਅੱਜ ਨੂੰ ਇੰਜੋਏ ਕਰਨਾ ਵਰਤਮਾਨ ਨੂੰ ਮਾਨਣਾ ਸੋ ਸ਼ਿਕਵੇ ਸ਼ਿਕਾਇਤਾਂ ਰੱਖੀਏ ਇੱਕ ਪਾਸੇ ਆਓ ਰਲ ਕੇ ਅੱਜ ਦਾ ਜਿਹੜਾ ਸਮਾਂ ਆ ਇਹਨੂੰ ਸੋਹਣਾ ਜਿਹਾ ਬਣਾਈਏ ਖੂਬਸੂਰਤ ਬਣਾਈਏ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਅੱਜ ਦੇ ਸਮੇਂ ਦੀਆਂ ਪਿਆਰੀਆਂ ਪਿਆਰੀਆਂ ਯਾਦਾਂ ਬਣ ਸਕਣ ਤਾਂ ਕਿ ਫਿਰ ਮੈਂ ਉਦੋਂ ਇਹ ਯਾਦਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂ ਸੋ ਬਿਲਕੁਲ ਜੀ ਯਾਦਾਂ ਬਣਾਉਣੀਆਂ ਜ਼ਿੰਦਗੀ ਚ ਬਹੁਤ ਜ਼ਰੂਰੀ ਹੈ ਸੋ ਸੁਖਵਿੰਦਰ ਸੌਂਦ ਹੁਣਾਂ ਨੇ ਵੀ ਆਪਣੀ ਸ਼ਾਰਟ ਐਂਡ ਸਵੀਟ ਸਤਿ ਸ਼੍ਰੀ ਅਕਾਲ ਸਾਨੂੰ ਭੇਜ ਦਿੱਤੀ ਹੈ ਸੋ ਸੌਂਦ ਸਾਹਿਬ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਤੁਹਾਡੀ ਛੋਟੀ ਜਿਹੀ ਸਤਿ ਸ਼੍ਰੀ ਅਕਾਲ ਦੇ ਨਾਲ ਬਹੁਤ ਸਾਰਾ ਪਿਆਰ ਜਿਹੜਾ ਸਾਡੇ ਤੱਕ ਪਹੁੰਚ ਜਾਂਦਾ ਔਰ ਪਤਾ ਲੱਗ ਜਾਂਦਾ ਹੈ ਵੀ ਤੁਸੀਂ ਨਾਲ ਹੀ ਹੋ ਸਾਰੇ ਸੋ ਆਓ ਹੱਥ ਫੜ ਕੇ ਚੱਲਦੇ ਹਾਂ ਜੀ ਸਫ਼ਰ ਅਜੇ ਤੱਕ ਡੇਢ ਕੁ ਘੰਟੇ ਦਾ ਹੋਰ ਹੈ ਪ੍ਰੋਗਰਾਮ ਦਾ ਸੁਹਾਵਣਾ ਬਣਾਉਂਦੇ ਹਾਂ ਇਹਨੂੰ ਔਰ ਨਾਲ ਦੀ ਨਾਲ ਜੇ ਤੁਹਾਡੇ ਕੋਈ ਗੀਤ ਸੁਣਨਾ ਚਾਹੁੰਦੇ ਹੋ ਤੁਸੀਂ ਪ੍ਰੋਗਰਾਮ ਦੇ ਵਿੱਚ ਜਾਂ ਆਪਣਾ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਜਾਂ ਖਾਸ ਕਰਕੇ ਜੇ ਕੋਈ ਯਾਦ ਸਾਂਝੀ ਕਰਨਾ ਚਾਹੁੰਦੇ ਹੋ ਤੇ ਮੈਨੂੰ ਬਹੁਤ ਖੁਸ਼ੀ ਹੋਊਗੀ ਲਿਖ ਕੇ ਜਾਂ ਆਪਣਾ ਵੋਇਸ ਮੈਸੇਜ ਤੁਸੀਂ ਸਾਨੂੰ ਜ਼ਰੂਰ ਭੇਜਦੇ ਰਿਹਾ ਕਰੋ ਸੋ ਸੁਣਦੇ ਹਾਂ ਜੀ ਇੱਕ ਗੀਤ ਔਰ ਗੀਤ ਤੋਂ ਬਾਅਦ ਕਰਦੇ ਹਾਂ ਅਸੀਂ ਆਪਣੀਆਂ ਆਮ ਜਿਹੀਆਂ ਗੱਲਾਂ
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਜੱਟ ਦੇ ਦਿਲ ਦੀਆਂ ਫਰਦਾਂ ਤੇ ਤੇਰਾ ਨਾਂ ਭੋਲੇ ਮੁਟਿਆਰੇ ਜੱਟ ਦੇ ਦਿਲ ਦੀਆਂ ਫਰਦਾਂ ਤੇ ਨੀ ਤੇਰਾ ਨਾਂ ਭੋਲ ਚਿੱਟੇ ਫੁੱਲ ਪਜਾਮਾ ਦੇ ਚਿੱਟੇ ਫੁੱਲ ਪਜਾਮਾ ਦੇ ਨੀ ਤੇਰੇ ਨੀਮ ਨਸ਼ੀਲੇ ਨਦੀਆਂ ਦੀਆਂ ਛੱਲਾਂ ਨੇ ਨਦੀਆਂ ਦੀਆਂ ਛੱਲਾਂ ਨੇ
चेते रखिए की सुनिए सुनाइए आओ रल मिले इस मिट्टी ते एक पंजाब वसाइए
इस जज्बे ते जज्बा अपना मैं सुखप्रीत तुहानू सब नू सदा दिनिया हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंदता कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां लहरां
सरताज किस्सा जोड़ दे प्रीत दा रूदी रीत दा दिलां दे माही मीत दा पैगी अथरे ख्यालां नाल दोस्ती ते गवाचियां जियां दा समां बीत दा सानू सिरानी थे आंदा सुच्चे गीत दा जातां वड्डे जातां वड्डे जातां वड्डे अते वाक निक्के निक्के दसो जी हुण की लिखिए हाए ओए मैं ते सजन इको मिके दसो जी हुण की लिखिए सब मिट गए ने अटक अड़के दसो जी हुण की लिखिए हाए ओए मैं ते सजन इको मिके दसो जी हुण की लिखिए साडे नैणा विच आशकी दी ताल है ताइयो नचणे नूं कहंदियां फकीरियां ए वल्लियां ने सांझां ते सकीरियां पाइयां गले च गुलाबी ने जंजीरियां साडे नैणा विच आशकी दी ताल है ताइयो नचणे नूं कहंदियां फकीरियां अज पल्ले पईयां असली अमीरियां साडी जेब च मोहब्बतां दे सिक्के दसो जी हुण की लिखिए हाए होए मैं ते सजन इको मिके दसो जी हुण की लिखिए शीशा बड़ा छेड़दा नाले छेती गल बात नी नबेड़दा करे नैण जे मिला के गुस्ताखियां साडे ख्यालां वाली बुनती उधेड़दा सानू अज कल शीशा बड़ा छेड़दा नाले छेती गल बात नी नबेड़दा करे नैण जे मिला के गुस्ताखियां साडे ख्यालां वाली बुनती उधेड़दा ख्वाहिशां दे बुए भी नी फेरदा मैं ता शीशे नू भी मैं ता शीशे नू भी मैं ता शीशे नू भी टंग दिता छिके दसो जी हुण की लिखिए हाए होए मैं ते सजन इको मिके दसो जी हुण की लिखिए आ सब मिट गए ने अटक अड़के दसो जी हुण की लिखिए हाए होए मैं ते सजन इको मिके दसो जी हुण की लिखिए
ਲੋ ਜੀ ਇਹਨਾਂ ਪਿਆਰੇ ਪਿਆਰੇ ਗੀਤਾਂ ਤੋਂ ਬਾਅਦ ਮੈਂ ਸੁਖਪ੍ਰੀਤ ਫੇਰ ਹਾਜ਼ਰ ਹਾਂ। ਗੀਤ ਸੁਣ ਰਹੇ ਸੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਉਹਨਾਂ ਦੀ ਆਉਣ ਵਾਲੀ ਫਿਲਮ ਇੱਕੋ ਮਿੱਕੇ ਵਿੱਚੋਂ। ਬਹੁਤ ਹੀ ਪਿਆਰਾ ਗੀਤ ਹਮੇਸ਼ਾ ਦੀ ਤਰ੍ਹਾਂ, ਆਵਾਜ਼ ਤੇ ਖੂਬਸੂਰਤ ਹੈ ਹੀ ਜੀ, ਔਰ ਨਾਲ ਉਹਨਾਂ ਦੀ ਜਿਹੜੀ ਸ਼ਾਇਰੀ ਹੁੰਦੀ ਹੈ ਉਹ ਵੀ ਕਮਾਲ ਦੀ ਹੁੰਦੀ ਹੈ। ਸੋ ਬਹੁਤ ਪਿਆਰੀ ਗੀਤ, ਔਰ ਉਮੀਦ ਕਰਦੇ ਹਾਂ ਜੀ, ਔਰ ਸ਼ੁਭਕਾਮਨਾਵਾਂ ਸਾਡੇ ਵੱਲੋਂ ਕਿ ਉਹਨਾਂ ਦੀ ਮੂਵੀ ਵੀ ਹਿੱਟ ਜਾਵੇ ਉਹਨਾਂ ਦੇ ਹਰ ਇੱਕ ਗੀਤ ਵਾਂਗ। ਸੋ ਵਧੀਆ ਲੱਗਦਾ ਹੈ ਜੀ, ਤੁਹਾਡੇ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਹੋਈ ਹੈ ਕਿ ਸਤਿੰਦਰ ਸਰਤਾਜ ਨੂੰ ਮੈਂ ਉਹਨਾਂ ਦਿਨਾਂ ਤੋਂ ਜਾਣਦੀ ਹਾਂ ਜਦੋਂ ਸਤਿੰਦਰ ਸਰਤਾਜ ਨੇ ਵਿੱਕੀ ਸੀ, ਕਹਿ ਲਓ ਉਹਦਾ ਨਿੱਕ ਨੇਮ ਵਿੱਕੀ ਹੁੰਦਾ ਸੀ, ਔਰ ਇਕੱਠੇ ਹੀ ਅਸੀਂ ਪੰਜਾਬ ਯੂਨੀਵਰਸਿਟੀ ਦੇ ਜਿਹੜਾ ਕੈਂਪਸ ਸੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਮਿਊਜ਼ਿਕ ਡਿਪਾਰਟਮੈਂਟ ਦੇ ਵਿੱਚ ਇਕੱਠੇ ਪੜ੍ਹੇ ਹੋਏ ਹਾਂ, ਔਰ ਬੜਾ ਸਾਧ ਮੁਰਾਦਾ ਜਿਹਾ ਮੁੰਡਾ ਜਿਹਨੂੰ ਸਾਰੇ ਵਿੱਕੀ ਕਹਿੰਦੇ ਹੁੰਦੇ ਸੀਗੇ, ਬੜਾ ਸ਼ਰਮੀਲਾ ਜਿਹਾ, ਔਰ ਉਸ ਵਿੱਕੀ ਤੋਂ ਲੈ ਕੇ ਸਤਿੰਦਰ ਸਰਤਾਜ ਤੱਕ ਦਾ ਸਫ਼ਰ, ਬੜਾ ਫਖਰ ਵੀ ਹੁੰਦਾ ਉਹਦੇ ਉੱਤੇ ਵੀ ਹਾਂ ਇੱਕ ਆਮ ਜਿਹਾ ਮੁੰਡਾ ਉਹਨੇ ਆਪਣੀ ਲਗਨ ਦੇ ਨਾਲ, ਮਿਹਨਤ ਦੇ ਨਾਲ ਉਹ ਮੁਕਾਮ ਹਾਸਲ ਕਰ ਲਿਆ ਜਿਹਨੂੰ ਹਾਸਲ ਕਰਨ ਦਾ ਹਰ ਕੋਈ ਸੋਚ ਵੀ ਨਹੀਂ ਸਕਦਾ। ਸੋ ਬਹੁਤ ਵਧੀਆ ਲੱਗਦਾ ਜੀ, ਔਰ ਕਈ ਵਾਰੀ ਆਪਣੀ ਐਲਬਮ ਵੀ ਖੋਲ ਕੇ ਦੇਖਦੀ ਹਾਂ ਤੇ ਪੁਰਾਣੀਆਂ ਫੋਟੋਆਂ ਦੇਖਦੀ ਹਾਂ ਤੇ ਵਧੀਆ ਲੱਗਦਾ। ਪਰ ਸੋ ਬਿਲਕੁਲ ਜੀ ਗੱਲ ਇਹ ਹੈ ਕਿ ਸੁਪਨੇ ਹਰ ਕੋਈ ਵੇਖਦਾ, ਪਰ ਉਹਨਾਂ ਸੁਪਨਿਆਂ ਦੀ ਜਿਹੜੀ ਉਡਾਨ ਹੁੰਦੀ ਹੈ ਉਹਦੇ ਲਈ ਉਡਾਰੀ ਭਰਨੀ ਬੜੀ ਜ਼ਰੂਰੀ ਹੁੰਦੀ ਹੈ, ਖੰਭ ਖਿਲਾਰਨੇ ਬੜੇ ਜ਼ਰੂਰੀ ਹੁੰਦੇ ਆ। ਬੈਠੇ ਬੈਠੇ ਸੁਪਨੇ ਦੇਖੀ ਜਾਓ ਤੇ ਉਹ ਚੀਜ਼ਾਂ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ, ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਕੁਝ ਕੀਮਤਾਂ ਤਾਂ ਚੁਕਾਉਣੀਆਂ ਪੈਂਦੀਆਂ ਆ। ਸੋ ਬੈਠੇ ਬਿਠਾਏ ਕੁਝ ਨਹੀਂ ਮਿਲਦਾ ਜੀ, ਸੋ ਆਪਣੇ ਸੁਪਨਿਆਂ ਵੱਲ ਨਜ਼ਰ ਰੱਖੋ, ਆਪਣੇ ਵੱਲ ਨਜ਼ਰ ਰੱਖੋ ਕਿ ਕਰਨਾ ਕੀ ਚਾਹੁੰਦੇ ਹੋ। ਕਿਤੇ ਇਹ ਤਾਂ ਨਹੀਂ ਕਿ ਜਿਹੜੇ ਸੁਪਨੇ ਆ ਉਹਨਾਂ ਵੱਲ ਅਸੀਂ ਦੇਖਦੇ ਨਹੀਂ, ਔਰ ਜੋ ਨਹੀਂ ਕਰਨਾ ਉਹਨਾਂ ਦੇ ਉੱਤੇ ਬੇਵਜ੍ਹਾ ਅਸੀਂ ਆਪਣੀ ਤਵੱਜੋ ਦੇਈ ਜਾਂਦੇ ਹਾਂ। ਸੋ ਪਹਿਲਾਂ ਦੇਖੋ ਕਿ ਕੀ ਕਰਨਾ ਚਾਹੁੰਦੇ ਹਾਂ ਜ਼ਿੰਦਗੀ ਦੇ ਵਿੱਚ, ਅਤੇ ਬਸ ਫਿਰ ਉਹਦੇ ਉੱਤੇ ਆਪਣੀ ਮਿਹਨਤ ਲਾਓ ਅਤੇ ਬਾਕੀ ਛੱਡ ਦਿਓ ਡੋਰਾ ਜੀ ਉਸ ਪਰਮਾਤਮਾ ਦੇ ਉੱਤੇ। ਸੋ ਬਾਕੀ ਸਾਹਿਬ ਹੱਥ ਵਡਿਆਈਆਂ ਹੁੰਦੀਆਂ ਜੀ, ਜਿਹਨੂੰ ਜੋ ਮਿਲਣਾ ਹੁੰਦਾ ਜ਼ਿੰਦਗੀ ਦੇ ਵਿੱਚ ਉਹ ਵੀ ਮਿਲ ਜਾਂਦਾ, ਪਰ ਆਪਣੀ ਜਿਹੜੀ ਮਿਹਨਤ ਆ ਉਹ ਤੁਸੀਂ ਜ਼ਰੂਰ ਕਰਦੇ ਰਹੋ, ਔਰ ਆਪਣੇ ਸੁਪਨਿਆਂ ਨੂੰ ਜ਼ਰੂਰ ਫੋਲੋ ਕਰਦੇ ਰਹੋ। ਬਿਲਕੁਲ ਇੱਦਾਂ ਹੀ ਮੈਂ ਵੀ ਤੁਹਾਨੂੰ ਹੁਣ ਜੇ ਦੱਸਾਂ ਤੇ ਮੈਨੂੰ ਬੜਾ ਸ਼ੌਂਕ ਹੁੰਦਾ ਸੀਗਾ ਰੇਡੀਓ ਤੇ ਰੇਡੀਓ ਜੌਕੀ ਹੋਣ ਦਾ, ਜਾਂ ਮੈਨੂੰ ਗੱਲਾਂ ਕਰਨ ਦਾ ਸ਼ੁਰੂ ਤੋਂ ਬੜਾ ਸ਼ੌਂਕ ਹੈ, ਗੱਲਾਂ ਸੁਣਨ ਦਾ ਵੀ ਤੇ ਗੱਲਾਂ ਕਰਨ ਦਾ ਵੀ, ਹੈਨਾ। ਪਰ ਗੱਲਾਂ ਉਹ ਕਰਨ ਦਾ ਜੀ ਕਰਦਾ ਹੁੰਦਾ ਸੀ ਜਿਨ੍ਹਾਂ ਤੋਂ ਕੁਛ ਸਮਝ ਨਿਕਲੇ, ਜਿਨ੍ਹਾਂ ਤੋਂ ਕੁਛ ਜ਼ਿੰਦਗੀ ਸੰਵਰੇ। ਆਮ ਜਿਹੀਆਂ ਗੱਲਾਂ ਕਰਨੀਆਂ ਮੈਨੂੰ ਔਖੀਆਂ ਲੱਗਦੀਆਂ, ਜਿੱਦਾਂ ਕਹਿ ਲਓ ਵੀ ਕੁੜੀਆਂ ਦੀਆਂ ਗੱਲਾਂ ਜਦੋਂ ਬੈਠੋ ਤੇ ਆਮ ਹੁੰਦੀਆਂ, ਸੂਟਾਂ ਦੀਆਂ ਹੋ ਗਈਆਂ ਜਾਂ ਜੋ ਵੀ ਅਸੀਂ ਕਰਦੇ ਹਾਂ, ਹਨਾ। ਤੇ ਮੈਨੂੰ ਉਹ ਗੱਲਾਂ ਅਜੀਬ ਜਿਹੀਆਂ ਲੱਗਦੀਆਂ ਹੁੰਦੀਆਂ ਵੀ ਉਹ ਗੱਲਾਂ ਕਰਕੇ ਕੀ ਫਾਇਦਾ ਜਿਨ੍ਹਾਂ ਦੇ ਵਿੱਚੋਂ ਕੁਛ ਨਿਕਲਣਾ ਨਹੀਂ, ਤੇ ਬੜਾ ਮਨ ਹੁੰਦਾ ਸੀਗਾ ਕਿ ਰੇਡੀਓ ਤੇ ਗੱਲ ਕਰਾਂ ਮੈਂ। ਔਰ ਜਦੋਂ ਇੱਥੇ ਆਈ ਵੀ ਹਾਂ ਤੇ ਉਦੋਂ ਹਰਮਨ ਰੇਡੀਓ ਸੁਣਦੀ ਹੁੰਦੀ ਸੀ, ਔਰ ਹਰਮਨ ਰੇਡੀਓ ਸੁਣ ਕੇ ਮੈਨੂੰ ਬੜਾ ਵਧੀਆ ਲੱਗਦਾ ਹੁੰਦਾ ਸੀ ਕਿ ਇੱਕ ਬਿਲਕੁਲ ਇੱਕ ਪਰਿਵਾਰ ਜਿਹੀ ਵਾਲੀ ਫੀਲਿੰਗ ਆਉਂਦੀ ਹੁੰਦੀ ਸੀ ਵੀ ਆਪਣਾਪਨ ਲੱਗਦਾ ਹੁੰਦਾ ਸੀ ਵੀ ਕਿੰਨਾ ਆਪਣਾ ਜਿਹਾ ਰੇਡੀਓ ਆ, ਸੁਣ ਕੇ ਇਹ ਲੱਗਦਾ ਹੀ ਨਹੀਂ ਤੁਸੀਂ ਰੇਡੀਓ ਸੁਣਦੇ ਪਏ, ਇੱਦਾਂ ਲੱਗਦਾ ਵੀ ਤੁਸੀਂ ਆਪਣੇ ਕਿਸੇ ਘਰ ਦੇ ਟੱਬਰ ਜਿਹੜਾ ਉਹਦੇ ਨਾਲ ਹੀ ਗੱਲਾਂ ਬਾਤਾਂ ਕਰੀ ਜਾਂਦੇ ਆ। ਤੇ ਅੱਛਾ ਉਦੋਂ ਮੇਰੇ ਦਿਲ ਚ ਵੀ ਇੱਕ ਵਾਰੀ ਆਇਆ ਵੀ ਆਉਂਦਾ ਹੁੰਦਾ ਸੀ ਜਦੋਂ ਸੁਣਦੀ ਸੀ ਵੀ ਮੇਰਾ ਵੀ ਦਿਲ ਕਰਦਾ ਵੀ ਮੈਂ ਹਰਮਨ ਰੇਡੀਓ ਤੇ ਗੱਲਾਂ ਕਰਾਂ, ਹਨਾ, ਵੀ ਕਿੰਨਾ ਆਪਣਾ ਆਪਣਾ ਜਿਹਾ ਰੇਡੀਓ ਆ ਇਹ। ਤੇ ਫਿਰ ਆਪਣੇ ਆਪ ਨੂੰ ਸਮਝਾ ਲੈਣਾ, ਉਹੀ ਗੱਲ ਕਿ ਤੁਹਾਡੀ ਆਪਣੀ ਆਵਾਜ਼ ਤੁਹਾਨੂੰ ਕਹਿੰਦੀ ਆ ਵੀ ਹਾਂ ਇਹ ਕਰਨਾ ਆ ਤੂੰ, ਤੇ ਫਿਰ ਆਪਣੇ ਆਪ ਨੂੰ ਸਮਝਾ ਲੈਣਾ ਵੀ ਨਹੀਂ ਅਜੇ ਤੇ ਆਏ ਆ, ਅਜੇ ਤੇ ਹੋਰ ਆਹ ਕਰਨਾ ਆ, ਸੈੱਟ ਹੋਣਾ ਆ, ਆਹ ਕੰਮ ਆ, ਉਹ ਕੰਮ ਆ, ਟਾਈਮ ਕਿੱਥੋਂ ਕੱਢਣਾ ਆ, ਬੱਚੇ ਆ, ਪਰਿਵਾਰ ਆ। ਪਰ ਜਦੋਂ ਤੁਸੀਂ ਕੋਈ ਚੀਜ਼ ਗੱਲ ਸਹੀ ਆ ਵੀ ਸ਼ਿੱਦਤ ਨਾਲ ਚਾਹੁੰਦੇ ਆ ਨਾ, ਔਰ ਜਦੋਂ ਤੁਸੀਂ ਦਿਲੋਂ ਆਵਾਜ਼ ਆਉਂਦੀ ਆ ਵੀ ਤੁਸੀਂ ਇਹ ਕਰਨਾ ਹੈ, ਯੂ ਆਰ ਮੈਂਟ ਟੂ ਡੂ ਦੈਟ, ਤੇ ਫਿਰ ਜਿਹੜਾ ਇਹ ਯੂਨੀਵਰਸ ਕਹਿ ਲਓ, ਉਹਨੂੰ ਪਰਮਾਤਮਾ ਕਹਿ ਲਓ ਜਾਂ ਤੁਹਾਡਾ ਆਲਾ ਦੁਆਲਾ ਕਹਿ ਲਓ, ਉਹ ਚੀਜ਼ਾਂ ਤੁਹਾਡੇ ਵੱਲ ਆਪਣੇ ਆਪ ਭੇਜਣ ਲੱਗ ਜਾਂਦਾ ਹੈ। ਗੱਲ ਹੁੰਦਾ ਤੁਸੀਂ ਉਹਨਾਂ ਚੀਜ਼ਾਂ ਨੂੰ ਕੈਚ ਕਰਦੇ ਆ ਜਾਂ ਨਹੀਂ, ਉਹੀ ਰੱਬ ਦੇ ਸਿਗਨਲ ਜਿਨ੍ਹਾਂ ਦੀ ਮੈਂ ਗੱਲਾਂ ਕਰਦੀ ਹੁੰਦੀ ਹਾਂ ਵੀ ਮੈਨੂੰ ਛੋਟੀ ਉਮਰ ਤੋਂ ਸ਼ੌਕ ਸੀ ਵੀ ਮੈਂ ਇਹਨਾਂ ਚੀਜ਼ਾਂ ਨੂੰ ਫੋਲੋ ਕਰਦੀ ਹੁੰਦੀ ਸੀਗੀ ਨੇਚਰ ਨੂੰ, ਕਿ ਹਾਂ ਮੈਨੂੰ ਲੱਗਦਾ ਹੁੰਦਾ ਸੀ ਵੀ ਆਲੇ ਦੁਆਲੇ ਕਿਤੇ ਨਾ ਕਿਤੇ ਰੱਬ ਮੈਨੂੰ ਜ਼ਰੂਰ ਸਿਗਨਲ ਭੇਜਦਾ ਆ, ਔਰ ਮੈਂ ਕੈਚ ਕਰ ਲੈਂਦੀ ਹੁੰਦੀ ਸੀ, ਔਰ ਉਹੀ ਸਬੱਬ ਬਣਿਆ। ਥੋੜੇ ਬਹੁਤ ਤੇ ਸ਼ੌਂਕ ਸੀ ਇੱਥੇ, ਔਰ ਹੌਲੀ ਹੌਲੀ ਮਿੰਟੂ ਭਾਜੀ ਨੇ ਮੈਨੂੰ ਦੇਖਿਆ ਕਿਤੇ ਬੋਲਦੀ ਨੂੰ ਪ੍ਰੋਗਰਾਮ ਦੇ ਵਿੱਚ ਜਾਂ ਕਰਦੀ ਨੂੰ। ਅਮਨਦੀਪ ਭਾਜੀ ਨਾਲ ਮੁਲਾਕਾਤ ਹੋਈ ਇੱਕ ਵਾਰੀ ਐਡੀਲੇਡ ਆਏ, ਤੇ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਹਾਂ ਤੂੰ ਕਿਉਂ ਨੀ ਤੂੰ ਰੇਡੀਓ ਤੇ ਆਉਂਦੀ, ਤੂੰ ਰੇਡੀਓ ਤੇ ਗੱਲ ਕਰਿਆ ਕਰ। ਤੇ ਮੈਨੂੰ ਲੱਗਾ ਭਾਈ ਨਹੀਂ ਭਾਜੀ, ਇਹ ਤਾਂ ਮੈਂ ਐਵੇਂ ਗੱਲਾਂ ਜਿਹੀਆਂ ਕਰਦੀ ਹਾਂ ਵੀ ਮੇਰੇ ਤੋਂ ਲਾਈਵ ਪ੍ਰੋਗਰਾਮ ਨਹੀਂ ਹੋਣਾ, ਮੈਂ ਲਾਈਵ ਕੀ ਗੱਲਾਂ ਕਰੂੰਗੀ, ਭਾਈ ਔਖਾ ਲੱਗਦਾ ਮੈਨੂੰ। ਉਹਨਾਂ ਨੇ ਕਿਹਾ ਨਹੀਂ ਨਹੀਂ ਹੋ ਜਾਣਾ, ਤੂੰ ਕਰਕੇ ਦੇਖ। ਮੈਂ ਕਿਹਾ ਅੱਛਾ, ਫਿਰ ਮੈਂ ਇੱਦਾਂ ਕਰਦੀ ਹਾਂ, ਥੋੜੀਆਂ ਰਿਕਾਰਡਿੰਗ ਸ਼ੁਰੂ ਕਰਦੀ ਹਾਂ, ਪਹਿਲਾਂ ਮੈਂ ਰਿਕਾਰਡਿਡ ਪ੍ਰੋਗਰਾਮ ਕੋਈ ਕਰਦੀ ਹਾਂ, ਉਸ ਤੋਂ ਬਾਅਦ ਦੇਖਦੀ ਹਾਂ। ਉਹਨਾਂ ਨੇ ਕਿਹਾ ਚੱਲ ਠੀਕ ਹੈ, ਤੂੰ ਆਪਣੀਆਂ ਰਿਕਾਰਡਿੰਗਸ ਭੇਜ। ਉਹਨਾਂ ਨੂੰ ਰਿਕਾਰਡਿੰਗਸ ਭੇਜਦੀ ਰਹੀ, ਤੇ ਪਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਨਹੀਂ ਕਿ ਤੂੰ ਲਾਈਵ ਹੀ ਪ੍ਰੋਗਰਾਮ ਕਰੂੰਗੀ, ਤੂੰ ਲਹਿਰਾ ਪ੍ਰੋਗਰਾਮ ਕਰਨਾ ਹੈ। ਔਰ ਕੁਛ ਝੱਕਦੀ ਨੇ ਕੁਝ ਡਰ ਦੇ ਨਾਲ ਸ਼ੁਰੂ ਕੀਤਾ, ਔਰ ਉਹ ਸਫ਼ਰ ਇੰਨਾ ਸੋਹਣਾ ਹੋ ਨਿਬੜੂਗਾ ਉਦੋਂ ਨਹੀਂ ਪਤਾ ਸੀਗਾ। 5-6 ਸਾਲ ਹੋ ਗਏ ਮੈਨੂੰ ਤੁਹਾਡੇ ਸਾਰਿਆਂ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ, ਔਰ ਬਹੁਤ ਵਧੀਆ ਲੱਗਦਾ। ਔਰ ਸੇਮ ਉਹੀ ਫੀਲਿੰਗ ਆਉਂਦੀ ਹੈ ਜਦੋਂ ਮੈਂ ਸੁਣਦੀ ਹੁੰਦੀ ਸੀ, ਤੇ ਮੈਨੂੰ ਇੱਕ ਟੱਬਰ ਵਾਲੀ ਫੀਲਿੰਗ ਆਉਂਦੀ ਹੁੰਦੀ ਸੀ ਨਾ, ਤੇ ਉਹੀ ਫੀਲਿੰਗ ਮੈਨੂੰ ਅੱਜ ਵੀ ਆਉਂਦੀ ਹੈ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਕਰਦਿਆਂ, ਉਹ ਪਰਿਵਾਰ ਵਾਲੀ। ਸੋ ਜੇ ਮੈਂ ਹਰਮਨ ਪਰਿਵਾਰ ਕਹਿੰਦੀ ਹੁੰਦੀ ਹਾਂ ਤੇ ਉਹਦਾ ਉਹ ਮੈਂ ਸੱਚੀ ਹਰਮਨ ਪਰਿਵਾਰ ਹੀ ਕਹਿੰਦੀ ਹੁੰਦੀ ਹਾਂ। ਇਹ ਨਹੀਂ ਹੁੰਦਾ ਕਿ ਮੈਂ ਗੱਲ ਕਰਨ ਲਈ ਇੱਕ ਵਜਨ ਜਿਹਾ ਪਾਉਣ ਦੇ ਲਈ ਉਹ ਗੱਲ ਕਰਦੀ ਹਾਂ, ਨਹੀਂ, ਤੁਹਾਡੇ ਸਾਰਿਆਂ ਨਾਲ ਟੱਬਰ ਵਾਲੀ ਫੀਲਿੰਗ ਆਉਂਦੀ ਹੈ ਔਰ ਬੜਾ ਵਧੀਆ ਲੱਗਦਾ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਕੇ। ਸੋ ਲਓ ਜੀ, ਮੈਂ ਗੱਲ ਕੀ ਕਰਨੀ ਹੁੰਦੀ ਹੈ ਤੇ ਗੱਲ ਕਿੱਧਰ ਨੂੰ ਮੋੜ ਲੈਂਦੀ ਹਾਂ, ਪਰ ਮੈਨੂੰ ਲੱਗਦਾ ਹੁੰਦਾ ਇਹੀ ਤਾਂ ਗੱਲਾਂ ਆ, ਕੁਝ ਆਪਣੀਆਂ ਕਰਾਂ ਤੇ ਕੁਝ ਤੁਹਾਡੀਆਂ ਸੁਣਾ। ਸੋ ਤੁਸੀਂ ਵੀ ਸਾਰੇ ਮੈਨੂੰ ਜ਼ਰੂਰ ਦੱਸਿਆ ਕਰੋ ਵੀ ਕਿਹੜੀ ਇਹੋ ਜਿਹੀ ਚੀਜ਼ ਅੰਦਰ ਪਈ ਹੈ ਜਿਹੜੀ ਤੁਹਾਨੂੰ ਆਵਾਜ਼ ਮਾਰਦੀ ਹੈ ਤੇ ਤੁਹਾਨੂੰ ਇਹ ਕਹਿੰਦੀ ਹੈ ਵੀ ਤੂੰ ਇਹ ਕਰਨਾ ਆ। ਸੋ ਉਹ ਕਰਨ ਦੇ ਲਈ ਥੋੜੀ ਜਿਹੀ ਮਿਹਨਤ ਪਾਉਣੀ ਪੈਂਦੀ ਹੈ। ਅੱਜ ਵੀ ਕਈ ਵਾਰੀ ਔਖਾ ਲੱਗਦਾ, ਸਵੇਰੇ ਸਵੇਰੇ ਪ੍ਰੋਗਰਾਮ ਕਰਨਾ, ਬੱਚਿਆਂ ਨੂੰ ਸਕੂਲ ਜਾਣਾ ਹੁੰਦਾ ਹੈ ਜਾਂ ਹੋਰ 100 ਕੰਮ ਕਰਨੇ ਹੁੰਦੇ ਆ। ਅੱਜ ਦੀ ਦਿਨ ਦੀ ਜਗ੍ਹਾ ਮੈਂ ਕੋਈ ਸ਼ਿਫਟ ਚੁੱਕ ਕਰ ਸਕਦੀ ਹਾਂ, ਉਹ ਮੈਨੂੰ ਆਫਰ ਹਮੇਸ਼ਾ ਕਰਦੇ ਆ ਤੂੰ ਵੈਡਨੈਸਡੇ ਨੂੰ ਕਿਉਂ ਨਹੀਂ ਕੰਮ ਕਰਦੀ। ਸੋ ਨਹੀਂ ਕਰਦੇ ਜੀ, ਨਹੀਂ ਕਰਦੇ। ਸੁਪਨੇ ਸਾਡੇ ਬੜੇ ਬੇਸ਼ਕੀਮਤੀ ਹੁੰਦੇ ਆ, ਇਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ। ਇਹਨਾਂ ਨੂੰ ਅਸੀਂ ਨਾ ਪੈਸੇ ਨਾਲ ਤੋਲ ਸਕਦੇ ਹਾਂ, ਨਾ ਆਪਣੀਆਂ ਜ਼ਿੰਮੇਦਾਰੀਆਂ ਨੂੰ ਅੱਗੇ ਲਿਆ ਕੇ ਅੱਖੋਂ ਪਰੋਖੇ ਕਰ ਸਕਦੇ ਹਾਂ। ਸੋ ਸੁਪਨਿਆਂ ਨੂੰ ਅਸਮਾਨ ਤੇ ਉੱਡਣ ਦੇ ਲਈ ਆਪਣੇ ਖੰਭ ਖਿਲਾਰੋ ਤੇ ਆਓ ਰਲ ਮਿਲ ਕੇ ਉਡਾਰੀਆਂ ਭਰੀਏ। ਸੋ ਗੱਲਾਂ ਬਾਤਾਂ ਹੋ ਗਈਆਂ ਜੀ, ਤੁਹਾਡੇ ਸਾਰਿਆਂ ਦੇ ਮੈਸੇਜ ਵੀ ਆ ਰਹੇ ਆ, ਤੁਹਾਡਾ ਮੈਸੇਜ ਵੀ ਮੈਂ ਜ਼ਰੂਰ ਸਾਰਿਆਂ ਦੇ ਪ੍ਰੋਗਰਾਮ 'ਚ ਲੈਣੇ ਆ, ਬਹੁਤ ਹੀ ਪ੍ਰੀਸ਼ੀਅਸ ਹੁੰਦੇ ਆ ਮੇਰੇ ਲਈ, ਬੜੇ ਕੀਮਤੀ ਹੁੰਦੇ ਆ। ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ, ਤੇ ਗੀਤ ਤੋਂ ਬਾਅਦ ਤੁਹਾਡੇ ਸਾਰਿਆਂ ਦੇ ਸੁਨੇਹੇ ਤੁਹਾਡੇ ਸਭ ਨਾਲ ਸਾਂਝੇ ਕਰਦੀ ਹਾਂ ਜੀ।
ਬੰਦਾ
ਸੁਦੇਸ਼ ਕੁਮਾਰੀ ਦੀ ਆਵਾਜ਼ ਔਰ ਗੀਤ ਲਿਖਿਆ ਹੋਇਆ ਜੀ ਮੱਠ ਸ਼ੇਰੋ ਵਾਲਾ ਹੁਣਾਂ ਨੇ। ਸੋ ਬਹੁਤ ਹੀ ਪਿਆਰਾ ਜਿਹਾ ਗੀਤ ਸੁਣ ਕੇ ਹਟੇ ਆ ਔਰ ਜ਼ਰੂਰ ਬਸ ਥੋੜੀ ਦੇਰ ਤੱਕ ਮੱਠ ਸ਼ੇਰੋ ਵਾਲਾ ਹੁਣੇ ਸਾਡੇ ਨਾਲ ਜੁਆਇਨ ਕਰਨਗੇ ਔਰ ਪ੍ਰੋਗਰਾਮ ਦੇ ਵਿੱਚ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਸੋ ਤੁਹਾਡੇ ਮੈਸੇਜਿਸ ਆ ਰਹੇ ਆ ਜੀ। ਹਰਜਿੰਦਰ ਘੁੰਮਣ ਹੁਣਾਂ ਨੇ ਕਿਹਾ ਸਤਿ ਸ਼੍ਰੀ ਅਕਾਲ ਸੁਪ੍ਰੀਤ ਜੀ, ਕਹਿੰਦੇ ਤੁਹਾਡਾ ਸੁਪਨਾ ਪੂਰਾ ਹੋ ਗਿਆ, ਮੁਬਾਰਕ ਹੋਵੇ। ਬਹੁਤ ਬਹੁਤ ਸ਼ੁਕਰੀਆ ਜੀ। ਬਿਲਕੁਲ, ਸੁਪਨੇ ਪੂਰੇ ਕਰਨ ਦੇ ਲਈ ਥੋੜੇ ਹੰਬੜੇ ਮਾਰਨੇ ਪੈਂਦੇ ਆ, ਬਾਕੀ ਸੁਪਨੇ ਕਦੀ ਵੀ ਜੇ ਤੁਸੀਂ ਕਹੋ ਭਈ ਸਾਰੇ ਸੁਪਨੇ ਜ਼ਿੰਦਗੀ ਦੇ ਵਿੱਚ ਪੂਰੇ ਹੁੰਦੇ ਆ, ਕਿ ਸੁਪਨਿਆਂ ਦਾ ਮਤਲਬ ਇਹ ਹੁੰਦਾ ਇਹ ਚੱਲਦੇ ਰਹਿੰਦੇ ਆ, ਤੁਸੀਂ ਇੱਕ ਪੂਰਾ ਕਰ ਲੈਂਦੇ ਹੋ ਤੁਹਾਡੇ ਅੰਦਰ ਦੂਸਰਾ ਆ ਜਾਂਦਾ, ਫਿਰ ਹੋਰ। ਸੋ ਉਹਨਾਂ ਸੁਪਨਿਆਂ ਨੂੰ ਫੋਲੋ ਕਰਦੇ ਰਹਿਣਾ ਚਾਹੀਦਾ, ਉਹਨਾਂ ਸੁਪਨਿਆਂ ਦਾ ਪਿੱਛਾ ਕਰਦੇ ਰਹਿਣਾ ਚਾਹੀਦਾ ਔਰ ਜਿੱਥੇ ਤੱਕ ਹੋ ਸਕੇ ਪੂਰੇ ਕਰਦੇ ਰਹਿਣਾ ਚਾਹੀਦਾ। ਸੋ ਸੁਪਨਿਆਂ ਦੀ ਗੱਲ ਕਰਾਂ ਤੇ ਕਿਤੇ ਗੱਲ ਕਰੀ ਦੀ ਆ ਵੀ ਮਿਹਨਤ ਬੜੀ ਜ਼ਰੂਰੀ ਹੁੰਦੀ ਆ, ਕਈ ਚੀਜ਼ਾਂ ਦੇ ਵਿੱਚ ਬਹੁਤ ਮਿਹਨਤ ਹੁੰਦੀ ਆ, ਪਰ ਕਈ ਇਹੋ ਜਿਹੀਆਂ ਚੀਜ਼ਾਂ ਵੀ ਹੁੰਦੀਆਂ ਆ, ਇਹੋ ਜਿਹੀਆਂ ਸ਼ਖਸੀਅਤਾਂ ਵੀ ਹੁੰਦੀਆਂ ਜਿਨ੍ਹਾਂ ਦੇ ਉੱਤੇ ਰੱਬ ਦੀ ਮਿਹਰ ਹੀ ਕਹੀ ਜਾ ਸਕਦੀ ਹੈ, ਕਿ ਉਸ ਮਿਹਰ ਦੇ ਨਾਲ ਹੀ ਉਹ ਲੱਖਾਂ ਤੋਂ ਲੱਖ ਬਣਾ ਦਿੰਦਾ ਹੈ ਔਰ ਉਹਦੀ ਨਜ਼ਰ ਸਵੱਲੀ ਨਾ ਹੋਵੇ ਤੇ ਲੱਖਾਂ ਤੋਂ ਕੱਖ ਬਣਦੇ ਵੀ ਅਸੀਂ ਸਭ ਨੇ ਦੇਖੇ ਹੋਏ ਆ। ਸੋ ਇੰਡੀਅਨ ਆਈਡਲ ਇਸ ਵਾਰੀ ਬੜਾ ਚਰਚੇ ਦਾ ਵਿੱਚ ਰਿਹਾ, ਕਿਉਂਕਿ ਸਨੀ ਜਿਹੜਾ ਪਾਰਟਿਸਪੈਂਟ ਹੈ ਖਾਸ ਕਰਕੇ ਉਹਦੇ ਕਰਕੇ, ਜੇ ਉਹਦੀ ਜ਼ਿੰਦਗੀ ਵੱਲ ਦੇਖੀਏ ਤੇ ਇੱਕ ਆਮ ਜਿਹਾ, ਇੱਕ ਬਹੁਤ ਹੀ ਆਮ ਜਿਹਾ ਇਨਸਾਨ ਹੈ ਨਾ, ਮੇਰੇ ਖਿਆਲ ਚ ਜੁੱਤੀਆਂ ਲੋਕਾਂ ਦੇ ਬੂਟ ਪੋਲਿਸ਼ ਕਰਕੇ ਗੁਜ਼ਾਰਾ ਕਰਦਾ ਹੁੰਦਾ ਸੀ। ਸੋ ਇਸ ਇੱਥੋਂ ਲੈ ਕੇ ਇੰਡੀਅਨ ਆਈਡਲ ਤੱਕ ਦਾ ਸਫ਼ਰ ਔਰ ਸਭ ਤੋਂ ਵੱਡੀ ਗੱਲ ਕਿ ਇੰਡੀਅਨ ਆਈਡਲ ਜਿੱਤਣਾ ਹੈ ਨਾ, ਸੋ ਪਰਮਾਤਮਾ ਦੇ ਰੰਗ ਹੈ ਜੀ, ਗੋਡ ਗਿਫਟ ਸੀ, ਕਿੰਨਾ ਕਿੰਨੀ ਵੱਡੀ ਬਖਸ਼ਿਸ਼ ਸੀ ਉਹਦੇ ਉੱਤੇ। ਸੋ ਉਹ ਬਖਸ਼ਿਸ਼ ਵੀ ਉਸਨੇ ਆਪ ਹੀ ਕੀਤੀ ਔਰ ਉਹਨੂੰ ਉਸ ਤਾਜ ਤੇ ਵੀ ਆਪ ਹੀ ਬਿਠਾਇਆ, ਬਾਕੀ ਨਹੀਂ ਤੇ ਕਹਿੰਦੇ ਆ ਕਿ ਮਿਊਜ਼ਿਕ ਦੇ ਲਈ ਗੁਰੂ ਹੁੰਦਾ ਹੋਣਾ ਬੜਾ ਜ਼ਰੂਰੀ ਹੈ, ਰਿਆਜ਼ ਕਰਨਾ ਬੜਾ ਜ਼ਰੂਰੀ ਹੈ, ਮਿਹਨਤ ਬੜੀ ਜ਼ਰੂਰੀ ਹੈ, ਪਰ ਗੱਲ ਜਿਹੜੀ ਮੈਂ ਪਹਿਲਾਂ ਕਹੀ ਕਿ ਸਾਹਿਬ ਹੱਥ ਵਡਿਆਈਆਂ। ਸੋ ਬਹੁਤ ਖੁਸ਼ੀ ਹੋਈ ਜੀ, ਉਹ ਇੱਕ ਆਮ ਜਿਹਾ ਇਨਸਾਨ ਜਿਹਨੂੰ ਅੱਜ ਇੰਨੀ ਤਵੱਜੋ ਦਿੱਤੀ ਸਾਰਿਆਂ ਨੇ ਔਰ ਆਪਣੇ ਹੁਨਰ ਦੇ ਕਰਕੇ ਉਹਨੇ ਇਹ ਮੁਕਾਮ ਹਾਸਲ ਕੀਤਾ ਔਰ ਆਪਣੇ ਸੁਪਨੇ ਸਾਕਾਰ ਕਰ ਪਾਇਆ। ਸੋ ਸਾਡੇ ਵੱਲੋਂ ਬੜੀਆਂ ਸ਼ੁਭਕਾਮਨਾਵਾਂ ਉਹਨਾਂ ਦੇ ਲਈ ਵੀ। ਸੋ ਸ਼ੁਭਕਾਮਨਾਵਾਂ ਸਾਡੇ ਸਾਰਿਆਂ ਦੇ ਲਈ ਜੋ ਆਪਣੇ ਆਪਣੇ ਸੁਪਨੇ ਪੂਰੇ ਕਰਨ ਦੀ ਉਮੀਦ ਦੇ ਵਿੱਚ ਲੱਗੇ ਹੋਏ ਆ। ਸੋ ਉਸ ਤੋਂ ਬਾਅਦ ਮੇਜਰ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਿਡਨੀ ਤੋਂ ਭੇਜੀ ਹੈ ਇਹਨਾਂ ਨੇ। ਸੋ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਤੇ ਗੁਰਸ਼ਰਨ ਕੰਦੋਲਾ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਸਾਰਿਆਂ ਨੂੰ, ਕਹਿੰਦੇ ਸਤਿ ਸ਼੍ਰੀ ਅਕਾਲ ਟੂ ਹਰਮਨ ਫੈਮਿਲੀ, ਸਤਮੀਸ ਟਰੁੱਥ ਸ਼੍ਰੀ ਗ੍ਰੇਟ ਤੇ ਅਕਾਲ ਟਾਈਮਲੈਸ ਬੀਂਗ ਗੋਡ। ਸੋ ਬਿਲਕੁਲ ਜੀ, ਜਦੋਂ ਵੀ ਅਸੀਂ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ ਤੇ ਉਸ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਵੀ ਲੈਂਦੇ ਹਾਂ, ਉਹ ਸੱਚੇ ਪਰਮਾਤਮਾ ਦਾ ਵੀ ਉਸਤਤ ਜਿਹੜੀ ਹੈ ਉਹ ਕਰਦੇ ਹਾਂ। ਸੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹਨਾਂ ਨੇ ਕਿਹਾ ਕਿ ਆਈ ਡੋਂਟ ਹੈਵ ਐਵਰੀਥਿੰਗ ਬਟ ਆਈ ਹੈਵ ਇਨਫ ਟੂ ਡੂ ਐਨੀਥਿੰਗ ਐਂਡ ਐਵਰੀਥਿੰਗ। ਬਿਲਕੁਲ ਜੀ, ਐਜ਼ ਯੂਜੁਅਲ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ, ਕੀਪ ਇਟ ਅਪ, ਰਿਗਾਰਡਸ ਗੁਰਸ਼ਰਨ ਸਿੰਘ ਕੰਡੋਲਾ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਔਰ ਇਸ ਹੌਸਲਾ ਅਫਜਾਈ ਦੇ ਲਈ, ਔਰ ਗੁਰਸ਼ਰਨ ਕੰਡੋਲਾ ਹੁਣੀ ਸਾਡੀ ਹਮੇਸ਼ਾ ਹੌਸਲਾ ਅਫਜਾਈ ਵੀ ਕਰਦੇ ਆ ਪ੍ਰੋਗਰਾਮ ਚ, ਨੂੰ ਵੀ ਹਮੇਸ਼ਾ ਸਪੋਂਸਰ ਵੀ ਕਰਦੇ ਆ। ਔਰ ਉਸ ਤੋਂ ਬਾਅਦ ਰਣਜੀਤ ਸੁਨਰ ਹੁਣਾਂ ਦੀ ਵੀ ਸਤਿ ਸ਼੍ਰੀ ਅਕਾਲ ਆ ਗਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖੀ ਜੀ ਐਂਡ ਹਰਮਨ ਰੇਡੀਓ ਪਰਿਵਾਰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਜੀ। ਤੇ ਕਹਿੰਦੇ ਟੌਪ ਆਫ ਦਾ ਮਾਰਨਿੰਗ ਟੂ ਯੂ ਆਲ ਫਰੋਮ ਆਲ ਦਾ ਵੇ ਫਰੋਮ ਬਿਊਟੀਫੁਲ ਥ੍ਰੀ ਸਪ੍ਰਿੰਗਸ ਰੇਨਿੰਗ ਇਨ ਮੇਰਾ ਪਿੰਡ, ਇੰਜੋਇੰਗ ਲੈਣਾ ਪ੍ਰੋਗਰਾਮ, ਕੀਪ ਅਪ ਦਾ ਗੁੱਡ ਵਰਕ ਐਂਡ ਕੀਪ ਸਮਾਈਲਿੰਗ ਰਜਿੰਦਰ ਸੁਨਰ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਜੀ, ਕੀਪ ਸਮਾਈਲਿੰਗ ਜਦੋਂ ਤੁਸੀਂ ਕਹਿੰਦੇ ਹੋ ਤੇ ਮੈਂ ਤਾਂ ਮੁਸਕੁਰਾ ਹੀ ਪੈਂਦੀ ਹਾਂ, ਸੱਚੀ ਗੱਲ ਹੈ। ਔਰ ਸਮਾਈਲਿੰਗ ਜਿਹੜੀ ਹੁੰਦੀ ਬੜੀ ਕੰਟੇਜੀਅਸ ਹੁੰਦੀ ਹੈ, ਤੁਸੀਂ ਜਦੋਂ ਵੀ ਕਿਸੇ ਵੱਲ ਦੇਖ ਕੇ ਸਮਾਈਲ ਕਰਦੇ ਹੋ ਤੇ ਅਗਲਾ ਮੁਸਕੁਰਾ ਹੀ ਪੈਂਦਾ। ਸੋ ਇਹ ਵਾਲੀ ਜਿਹੜੀ ਸਮਾਈਲ ਹੈ, ਇਹ ਜਿਹੜੇ ਹਾਸੇ ਆ, ਸਾਨੂੰ ਬਿਲਕੁਲ ਹੀ ਇੱਦਾਂ ਹੀ ਫੈਲਾਉਂਦੇ ਰਹਿਣਾ ਚਾਹੀਦਾ ਇੱਕ ਦੂਜੇ ਤੱਕ ਤੇ ਦੂਜੇ ਤੋਂ ਤੀਜੇ ਤੱਕ, ਇਹ ਖੁਸ਼ੀਆਂ ਇਹ ਹਾਸੇ ਵਧਦੇ ਰਹਿਣ, ਦੁੱਗਣੇ ਚੌਗਣੇ ਹੁੰਦੇ ਰਹਿਣ। ਤੇ ਦੂਸਰੀ ਗੱਲ ਰਜਿੰਦਰ ਜੀ ਮੈਂ ਦੱਸਾਂ, ਜਦੋਂ ਤੁਸੀਂ ਆਪਣੇ ਪਿੰਡ ਬਾਰੇ ਗੱਲ ਕਰਦੇ ਹੋ ਨਾ, ਜਦੋਂ ਵੀ ਤੁਸੀਂ ਥ੍ਰੀ ਸਪ੍ਰਿੰਗਸ ਦੀ ਗੱਲ ਕਰਦੇ ਹੋ ਤੇ ਪਤਾ ਨੀ ਮੇਰਾ ਦਿਲ ਕਰਦਾ ਹੁੰਦਾ ਵੀ ਮੈਂ ਦੇਖਾਂ, ਕਿਉਂਕਿ ਤੁਸੀਂ ਉਹਦੇ ਨਾਲ ਪਿੰਡ ਜੋੜ ਦਿੰਦੇ ਹੋ ਹਮੇਸ਼ਾ, ਹਰ ਵਾਰ ਕਦੀ ਮੇਰਾ ਬਿਊਟੀਫੁਲ ਪਿੰਡ ਤੇ ਅੱਜ ਜਿੱਦਾਂ ਤੁਸੀਂ ਦੱਸਿਆ ਰੇਨਿੰਗ ਇਨ ਮੇਰਾ ਪਿੰਡ। ਸੋ ਮੈਨੂੰ ਐ ਲੱਗਦਾ ਹੁੰਦਾ ਵੀ ਹਾਂ, ਕਿਸੇ ਬਹੁਤ ਸੋਹਣੀ ਜਗ੍ਹਾ ਤੇ ਰਹਿੰਦੇ ਆ ਤੁਸੀਂ, ਕਦੀ ਆਪਣੇ ਪਿੰਡ ਦੀਆਂ ਤਸਵੀਰਾਂ ਵੀ ਜ਼ਰੂਰ ਸਾਡੇ ਨਾਲ ਸਾਂਝੀਆਂ ਕਰੋ। ਤੇ ਮੀਂਹ ਪੈ ਰਿਹਾ ਜੀ ਕਹਿੰਦੇ ਸਾਡੇ ਪਿੰਡ ਦੇ ਵਿੱਚ। ਸੋ ਬਿਲਕੁਲ ਜੀ, ਮੈਂ ਤੇ ਐਡੀਲੇਡ ਦੀ ਗੱਲ ਕੀਤੀ ਨੀ, ਮੈਂ ਆਪਣੇ ਪਿੰਡ ਦੀ ਗੱਲ ਅੱਜ ਦੱਸੀ ਨੀ ਵੀ ਸਾਡੇ ਪਿੰਡ ਮੌਸਮ ਅੱਜ ਕਿਹੋ ਜਿਹਾ। ਸਾਡੇ ਪਿੰਡ ਤਾਂ ਜੀ 2 ਦਿਨ ਚੰਗੀ ਗਰਮੀ ਪਈ ਆ, ਔਰ ਅੱਜ ਵੀ ਹਲਕੀ ਬੱਦਲਵਾਈ ਵੀ ਹੈਗੀ ਆ ਤੇ ਨਾਲ ਸੂਰਜ ਵੀ ਚੜਿਆ ਹੋਇਆ। ਕਦੀ ਕਦੀ ਸੂਰਜ ਜਿਹੜਾ ਬੱਦਲਾਂ ਦੇ ਪਿੱਛੋਂ ਝਾਤ ਮਾਰ ਜਾਂਦਾ ਤੇ ਕਦੀ ਫਿਰ ਲੁਕ ਜਾਂਦਾ। ਸੋ ਐਡੀਲੇਡ ਦੇ ਵਿੱਚ ਅੱਜ ਹਲਕੀ ਬੱਦਲਵਾਈ ਦੇ ਨਾਲ ਮੌਸਮ ਦਾ ਤਾਪਮਾਨ ਜਿਹੜਾ ਵੱਧ ਤੋਂ ਵੱਧ 22 ਡਿਗਰੀ ਤੱਕ ਰਹਿਣਾ। ਸੋ ਸਿਡਨੀ ਵਾਲਿਆਂ ਦੀ ਗੱਲ ਕਰਾਂ ਤੇ ਸਿਡਨੀ ਜੀ ਅੱਜ ਗਰਮੀ 31 ਡਿਗਰੀ ਟੈਂਪਰੇਚਰ ਜਾਣਾ ਤੇ ਮੌਸਮ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਹੈ। ਤੇ ਮੈਲਬਰਨ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਚੰਗੀ ਤੇ ਤਾਪਮਾਨ ਵੱਧ ਤੋਂ ਵੱਧ 19 ਡਿਗਰੀ ਜਾਣਾ। ਬ੍ਰਿਸਬੇਨ ਦੇ ਵਿੱਚ ਵੀ ਹਲਕੀ ਬੱਦਲਵਾਈ ਹੈ ਤੇ ਤਾਪਮਾਨ ਵੱਧ ਤੋਂ ਵੱਧ 29 ਡਿਗਰੀ ਅੱਜ ਦਿਸ ਰਿਹਾ। ਪਰਥ ਦੇ ਵਿੱਚ ਅੱਜ ਮੀਂਹ ਪੈਣਾ ਚੰਗਾ ਜੀ ਗਰਜ ਗਰਜ ਕੇ ਤੇ 32 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਹਿਣਾ ਆ। ਤੇ ਕੈਨਬਰਾ ਦੇ ਵਿੱਚ ਬੱਦਲਵਾਈ ਦਿਸ ਰਹੀ ਹੈ ਤੇ ਨਾਲ ਜਿਹੜਾ ਤਾਪਮਾਨ 28 ਡਿਗਰੀ ਤੱਕ ਜਾਣਾ। ਤੇ ਪੰਜਾਬ ਦੀ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਵੀ ਹਲਕੀ ਗਰਮੀ ਸ਼ੁਰੂ ਹੋਣੀ ਤੇ ਸ਼ੁਰੂ ਹੋ ਗਈ ਹੈ ਜੀ। 26 ਡਿਗਰੀ ਤਾਪਮਾਨ ਦਿਖਾਈ ਦੇ ਰਿਹਾ। ਸੋ ਵਧੀਆ ਨਿੱਘਾ ਜਿਹਾ ਦਿਨ ਰਹਿਣਾ ਪੰਜਾਬ ਦੇ ਵਿੱਚ ਵੀ ਅੱਜ। ਤੇ ਉਸ ਤੋਂ ਬਾਅਦ ਹਰੀਸ਼ ਅਰੋੜਾ ਹੁਣਾਂ ਦਾ ਵੀ ਮੈਸੇਜ ਆਇਆ, ਬੜੇ ਦਿਨਾਂ ਬਾਅਦ ਯਾਦ ਕੀਤਾ ਹਰੀਸ਼ ਹੁਣਾਂ ਨੇ ਸਾਨੂੰ। ਕੀ ਹਾਲ ਚਾਲ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ। ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ, ਸਲਾਮ ਨਮਸਤੇ ਤੇ ਸਾਰੇ ਹਰਮਨ ਪਰਿਵਾਰ ਨੂੰ। ਕਹਿੰਦੇ ਸੁਖਪ੍ਰੀਤ, ਬਹੁਤ ਦਿਨਾਂ ਬਾਅਦ ਅੱਜ ਰੇਡੀਓ ਸੁਣਨ ਦਾ ਮੌਕਾ ਮਿਲਿਆ, ਦੇਖਿਆ ਮੈਂ ਤੇ ਪਹਿਲਾਂ ਹੀ ਕਹਿ ਦਿੱਤਾ। ਕਹਿੰਦੇ ਐਵੇਂ ਲੱਗ ਰਿਹਾ ਹੈ ਸਾਰਾ ਪ੍ਰੋਗਰਾਮ ਮੇਰੇ ਵਾਸਤੇ ਹੋ ਰਿਹਾ ਹੈ, ਪਰ ਪਰਦੇਸ ਰਹਿਣ ਦਾ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਇੰਡੀਆ ਤੋਂ ਕਹਿੰਦੇ ਦਾ ਵੱਡਾ ਦੁੱਖ ਹੁੰਦਾ ਹੈ ਕਿ ਕੱਲ ਕਹਿੰਦੇ ਇੰਡੀਆ ਤੋਂ ਆਏ ਮੇਰੇ ਫਾਦਰ ਸਾਹਿਬ ਦੀ 15 ਜਨਵਰੀ ਨੂੰ ਡੈਥ ਹੋ ਗਈ ਸੀ, ਪਰ ਬਹੁਤ ਕੁਝ ਹੋ ਗਿਆ। ਰੋਟੀ ਤਾਂ ਚੰਗੀ ਖਾ ਜੋਗੇ ਹੋ ਗਏ ਆ, ਪਰ ਬਹੁਤ ਕੁਝ ਪਿੱਛੇ ਰਹਿ ਗਿਆ। ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ। ਪਹਿਲਾਂ ਤੇ ਬਹੁਤ ਬਹੁਤ ਸਾਡੇ ਵੱਲੋਂ ਅਫਸੋਸ ਤੁਹਾਡੇ ਪਿਤਾ ਜੀ ਦੀ ਡੈਥ ਤੇ। ਸਹੀ ਗੱਲ ਹੈ ਹਰੀਸ਼ੀ, ਇਹ ਗੱਲ ਸਾਡੇ ਸਾਰੇ ਪਰਦੇਸੀਆਂ ਦੇ ਦਿਲਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਖੌਫ ਜਿਹੜਾ ਰਹਿੰਦਾ ਆ, ਸਭ ਤੋਂ ਜ਼ਿਆਦਾ ਜਦੋਂ ਤੁਹਾਡੇ ਪੇਰੈਂਟਸ ਜਦੋਂ ਥੋੜੇ ਬਜ਼ੁਰਗ ਹੋਣ ਲੱਗ ਜਾਣ, ਬੁੱਢੇ ਹੋਣ ਲੱਗ ਜਾਣ, ਤੇ ਦਿਲ ਦੇ ਵਿੱਚ ਹਮੇਸ਼ਾ ਇੱਕ ਨਾ ਡਰ ਜਿਹਾ ਰਹਿੰਦਾ ਆ, ਪਤਾ ਨਹੀਂ ਕਿਉਂ ਭਈ, ਪਤਾ ਨਹੀਂ ਰਾਜੀ ਖੁਸ਼ੀ ਹੋਣ ਪਿੱਛੇ ਤੁਸੀਂ ਰੋਜ਼ ਭਾਵੇਂ ਫੋਨ ਵੀ ਕਰ ਲਓ, ਪਰ ਫੇਰ ਵੀ ਕਿਤੇ ਤੁਹਾਡੇ ਦਿਲ ਦੇ ਵਿੱਚ ਇਹ ਚੀਜ਼ ਤਾਂ ਰਹਿੰਦੀ ਆ ਭਈ ਉਹਨਾਂ ਦੇ ਨਾਲ ਨਹੀਂ ਹੈਗੇ ਅਸੀਂ, ਉਹਨਾਂ ਦੀ ਸੇਵਾ ਨਹੀਂ ਕਰ ਸਕਦੇ। ਔਰ ਜਦੋਂ ਵੀ ਆਪਣੇ ਬੱਚਿਆਂ ਦੀ ਹਰ ਗੱਲ ਪੂਰੀ ਕਰਦੇ ਹਾਂ, ਉਹਨਾਂ ਦੀ ਹਰ ਗੱਲ ਮੰਨਦੇ ਹਾਂ, ਉਹਨਾਂ ਦੇ ਲਈ ਹਰ ਸਾਰਾ ਕੁਛ ਕਰਦੇ ਹਾਂ, ਤੇ ਕਿਤੇ ਨਾ ਕਿਤੇ ਦਿਮਾਗ 'ਚ ਇਹ ਰਹਿੰਦਾ ਆ ਵੀ ਇਹ ਸਾਰਾ ਕੁਝ ਸਾਡੇ ਮਾਂ ਪਿਓ ਨੇ ਵੀ ਕੀਤਾ ਹੋਇਆ, ਅੱਜ ਇਕੱਲੇ ਬੈਠੇ ਆ। ਸੋ ਗੱਲ ਇਹ ਹੈ, ਸਾਡਾ ਕਲਚਰ ਨਹੀਂ ਹੈ ਜੀ, ਅਸੀਂ ਦੇਖਿਆ ਨਹੀਂ ਕਦੀ ਨਾ ਮਾਂ ਬਾਪ ਨੂੰ ਇਕੱਲਿਆਂ ਨੂੰ ਤੇ ਨਾ ਹੀ ਕਦੀ ਬੱਚਿਆਂ ਨੂੰ ਇਕੱਲਿਆਂ ਨੂੰ। ਇਹ ਜਿਹੜਾ ਜੁਆਇੰਟ ਫੈਮਿਲੀ ਵਾਲਾ ਸਿਲਸਿਲਾ ਅਸੀਂ ਸ਼ੁਰੂ ਤੋਂ ਦੇਖਿਆ ਹੋਇਆ, ਉਹ ਇੱਥੇ ਆ ਕੇ ਹੁਣ ਲੱਗਦਾ ਪਈ ਬਿਖਰਦਾ ਜਾ ਰਿਹਾ। ਔਰ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਰੋਟੀ ਦੇ ਚੰਗੀ ਖਾਣ ਜੋਗੇ ਹੋ ਗਏ ਆ, ਪਰ ਬਹੁਤ ਕੁਝ ਪਿੱਛੇ ਰਹਿ ਗਿਆ। ਉਹ ਪਿੱਛੇ ਜੋ ਰਹਿ ਗਿਆ ਜੀ, ਉਹ ਸਾਡੀਆਂ ਯਾਦਾਂ ਆ। ਔਰ ਜੇ ਦੇਖੀਏ ਤੇ ਯਾਦਾਂ ਨੂੰ ਅਸੀਂ ਦੇਖ ਨਹੀਂ ਸਕਦੇ, ਯਾਦਾਂ ਨੂੰ ਛੂ ਨਹੀਂ ਸਕਦੇ, ਉਹਨਾਂ ਨੂੰ ਸਿਰਫ ਮਹਿਸੂਸ ਕਰ ਸਕਦੇ ਆ ਹਰੀਸ਼ ਜੀ। ਔਰ ਉਹ ਮਹਿਸੂਸ ਤੁਸੀਂ ਕਿਤੇ ਵੀ ਬੈਠੇ ਹੋ, ਚਾਹੇ ਤੁਸੀਂ ਇੰਡੀਆ ਚ, ਚਾਹੇ ਤੁਸੀਂ ਆਸਟ੍ਰੇਲੀਆ ਚ, ਜਾਂ ਕਿਤੇ ਵੀ ਆ, ਉਹ ਯਾਦਾਂ ਨੂੰ ਮਹਿਸੂਸ ਕਰਨਾ ਹੀ ਵੱਡੀ ਗੱਲ ਹੁੰਦੀ ਹੈ। ਸੋ ਉਹ ਜਿਹੜੇ ਜਜ਼ਬਾਤ ਹੈ ਉਹਨਾਂ ਦਾ ਝੋਲਾ ਭਰ ਲਿਆਉਂਦੇ ਹਾਂ ਅਸੀਂ ਜਦੋਂ ਵੀ ਇੰਡੀਆ ਜਾਂਦੇ ਹਾਂ, ਤੇ ਉਹ ਜਜ਼ਬਾਤਾਂ ਨੂੰ ਸੰਭਾਲ ਕੇ ਰੱਖੀਏ ਆਪਣੇ ਦਿਲਾਂ ਦੇ ਵਿੱਚ ਔਰ ਮਹਿਸੂਸ ਕਰਦੇ ਰਹੀਏ। ਬਾਕੀ ਸਾਡੇ ਬਜ਼ੁਰਗ ਜਿਹੜੇ ਆ ਉਹ ਚਲੇ ਜਾਂਦੇ ਆ, ਬੇਸ਼ੱਕ ਸਰੀਰਕ ਤੌਰ ਤੇ ਸਾਡੇ ਤੋਂ ਚਲੇ ਜਾਂਦੇ ਆ, ਔਰ ਉਹ ਬਹੁਤ ਵੱਡਾ ਦੁੱਖ ਹੁੰਦਾ ਸਾਡੇ ਲਈ, ਪਰ ਮੈਨੂੰ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਆਤਮਿਕ ਤੌਰ ਤੇ ਹਮੇਸ਼ਾ ਸਾਡੇ ਨਾਲ ਰਹਿੰਦੇ ਆ। ਸਾਡੀਆਂ ਆਪਣੀਆਂ ਗੱਲਾਂ ਦੇ ਵਿੱਚ, ਸਾਡੇ ਕੰਮਾਂ ਦੇ ਵਿੱਚ, ਸਾਡੇ ਸੰਸਕਾਰਾਂ ਦੇ ਵਿੱਚ, ਸਾਡੀਆਂ ਵੈਲਿਊਜ਼ ਦੇ ਵਿੱਚ ਹਮੇਸ਼ਾ ਰਹਿੰਦੇ ਆ। ਔਰ ਇੱਕ ਜਗਜੀਤ ਸਿੰਘ ਹੁਣਾਂ ਦੀ ਜਿਹੜਾ ਸ਼ੇਅਰ ਆ ਮੈਨੂੰ ਇੱਥੇ ਢੁੱਕਦਾ ਹੁੰਦਾ ਕਿ ਮੁਝਮੇ ਜੋ ਕੁਛ ਅੱਛਾ ਹੈ ਬਸ ਉਸਕਾ ਹੈ, ਮੇਰਾ ਜਿਤਨਾ ਚਰਚਾ ਹੈ ਬਸ ਉਸਕਾ ਹੈ। ਸੋ ਜੋ ਵੀ ਅਸੀਂ ਚੰਗੀਆਂ ਗੱਲਾਂ ਕਰਦੇ ਉਹਨਾਂ ਦੀ ਪਨੀਰੀ ਕਿਤੇ ਨਾ ਕਿਤੇ ਪਰਮਾਤਮਾ ਦੇ ਨਾਲ ਨਾਲ ਸਾਡੇ ਬਜ਼ੁਰਗਾਂ ਨੇ ਵੀ, ਸਾਡੇ ਮਾਂ ਬਾਪ ਨੇ ਜਾਂ ਸਾਡੇ ਗ੍ਰੈਂਡ ਪੇਰੈਂਟਸ ਨੇ ਸਾਡੇ ਅੰਦਰ ਲਗਾਈ ਹੁੰਦੀ ਆ। ਸੋ ਆਓ ਅਸੀਂ ਉਸ ਪਨੀਰੀ ਨੂੰ ਪਾਣੀ ਪਾਉਂਦੇ ਰਹੀਏ, ਉਹਨਾਂ ਦੀਆਂ ਲਾਈਆਂ ਹੋਈਆਂ ਚੰਗੀਆਂ ਗੱਲਾਂ ਨੂੰ ਅਸੀਂ ਵਧਾਉਂਦੇ ਰਹੀਏ, ਉਹਨਾਂ ਨੂੰ ਪਾਣੀ ਪਾਉਂਦੇ ਰਹੀਏ, ਤੇ ਉਹ ਚੰਗੀਆਂ ਗੱਲਾਂ ਅਸੀਂ ਅੱਗੇ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਪਾਸ ਔਨ ਕਰਦੇ ਰਹੀਏ, ਕਿਉਂਕਿ ਅਸੀਂ ਵੀ ਕਦੀ ਬਜ਼ੁਰਗ ਬਣ ਕੇ ਇਸ ਦੁਨੀਆਂ ਤੋਂ ਜਾਣਾ ਆ। ਪਰ ਜ਼ਰੂਰੀ ਹੈ ਜੀ ਉਹ ਸੰਸਕਾਰਾਂ ਨੂੰ ਕਾਇਮ ਰੱਖਣਾ, ਉਹਨਾਂ ਵੈਲਿਊਜ਼ ਨੂੰ ਕਾਇਮ ਰੱਖਣਾ ਜਿਨ੍ਹਾਂ ਕਰਕੇ ਅਸੀਂ ਅੱਜ ਆਪਣੇ ਪੇਰੈਂਟਸ ਨੂੰ ਯਾਦ ਕਰਦੇ ਹਾਂ, ਕੱਲ ਨੂੰ ਸਾਡੇ ਬੱਚੇ ਸਾਨੂੰ ਉਹਨਾਂ ਚੰਗੀਆਂ ਗੱਲਾਂ ਕਰਕੇ ਯਾਦ ਕਰਨ। ਸੋ ਬਹੁਤ ਵੱਡਾ ਦੁੱਖ ਹੈ ਜੀ ਸਾਡੇ ਸਾਰੇ ਹਰਮਨ ਪਰਿਵਾਰ ਵੱਲੋਂ। ਤੁਹਾਨੂੰ ਨਿੱਘੀ ਗਲਵੱਕੜੀ, ਮੈਨੂੰ ਉਮੀਦ ਹੈ ਕਿ ਤੁਸੀਂ ਦੂਰ ਬੈਠੇ ਸਾਡੀ ਉਹ ਗਲਵੱਕੜੀ ਜ਼ਰੂਰ ਮਹਿਸੂਸ ਕਰੋਗੇ। ਬਹੁਤ ਕੁਝ ਖੋ ਕੇ ਆਏ ਹੋ ਇੰਡੀਆ 'ਚ, ਪਰ ਕੋਈ ਗੱਲ ਨਹੀਂ, ਅਸੀਂ ਸਭ ਇੱਥੇ ਹਾਂ ਇੱਕ ਦੂਜੇ ਦੇ ਵਾਸਤੇ, ਇੱਕ ਦੂਜੇ ਦੇ ਲਈ। ਸੋ ਇੱਕ ਦੂਜੇ ਦੇ ਹਾਸਿਆਂ ਦੀ ਵਜ੍ਹਾ ਬਣੀਏ ਔਰ ਇੱਕ ਦੂਜੇ ਦੇ ਦੁੱਖ ਸੁੱਖ 'ਚ ਸ਼ਾਮਿਲ ਹੋਈਏ। ਉਸ ਤੋਂ ਬਾਅਦ ਰਾਜਨਦੀਪ ਸਿੰਘ ਹੋਣਾਂ ਨੇ ਵੀ ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਸੋ ਸਤਿ ਸ਼੍ਰੀ ਅਕਾਲ ਕੈਨਬਰਾ ਵਾਲਿਓ, ਕੀ ਹਾਲ ਚਾਲ ਹੈ ਤੁਹਾਡਾ? ਉਮੀਦ ਤੇ ਅਰਦਾਸ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਹੱਸਦੇ ਵਾਸਤੇ। ਸੋ ਪ੍ਰੋਗਰਾਮ ਅੱਧ ਵਾਟੇ ਪਹੁੰਚ ਚੁੱਕਾ ਹੈ ਜੀ, ਗੱਲਾਂ ਮੇਰੀਆਂ ਸ਼ੁਰੂ ਬਾਅਦ ਚ ਹੁੰਦੀਆਂ ਤੇ ਪ੍ਰੋਗਰਾਮ ਖਤਮ ਹੋਣ ਤੇ ਪਹਿਲਾਂ ਆ ਜਾਂਦਾ। ਬਸ ਮੈਨੂੰ ਤਾਂ ਹੁਣ ਇਹ ਲੱਗਦਾ ਹੁੰਦਾ ਵੀ ਹਾਏ ਥੋੜਾ ਜਿਹਾ ਟਾਈਮ ਹੀ ਰਹਿ ਗਿਆ ਤੇ ਗੱਲਾਂ ਮੇਰੇ ਤੋਂ ਬਹੁਤ ਪਈਆਂ, ਪਰ ਕੋਈ ਗੱਲ ਨਹੀਂ ਜੀ, ਗੱਲਾਂ ਬਾਤਾਂ ਜਾਰੀ ਰਹਿਣੀਆਂ। ਜਿਉਂਦੇ ਵਾਸਤੇ ਰਹੋ ਤੁਸੀਂ ਸਾਰੇ ਸੁਣਨ ਵਾਲੇ, ਮੇਰੀਆਂ ਗੱਲਾਂ ਨਹੀਂ ਖਤਮ ਹੋਣੀਆਂ ਤੇ ਲੈਣੀ ਪੈਣੀ ਆ ਜੀ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਹਾਂ ਫੇਰ, ਔਰ ਬ੍ਰੇਕ ਦੇ ਨਾਲ ਕੁਝ ਖਬਰਾਂ ਜਿਹੜੀਆਂ ਸਪਾਈਸ ਰੇਡੀਓ ਵਾਲਿਆਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਤੇ ਉਸ ਤੋਂ ਬਾਅਦ ਸਾਡੀਆਂ ਗੱਲਾਂ ਬਾਤਾਂ ਨੋਨ ਸਟੋਪ ਤੇ ਨਾਲ ਫਿਰ ਮੱਠ ਸ਼ੇਰੋ ਵਾਲਾ ਹੁਣਾਂ ਨਾਲ ਵੀ ਅੱਜ ਇੱਕ ਖਾਸ ਮੁਲਾਕਾਤ ਕਰਨੀ ਹੈ ਤੇ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ। ਜੇ ਤੁਹਾਡੇ ਕੋਈ ਸਵਾਲ ਹੋਵੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਹੋ ਤੇ ਮੈਨੂੰ ਲਿਖ ਕੇ ਭੇਜ ਦਿਓ ਤੇ ਮੈਂ ਤੁਹਾਨੂੰ ਮਿਲਦੀ ਹਾਂ ਬ੍ਰੇਕ ਤੋਂ ਬਾਅਦ ਜੀ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਵਿੱਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਕਿਉਰਾ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਬੁੱਧਵਾਰ 26 ਫਰਵਰੀ 2020 ਦਾ ਵਰਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਫੱਗਣ ਮਹੀਨੇ ਦੀ 14 ਤਰੀਕ ਹੋ ਗਈ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ, ਕੀਵੀ TV ਨਿਊਜ਼ੀਲੈਂਡ, ਹਰਮਨ ਰੇਡੀਓ ਆਸਟ੍ਰੇਲੀਆ ਫਰੰਟਲਾਈਨ ਰੇਡੀਓ ਕੈਨੇਡਾ ਤੇ ਖਬਰਾਂ ਵੈਬਸਾਈਟ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਵਿਚ ਇਨ੍ਹੀਂ ਦਿਨੀ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹੈ, ਜਦੋਂ ਕਿ ਤੀਸਰਾ ਦਿਨ ਕਾਫ਼ੀ ਹੰਗਾਮੇ ਭਰਪੂਰ ਰਿਹਾ, ਲੇਕਿਨ ਇਸ ਹੰਗਾਮੇ ਦੇ ਬਾਵਜੂਦ ਪੰਜਾਬ ਵਿਧਾਨ ਸਭਾ ਚ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਇਕ ਅਹਿਮ ਮਤਾ ਪਾਸ ਕੀਤਾ ਗਿਐ, ਜਿਸ ਦੇ ਵਿਚ ਕਰਤਾਰਪੁਰ ਜਾਣ ਦੇ ਲਈ ਸ਼ਰਧਾਲੂਆਂ ਤੋਂ ਵਸੂਲੀ ਜਾ ਰਹੀ $20 ਦੀ ਫੀਸ ਘਟਾਉਣ ਅਤੇ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਮੰਗ ਕੀਤੀ ਗਈ ਹੈ। ਕੈਬਨਿਟ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇਹ ਮਤਾ ਸਦਨ ਵਿਚ ਲਿਆਂਦਾ ਗਿਆ, ਜਿਸ ਦੀ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ ਵੀ ਹਮਾਇਤ ਕੀਤੀ ਗਈ। ਉਧਰ ਬੀਤੇ ਕੱਲ ਅਸੀਂ ਤੁਹਾਡੇ ਨਾਲ ਇਹ ਖ਼ਬਰ ਸਾਂਝੀ ਕੀਤੀ ਸੀ ਕਿ DGP ਦਿਨਕਰ ਗੁਪਤਾ ਹੋਰਾਂ ਨੇ ਆਪਣੇ ਬਿਆਨ ਉਤੇ ਜਿੱਥੇ ਸਹਿੰਦੀ ਮਾਫ਼ੀ ਮੰਗ ਲਈ ਸੀ, ਉਥੇ ਵਿਧਾਨ ਸਭਾ ਦੇ ਸਪੀਕਰ KP ਰਾਣਾ ਹੋਣਾ ਨੇ ਆਖਿਆ ਸੀ ਕਿ ਕੱਲ ਨੂੰ ਮੁੱਖ ਮੰਤਰੀ ਇਸ ਮਾਮਲੇ ਵਿਚ ਆਪਣਾ ਬਿਆਨ ਜਾਰੀ ਕਰਨਗੇ। ਬਹਿਰਾਲ ਵਿਧਾਨ ਸਭਾ ਬਜਟ ਸੈਸ਼ਨ ਦੇ ਤੀਸਰੇ ਦਿਨ ਦੌਰਾਨ ਹੀ ਮੁੱਖ ਮੰਤਰੀ ਹੋਰਾਂ ਨੇ ਇਹ ਗੱਲ ਆਖੀ ਹੈ ਕਿ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ। ਮੁੱਖ ਮੰਤਰੀ ਹੋਰਾਂ ਨੇ ਆਖਿਆ ਕਿ ਕਰਤਾਰਪੁਰ ਕੋਰੀਡੋਰ ਕਿਸੇ ਵੀ ਕੀਮਤ ਤੇ ਬੰਦ ਨਹੀਂ ਹੋਵੇਗਾ ਅਤੇ ਨਾ ਹੀ ਇਸ ਮਾਮਲੇ ਚ ਪਾਕਿਸਤਾਨ ਦੀ ਮਨਸ਼ਾ ਉਤੇ ਸ਼ੱਕ ਜ਼ਾਹਿਰ ਕਰਨ ਦੀ ਗੱਲ ਨੂੰ ਦੁਹਰਾਇਆ ਜਾਏਗਾ। ਲੇਕਿਨ ਇੱਥੇ ਜ਼ਿਕਰ ਖਾਸ ਹੈ ਕਿ ਪੰਜਾਬ ਦੇ DGP ਦਿਨਕਰ ਗੁਪਤਾ ਹੋਰਾਂ ਨੂੰ ਅਤੇ ਨਾਲ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਦੋ ਵੱਖ ਵੱਖ ਮਾਮਲਿਆਂ ਦੇ ਮੱਦੇਨਜ਼ਰ ਬਰਖਾਸਤ ਕਰਨ ਦੀ ਮੰਗ ਕੀਤੀ ਗਈ, ਜਿਸ ਦੇ ਵਿਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਭਾਵੇਂ ਕਿ ਵੱਖੋ ਵੱਖਰੇ ਪੱਧਰ ਤੇ ਹੰਗਾਮਾ ਕਰਦੀਆਂ ਨਜ਼ਰ ਆਈਆਂ, ਲੇਕਿਨ ਦੋਵੇਂ ਪਾਰਟੀਆਂ ਇਨ੍ਹਾਂ ਦੋਵਾਂ ਦੀ ਬਰਖਾਸਤਗੀ ਦੀ ਮੰਗ ਉਤੇ ਅੜੀਆਂ ਰਹੀਆਂ। ਇਸ ਤੋਂ ਬਾਅਦ ਭਗਵੰਤ ਮਾਨ ਨੇ ਇਸ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਰੂਸਾ ਆਲਮ ਦੇ ਮੱਦੇਨਜ਼ਰ ਖੂਬ ਰਗੜੇ ਲਾਏ। ਦੇਸ਼ ਦੇ ਵਿਚ ਸੋਨੇ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ। ਬਹਿਰਾਲ 44,000 ਰੁਪਏ ਨੂੰ ਪਾਰ ਕੀਤੀ ਸੋਨੇ ਦੀ ਕੀਮਤ ਉਤੇ ਭਵਿੱਖਬਾਣੀ ਇਹ ਕੀਤੀ ਜਾ ਰਹੀ ਹੈ ਕਿ 45,000 ਰੁਪਏ ਪ੍ਰਤੀ 10 ਗ੍ਰਾਮ ਤੋਂ ਵੀ ਉਪਰ ਚਲੇ ਜਾਣ ਦੀ ਸੰਭਾਵਨਾ ਨਜ਼ਰ ਆਏਗੀ। ਦਰਅਸਲ ਕੋਰੋਨਾ ਵਾਇਰਸ ਦਾ ਪ੍ਰਭਾਵ ਹੁਣ ਸਮੁੱਚੇ ਤੌਰ ਤੇ ਸੋਨੇ ਦੀ ਮਾਰਕੀਟ ਉਤੇ ਵੀ ਦਿਖਾਈ ਦੇ ਰਿਹਾ ਹੈ। ਇੱਥੇ ਇਹ ਵੀ ਦੱਸਣਾ ਚਾਹਾਂਗੇ ਕਿ ਸੋਨੇ ਦੀਆਂ ਕੀਮਤਾਂ ਇਸ ਵਕਤ ਪਿਛਲੇ 7 ਸਾਲਾਂ ਦੇ ਦੌਰਾਨ ਇਸ ਵਕਤ ਸਭ ਤੋਂ ਉੱਚੇ ਪੱਧਰ ਤੇ ਦਿਖਾਈ ਦੇ ਰਹੀਆਂ ਨੇ। ਇਧਰ ਭਾਰਤ ਦੇ ਚੋਣ ਕਮਿਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ ਰਾਜ ਸਭਾ ਦੀਆਂ ਅਪ੍ਰੈਲ ਦੇ ਵਿਚ ਖਾਲੀ ਹੋ ਰਹੀਆਂ 55 ਸੀਟਾਂ ਦੇ ਲਈ 26 ਮਾਰਚ ਨੂੰ ਚੋਣਾਂ ਹੋਣਗੀਆਂ। ਉਨ੍ਹਾਂ ਨੇ ਇਹ ਜਾਣਕਾਰੀ ਬੀਤੇ ਕੱਲ ਸਾਂਝੀ ਕੀਤੀ, ਜਿਸ ਦੌਰਾਨ 17 ਸੂਬਿਆਂ ਦੀਆਂ ਇਹ 55 ਸੀਟਾਂ ਅਪ੍ਰੈਲ ਦੇ ਦੌਰਾਨ ਖਾਲੀ ਹੋ ਰਹੀਆਂ ਨੇ। ਇਨ੍ਹਾਂ ਵਿਚੋਂ 7 ਮਹਾਰਾਸ਼ਟਰ, 6 ਤਾਮਿਲਨਾਡੂ, 5-5 ਸੀਟਾਂ ਪੱਛਮੀ ਬੰਗਾਲ ਅਤੇ ਬਿਹਾਰ, 4-4 ਸੀਟਾਂ ਗੁਜਰਾਤ ਅਤੇ ਆਂਧਰਾ ਪ੍ਰਦੇਸ਼, ਇਸ ਤੋਂ ਇਲਾਵਾ 3-3 ਸੀਟਾਂ ਰਾਜਸਥਾਨ, ਉੜੀਸਾ ਅਤੇ ਮੱਧ ਪ੍ਰਦੇਸ਼ ਤੋਂ ਖਾਲੀ ਹੋ ਰਹੀਆਂ ਨੇ। ਤੇ ਇਧਰ ਪੰਥਕ ਹਲਕਿਆਂ ਦੀ ਗੱਲ ਕਰੀਏ ਤੇ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਵੱਲੋਂ ਜਿੱਥੇ ਕੁਝ ਦਿਨ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਧਾਰਮਿਕ ਸਮਾਗਮਾਂ ਦੀ ਹੁਣ ਤੋਂ ਬਾਅਦ ਕਵਾਇਦ ਜਾਰੀ ਨਹੀਂ ਰੱਖਣਗੇ, ਉਥੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਵੀ ਖੁੱਲ੍ਹਾ ਸੱਦਾ ਦਿੱਤਾ ਸੀ ਕਿ ਉਹ ਚੈਨਲ ਦੇ ਉੱਤੇ ਉਨ੍ਹਾਂ ਦੇ ਨਾਲ ਸਵਾਲ ਜਵਾਬ ਕਰ ਲੈਣ। ਇੰਨਾ ਹੀ ਨਹੀਂ, ਜਿੱਥੇ ਉਨ੍ਹਾਂ ਨੇ ਦੋ ਹੋਰ ਸਿੱਖ ਆਗੂਆਂ ਹਰਨਾਮ ਸਿੰਘ ਧੂਮਾ ਅਤੇ ਅਮਰੀਕ ਸਿੰਘ ਅਜਨਾਲਾ ਹੋਰਾਂ ਨੂੰ ਵੰਗਾ ਰਿਹਾ ਸੀ। ਇਸ ਮਾਮਲੇ ਵਿਚ ਹਾਲੇ ਤੱਕ ਕਿਸੇ ਨੇ ਵੀ ਅੱਗੋਂ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਇਨ੍ਹੀਂ ਦਿਨੀ ਸ੍ਰੀ ਕਰਤਾਰਪੁਰ ਸਾਹਿਬ ਅਤੇ ਹੋਰ ਗੁਰਧਾਮਾਂ ਦੀ ਯਾਤਰਾ ਦੇ ਲਈ ਪਾਕਿਸਤਾਨ ਦੇ ਵਿਚ ਵਿਚਰ ਰਹੇ ਨੇ ਤੇ ਪੰਜਾਬੀ ਸਿਨੇਮਾ ਦਰਸ਼ਕਾਂ ਨੂੰ ਇਹ ਸੁਣ ਕੇ ਹੋਰ ਵੀ ਖੁਸ਼ੀ ਹੋਵੇਗੀ ਕਿ ਗਿੱਪੀ ਗਰੇਵਾਲ ਜਿੱਥੇ ਆਪਣੀ ਹੋਣ ਵਾਲੀ ਫਿਲਮ ਇਕ ਸੰਧੂ ਹੁੰਦਾ ਸੀ ਦੀ ਪ੍ਰਮੋਸ਼ਨ ਦੇ ਵਾਸਤੇ ਹਰੇਕ ਜਗ੍ਹਾ ਦੇ ਉੱਤੇ ਪੂਰਾ ਜ਼ੋਰ ਸ਼ੋਰ ਦੇ ਨਾਲ ਕਾਰਵਾਈ ਕਰ ਰਹੇ ਨੇ, ਉਥੇ ਉਨ੍ਹਾਂ ਨੇ ਆਪਣੀ ਨਵੀਂ ਫਿਲਮ ਮਾਂ ਦਾ ਵੀ ਐਲਾਨ ਕਰ ਦਿੱਤਾ ਹੈ। ਮਾਂ ਫਿਲਮ ਦੇ ਵਿਚ ਉਹੀ ਟੀਮ ਹੋਵੇਗੀ ਜਿਸ ਦੇ ਵਿਚ ਬਲਜੀਤ ਸਿੰਘ ਦਿਓ, ਰਾਣਾ ਰਣਬੀਰ ਅਤੇ ਦੇਵਾ ਦੱਤਾ ਵੀ ਨਜ਼ਰ ਆ ਸਕਦੇ ਨੇ। ਉਸ ਤੋਂ ਪਹਿਲਾਂ ਪੋਸਟ ਦੀ ਫਿਲਮ ਜਿਸ ਦੇ ਵਿਚ ਪ੍ਰਿੰਸ ਕਮਲਜੀਤ ਸਿੰਘ ਨਵੇਕਲੇ ਅੰਦਾਜ਼ ਦੇ ਵਿਚ ਹਾਜ਼ਰ ਹੋਣਗੇ ਅਤੇ ਚੱਲ ਮੇਰਾ ਪੁੱਤ 2 ਬਹੁਤ ਜਲਦ ਆ ਰਹੀ ਹੈ। ਕੁਝ ਹੋਰ ਫਿਲਮਾਂ ਵੀ ਇਸ ਵਕਤ ਪ੍ਰੋਡਕਸ਼ਨ ਫਲੋਰ ਦੇ ਉੱਤੇ ਮੌਜੂਦ ਨੇ। ਇਸ ਵਰੇ ਪੰਜਾਬੀ ਫਿਲਮਾਂ ਦੇ ਵਿਚ ਕੁਝ ਨਵੇਂ ਤਜਰਬੇ ਸੁਨਹਿਰੀ ਪਰਦੇ ਦਾ ਸ਼ਿੰਗਾਰ ਬਣ ਸਕਦੇ ਹਨ। ਮੁਜਰਮ ਦਸੂਹੀ ਸਾਹਿਬ ਦੇ ਇਸ ਖਿਆਲ ਦੇ ਨਾਲ ਆ ਗਿਆ ਦਿਓ, ਮੈਂ ਦੁਆ ਲਿਖਦਾ ਰਿਹਾ ਉਹ ਦਗਾ ਪੜ੍ਹਦੇ ਰਹੇ, ਮੈਂ ਦੁਆ ਲਿਖਦਾ ਰਿਹਾ ਉਹ ਦਗਾ ਪੜ੍ਹਦੇ ਰਹੇ, ਬਸ ਇੱਕ ਨੁਕਤੇ ਨਾਲ ਹੀ ਮੈਂ ਮਹਿਰਮ ਤੋਂ ਮੁਜਰਮ ਹੋ ਗਿਆ। ਰਮਿੰਦਰ ਦਿਓ ਇਜਾਜ਼ਤ, ਮਿਹਰਬਾਨੀ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ। ਕਰੇ ਕਿਉਂ ਵਿਆਹ ਵਾਲੀ ਗੱਲ
ਤੁਸੀਂ ਲੱਭੇ ਤੇ ਉਲਝੇ ਹੋਏ ਮਸਲੇ ਦਾ ਹੱਲ
ਨਿੱਤ ਤੋਰਦੀ ਨੀ ਕਰੇ ਕਿਉਂ ਵਿਆਹ ਵਾਲੀ ਗੱਲ
ਤੁਸੀਂ ਲੱਭੇ ਤੇ ਉਲਝੇ ਹੋਏ ਮਸਲੇ ਦਾ ਹੱਲ
ਜੀ ਬ੍ਰੇਕ ਤੋਂ ਬਾਅਦ ਫੇਰ ਹਾਜ਼ਰ ਹਾਂ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਸੋ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਤੁਸੀਂ ਹੁਣੇ ਹੁਣੇ ਸੁਣ ਕੇ ਹਟੇ ਹੋ ਮੱਟ ਸ਼ੇਰੋਵਾਲ ਹੋਣਾ ਦਾ ਲਿਖਿਆ ਹੋਇਆ ਇੱਕ ਹੋਰ ਗੀਤ ਸੋ ਜਲਦੀ ਪ੍ਰੋਗਰਾਮ ਦੇ ਵਿੱਚ ਬਸ ਹੁਣ ਉਹ ਸਾਡੇ ਨਾਲ ਸ਼ਾਮਿਲ ਹੋਣਗੇ ਔਰ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਨਾਲ ਉਹਨਾਂ ਦੀ ਗੀਤਕਾਰੀ ਦੀਆਂ ਕੁਝ ਉਹਨਾਂ ਦੀ ਪਰਸਨਲ ਲਾਈਫ ਦੀਆਂ ਔਰ ਬਹੁਤ ਸਾਰੀਆਂ ਗੱਲਾਂ ਅਸੀਂ ਕਰਾਂਗੇ ਪੰਜਾਬ ਦੀਆਂ ਔਰ ਉਹਨਾਂ ਦੇ ਪੰਜਾਬ ਨਾਲ ਜੁੜੇ ਹੋਏ ਜਜ਼ਬਾਤਾਂ ਦੀਆਂ ਤੇ ਬਿਲਕੁਲ ਜੀ ਉਹਨਾਂ ਦੀਆਂ ਯਾਦਾਂ ਨੂੰ ਵੀ ਜ਼ਰੂਰ ਛੇੜੂੰਗੀ ਕਿਉਂਕਿ ਮੈਨੂੰ ਯਾਦਾਂ ਸੁਣ ਕੇ ਬੜਾ ਮਜ਼ਾ ਆਉਂਦਾ ਸਭ ਦੀਆਂ ਤੁਸੀਂ ਤੇ ਘੱਟ ਸੁਣਾਉਂਦੇ ਆ ਹਨਾ ਕਦੀ ਕਦੀ ਕੋਈ ਕੋਈ ਆਪਣੀ ਯਾਦ ਸਾਂਝੀ ਕਰ ਲੈਂਦੇ ਨਹੀਂ ਤੇ ਬਸ ਸੁਣਦੇ ਰਹਿੰਦੇ ਆ ਬੜੇ ਖਰਾਬ ਆ ਤੁਸੀਂ ਸਾਰੇ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਆਪਣੀਆਂ ਯਾਦਾਂ ਜ਼ਰੂਰ ਸਾਂਝੀਆਂ ਕਰਿਆ ਕਰੋ ਚਾਹੇ ਦੋ ਲਾਈਨਾਂ ਲਿਖ ਕੇ ਭੇਜ ਦਿਆ ਕਰੋ ਵਧੀਆ ਲੱਗਦਾ ਮੈਨੂੰ ਪਰ ਕਿੱਥੇ ਮੰਨਦੇ ਨੀ ਤੁਸੀਂ ਪਰ ਚਲੋ ਖੈਰ ਜੀ ਕੋਈ ਗੱਲ ਨੀ ਤੁਸੀਂ ਸੁਣਾਓ ਨਾ ਸੁਣਾਓ ਮੈਂ ਤੇ ਸੁਣਾਈ ਜਾਣੀ ਆ ਮੇਰੀਆਂ ਯਾਦਾਂ ਤੇ ਹੈ ਹੀ ਜੀ ਮੇਰੀ ਜ਼ਿੰਦਗੀ ਦਾ ਖਜ਼ਾਨਾ ਸੋ ਮੇਜਰ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਿਡਨੀ ਤੋਂ ਸੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਤੇ ਘੁੰਮਣ ਅੰਕਲ ਹੁਣਾਂ ਨੇ ਮੈਸੇਜ ਭੇਜਿਆ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਭਾਈ ਜਿਹਾ ਕੋਈ ਸਾਕ ਨਹੀਂ ਜੇ ਵਿੱਚ ਖਾਰ ਨਾ ਹੋਏ ਜੂਏ ਜਿਹੀ ਕੋਈ ਖੇਡ ਨਹੀਂ ਜੇ ਹਾਰ ਨਾ ਹੋਵੇ ਤੇ ਤੀਵੀ ਜੈਡ ਵਜ਼ੀਰ ਨਹੀਂ ਜੇ ਬਦਕਾਰ ਨਾ ਹੋਵੇ ਤੇ ਦੁਕਾਨਦਾਰੀ ਚੱਲਦੀ ਬੜੀ ਜੇ ਵਿੱਚ ਉਧਾਰ ਨਾ ਮਾਰੇ ਤੇ ਬਲੈਕ ਵੀ ਚੱਲਦੀ ਹੈ ਜੇ ਮੌਕੇ ਦੀ ਸਰਕਾਰ ਨਾ ਮਾਰੇ ਵਾਹ ਜੀ ਵਾਹ ਸੋ ਘੁੰਮਣ ਅੰਕਲ ਵੀ ਬਹੁਤ ਵਧੀਆ ਤੁਕਬੰਦੀ ਕਰ ਲੈਂਦੇ ਔਰ ਵਧੀਆ ਲਿਖਦੇ ਆ ਜ਼ਿੰਦਗੀ ਦਾ ਤਜਰਬਾ ਜਿਹੜਾ ਬੰਦੇ ਨੂੰ ਨਾ ਬਹੁਤ ਕੁਝ ਸਿਖਾ ਦਿੰਦਾ ਹੈ ਗੱਲ ਇਹ ਹੁੰਦੀ ਹੈ ਕਿ ਤੁਸੀਂ ਕਿੰਨਾ ਕੁ ਪੜ੍ਹੇ ਲਿਖੇ ਹੋ ਜਾਂ ਉਹ ਕਈ ਵਾਰੀ ਮੈਟਰ ਨਹੀਂ ਕਰਦਾ ਹੁੰਦਾ ਗੱਲ ਇਹ ਮੈਟਰ ਕਰਦੀ ਹੁੰਦੀ ਹੈ ਕਿ ਤੁਸੀਂ ਜ਼ਿੰਦਗੀ ਦਾ ਜਿਹੜਾ ਜ਼ਿੰਦਗੀ ਨੂੰ ਕਿੰਨਾ ਕੁ ਹੰਡਾਇਆ, ਜ਼ਿੰਦਗੀ ਨੂੰ ਕਿੰਨਾ ਕੁ ਪੜ੍ਹਿਆ, ਜ਼ਿੰਦਗੀ ਨੂੰ ਕਿੰਨਾ ਕਰੀਬ ਤੋਂ ਦੇਖਿਆ ਔਰ ਉਸ ਜ਼ਿੰਦਗੀ ਤੋਂ ਕੀ ਸਿੱਖਿਆ ਹੈ। ਸੋ ਵੱਡੀਆਂ ਵੱਡੀਆਂ ਕਿਤਾਬਾਂ ਜੋ ਤੁਹਾਨੂੰ ਨਹੀਂ ਸਿਖਾ ਸਕਦੀਆਂ, ਨਹੀਂ ਪੜ੍ਹਾ ਸਕਦਾ, ਤੁਹਾਡੀ ਆਪਣੀ ਜ਼ਿੰਦਗੀ ਜਿਹੜੀ ਹੁੰਦੀ ਹੈ ਜੀ, ਉਹ ਤੁਹਾਨੂੰ ਸਿਖਾ ਜਾਂਦੀ ਹੈ, ਪੜ੍ਹਾ ਜਾਂਦੀ ਹੈ। ਸੋ ਹੁਣ ਵੀ ਦੇਖੀਏ ਵੀ ਕਈ ਗੱਲਾਂ ਏਦਾਂ ਦੀਆਂ ਹੁੰਦੀਆਂ ਸੀ ਜੋ ਬਚਪਨ ਚ ਜਾਂ ਪਹਿਲਾਂ ਸੁਣੀ ਦੀਆਂ ਹੁੰਦੀਆਂ ਸੀਗੀਆਂ, ਜਾਂ ਮੈਂ ਕਹਿ ਲੋ ਵੀ ਬੜੀਆਂ ਡੀਪ ਜਿਹੀਆਂ ਗੱਲਾਂ ਹੁੰਦੀਆਂ ਸੀਗੀਆਂ, ਉਹ ਸਮਝ ਨਹੀਂ ਆਉਂਦੀਆਂ ਹੁੰਦੀਆਂ ਸੀ ਵੀ ਇਹ ਕੀ ਗੱਲ ਹੈ। ਪਰ ਜਿੱਦਾਂ ਜਿੱਦਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਹੰਢਾਉਂਦੇ ਰਹਿੰਦੇ ਹੋ ਔਰ ਜਿਹੋ ਜਿਹੀ ਤੁਹਾਡੀ ਮੱਤ ਹੁੰਦੀ ਹੈ, ਜਿਹੋ ਜਿਹੀ ਤੁਹਾਡੀ ਸੋਚ ਹੁੰਦੀ ਹੈ, ਉਹਦੇ ਅਕੋਰਡਿੰਗਲੀ ਤੁਹਾਨੂੰ ਉਹ ਗੱਲਾਂ ਜਿਹੜੀਆਂ ਸਮਝ ਆਉਣ ਲੱਗ ਜਾਂਦੀਆਂ ਆ, ਹੈ ਨਾ। ਸੋ ਬਿਲਕੁਲ ਜੀ, ਸਮਝ ਦੇ ਉੱਤੇ ਨਜ਼ਰ ਜ਼ਰੂਰ ਰੱਖਿਆ ਕਰੀਏ ਕਿ ਅਸੀਂ ਕੀ ਸੋਚਦੇ ਹਾਂ, ਕਿਉਂਕਿ ਜੋ ਸੋਚਦੇ ਹਾਂ ਅਸੀਂ ਉਹੀ ਲਿਖਦੇ ਹਾਂ, ਉਹੀ ਬੋਲਦੇ ਹਾਂ, ਉਹੀ ਕਰਦੇ ਹਾਂ। ਸੋ ਹਮੇਸ਼ਾ ਇਹੀ ਕਹਿੰਦੀ ਹੁੰਦੀ ਹਾਂ ਕਿ ਜਿੱਦਾਂ ਅਸੀਂ ਹੈਲਦੀ ਈਟਿੰਗ ਦੇ ਗੱਲ ਕਰਦੇ ਹਾਂ, ਹੈਲਦੀ ਥਿੰਕਿੰਗ ਜਿਹੜੀ ਆ ਉਹ ਵੀ ਬਹੁਤ ਜ਼ਰੂਰੀ ਹੈ। ਚੰਗੀ ਸੋਚ ਜਿਹੜੀ ਆ ਉਹ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਤੁਹਾਡੀ ਸੋਚ ਹੀ ਜਿਹੜੀ ਆ ਤੁਹਾਡੀ ਪਰਸਨੈਲਿਟੀ ਬਣਾਉਂਦੀ ਹੈ, ਤੁਹਾਡੀਆਂ ਫੀਲਿੰਗਸ ਬਣਾਉਂਦੀ ਹੈ ਔਰ ਤੁਹਾਡੇ ਅੱਜ ਨੂੰ ਸਵਾਰਦੀ ਹੈ। ਤੇ ਜਿਹੜਾ ਅੱਜ ਹੈ ਉਹਨੇ ਫਿਰ ਕੱਲ੍ਹ ਬਣਨਾ ਹੁੰਦਾ ਜੀ। ਸੋ ਸੋਚ ਤੇ ਹੀ ਸਾਰਾ ਕੰਮ ਆ ਕੇ ਖੜਾ ਹੁੰਦਾ ਹੈ। ਸੋ ਪਰਮਾਤਮਾ ਦੇ ਅੱਗੇ ਹਮੇਸ਼ਾ ਸਾਡੀ ਅਰਦਾਸ ਜਿਹੜੀ ਉਹਦੇ ਵਿੱਚ ਵੀ ਇਹੀ ਕਹਿੰਦੇ ਹਾਂ ਕਿ ਮਨ ਨੀਵਾਂ ਤੇ ਮੱਤ ਉੱਚੀ ਰੱਖੀ ਪਰਮਾਤਮਾ। ਸੋ ਬਿਲਕੁਲ ਜੀ, ਉਸ ਮੱਤ ਨੂੰ ਉੱਚੀ ਰੱਖੀਏ ਔਰ ਉਸ ਮੱਤ ਨੂੰ ਉੱਚੀ ਅਸੀਂ ਆਪਣੀ ਸੋਚ ਦੇ ਨਾਲ ਰੱਖ ਸਕਦੇ ਹਾਂ। ਸਾਨੂੰ ਸਭ ਨੂੰ ਪਤਾ ਹੁੰਦਾ ਆਪਣੇ ਅੰਦਰ ਜਦੋਂ ਵੀ ਦੋ ਚੀਜ਼ਾਂ ਚੱਲਦੀਆਂ ਉਹਦੇ ਵਿੱਚੋਂ ਕਿਹੜੀ ਚੰਗੀ ਹੈ ਤੇ ਕਿਹੜੀ ਮਾੜੀ ਹੈ, ਪਰ ਅਸੀਂ ਫਿਰ ਵੀ ਕਈ ਵਾਰੀ ਸ਼ਾਰਟਕੱਟ ਜਿਹਾ ਲੈ ਲੈਂਦੇ ਹਾਂ ਔਰ ਉਸ ਵੇਲੇ ਸਾਨੂੰ ਪਤਾ ਵੀ ਹੁੰਦਾ ਸਾਡੀ ਮੱਤ ਜਿਹੜੀ ਸਾਨੂੰ ਰੋਕਦੀ ਵੀ ਬਹੁਤ ਹੁੰਦੀ ਹੈ, ਪਰ ਅਸੀਂ ਆਪਣੀ ਮੱਤ ਨੂੰ ਉਸ ਵੇਲੇ ਆਪ ਹੀ ਨੀਵਾਂ ਕਰ ਲਈਦਾ ਆ। ਪਤਾ ਵੀ ਹੈ ਵੀ ਅਸੀਂ ਆਪਣੀ ਮੱਤ ਨੂੰ ਨੀਵਾਂ ਕਰ ਰਹੇ ਹਾਂ ਇਸ ਵੇਲੇ, ਪਰ ਕੋਸ਼ਿਸ਼ ਕਰੀਏ ਜੀ ਜਦੋਂ ਵੀ ਕਿਤੇ ਸਾਨੂੰ ਲੱਗੇ ਵੀ ਅਸੀਂ ਆਪਣੀ ਮੱਤ ਨੂੰ ਨੀਵਾਂ ਕਰ ਰਹੇ ਹਾਂ, ਉਸ ਵੇਲੇ ਅਰਦਾਸ ਦੀ ਇਹ ਲਾਈਨ ਜ਼ਰੂਰ ਯਾਦ ਕਰ ਲਿਆ ਕਰੀਏ ਕਿ ਅਸੀਂ ਆਪ ਹੀ ਤਾਂ ਉਸ ਪਰਮਾਤਮਾ ਤੋਂ ਇਹ ਮੰਗਦੇ ਹਾਂ ਕਿ ਇਹ ਪਰਮਾਤਮਾ ਮਨ ਨੀਵਾਂ ਤੇ ਮੱਤ ਉੱਚੀ ਰੱਖੀ। ਸੋ ਉਹ ਪਰਮਾਤਮਾ ਨੇ ਤਾਂ ਰੱਖਣੀ ਹੈ ਜੀ, ਪਰ ਆਪਣਾ ਵੀ ਹੱਥ ਹੁੰਦਾ ਹੈ ਆਪਣੀ ਮੱਤ ਨੂੰ ਉੱਚਾ ਰੱਖਣ ਦੇ ਲਈ। ਆਪਣੀਆਂ ਸੋਚਾਂ ਤੇ ਨਜ਼ਰ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਕਈ ਵਾਰੀ ਅਸੀਂ ਜ਼ਿਆਦਾ ਪਰਵਾਹ ਕਰਨ ਲੱਗ ਜਾਂਦੇ ਆਲੇ ਦੁਆਲੇ ਦੀ, ਲੋਕਾਂ ਦੀ, ਕੋਈ ਕੀ ਸੋਚੂਗਾ, ਕੋਈ ਕੀ ਕਹੂਗਾ, ਮੇਰੇ ਬਾਰੇ ਕੋਈ ਕੀ ਗੱਲ ਕਰਦਾ ਹੋਊਗਾ, ਉਹਨਾਂ ਚੀਜ਼ਾਂ ਤੋਂ ਪਰੇ ਉੱਠਣਾ ਚਾਹੀਦਾ ਮੈਨੂੰ ਲੱਗਦਾ। ਤੁਹਾਨੂੰ ਕੀ ਲੱਗਦਾ, ਤੁਸੀਂ ਵੀ ਮੈਨੂੰ ਜ਼ਰੂਰ ਦੱਸਿਓ। ਅਸੀਂ ਆਪਣੀ ਅੱਧੀ ਨਾਲੋਂ ਜ਼ਿਆਦਾ ਜ਼ਿੰਦਗੀ ਨਾ ਦੂਜੇ ਕੀ ਸੋਚਦੇ ਆ, ਦੂਜੇ ਕੀ ਸੋਚਣਗੇ, ਦੂਜੇ ਕੀ ਕਹਿਣਗੇ, ਉਹਦੇ ਵਿੱਚ ਹੀ ਕੱਢ ਦਿੰਦੇ ਹਾਂ। ਅਸੀਂ ਕੀ ਸੋਚਦੇ ਹਾਂ, ਸਾਨੂੰ ਕੀ ਚੰਗਾ ਲੱਗਦਾ ਆ, ਮੇਰੇ ਲਈ ਕੀ ਠੀਕ ਆ, ਮੇਰੇ ਲਈ ਕੀ ਚੰਗਾ ਆ, ਉਹ ਸੋਚਣ ਦੀ ਬਜਾਏ ਅਸੀਂ ਬਾਕੀਆਂ ਦੇ ਬਾਰੇ ਦੂਜਾ ਦੂਜਾ ਦੂਜਾ। ਔਰ ਇਹ ਜਿਹੜੀ ਚੀਜ਼ ਹੁੰਦੀ ਹੈ, ਮੈਂ ਤੁਹਾਨੂੰ ਸੱਚੀ ਦੱਸਾਂ, ਸਭ ਤੋਂ ਵੱਡੀ ਰੁਕਾਵਟ ਹੁੰਦੀ ਹੈ ਤੁਹਾਡੀ ਤਰੱਕੀ ਦੇ ਵਿੱਚ। ਉਹ ਤਰੱਕੀ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ, ਜਿਹੜੇ ਸੁਪਨਿਆਂ ਦੀ ਗੱਲ ਕਰਕੇ ਹਟੇ ਹਾਂ ਅਸੀਂ, ਜੋ ਸਾਡੇ ਅੰਦਰੋਂ ਆਵਾਜ਼ ਆਉਂਦੀ ਹੈ ਉਹਨੂੰ ਦਬਾਉਣ ਦੇ ਲਈ ਸਭ ਤੋਂ ਵੱਡੀ ਚੀਜ਼ ਜਿਹੜੀ ਹੁੰਦੀ ਹੈ ਉਹ ਲੋਕ ਹੀ ਹੁੰਦੇ ਆ। ਔਰ ਇਹ ਨਹੀਂ ਮੈਂ ਕਹਿ ਰਹੀ ਕਿ ਬਾਕੀ ਸਾਰੇ ਲੋਕ ਆ, ਮੈਂ ਵੀ ਲੋਕ ਹੀ ਹਾਂ, ਦੂਸਰਿਆਂ ਦੇ ਲਈ ਮੈਂ ਵੀ ਲੋਕ ਹੋ ਸਕਦੀ ਹਾਂ। ਸੋ ਪਰ ਅਸੀਂ ਆਪਣੀ ਗੱਲ ਕਰੀਏ, ਆਪਣੀ ਸਮਝ ਦੀ ਗੱਲ ਕਰੀਏ। ਚਲੋ ਬਹੁਤ ਚੀਜ਼ ਲੈ, ਮੈਂ ਫਿਰ ਮੁੜ ਜਾਂਦੀ ਹਾਂ ਪ੍ਰਵਚਨਾਂ ਵੱਲ, ਜਦਕਿ ਜਿਹੜਾ ਮੇਰਾ ਦਾਇਰਾ ਹੈ ਨਹੀਂ, ਹੈ ਨਾ, ਮੇਰੀਆਂ ਤਾਂ ਗੱਲਾਂ ਹੀ ਹੁੰਦੀਆਂ। ਸੋ ਗੱਲਾਂ ਕਰਦੇ ਰਹਿਣਾ ਜੀ ਅਸੀਂ, ਹੋਰ ਕੋਸ਼ਿਸ਼ ਕਰਦੇ ਹਾਂ, ਗੱਲਾਂ ਹੁਣ ਕਰਾਂਗੇ ਅਸੀਂ ਮੱਠ ਸ਼ੇਰੋਵਾਲ ਹੁਣਾਂ ਦੇ ਨਾਲ। ਔਰ ਸੁਣੋ ਜੀ, ਤੁਸੀਂ ਉਹਨਾਂ ਦਾ ਲਿਖਿਆ ਇਹ ਗੀਤ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਲੈ ਕੇ ਆਈਏ ਪ੍ਰੋਗਰਾਮ ਦੇ ਵਿੱਚ। ਬੜਾ ਸਵਖਤ ਹੈ ਅਜੇ ਤੱਕ, ਬੜਾ ਤੜਕਸਾਰੀ ਅਜੇ ਤੱਕ ਤੇ ਪੰਜਾਬ ਦੇ ਵਿੱਚ, ਪਰ ਫੇਰ ਵੀ ਕੋਈ ਗੱਲ ਨਹੀਂ, ਉਠਾਉਂਦੇ ਹਾਂ ਉਹਨਾਂ ਨੂੰ ਤੇ ਮਾਰਦੇ ਹਾਂ ਉਹਨਾਂ ਦੇ ਨਾਲ ਗੱਲਾਂ ਜੀ। ਤੁਸੀਂ ਸੁਣੋ ਇਹ ਗੀਤ ਤੇ ਮੈਂ ਕੋਸ਼ਿਸ਼ ਕਰਦੀ ਹਾਂ ਉਹਨਾਂ ਨੂੰ ਆਪਣੇ ਨਾਲ ਜੁਆਇਨ ਕਰਵਾਉਣ ਲਈ।
ਹਾਂਜੀ, ਸਤਿ ਸ੍ਰੀ ਅਕਾਲ ਦੋਸਤੋ, ਆਪਾਂ ਸੁਣ ਰਹੇ ਹਰਮਨ ਰੇਡੀਓ ਆਸਟ੍ਰੇਲੀਆ ਤੇ ਮੈਂ ਤੁਹਾਡਾ ਆਪਣਾ ਮੱਤ ਸੇਵਾ। ਆ ਜਾਓ ਜੀ, ਆਪਾਂ ਸੁਣਦੇ ਹਾਂ ਖੂਬਸੂਰਤ ਗਾਣਾ, ਜੋ ਮੇਰੇ ਹਾਲਾਤਾਂ ਦੇ ਨਾਲ ਜੁੜਿਆ ਹੋਇਆ ਗਾਣਾ ਹੈ, ਜੋ ਮੇਰੇ ਜਜ਼ਬਾਤਾਂ ਦੇ ਨਾਲ ਜੁੜਿਆ ਹੋਇਆ ਗਾਣਾ ਹੈ, ਜੋ ਹਰੇਕ ਕਿਸਾਨ ਦੀ ਕਹਾਣੀ ਹੈ, ਜੋ ਹਰੇਕ ਗਰੀਬੀ ਦੀ ਕਹਾਣੀ ਹੈ, ਤੇ ਜ਼ਰੂਰੀ ਨਹੀਂ ਵੀ ਕਿਸੇ ਨੇ ਪੁੱਤ ਵਰਗਾ ਫੋਰ ਟਰੈਕਟਰ ਵੇਚਿਆ ਹੋਵੇ, ਕਿਸੇ ਨੇ ਆਪਣੀ ਮਾਂ ਦੀ ਚੂੜੀ, ਕਿਸੇ ਨੇ ਆਪਣੀ ਮੱਝ ਤੇ ਕਿਸੇ ਨੇ ਆਪਣੀ ਮਾਂ ਦੇ ਗਹਿਣੇ ਵੇਚੇ। ਸੋ ਸੁਣਦੇ ਹਾਂ ਗਾਣਾ, ਖੂਬਸੂਰਤ ਜਿਹਾ ਗਾਣਾ, ਪੁੱਤ ਵਰਗਾ ਫੋਰ ਟਰੈਕਟਰ ਜੱਟ ਨੇ ਵੇਚਿਆ।
ਜੱਟ ਗਾਉਂਦਾ ਜੱਟ ਨੱਚਦਾ, ਕਿੰਜ ਸੀਨਾ ਚੀਰ ਦਿਖਾਵੇ ਕਿ ਜੱਟ ਕਿਹੜੇ ਹਾਲ ਚ ਵਸਦਾ। ਪਹਿਲਾਂ ਛੋਟੀ ਹੀ ਭੈਣ ਵੀ ਆਹੀ, ਫਿਰ ਪਿੰਕ ਦੀ ਕਿਸ਼ਤ ਵੀ ਲਾਹੀ, ਪਹਿਲਾਂ ਛੋਟੀ ਭੈਣ ਵੀ ਆਹੀ, ਫਿਰ ਪਿੰਕ ਦੀ ਕਿਸ਼ਤ
ਛੋਟੀਆਂ ਪਾਈਆਂ ਦੀਨਾਰੇ ਦੇ ਵਿੱਚ ਪੜਾਈ ਸੋਤਿਆ ਛੋਟੀਆਂ ਪਾਈਆਂ ਦੀਨਾਰੇ ਦੇ ਵਿੱਚ ਪੜਾਈ ਲੱਗ ਕੇ ਨੌਕਰੀ ਵੱਖਰੇ ਹੋ ਗਏ ਹਿੱਸਾ ਖੋ ਖੋ ਕੇ ਲੱਗ ਕੇ ਨੌਕਰੀ ਵੱਖਰੇ ਹੋ ਗਏ ਹਿੱਸਾ ਖੋ ਖੋ ਕੇ ਪੁੱਤ ਵਰਗਾ ਫੋਰਡ ਡਾਇਰੈਕਟਰ ਜੱਟ ਨੇ ਵੇਚਿਆ
ਰਾਜ ਬਰਾੜ ਹੁਣਾਂ ਦੀ ਆਵਾਜ਼ ਤੇ ਮੱਠ ਸ਼ੇਰੋਵਾਲ ਹੁਣਾਂ ਦਾ ਲਿਖਿਆ ਗੀਤ ਜੋ ਮੈਨੂੰ ਲੱਗਦਾ ਹਰ ਪੰਜਾਬੀ ਦੇ ਦਿਲ ਦੇ ਬਹੁਤ ਕਰੀਬ ਹੈ। ਗੀਤ ਸੁਣ ਕੇ ਹਟੇ ਆ ਜੀ ਫੋਰ ਟਰੈਕਟਰ। ਸੋ ਮੈਂ ਜਿਵੇਂ ਪਹਿਲਾਂ ਤੋਂ ਕਹਿ ਰਹੀ ਹਾਂ ਕਿ ਸਾਡੇ ਨਾਲ ਮੱਠ ਸ਼ੇਰੋਵਾਲ ਹੁਣਾਂ ਜੁਆਇਨ ਕਰਨਗੇ ਔਰ ਉਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਕਿ ਅਸੀਂ ਕੁਛ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਕੁਛ ਗੀਤਾਂ ਦੇ ਨਾਲ ਜੁੜੀਆਂ ਹੋਈਆਂ ਤੇ ਕੁਛ ਪੰਜਾਬ ਦੇ ਨਾਲ ਜੁੜੀਆਂ ਹੋਈਆਂ। ਸੋ ਸਵਾਗਤ ਕਰਦੀ ਹਾਂ ਮੈਂ ਉਹਨਾਂ ਦਾ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ ਔਰ ਮੈਂ ਜ਼ਿਆਦਾ ਗੱਲਾਂ ਨਾ ਕਰਦੀ ਹੋਈ ਤੁਹਾਡੇ ਰੂਬਰੂ ਕਰਦੀ ਹਾਂ ਮੱਠ ਸ਼ੇਰੋਵਾਲ ਹੁਣਾਂ ਨੂੰ। ਸੋ ਬਹੁਤ ਬਹੁਤ ਸਵਾਗਤ ਹੈ ਤੇ ਸਾਡੇ ਸਾਰਿਆਂ ਵੱਲੋਂ ਸਤਿ ਸ਼੍ਰੀ ਅਕਾਲ।
ਸਾਰਾ ਤੋਂ ਪਹਿਲਾਂ ਮੇਰੇ ਵੱਲੋਂ ਯਾਨੀ ਮੱਠ ਸ਼ੇਰੋ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰਾਮ ਰਾਮ, ਸਲਾਮ ਅਲੈਕਮ। ਹਰਮਨ ਰੇਡੂ ਦੇਖਦੇ ਸਾਰੇ ਪੰਜਾਬੀ ਤੇ ਪੰਜਾਬ ਤੋਂ ਬੈਠੇ ਸਾਰੇ ਬਾਹਰਲੇ ਜਿੰਨੇ ਵੀ ਐਨ ਆਰ ਆਈ ਪ੍ਰਦੇਸੀ ਜੋ ਵੀ ਕਿੱਤਾ ਕਰਦੇ ਨੇ ਉਹਨਾਂ ਦਾ ਹਾਰਦਿਕ ਸਵਾਗਤ ਹੈ ਜੀ ਹਰਮਨ ਰੇਡੀਓ ਤੇ ਸੁਖਬੀਰ ਦਾ ਵੀ ਮੈਂ ਰਿਣੀ ਆ ਜਿਨ੍ਹਾਂ ਨੇ ਮੈਨੂੰ ਨਾ ਪੀ ਨੂੰ ਤੁਹਾਡੇ ਰੂਬਰੂ ਕੀਤਾ।
ਬਹੁਤ ਹੀ ਖੁਸ਼ਕਿਸਮਤੀ ਹੈ ਮੇਰੀ ਵੀ ਔਰ ਸਾਡੀ ਸਾਰੀ ਟੀਮ ਦੀ ਕਿ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਤੁਹਾਡੇ ਲਿਖੇ ਹੋਏ ਗਾਣੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਅਕਸਰ ਚਲਾਉਂਦੇ ਰਹਿੰਦੇ ਹਾਂ ਔਰ ਸੋਚੀ ਦਾ ਵੀ ਆ ਵੀ ਉਹ ਸੋਚ ਕਿੰਨੀ ਵਧੀਆ ਹੋਊਗੀ ਜਿੰਨੇ ਇਹ ਇਹੋ ਜਿਹੇ ਗੀਤ ਲਿਖੇ ਆ ਔਰ ਉਸ ਸੋਚ ਦੇ ਨਾਲ ਅੱਜ ਆਪਣੀਆਂ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਮਿਲ ਰਿਹਾ। ਸੋ ਬੜੀ ਖੁਸ਼ਕਿਸਮਤ ਸਮਝ ਰਹੀ ਹਾਂ ਮੈਂ ਵੀ ਤੇ। ਅੱਛਾ ਇੱਥੋਂ ਗੱਲ ਸ਼ੁਰੂ ਕਰਦੇ ਹਾਂ ਕਿ ਜਜ਼ਬਾਤਾਂ ਦੀ ਗੱਲ ਹੀ ਕੀਤੀ ਆ ਅਸੀਂ, ਹੈਨਾ। ਪਹਿਲਾਂ ਤੇ ਤੁਸੀਂ ਇਹ ਦੱਸੋ ਵੀ ਇਹ ਜਿਹੜੇ ਜਜ਼ਬਾਤ ਤੁਸੀਂ ਐਨ ਆਰ ਆਈਜ਼ ਦੀ ਗੱਲ ਕੀਤੀ ਆ, ਹੈਨਾ, ਐਨ ਆਰ ਆਈਜ਼ ਨੂੰ ਦੀ ਗੱਲ ਕਰੀਏ ਕਿ ਐਨ ਆਰ ਆਈਜ਼ ਦੇ ਜਿਹੜੇ ਜਜ਼ਬਾਤ ਆ ਤੁਸੀਂ ਉਹਨਾਂ ਨੂੰ ਇੰਨੇ ਡੂੰਘੇ ਕਿੱਦਾਂ ਫੜ ਲੈਂਦੇ ਆ? ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਸਾਨੂੰ ਏਦਾਂ ਲੱਗਦਾ ਹੁੰਦਾ ਵੀ ਇਹ ਤਾਂ ਸਾਡੀਆਂ ਹੀ ਗੱਲਾਂ ਹੁੰਦੀਆਂ ਪਈਆਂ ਵੀ ਜੋ ਸਾਡੇ ਨਾਲ ਬੀਤਦਾ ਆ ਉਹੀ ਚੀਜ਼ ਹੈ। ਸੋ ਤੁਸੀਂ ਪੰਜਾਬ ਚ ਰਹਿੰਦੇ ਹੋਏ ਵੀ ਇਹਨਾਂ ਜਜ਼ਬਾਤਾਂ ਨੂੰ ਕਿੱਦਾਂ ਪਕੜ ਲੈਂਦੇ ਹੋ ਸਾਡੇ ਜਜ਼ਬਾਤਾਂ ਨੂੰ? ਜੀ
ਬਿਲਕੁਲ ਜੀ ਬਿਲਕੁਲ, ਇਹਦੇ ਪਿੱਛੇ ਮੈਂ ਦੱਸਦਾ ਜੀ ਕੀ ਕਹਾਣੀ ਹੈ ਕਿਉਂਕਿ ਮੈਂ ਵੀ ਆਰਮੀ ਚੋਂ ਰਿਟਾਇਰ ਆ ਜੀ, ਮੈਨੂੰ 3 ਸਾਲ ਹੋ ਗਏ ਰਿਟਾਇਰ ਹੋਏ ਨੂੰ ਤੇ ਮੈਨੂੰ ਮੈਂ 17 ਸਾਲ ਆਰਮੀ ਦੀ ਜੌਬ ਕੀਤੀ ਹੈ। ਜਿਹੜਾ ਬੰਦਾ ਘਰ ਤੋਂ ਦੂਰ ਰਹਿੰਦਾ ਉਹ ਚਾਹੇ ਟਰੱਕ ਡਰਾਈਵਰ ਹੈ ਚਾਹੇ ਐਨ ਆਰ ਆਈ ਹੈ ਚਾਹੇ ਕਿਸੇ ਵੀ ਕਿੱਤੇ ਕਰਕੇ ਬਾਹਰ ਰਹਿੰਦਾ ਉਹ, ਹਨਾ, ਤੇ ਚਾਹੇ ਕੋਈ ਡਰਾਈਵਰ ਹੈ, ਹਨਾ, ਤਾਂ ਉਹਦੇ ਜਿਹੜੇ ਜਜ਼ਬਾਤ ਨੇ ਉਹ ਉਹਦੇ ਆਪਦੇ ਘਰ ਨਾਲ ਆਪਦੇ ਪਿੰਡ ਦੀਆਂ ਗਲੀਆਂ ਦੇ ਨਾਲ ਜੁੜੇ ਹੁੰਦੇ ਆ। ਮੈਂ ਆਰਮੀ ਤੋਂ ਬਾਹਰ ਰਿਹਾ, ਹਨਾ, ਤੇਰਾ ਜਾਣ ਵਾਲੇ ਉਹ ਵਤਨਾਂ ਨੂੰ ਗੱਲ ਸੁਣ ਕੇ ਜਾਏ ਹੋਏ, ਖੇਜਣ ਮੇਰੇ ਵਿੱਚ ਰੋਂਦੀ ਮੇਰੀ ਮਾਂ ਨੂੰ ਚੁੱਪ ਕਰਾਏ ਹੋਏ, ਨਾਲੇ ਸੁਣ ਕੇ ਆਏ ਆਵਾਜ਼ ਤੋਤਲੀ ਮੇਰੀ ਭੈਣ ਨਿੱਕੀ ਦੀ ਇੱਕ ਮੁੱਠੀ ਭਰ ਕੇ ਲਾਏ ਹੋ ਮੇਰੇ ਪਿੰਡ ਦੀ ਮਿੱਟੀ ਦੀ, ਕਹਿੰਦਾ ਇੱਕ ਮੁੱਠੀ ਭਰ ਕੇ ਲਾਏ ਹੋ ਮੇਰੇ ਪਿੰਡ ਦੀ ਮਿੱਟੀ ਦੀ, ਟਾਈਮ ਕੱਢ ਕੇ ਸੱਥ ਮੇਰੀ ਵਿਚ ਬਹਿ ਕੇ ਆਏ ਹੋਏ, ਟਾਈਮ ਕੱਢ ਕੇ ਸੱਥ ਮੇਰੀ ਵਿਚ ਬਹਿ ਕੇ ਆਏ ਹੋਏ, ਤਾਸ਼ ਪੁਰਾਣੀ ਹੋ ਗਈ ਹੂ ਨਵੀਂ ਦੇ ਕੇ ਆਏ ਹੋਏ, ਮੈਨੂੰ ਸੁਪਨਿਆਂ ਦੇ ਵਿਚ ਦਿਖਦੀ ਪਾਟੀ ਨੁੱਕਰ ਇੱਟ ਦੀ ਟਿੱਕੀ ਦੀ ਇੱਕ ਮੁੱਠੀ ਭਰ ਕੇ ਲੈ ਆਇਓ ਮੇਰੇ ਪਿੰਡ ਦੀ ਮਿੱਟੀ ਦੀ, ਆ ਲੈ ਜਾ ਬੋ ਕੁਝ ਡਾਲਰ ਜਾ ਕੇ ਦੇ ਦਿਓ ਬਾਪੂ, ਆ ਲੈ ਜਾ ਬੋ ਕੁਝ ਡਾਲਰ ਜਾ ਕੇ ਦੇ ਦਿਓ ਬਾਪੂ ਨੂੰ, ਮੈਂ ਆਪ ਕਮਾ ਕੇ ਭੇਜਣੇ, ਕਹਿ ਦਿਓ ਬਾਪੂ ਨੂੰ ਆਪੇ ਵਾਹਿਗੁਰੂ ਮਿਹਰ ਕਰੂ ਹਿੰਮਤ ਨੇ ਛਿੱਟੀ ਦੀ ਇੱਕ ਮੁੱਠੀ ਭਰ ਕੇ ਲੈ ਆਇਓ ਮੇਰੇ ਪਿੰਡ ਦੀ ਮਿੱਟੀ ਦੀ।
ਵਾਹ ਵਾਹ, ਸਹੀ ਗੱਲ ਆ। ਸੋ ਬਿਲਕੁਲ ਇਹੀ ਗੱਲ ਕਿ ਇਹ ਜਿਹੜੀ ਪਿੰਡ ਦੀ ਮਿੱਟੀ ਦੀ ਮੁੱਠ ਜਿਹੜੀ ਆ ਨਾ, ਇਹਦੀ ਕੀ ਕਦਰ ਹੁੰਦੀ ਆ, ਇਹ ਇਹਨੂੰ ਮਹਿਸੂਸ ਕਰ ਸਕਦੀ ਆ ਮੈਂ ਵੀ, ਤੇ ਮੈਨੂੰ ਪਤਾ ਜਿੰਨੇ ਵੀ ਸੁਣ ਰਹੇ ਆ ਇਸ ਵੇਲੇ ਸਾਡੇ NRIs ਸਾਰੇ ਮਹਿਸੂਸ ਕਰ ਸਕਦੇ ਆ। ਪਰ ਉਹੀ ਗੱਲ ਕਿ ਪੰਜਾਬ ਦੇ ਵਿੱਚ ਰਹਿ ਕੇ ਉਹ ਜਜ਼ਬਾਤਾਂ ਨੂੰ ਫੜਨਾ ਬਹੁਤ ਵੱਡੀ ਗੱਲ ਆ ਕਿ ਜਦੋਂ ਮੈਂ ਪੰਜਾਬ ਹੁੰਦੀ ਸੀਗੀ ਤੇ ਕੋਈ ਏਦਾਂ ਬਾਹਰਲਾ ਕਹਿੰਦਾ ਹੁੰਦਾ ਸੀ ਨਾ ਵੀ ਇਸ ਮਿੱਟੀ ਦੀ ਗੱਲ ਕਰਦੇ ਸੀਗੇ ਤੇ ਏਦਾਂ ਲੱਗਦਾ ਸੀ ਵੀ ਏਡੀ ਕਿਹੜੀ ਖਾਸ ਗੱਲ ਆ, ਵੀ ਦੱਸ ਹੱਦ ਹੋ ਗਈ, ਮਿੱਟੀਆਂ ਵਰਗੀ ਮਿੱਟੀ ਆ ਐਵੇਂ ਇਹਨਾਂ ਲਈ ਕਮਲੇ ਹੋਏ ਫਿਰਦੇ ਆ। ਪਰ ਜਦੋਂ ਪੰਜਾਬ ਛੱਡਿਆ ਤੇ ਫਿਰ ਹੁਣ ਪਤਾ ਲੱਗਦਾ ਉਹ ਗੱਲਾਂ ਜੋ ਤੁਹਾਡੇ ਗੀਤਾਂ ਦੇ ਵਿੱਚ ਦਿਸਦੀਆਂ ਆ ਉਹ ਸਹੀ ਗੱਲ ਆ, ਉਹ ਸਾਡੀ ਸੱਚਾਈ ਆ ਵਿਦੇਸ਼ੀਆਂ ਦੀ। ਤੇ ਜਿਹੜਾ ਤੁਹਾਡਾ ਗੀਤ ਆ ਨਾ ਮੈਂ ਤੇ ਮੇਰਾ ਟੈਚੀ, ਮੈਂ ਸੱਚੀ ਦੱਸਾਂ ਉਹ ਮੇਰੀ ਕਹਾਣੀ ਆ, ਬਿਲਕੁਲ ਹੀ ਮੈਨੂੰ ਏਦਾਂ ਲੱਗਦਾ ਹੁੰਦਾ ਜਦੋਂ ਮੈਂ ਹੁਣ ਵੀ ਜਾਂਦੀ ਆ ਨਾ, ਪਿਛਲੀ ਵਾਰੀ ਵੀ ਜਦੋਂ ਆ 2 ਸਾਲ ਪਹਿਲਾਂ ਇੰਡੀਆ ਗਈ ਸੀ ਤੇ ਜਦੋਂ ਵਾਪਸ ਆਈ ਆ ਤੇ ਅਗਲੇ ਦਿਨ ਮੈਂ ਜਿੱਦਾਂ ਟੈਚੀ ਖੋਲਦੀ ਪਈ ਸੀ ਔਰ ਉਹਦੇ ਚੋਂ ਕੱਪੜੇ ਕੱਢ ਕੇ ਰੱਖਦੀ ਪਈ ਸੀਗੀ ਤੇ ਨਾਲ ਮੈਂ ਬੱਚਿਆਂ ਵਾਂਗੂ ਉੱਚੀ ਉੱਚੀ ਰੋਂਦੀ ਪਈ ਸੀ। ਸੋ ਮੈਂ ਤੇ ਮੇਰਾ ਟੈਚੀ ਜਿਹੜੇ ਰੋਣ ਦੀ ਗੱਲ ਆ ਨਾ ਉਹ ਤੇ ਮੈਨੂੰ ਬਿਲਕੁਲ ਹੀ ਆਪਣੀ ਲੱਗਦੀ ਸੀਗੀ ਜਿਹੜਾ ਗੈਰੀ ਸੰਧੂ ਹੁਣਾਂ ਦਾ ਗੀਤ ਗਾਇਆ ਤੁਹਾਡਾ। ਸੋ ਬਿਲਕੁਲ ਉਹਦੇ ਲਈ
ਜਦੋਂ ਨਾ ਅਸੀਂ ਮੈਂ ਆਰਮੀ ਚੋਂ ਛੁੱਟੀ ਕੱਟਣ ਆਉਂਦਾ ਸੀਗਾ ਨਾ, ਮੈਂ ਅਸੀਂ ਇੱਕ ਜਦੋਂ ਛੁੱਟੀ ਖਤਮ ਹੁੰਦੀ ਸੀਗੀ ਤਾਂ 2-4 ਦਿਨ ਫੋਨ ਕਰਕੇ ਵਧਾ ਦੇਣੇ ਵੀ ਯਾਰ ਹੋਰ 2-4 ਦਿਨ ਲਾ ਲਈ ਹਨਾ, ਵੀ ਹਜੇ ਯਾਰ ਪੂਰੇ ਮੈਨੂੰ ਦਿਲ ਨੀ ਮਤਲਬ ਭਰਿਆ ਹਨਾ ਪਿੰਡ ਰਹਿਣ ਦਾ। ਤੇ ਕਹਿੰਦਾ 2 ਹਫ਼ਤਿਆਂ ਲਈ ਆਇਆ ਸੀ ਦਿਨ 40 ਲੰਘ ਗਏ, 2 ਹਫ਼ਤਿਆਂ ਲਈ ਆਇਆ ਸੀ ਦਿਨ 40 ਲੰਘ ਗਏ, ਇੱਕ ਇੱਕ ਕਰਕੇ ਸਾਰੇ ਵਾਂਗ ਦੀਵਾਲੀ ਲੰਘ ਗਏ, ਥੋੜੇ ਦਿਨਾਂ ਵਿਚ ਕਿੰਨੀ ਜਗ੍ਹਾ ਬਣਾ ਲਏ ਅੱਡੇ, ਮੈਂ ਅੱਜ 3ਜੀ ਵਾਰੀ ਮਿੱਤਰੋ ਟਿਕਟ ਕਰਾਈ ਅੱਗੇ, ਮੈਂ ਦੇਖਿਆ ਜਿੰਨੇ ਵੀ NRI ਪੰਜਾਬ ਆਉਂਦੇ ਆ ਉਹ ਟਿਕਟ ਐਕਸਟੈਂਡ ਕਰਾਉਂਦੇ ਹੀ ਕਰਾਉਂਦੇ ਆ, ਚਾਹੇ 2 ਹਫ਼ਤਿਆਂ ਲਈ ਕਰਾਉਣ ਚਾਹੇ 2 ਦਿਨਾਂ ਲਈ 4 ਦਿਨਾਂ ਲਈ ਕਰਾਉਣ, ਉਹਨਾਂ ਨੇ ਟਿਕਟ ਕਰਾਉਣੀ ਕਰਾਉਣੀ ਹੈਨਾ। ਹੁਣ ਮੈਂ ਇੱਥੇ ਤੁਸੀਂ ਤੁਹਾਨੂੰ ਮੈਂ ਗੱਲ ਸੁਣਾਉਣ ਲੱਗਾ, ਮੇਰਾ ਦੋਸਤ ਹੈ ਫੌਜੀ ਰੌਂਤੇ ਵਾਲਾ ਮੇਰਾ ਫਰੈਂਡ ਹੈ, ਤੇ ਉੱਥੋਂ ਦੀ ਫਿਰ ਮੈਂ ਇੱਕ ਕਹਾਣੀ ਉਹਦੇ ਵਿੱਚ ਪਾਈ ਸੀਗੀ ਤੇ ਕਹਿੰਦਾ ਭੁੱਲ ਨੀ ਹੁੰਦੀ ਮੇਥੋਂ ਮੋਟਰ ਫੌਜੀ ਰੌਂਤੇ ਦੀ, ਭੁੱਲ ਨੀ ਹੁੰਦੀ ਮੇਥੋਂ ਮੋਟਰ ਫੌਜੀ ਦੀ, ਜਿੱਥੇ ਬਹਿ ਕੇ ਡੀਲ ਜਿੱਥੇ ਬਹਿ ਕੇ ਫੀਲਿੰਗ ਆਉਂਦੀ ਸੀ ਦਲਹੌਜੀ ਦੀ, ਸਮਝ ਨੀ ਆਉਂਦੀ ਕਿੰਨੀ ਵਾਰੀ ਮੀਟ ਦੇ ਨਾਲ ਨਵੇੜੇ ਝੱਗੇ ਮੈਂ, ਅੱਜ 3ਜੀ ਵਾਰੀ ਮਿੱਤਰੋ ਟਿਕਟ ਕਰਾਈ ਅੱਗੇ ਮੈਂ।
ਜਜ਼ਬਾਤ
ਮੇਰੇ ਜਿਹੜੇ ਜਿੰਨੇ ਵੀ ਕਨੇਡਾ ਅਮਰੀਕਾ ਰਹਿੰਦੇ ਆ ਹੁਣ, ਇਹ ਪਵਨ ਹੋਣੀ, ਪਵਨ ਮੇਰਾ ਫਰੈਂਡ ਹੈ, ਬੱਬੂ ਚਹਿਲ, ਬੱਬੂ ਗਾਲਬ, ਇਹ ਸਾਰੇ ਆਸਟ੍ਰੇਲੀਆ ਜਿਹੜੇ ਮੇਰੇ ਦੋਸਤ ਰਹਿੰਦੇ ਨੇ, ਤਾਂ ਉਹਨਾਂ ਨਾਲ ਮੇਰੇ ਜਜ਼ਬਾਤ ਜਿਹੜੇ ਨੇ ਗੱਲਾਂ ਬਾਤਾਂ ਕਰਦਾ ਰਹਿੰਦਾ, ਉਹਨਾਂ ਨੂੰ ਪਤਾ ਵੀ ਕਿੰਨਾ ਔਖਾ ਹੁੰਦਾ ਘਰੋਂ ਜਾਣਾ ਹਨਾ।
ਬਿਲਕੁਲ, ਉਹ ਘਰ ਛੱਡਣਾ ਬੜਾ ਔਖਾ ਹੁੰਦਾ, ਔਰ ਘਰ ਦੇ ਨਾਲ ਜਦੋਂ ਤੁਸੀਂ ਉਹ ਸਾਰਾ ਕੁਝ ਆਪਣਾ ਆਲਾ ਦੁਆਲਾ ਜਿਹੜਾ ਪੰਜਾਬ ਜਿਹਨੂੰ ਅਸੀਂ ਕਹਿ ਦਿੰਨੇ ਆ ਜਿੱਥੋਂ ਅਸੀਂ ਬਿਲੋਂਗ ਕਰਦੇ ਆ, ਉਹ ਇੱਕ ਬਿਲੋਂਗਿੰਗ ਛੱਡਣੀ ਜਿਹੜੀ ਆ ਬੜੀ ਔਖੀ ਲੱਗਦੀ ਹੈ। ਇੱਧਰ ਆ ਕੇ ਉਹਨਾਂ ਤੋਂ ਕਿਤੇ ਵਧੀਆ ਚੀਜ਼ਾਂ ਆ, ਸਾਰੀਆਂ ਸੁੱਖ ਸਹੂਲਤਾਂ ਆ ਕਹੀਏ ਬਹੁਤ ਵਧੀਆ, ਪਰ ਫਿਰ ਵੀ ਜਿਹੜਾ ਦਿਲ ਆ ਉਹ ਪੰਜਾਬ ਮੁੜਨ ਨੂੰ ਹੀ ਕਹਿੰਦਾ। ਔਰ ਮੈਨੂੰ ਤੁਹਾਨੂੰ ਸੱਚੀ ਦੱਸਾਂ ਵੀ ਅਸੀਂ ਤਾਂ ਰਾਤ ਨੂੰ ਸੌਂਦੇ ਆ ਤੇ ਸਾਨੂੰ ਤਾਂ ਸੁਪਨੇ ਵੀ ਪੰਜਾਬ ਦੇ ਹੀ ਆਉਂਦੇ ਆ। ਤੇ ਚਲੋ ਅੱਜ ਅਸੀਂ ਤੁਹਾਡੇ ਬਾਰੇ ਗੱਲ ਕਰਦੇ ਆ, ਮੱਠ ਸ਼ੇਰੋ ਵਾਲਾ ਹੁਣਾਂ ਦੇ ਬਾਰੇ ਗੱਲ ਕਰਦੇ ਆ। ਜਿੱਦਾਂ ਅਸੀਂ ਗੱਲ ਕੀਤੀ ਵੀ ਸਾਰੇ ਅਸੀਂ ਆਪਣੇ ਪਿੰਡਾਂ ਦੇ ਨਾਲ ਬੜੇ ਜੁੜੇ ਹੁੰਨੇ ਆ ਨਾ, ਆਪਣੇ ਪਿੰਡ ਦੇ ਨਾਲ ਜਿੱਥੋਂ ਅਸੀਂ ਬਿਲੋਂਗ ਕਰਦੇ ਆ, ਖਾਸ ਕਰਕੇ ਜਿੱਥੇ ਅਸੀਂ ਜੰਮੇ ਪਲੇ ਹੁੰਨੇ ਆ। ਸੋ ਤੁਹਾਡਾ ਵੀ ਮੈਨੂੰ ਲੱਗਦਾ ਵੀ ਕੁਛ ਓਨਾ ਹੀ ਮੋਹ ਆਪਣੇ ਪਿੰਡ ਨਾਲ ਆ ਕਿ ਤੁਸੀਂ ਆਪਣੇ ਪਿੰਡ ਨੂੰ ਤਵੱਜੋ ਜ਼ਿਆਦਾ ਦਿੱਤੀ ਆਪਣੇ ਅਸਲ ਨਾਮ ਦੇ ਨਾਲੋਂ। ਸੋ ਅਸਲ ਨਾਮ ਤੁਹਾਡਾ ਰਣਜੀਤ ਸਿੰਘ ਹੈ ਜੇ ਮੈਂ, ਔਰ ਮੈਨੂੰ ਵੀ ਨੀ ਪਤਾ ਸੀ, ਮੈਂ ਸੱਚੀ ਦੱਸਾਂ ਕਿ ਮੱਟ ਸ਼ੇਰੋਵਾਲਾ ਤੋਂ ਹੀ ਤੁਹਾਨੂੰ ਸਾਰੇ ਜਾਣਦੇ ਆ ਰਣਜੀਤ ਖਾਨ ਜੀ। ਸੋ ਆਪਣੇ ਪਿੰਡ ਬਾਰੇ ਦੱਸੋ, ਉਹ ਮੱਟ ਸ਼ੇਰੋਵਾਲਾ ਬਾਰੇ ਦੱਸੋ ਕਿ ਤੁਸੀਂ ਕਿੱਦਾਂ ਚੂਜ਼ ਕੀਤਾ ਕਿ ਮੈਂ ਆਪਣੇ ਨਾਂ ਦੀ ਜਗ੍ਹਾ ਇਹਨੂੰ ਅੱਗੇ ਰੱਖਣਾ, ਆਪਣੇ ਪਿੰਡ ਨੂੰ ਅੱਗੇ ਰੱਖਣਾ।
ਬਿਲਕੁਲ ਜੀ ਬਿਲਕੁਲ, ਮੇਰਾ ਨਾਂ ਰਣਜੀਤ ਖਾਨ ਆ ਜੀ ਹਨਾ, ਮੈਂ ਇੱਕ ਮੱਧ ਵਰਗੀ ਪਰਿਵਾਰ ਚੋਂ ਪੈਦਾ ਹੋਇਆ, ਮੈਂ ਉੱਥੇ ਪੈਦਾ ਹੋਇਆ, ਮੇਰੀਆਂ ਭੈਣਾਂ ਨੇ ਆਪਣੇ ਹੱਥਾਂ ਨਾਲ ਆਪਣੇ ਆਪਣੇ ਹੱਥਾਂ ਤੇ ਡੱਕਿਆਂ ਦੇ ਨਾਲ ਮਹਿੰਦੀ ਲਾ ਕੇ ਜਿੱਥੇ ਬਾਪੂ ਨੇ ਤੋਰਤੀਆਂ ਉੱਥੇ ਤੁਰ ਗਈਆਂ ਤੇ ਬੜੇ ਜਜ਼ਬਾਤ ਮੇਰੇ ਨਾਲ ਜੁੜੇ ਹੋਏ ਨੇ। ਮੇਰਾ ਬਾਪੂ ਇੱਕ ਦਿਹਾੜੀਦਾਰ ਬੰਦਾ ਸੀਗਾ ਜੋ ਅੱਜ ਕੱਲ ਬੜੇ ਨਜ਼ਾਰੇ ਲੈਂਦਾ ਤੇ ਮੈਂ ਖੁਸ਼ ਨਸੀਬ ਹਾਂ ਕਿ ਮੇਰੇ ਕਰਕੇ ਉਹ ਨਜ਼ਾਰੇ ਲੈ ਰਿਹਾ ਜਰੀਆ ਮਾਪਾ ਰੱਬ ਕੋਈ ਨਾ ਕੋਈ ਤੇ ਉਹ ਅੱਜ ਪਿੰਡ ਦੀ ਸੱਥ ਵਿੱਚ ਤਾਂ ਖੇਡਦਾ ਜਾਂ ਘਰੇ ਕਬੀਲਦਾਰੀ ਦੇ ਜਿਹੜੇ ਥੋੜੇ ਬਹੁਤੇ ਕੰਮ ਧੰਦੇ ਦੁਕਾਨ ਤੋਂ ਸੌਦਾ ਲੈ ਕੇ ਆਉਣਾ ਹੋਵੇ ਹਨਾ ਤੇ ਬੜਾ ਵਧੀਆ ਹੈ। ਤੇ ਅੱਜ ਵੀ ਮੈਂ ਕਹਿੰਦਾ ਵੀ ਜਿਹਦਾ ਜਿਹਦਾ ਸਰਦਾ ਹੋਵੇ ਉਹਨੂੰ ਨਹੀਂ ਬਾਹਰ ਜਾਣਾ ਚਾਹੀਦਾ, ਬਾਹਰਲਾ ਦੇਸ਼ ਘੁੰਮਣ ਲਈ ਹੈ, ਉੱਥੇ ਰਹਿਣ ਲਈ ਨਹੀਂ ਹੈਗਾ। ਕਿਉਂਕਿ ਮੈਂ ਬਾਹਰ ਰਿਹਾ ਖੁਦ, ਚਾਹੇ ਮੈਂ ਪੂਨੇ ਰਿਹਾ ਚਾਹੇ ਅੰਬਾਲੇ ਰਿਹਾ ਚਾਹੇ ਜੰਮੂ ਕਸ਼ਮੀਰ ਰਿਹਾ, ਤੇ ਮੇਰੇ ਹੱਥ ਬੰਨ ਕੇ ਬੇਨਤੀ ਹੈ ਕਿ ਆਪਾਂ ਇਹ ਜਿਹੜੇ ਜਹਾਜ਼ ਚੜ ਚੜ ਕੇ ਪੰਜਾਬ ਖਾਲੀ ਕਰੀ ਜਾਂਦੇ ਹਾਂ ਤੇ ਰਾਤੀ ਸੁਪਨੇ ਦੇ ਵਿੱਚ ਮੈਨੂੰ ਮਿਲਿਆ ਪੰਜਾਬ ਮੈਥੋਂ ਮੰਗਿਆ ਜਵਾਬ, ਕਹਿੰਦਾ ਦਿਨੋ ਦਿਨ ਲੋਕ ਮੈਨੂੰ ਕਾਹਤੋਂ ਛੱਡੀ ਜਾਂਦੇ ਆ, ਭਲਾ ਮੇਰਾ ਕੀ ਕਸੂਰ, ਮੈਥੋਂ ਹੋਈ ਜਾਂਦੇ ਦੂਰ, ਚੜ ਕੇ ਜਹਾਜ਼ ਕਾਹਤੋਂ ਬਾਹਰ ਭੱਜੀ ਜਾਂਦੇ ਆ ਹਨਾ। ਜਿਹੜਾ ਇੱਥੇ ਸਰਦਾ ਉਹਨੂੰ ਇੱਥੇ ਪੰਜਾਬ ਦੇ ਵਿੱਚ ਵੀ ਬਹੁਤ ਕੁਛ ਹੈ, ਹਰ ਟਾਈਮ ਆਪਾਂ ਮਾੜਾ ਸਿਸਟਮ ਕਹਿ ਕੇ ਹਊਆ ਵੀ ਨਾ ਬਣਾਈਏ ਹਨਾ। ਕਿਉਂਕਿ ਜਿਨ੍ਹਾਂ ਨੇ ਮਿਹਨਤ ਕਰਨੀ ਆ, ਮੈਂ ਦੇਖਿਆ ਇੱਥੇ ਕਿੱਲੇ ਦੋ ਕਿੱਲੇ ਵਾਲੇ ਵੀ ਮਿਹਨਤ ਕਰਕੇ ਆਪਦਾ ਕਰਦੇ ਆ। ਸਾਡੀ ਪ੍ਰੋਬਲਮ ਪਤਾ ਕੀ ਹੈ, ਪਹਿਲਾਂ ਤਾਂ ਅਸੀਂ ਜਦੋਂ 10-12 ਸਾਲ ਦਾ ਹੁੰਦਾ ਮੁੰਡਾ ਉਹ ਤਾਂ ਟਰੈਕਟਰ ਬਹੁਤ ਚਲਾਉਂਦਾ, ਜਦੋਂ ਉਹ ਜਵਾਨ ਹੋ ਜਾਵੇ ਫਿਰ ਉਹਨੂੰ ਸ਼ਰਮ ਆਉਂਦੀ ਹੈ ਖੇਤ ਚ ਕੰਮ ਕਰਨ ਲੱਗੇ ਹਨਾ, ਫਿਰ ਉਹ ਰੋਟੀ ਫੜਾਉਣ ਵੀ ਨੀ ਜਾਂਦਾ ਬਗੈਰ ਬੁਲਟ ਤੋਂ। ਇੱਥੇ ਜਾ ਕੇ ਬੇਸ਼ੱਕ ਜਿੰਨਾ ਮਰਜ਼ੀ ਔਖਾ ਹੋਈ ਜਾਵੇ ਹਨਾ, ਤੇ ਮੈਂ ਕਈ ਵਾਰ ਨਾਰਾਜ਼ ਹੋ ਜਾਣਾ ਕਿ ਇੰਨਾ ਆਲਾ ਹੀ ਆਉਂਦੇ ਨੀ, ਫੋਨ ਨੀ ਕਰਦੇ, ਪਰ ਇੱਥੋਂ ਦੀਆਂ ਕਿਸ਼ਤਾਂ, ਇੱਥੋਂ ਦੇ ਰੈਂਟ ਹਨਾ, ਇੱਥੋਂ ਦੇ ਇੰਸ਼ੋਰੈਂਸ ਵਗੈਰਾ ਜਿਹੜੇ ਕਰਾਏ ਨੇ ਉਹਨਾਂ ਚ ਉਲਝ ਕੇ ਰਹਿ ਜਾਂਦਾ। ਮੈਂ ਤਾਂ ਇਹ ਮੰਨੂਗਾ ਕਿ ਬਾਹਰ ਆ ਜਿਹੜੀ ਉਹ ਹੈ ਤਾਂ ਜੇਲ੍ਹ ਹੈ, ਉਹ ਜੇਲ੍ਹ ਹੈ ਜਿਹਦੀ ਚਾਰ ਦੀਵਾਰੀ ਨੀ ਹੈਗੀ। ਬਾਕੀ ਮੈਂ ਆਪਣੀ ਗੱਲ ਦੱਸਣ ਲੱਗਾ, ਮੈਂ ਦੇਖੋ ਜੀ ਆਰਥਿਕ ਪ੍ਰੋਬਲਮ ਸੀਗੀ ਘਰੇ ਤੇ ਉਹਦੇ ਕਰਕੇ ਮੈਨੂੰ ਲੱਗਿਆ ਕਿ ਵੀ ਭਰਤੀ ਹੋਈ ਹੈ ਯਾਰ, ਸ਼ੌਂਕ ਵੀ ਸੀਗਾ ਤੇ ਮਜਬੂਰੀ ਵੀ ਸੀਗੀ। ਫਿਰ ਮੈਂ ਆਰਮੀ ਦੀ ਭਰਤੀ ਦੇਖੀ ਤੇ ਆਰਮੀ ਚ ਹੋ ਗਿਆ। ਮੇਰਾ ਨਾਂ ਰਣਜੀਤ ਖਾਨ ਹੈ, ਛੋਟਾ ਨਾਮ ਮੇਰਾ ਮੱਟ ਹੈ ਤੇ ਪਿੰਡ ਮੇਰਾ ਸੇਰੋਂ ਹੈ ਤੇ ਇਸ ਨਾਮ ਦੇ ਕੋਲ ਪੈਂਦਾ ਪਿੰਡ ਸੰਗਰੂਰ ਜ਼ਿਲ੍ਹੇ ਦੇ ਵਿੱਚ।
ਹਾਂਜੀ ਜੀ ਸੋ ਬਿਲਕੁਲ ਮੱਟ ਇੱਕ ਬੜਾ ਪਿਆਰਾ ਜਿਹਾ ਨਾਮ ਆ, ਜਿੱਦਾਂ ਕਹਿ ਲਓ ਵੀ ਪੰਜਾਬੀਆਂ ਦੇ ਛੋਟੇ ਬੱਚਿਆਂ ਦੇ ਰੱਖੇ ਹੁੰਦੇ ਸੀ। ਅੱਗੇ ਵੈਸੇ ਗੱਲ ਇਹੀ ਹੁੰਦੀ ਸੀ ਵੀ ਛੋਟੇ ਬੱਚਿਆਂ ਦੇ ਇਦਾਂ ਦੇ ਪਿਆਰ ਵਾਲੇ ਨਾਂ ਹੁੰਦੇ ਸੀਗੇ ਹਨਾ, ਮੱਟ ਕਹਿਣਾ ਕਿਸੇ ਨੂੰ ਗੁਗਲੂ ਕੋਈ ਹੈਨਾ, ਸੋ ਬਹੁਤ ਹੀ ਪਿਆਰਾ ਨਾਮ। ਔਰ ਤੁਸੀਂ ਆਪਣੇ ਉਸ ਬਚਪਨ ਦੇ ਨਾਮ ਨੂੰ ਵੀ ਜਿਉਂਦਾ ਰੱਖਿਆ ਔਰ ਨਾਂ ਦੇ ਨਾਲ ਆਪਣੇ ਪਿੰਡ ਨੂੰ ਜੋ ਤੁਸੀਂ ਅਮਰ ਕੀਤਾ ਉਹ ਬਹੁਤ ਕਾਬਲੇ ਤਾਰੀਫ ਹੈ। ਸੋ ਬਿਲਕੁਲ ਜੀ, ਪੰਜਾਬ ਦੇ ਪਿੰਡ ਇੱਦਾਂ ਹੱਸਦੇ ਵਾਸਤੇ ਰਹਿਣਾ, ਜਿਹੜੀ ਤੁਸੀਂ ਗੱਲ ਕਹੀ ਕਿ ਬਿਲਕੁਲ ਅਸੀਂ ਜ਼ਿੰਮੇਦਾਰ ਆ, ਮੈਂ ਖੁਦ ਕਹਿੰਦੀ ਹੁੰਦੀ ਆ ਵੀ ਇਹ ਗਿਲਟ ਜਿਹੜਾ ਆ ਇਹ ਮੇਰੇ ਅੰਦਰ ਹਮੇਸ਼ਾ ਰਹਿੰਦਾ ਵੀ ਮੈਂ ਭੱਜੀ ਹੋਈ ਆ, ਮੈਂ ਉਸ ਪੰਜਾਬ ਨੂੰ ਛੱਡ ਕੇ ਭੱਜੇ ਆ ਅਸੀਂ ਔਰ ਇੱਥੇ ਆਏ ਹੋਏ ਆ। ਔਰ ਬਿਲਕੁਲ ਜੀ, ਇੱਥੇ ਉੱਥੇ ਨਾਲੋਂ ਜ਼ਿਆਦਾ ਮਿਹਨਤਾਂ ਕਰਦੇ ਆ, ਜਿੱਡੀ ਮਿਹਨਤ ਪੰਜਾਬ ਕਰੀ ਦੀ ਸੀ ਉਹ ਤੋਂ ਵੱਧ ਮਿਹਨਤ ਕਰਦੇ ਆ ਇੱਥੇ, ਪਰ ਪਤਾ ਨਹੀਂ ਕੀ ਮਜਬੂਰੀਆਂ ਦਾ ਸਬੱਬ ਬਣਿਆ ਪਈ ਛੱਡਣਾ ਪਿਆ ਉਹ ਦੇਸ਼। ਕਈ ਵਾਰੀ ਦੇਖਾ ਦੇਖੀ ਛੱਡ ਦਿੰਦੇ ਆ ਔਰ ਕਈ ਵਾਰੀ ਕੋਈ ਮਜਬੂਰੀ ਬਣ ਜਾਂਦੀ ਹੈ ਪਈ ਛੱਡਣਾ ਪੈਂਦਾ।
ਮਜਬੂਰੀਆਂ ਪਹਿਲਾਂ ਤਾਂ ਦੇਖੋ ਸ਼ੌਂਕ ਸੀਗੇ, ਫਿਰ ਮਜਬੂਰੀਆਂ ਬਣ ਗਈਆਂ ਹਨਾ। ਤੇ ਐਕਚੁਲੀ ਮੈਂ ਦੱਸਾਂ ਵੀ ਦੋ ਚੀਜ਼ਾਂ ਅਸੀਂ ਨੇ, ਇੱਕ ਨਸਲ ਇੱਕ ਫਸਲ, ਦੋਨੋਂ ਚੀਜ਼ਾਂ ਅਸੀਂ ਖਤਮ ਕਰਦੇ ਜਾ ਰਹੇ ਹਾਂ। ਪਹਿਲਾਂ ਸਾਨੂੰ ਕਿਸੇ ਦਿਮਾਗੀ ਬੰਦੇ ਨੇ ਕਿਹਾ ਵੀ ਤੁਸੀਂ ਏਦਾਂ ਕਰੋ, ਤੁਹਾਡਾ ਜਿਹੜਾ ਤੁਹਾਡਾ ਝੋਨਾ ਉਹ 30-35 ਮਣ ਹੀ ਨਿਕਲਦਾ ਕਿੱਲੇ ਚੋਂ, ਤੁਹਾਨੂੰ ਦਵਾਈਆਂ ਰੇਹਾਂ ਸਪਰੇਹਾਂ ਪਾ ਕੇ ਜੇ ਤੁਹਾਨੂੰ 100 ਮਣਾ ਝੋਨਾ ਕੱਢਣ ਦਾ ਲਾ ਦੀਏ, ਅਸੀਂ ਆਖਿਆ ਏਦੂ ਵੱਡੀ ਗੱਲ ਸਾਡੇ ਲਈ ਕੀ ਹੈ ਜੇ ਸਾਨੂੰ 100 ਮਣਾ ਨਿਕਲਣ ਲੱਗ ਜੇ। ਅੱਜ 100 ਮਣਾ ਝੋਨਾ ਨਿਕਲਣ ਲੱਗ ਗਿਆ ਪਰ ਸਾਡੀਆਂ ਫਸਲਾਂ ਖਾ ਗਿਆ, ਕਪਾਹਾਂ, ਨਰਮੇ, ਮੱਕੀਆਂ, ਬਾਜਰੇ, ਜਵੀਆਂ ਖਾ ਗਿਆ। ਤੇ ਉਦੋਂ ਬਾਅਦ ਕਹਿੰਦੇ ਜੀ ਇੱਕ ਦੇ 52 ਬਣਨਗੇ, 50 ਬਣਨਗੇ, ਇੱਕ ਦੇ 70 ਬਣਨਗੇ ਡਾਲਰ ਦੀ ਗੱਲ ਕਿਸੇ ਨੇ ਸਾਡੇ ਕੰਨ ਚ ਪਾਈ ਤੇ ਅਸੀਂ ਲਾਲਚ ਦੇ ਵਿੱਚ ਆ ਗਏ ਯਾਰ ਵੀ ਇੰਨੇ ਬਣਦੇ ਆ ਹਨਾ, ਤੇ ਉਹਨੇ ਸਾਡੀਆਂ ਨਸਲਾਂ ਖਾ ਲਈਆਂ। ਹੁਣ ਤੀਜਾ, ਜੇ ਹੁਣ ਦਾਦਾ ਚਾਹਵੇ ਤਾਂ ਉਹ ਆਪਦੇ ਪੋਤੇ ਨਾਲ ਲਾੜ ਨੀ ਲੜਾ ਸਕਦਾ ਪੰਜਾਬੀ ਚ ਹਨਾ, ਜੇ ਸਾਡਾ ਮੁੰਡਾ ਬਾਹਰ ਜਾਂਦਾ ਤਾਂ ਉਹਨੇ ਸ਼ਾਇਦ,
ਕਿਉਂਕਿ
ਤੀਜੀ ਨਸਲ ਸਾਡੀ ਤੀਜੀ ਨਸਲ ਸਾਡੀ ਖਤਮ ਹੋ ਜਾਣੀ ਹੈ ਜਿੱਥੇ ਤੱਕ ਮੇਰਾ ਨਾ ਹੋਏ। ਉਦੋਂ ਬਾਅਦ ਜੇ ਇਹ ਕਹਿ ਇਹ ਵਹਿਮ ਹੈ ਸਿਰਫ ਕਿ ਇੱਕ ਦੇ 50 ਬਣਦੇ ਜ਼ਰੂਰ ਨੇ, ਪਰ ਤੁਹਾਨੂੰ ਪਤਾ ਜੇ 2-4 ਦਿਨ ਬੰਦਾ ਬਿਮਾਰ ਹੋ ਜੇ ਬਾਹਰ ਤਾਂ ਉਹਨੂੰ ਔਖਾ ਹੋ ਜਾਂਦਾ ਕਵਰ ਕਰਨਾ, ਘਰ ਦੀਆਂ ਕਿਸ਼ਤਾਂ, ਤੁਹਾਨੂੰ ਲਾ ਲਓ ਪਾਣੀ ਦਾ ਖਰਚਾ, ਰੈਂਟ ਹਨਾ, ਗੱਡੀ ਦੀਆਂ ਕਿਸ਼ਤਾਂ, ਬਹੁਤ ਕੁਛ ਹੁੰਦਾ ਹੈ। ਤੇ ਇਹ ਸਿਰਫ ਨਵੇਂ ਮੁੰਡਿਆਂ ਨੂੰ ਹੋਊਗਾ ਜ਼ਰੂਰ ਹੈ ਵੀ ਬਾਹਰ ਬਾਹਰ ਬਾਹਰ, ਪਰ ਜੇ ਬੰਦਾ ਇੱਥੇ ਚਾਹਵੇ ਤਾਂ ਮੈਂ ਆਪਦੀ ਗੱਲ ਦੱਸਦਾ, ਮੈਂ ਇੱਥੇ ਰਹਿ ਕੇ ਵੀ ਕੀਤਾ ਸਭ ਕੁਛ ਹਨਾ, ਪਰ ਬੰਦਾ ਕੰਮ ਦਾ ਤਾਹਨਾ ਨੀ ਬੰਦੇ ਨੂੰ ਸਮਝਣਾ ਚਾਹੀਦਾ ਵੀ ਕੰਮ ਕੰਮ ਦਾ ਮਿਹਣਾ ਹੈ ਨਾ, ਕੰਮ ਕੋਈ ਛੋਟਾ ਵੱਡਾ ਨੀ ਹੁੰਦਾ,
ਬਿਲਕੁਲ
ਕੰਮ ਕਰਨਾ ਚਾਹੀਦਾ
ਬਿਲਕੁਲ।
ਤੁਸੀਂ ਮੰਨੋ ਮੈਂ ਆਪਣੀਆਂ ਸਕੀਆਂ ਭੈਣਾਂ ਦੇ ਨਾਲ ਹਨਾ ਠੇਕੇ ਤੇ ਝੋਨਾ ਲਾਉਂਦੇ ਰਹੇ ਅਸੀਂ ਹਨਾ, ਦਿਹਾੜੀਆਂ ਕਰਦੇ ਰਹੇ ਮੇਰੇ ਬਾਪੂ ਨਾਲ, ਮੈਂ ਦਿਹਾੜੀ ਕਰਦਾ ਰਿਹਾ ਹਨਾ ਤੇ ਲੇਬਰ ਚੌਂਕ ਚ ਮੈਂ ਖੜਿਆ, ਪਰ ਮੇਰੇ ਅੰਦਰ ਜਨੂਨ ਸੀਗਾ ਵੀ ਯਾਰ ਕੁਛ ਨੀ, ਕਿਉਂਕਿ ਪਹਿਲਾਂ ਤੁਸੀਂ ਤੰਗੀ ਕੱਟ ਲਓ ਕੋਈ ਪ੍ਰੋਬਲਮ ਨੀ, ਪਰ ਬਾਅਦ ਚ ਜਦੋਂ ਬੰਦਾ ਤੰਗੀ ਕੱਟਦਾ ਉਦੋਂ ਬਹੁਤ ਔਖਾ ਹੁੰਦਾ ਉਹਦੇ ਨੂੰ,
ਬਹੁਤ ਔਖਾ ਹੁੰਦਾ।
ਕਹਿੰਦਾ ਮਾਂ ਲੋਦੀ ਰੁਗ ਭੈਣ ਗੇੜ ਦੀ ਮਸ਼ੀਨ ਦੇਖੀ, ਮੈਂ ਮਾਂ ਰੁਗ ਲੋਦੀ ਭੈਣ ਗੇੜ ਦੀ ਮਸ਼ੀਨ ਦੇਖੀ, ਜ਼ਿੰਦਗੀ ਗਰੀਬਾਂ ਦੀ ਮੈਂ ਬਹੁਤ ਹੀ ਬਦੀਨ ਦੇਖੀ, ਤਾਂ ਤੋਂ ਤਕਦੀਰਾਂ ਰੱਬਾ ਲਿਖ ਦਿੰਦਾ ਮਾੜੀਆਂ, ਲੁੱਕੀ ਜਾਂਦੇ ਵੇਖੇ ਮੈਂ ਦੀਵਾਲੀ ਨੂੰ ਦਿਹਾੜੀਆਂ।
ਬਿਲਕੁਲ ਬਹੁਤ ਵਧੀਆ ਬਹੁਤ ਵਧੀਆ। ਔਰ ਤੁਹਾਡੇ ਨਾਲ ਕੁਝ ਥੋੜੀਆਂ ਜਿਹੀਆਂ ਗੱਲਾਂ ਕਰਕੇ ਹੁਣ ਮੈਨੂੰ ਸਮਝ ਆਉਣ ਲੱਗ ਪਈ ਵੀ ਤੁਸੀਂ ਇੰਨਾ ਡੂੰਘਾ ਕਿੱਦਾਂ ਲਿਖ ਲੈਂਦੇ ਆ, ਕਿਉਂਕਿ ਤੁਹਾਡੀ ਸੋਚ ਜਿਹੜੀ ਆ ਉਹ ਬਹੁਤ ਪਰੇ ਆ, ਔਰ ਤੁਸੀਂ ਇੱਕ ਸੋਚ ਦੀ ਗੱਲ ਹੀ ਕਰਦੀ ਪਈ ਸੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਵੀ ਕਿ ਤੁਹਾਡੀ ਸੋਚ ਹੀ ਜਿਹੜੀ ਆ ਉਹੀ ਤੁਹਾਨੂੰ ਬਣਾਉਂਦੀ ਆ ਔਰ ਉਹੀ ਤੁਹਾਨੂੰ ਡੁਬੋ ਦਿੰਦੀ ਆ, ਔਰ ਤੁਸੀਂ ਆਪਣੇ ਔਖੇ ਵੇਲੇ ਵੀ ਆਪਣੀ ਸੋਚ ਤੇ ਨਜ਼ਰ ਰੱਖੀ। ਕਈ ਵਾਰੀ ਅਸੀਂ ਆਪਣੀ ਸੋਚ ਨੂੰ ਘੱਟ ਦੇਖਦੇ ਹਾਂ ਔਰ ਲੋਕਾਂ ਦੀ ਸੋਚ ਨੂੰ ਆਪਣੇ ਤੇ ਹਾਵੀ ਕਰ ਲੈਂਦੇ ਹਾਂ ਔਰ ਫੇਰ ਔਖੇ ਹੁੰਦੇ ਹਾਂ। ਬੇਸ਼ੱਕ ਉਹ ਬਾਹਰ ਜਾਣ ਦੀ ਗੱਲ ਹੋਵੇ ਜਾਂ ਕੋਈ ਕੰਮ ਦੀ ਗੱਲ ਹੋਵੇ ਜਾਂ ਕਿਸੇ ਰਿਸ਼ਤੇ ਦੀ ਗੱਲ ਹੋਵੇ, ਆਪਣੀ ਸੋਚ ਆਪਣੀ ਸਮਝ ਦੇ ਨਾਲ ਸਮਝਣਾ ਚਾਹੀਦਾ। ਮੈਨੂੰ ਲੱਗਦਾ ਉਹੀ ਗੱਲ ਵੀ ਆਪਣੀ ਮੱਤ ਨੂੰ ਉੱਚੀ ਰੱਖਣਾ ਚਾਹੀਦਾ ਔਰ ਪਰਮਾਤਮਾ ਨੇ ਤੁਹਾਡੀ ਮੱਤ ਜਿਹੜੀ ਸਹੀ ਗੱਲ ਹੈ ਬਹੁਤ ਉੱਚੀ ਰੱਖੀ ਹੋਈ ਹੈ ਔਰ ਉਹ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਆ। ਬਹੁਤ ਹੀ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਮੈਨੂੰ। ਔਰ ਰਵਿੰਦਰ ਸਿੰਘ ਧਨੀ ਹੁਣਾਂ ਨੇ ਮੈਸੇਜ ਕੀਤਾ ਹੈ ਸਿਡਨੀ ਤੋਂ ਤੇ ਕਹਿੰਦੇ ਮੱਟ ਭਾਜੀ ਸਤਿ ਸ੍ਰੀ ਅਕਾਲ, ਸਲਾਮ ਵਾਲੇਕੁਮ, ਕਹਿੰਦੇ ਕਿਵੇਂ ਹੋ ਭਾਜੀ, ਕਹਿੰਦੇ ਲਿਖਦੇ ਬਹੁਤ ਸੋਹਣਾ ਹੋ ਤੁਸੀਂ। ਸਹੀ ਗੱਲ ਆ, ਲਿਖਦੇ ਵੀ ਬਹੁਤ ਸੋਹਣਾ ਹੋ ਔਰ ਤੁਹਾਡੀਆਂ ਗੱਲਾਂ ਤੁਹਾਡੇ ਗੀਤਾਂ ਤੋਂ ਵੀ ਜ਼ਿਆਦਾ ਪਿਆਰੀਆਂ, ਜਿਨ੍ਹਾਂ ਨਾਲ ਅੱਜ ਮੈਨੂੰ ਸੁਣ ਕੇ ਬਹੁਤ ਮਜ਼ਾ ਆ ਰਿਹਾ। ਤੇ ਇਹਨਾਂ ਨੇ ਲਿਖਿਆ ਕਿ ਤੁਸੀਂ ਪੰਜਾਬ ਦੇ ਹਾਲਾਤ ਜ਼ਿਆਦਾ ਜਾਣਦੇ ਹੋ, ਅੱਜ ਕੱਲ ਰਣਜੀਤ ਢੱਡਰੀਆਂ ਵਾਲਿਆਂ ਦਾ ਮਸਲਾ ਬਹੁਤ ਚੱਲਦਾ ਪਿਆ, ਤੁਸੀਂ ਲਿਖਿਆ ਕਿ ਤੁਸੀਂ ਫੈਨ ਉਹ ਕੀ ਕਹੋਗੇ ਅੱਜ ਦੇ ਹਾਲਾਤ ਬਾਰੇ, ਕਹਿੰਦੇ ਤੁਸੀਂ ਉਹਨਾਂ ਬਾਰੇ ਲਿਖਿਆ ਵੀ ਹੈ ਤੇ ਤੁਸੀਂ ਉਹਨਾਂ ਦੇ ਫੈਨ ਵੀ ਹੋ, ਤੁਸੀਂ ਅੱਜ ਦੇ ਜਿਹੜੇ ਹਾਲਾਤ ਬਣੇ ਹੋਏ ਉਹਨਾਂ ਬਾਰੇ ਕੀ ਕਹੋਗੇ?
ਦੇਖੋ ਜੀ, ਮੈਂ ਕਿਸੇ ਇੱਕ ਢੱਡਰੀਆਂ ਦਾ ਫੈਨ ਨਹੀਂ ਹੈਗਾ, ਮੈਂ ਹਰ ਬੰਦੇ ਦਾ ਫੈਨ ਆ ਜਿਹੜਾ ਸੱਚੀ ਗੱਲ ਕਰਦਾ, ਜਿਹੜਾ ਤਰਕ ਨਾਲ ਗੱਲ ਕਰਦਾ, ਜਿਹੜਾ ਸੱਚ ਦੀ ਗੱਲ ਕਰਦਾ ਹਨਾ। ਅੱਜ ਤੁਸੀਂ ਦੱਸੋ ਵੀ ਹਨਾ ਵੀ ਸਭ ਤੋਂ ਵੱਧ ਬਾਬੇ ਸਾਡੇ ਪੰਜਾਬ ਦੇ ਵਿੱਚ ਨੇ, ਸਭ ਤੋਂ ਵੱਧ ਬਾਬੇ ਸਾਡੇ ਪੰਜਾਬ ਦੇ ਵਿੱਚ ਨੇ ਤੇ ਸਭ ਤੋਂ ਵੱਧ ਹੀ ਪਖੰਡ ਸਾਡੇ ਪੰਜਾਬ ਦੇ ਵਿੱਚ ਹੈ ਤੇ ਸਭ ਤੋਂ ਵੱਧ ਹੀ ਲੋਕ ਦੁਖੀ ਸਾਡੇ ਪੰਜਾਬ ਦੇ ਵਿੱਚ ਨੇ ਹਨਾ। ਤੇ ਇਹਨਾਂ ਨੇ ਕਹਿੰਦਾ ਕੈਸਾ ਕਲਯੁਗ ਚੜ ਕੇ ਆਇਆ ਤੇਰੀ ਬਾਣੀ ਨੂੰ ਵਪਾਰ ਬਣਾਇਆ, ਕੈਸਾ ਕਲਯੁਗ ਚੜ ਕੇ ਆਇਆ ਤੇਰੀ ਬਾਣੀ ਨੂੰ ਵਪਾਰ ਬਣਾਇਆ, ਲੁੱਟਦੇ ਨੇ ਢੌਂਗ ਜਾ ਰਚਾ ਕੇ ਬਾਬਾ ਨਾਨਕਾ, ਇਹਨਾਂ ਬਾਬਿਆਂ ਤੋਂ ਰੱਖੀ ਤੂੰ ਬਚਾ ਕੇ ਬਾਬਾ ਨਾਨਕਾ। ਮੈਂ ਹਾਂ ਜਿੰਨੇ ਵੀ ਸੁਣਨ ਵਾਲੇ ਨੇ ਇਹ ਰਵਿੰਦਰ ਜੀ ਮਾਇੰਡ ਨਾ ਕਰਿਓ, ਹੁਣ ਮੈਂ ਸਵੇਰ ਦਾ ਟਾਈਮ ਹੈ, ਸਾਡੇ ਪਿੰਡ ਤਿੰਨ ਗੁਰਦੁਆਰੇ ਨੇ ਤੇ ਤਿੰਨਾਂ ਦੀਆਂ ਆਵਾਜ਼ਾਂ ਇੱਕ ਦੂਜੇ ਨਾਲ ਟਕਰਾ ਕੇ ਕਿਸੇ ਇੱਕ ਦੀ ਵੀ ਆਵਾਜ਼ ਕੰਨ ਚ ਨੀ ਪੈਂਦੀ। ਕਹਿੰਦਾ ਸਾਡੇ ਪਿੰਡ ਤਿੰਨ ਗੁਰਦੁਆਰੇ ਕੋਈ ਬਹੁਤੀ ਗੱਲ ਨੀ ਸਿਆਣੀ, ਸਾਡੇ ਪਿੰਡ ਤਿੰਨ ਗੁਰਦੁਆਰੇ ਕੋਈ ਬਹੁਤੀ ਗੱਲ ਨੀ ਸਿਆਣੀ, ਆਪੋ ਆਪਣਾ ਸ਼ੋਰ ਮਚਾਉਂਦੇ ਕੌਣ ਸੁਣੇ ਗੁਰਬਾਣੀ। ਕਹਿੰਦਾ ਜਥੇਦਾਰੀਆਂ ਦੇ ਵਿੱਚ ਵੜ ਗਏ ਕੌਣ ਬਾਣੀ ਦੀ ਮੰਨੇ, ਜਥੇਦਾਰੀਆਂ ਦੇ ਵਿੱਚ ਵੜ ਗਏ ਕੌਣ ਬਾਣੀ ਦੀ ਮੰਨੇ, ਗੁਰੂ ਘਰਾਂ ਚੋਂ ਗੋਲਕ ਚੱਕ ਦੋ ਸਭ ਹੋ ਜਾਣੇ ਬੰਨੇ, ਦੁੱਧ ਦਾ ਦੁੱਧ ਹੋਜੂ ਪਾਣੀ ਦਾ ਪਾਣੀ, ਸਾਡੇ ਪਿੰਡ ਤਿੰਨ ਗੁਰਦੁਆਰੇ ਕੋਈ ਬਹੁਤੀ ਗੱਲ ਨੀ ਸਿਆਣੀ, ਆਪੋ ਆਪਣਾ ਸ਼ੋਰ ਮਚਾਉਂਦੇ ਕੌਣ ਸੁਣੇ ਗੁਰਬਾਣੀ। ਹੁਣ ਬਾਕੀ ਗੱਲ ਇਹਨਾਂ ਨੇ ਕਰੀ ਹੈ ਢੱਡਰੀਆਂ ਨੇ ਜੀ, ਦੇਖੋ ਢੱਡਰੀਆਂ ਵਾਲਾ ਕਹਿੰਦਾ ਵੀ ਤੁਹਾਨੂੰ ਸਮਝਣਾ ਪੈਣਾ, ਅਸੀਂ ਜਿਹੜੇ ਨਵੇਂ ਮੁੰਡੇ ਕੁੜੀਆਂ ਨੇ ਜਿਹੜੇ ਸਾਡੇ ਪੁੱਤ ਪੋਤਰੇ ਨੇ ਉਹਨਾਂ ਨੂੰ ਕੀ ਸਮਝਾਵਾਂਗੇ ਵੀ ਸਾਡੇ ਬਾਬੇ ਏਡਾ ਟਿਕ ਗਏ ਸੀਗੇ, ਸਾਡੇ ਬਾਬੇ ਪੂਜਾ ਕਰਨ ਨੂੰ ਕਹਿ ਗਏ ਸੀਗੇ, ਅਸੀਂ ਅੱਜ ਅਸੀਂ ਸਾਰੇ ਪਤਾ ਕੀ ਕਰਦੇ ਹਾਂ ਹਨਾ, ਬਾਣੀ ਨੂੰ ਮੰਨਦੇ ਆ, ਬਾਣੀ ਦੀ ਨੀ ਮੰਨਦੇ, ਠੀਕ ਆ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ, ਗੁਰੂ ਗ੍ਰੰਥ ਸਾਹਿਬ ਦੀ ਨੀ ਮੰਨਦੇ, ਇੰਨੇ ਇੰਨੇ ਭਗਤ ਨੀ ਹੋਣਾ ਚਾਹੀਦਾ ਕਿ ਸਾਨੂੰ ਇੰਨੇ ਲੋਕ ਲੁੱਟਣ ਆ ਜਿਹੜੇ ਬਾਬੇ ਨੇ ਹਨਾ ਤੇ ਪਖੰਡੀ ਨੇ। ਤੇ ਦੇਖੋ ਕਹਿੰਦਾ ਜਦੋਂ ਤੂੰ ਮੱਥਾ ਟਕਵਾ ਕੇ ਫਲ ਪਾਉਂਦਾ ਸੀ, ਜਦੋਂ ਤੂੰ ਮੱਥਾ ਟਕਵਾ ਕੇ ਫਲ ਪਾਉਂਦਾ ਸੀ ਤੇਰੇ ਤੇ ਮੈਨੂੰ ਬਹੁਤ ਹਰਖ ਆਉਂਦਾ ਸੀ, ਪਰ ਹੁਣ ਤੂੰ ਸੁੱਤੀ ਹੋਈ ਜ਼ਮੀਰ ਨੂੰ ਜਗਾ ਲਿਆ, ਠੱਗਾਂ ਦੀ ਦੁਕਾਨ ਦਾ ਸਮਾਨ ਵਿਕਣੋਂ ਹਟ ਗਿਆ ਢੱਡਰੀਆਂ ਵਾਲਿਆ, ਜਿਸ ਦਿਨ ਦਾ ਤੂੰ ਆਪਣੇ ਨਾਂ ਦੇ ਮੂਹਰੋਂ ਬਾਬਾ ਮਹਾਰਾਜ ਸੰਤ ਹਟਵਾ ਕੇ ਭਾਈ ਰਣਜੀਤ ਲਿਖਵਾ ਲਿਆ, ਠੱਗਾਂ ਦੀ ਦੁਕਾਨ ਦਾ ਸਮਾਨ ਵਿਕਣੋਂ ਹਟ ਗਿਆ ਢੱਡਰੀਆਂ ਵਾਲਿਆ, ਝੂਠ ਨੂੰ ਹਮੇਸ਼ਾ ਹੁੰਦਾ ਸੱਚ ਚੁਭਦਾ ਨੰਗਿਆ ਪੈਰਾਂ ਨੂੰ ਜਿੱਦਾਂ ਘਰ ਚੁਭਦਾ, ਝੂਠ ਨੂੰ ਹਮੇਸ਼ਾ ਹੁੰਦਾ ਸੱਚ ਚੁਭਦਾ ਨੰਗਿਆ ਪੈਰਾਂ ਨੂੰ ਜਿੱਦਾਂ ਘਰ ਚੁਭਦਾ, ਇਹ ਕੱਚ ਚੁਭਦਾ ਹੁੰਦਾ। ਦੇਖੋ ਮੈਨੂੰ ਵੀ ਪਹਿਲਾਂ ਉੱਥੇ ਬਹੁਤ ਹਰ ਹੁੰਦਾ ਸੀਗਾ, ਜਦੋਂ ਉਹਦੇ ਮਗਰ ਫਲੈਕਸ ਲੱਗੀ ਹੁੰਦੀ ਸੀਗੀ ਤੇ ਉਹਦੇ ਲਿਖਿਆ ਹੁੰਦਾ ਸੀਗਾ ਸੰਤ ਮਹਾਰਾਜ ਹਨਾ ਢੱਡਰੀਆਂ ਵਾਲੇ, ਤਾਂ ਮੈਨੂੰ ਲੱਗਦਾ ਸੀ ਯਾਰ ਮੱਠ ਲੋਕ ਕਹੀ ਯਾਰ ਮੱਠਾ ਮੱਠਾ, ਜੇ ਮੱਠ ਸਾਹਿਬ ਕਹੇ ਹਾਂਜੀ ਮੈਂ ਮੱਠ ਸਾਹਿਬ ਬੋਲਦਾ ਮੈਂ ਮੱਠ ਸਾਹਿਬ ਬੋਲਦਾ, ਫਿਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਘਮੰਡ ਹੰਕਾਰ ਆਊਗਾ ਬੰਦੇ ਦੇ ਵਿੱਚ। ਪਰ ਹੁਣ ਮੈਨੂੰ ਪਿਛਲੇ 4-5 ਸਾਲ ਉਹ ਵਧੀਆ ਲੱਗਣ ਲੱਗ ਗਿਆ, ਉਹ ਕਿ ਜਿਹੜਾ ਗੱਲ ਕੋਈ ਵੀ ਵਧੀਆ ਕਰਦਾ ਉਹ ਮੈਨੂੰ ਵਧੀਆ ਲੱਗੂਗਾ, ਚਾਹੇ ਉਹ ਸੁਖਪ੍ਰੀਤ ਹੈ ਚਾਹੇ ਉਹ ਕੋਈ ਹਰਪ੍ਰੀਤ ਹੈ ਚਾਹੇ ਉਹ ਕੋਈ ਕੁਮਾਰ ਹੈ ਕੋਈ ਖਾਨ ਹੈ ਚਾਹੇ ਕੋਈ ਉਹ ਸਿੱਖ ਹੈ ਮੁਸਲਮਾਨ ਹੈ ਹਿੰਦੂ ਹੈ, ਜਿਹੜਾ ਕੋਈ ਵਧੀਆ ਗੱਲ ਕਰਦਾ। ਹੁਣ ਮੈਂ ਕੇਜਰੀਵਾਲ ਦੀ ਵੀ ਤਾਰੀਫ ਕਰੀ ਸੀ ਉੱਥੇ ਜਾ ਕੇ
ਹਨਾ,
ਜਦ ਕੋਈ ਮੇਰੇ ਤੋਂ ਪੁੱਛੇ ਤੂੰ ਕਦੇ ਫਿਸ਼ਤਾ ਵੇਖਿਆ ਕੇਜਰੀਵਾਲ ਨਿਕਲ ਜਾਂਦਾ ਆਪਣੇ ਵਿਚ ਹੀ ਜਵਾਬਾਂ ਵਰਗਾ ਏ, ਮੇਰੇ ਮਨ ਦੇ ਵਿਚੋਂ ਹਰ ਇੱਕ ਸ਼ੱਕ ਸਵਾਲ ਨਿਕਲ ਜਾਂਦਾ ਜਦ ਕੋਈ ਮੇਥੋਂ ਪੁੱਛੇ ਤੂੰ ਕਦੀ ਫਰਿਸ਼ਤਾ ਦੇਖਿਆ ਏ, ਮੇਰੇ ਮੂੰਹ ਚੋਂ ਝੱਟ ਕੇਜਰੀਵਾਲ ਨਿਕਲ ਜਾਂਦਾ। ਮੈਂ ਹਨਾ ਬੁਰਾ ਨਾਮ ਬਣਾਇਆ, ਮੈਂ ਗੁਰਦਾਸ ਮਾਨ ਨੂੰ ਵੀ ਕਿਹਾ ਸੀਗਾ ਜਦੋਂ ਉਹਨਾਂ ਨੇ ਭਰੇ ਪੰਡਾਲ ਦੇ ਵਿਚ ਉਹਨਾਂ ਨੇ ਇਹ ਗੱਲ ਕਰੀ ਸੀਗੀ ਤਾਂ ਬਲਗਰ ਗੱਲ ਬੱਤੀ ਵਾਲੀ ਗੱਲ ਕੀਤੀ ਸੀ, ਤਾਂ ਮੈਨੂੰ ਲੱਗਿਆ ਵੀ ਨਹੀਂ ਕਰਨੀ ਚਾਹੀਦੀ ਸੀ ਜੇ ਹੋਰ ਨਿਕਲ ਵੀ ਗਈ ਗੁੱਸੇ ਉਥੋਂ ਹਰਖ ਦੇ ਵਿਚ ਨਿਕਲ ਗਈ ਤਾਂ ਤੁਸੀਂ ਦੁਬਾਰਾ ਕਹਿ ਦੋ ਯਾਰ ਮੇਥੋਂ ਗੁੱਸੇ ਚ ਨਿਕਲ ਗਈ, ਅੱਗੇ ਬੰਦੇ ਮੈਨੂੰ ਮੁਰਦਾਬਾਦ ਦੇ ਨਾਰੇ ਲਾਉਂਦੇ ਸੀ। ਪਰ ਜਦੋਂ ਪੱਤਰਕਾਰ ਤੋਂ ਪੱਤਰਕਾਰ ਨੇ ਦੁਬਾਰਾ ਪੁੱਛਿਆ ਉਹਨਾਂ ਤੋਂ ਕਿ ਬੱਤੀ ਬਾਰੇ ਕੀ ਖਿਆਲ ਆ, ਉਹ ਕਹਿੰਦੇ ਜੀ ਬੱਤੀ ਤਾਂ ਗੱਡੀ ਤੇ ਵੀ ਲੱਗੀ ਹੋਈ ਹੈ, ਮੈਨੂੰ ਇਹ ਸ਼ਬਦਾਂ ਦਾ ਇੱਥੇ ਬੋਲਣੇ ਨੀ ਚਾਹੀਦੇ ਹਨਾ। ਸਾਨੂੰ ਨੀ ਪਤਾ ਵੀ ਗੱਡੀ ਤੇ ਜਿਹੜੀ ਬੱਤੀ ਲੱਗੀ ਹੁੰਦੀ ਹੈ, ਵੈਸੇ ਸਾਨੂੰ ਫਰਕ ਨੀ ਪਤਾ, ਉਹਨਾਂ ਦਾ ਹੱਕ ਬਣਦਾ ਸੀਗਾ ਕਿ ਯਾਰ ਮੈਥੋਂ ਗੁੱਸੇ ਚ ਨਿਕਲ ਗਿਆ।
ਬਿਲਕੁਲ ਬਿਲਕੁਲ,
ਕਿਉਂਕਿ ਸਾਡੇ ਪਿੰਡ ਵਾਲੇ ਗੇਲੂ ਤੇ ਗੁਰਦਾਸ ਮਾਨ ਚ ਕੀ ਫਰਕ ਰਹਿ ਗਿਆ ਜੇ ਉਹ ਵੀ ਇੰਨਾ ਵਲਗਰ ਬੋਲਣਗੇ।
ਬਹੁਤ ਵਧੀਆ ਗੱਲ ਕਹੀ, ਸਹੀ ਗੱਲ ਆ, ਕਿਉਂਕਿ ਖਾਸ ਕਰਕੇ ਜਿਹੜੇ ਗੀਤਕਾਰ ਜਾਂ ਗਾਇਕ ਹੁੰਦੇ ਆ ਨਾ,
ਬੋਲਦੇ ਹੁੰਦੇ ਉਹ ਤੋਂ ਤੁਹਾਨੂੰ ਪਤਾ ਲੱਗਦਾ,
ਪਤਾ ਲੱਗਦਾ। ਬਿਲਕੁਲ ਗੱਲ ਉਹੀ ਕਿ ਜਿਹੜੇ ਗੀਤਕਾਰ ਕਹਿ ਲੋ ਜਾਂ ਗਾਇਕ ਕਹਿ ਲੋ, ਇਹ ਜਿਹੜੇ ਸੈਲੀਬ੍ਰਿਟੀਜ਼ ਜਿਨ੍ਹਾਂ ਨੂੰ ਬਣਾਇਆ ਹੁੰਦਾ ਜਨਤਾ ਨੇ, ਉਹਨਾਂ ਤੋਂ ਖਾਸ ਕਰਕੇ ਉਹ ਜਿਹੜੇ ਇਸ ਦਰਜੇ ਤੱਕ ਪਹੁੰਚ ਜਾਂਦੇ ਜਿਨ੍ਹਾਂ ਨੂੰ ਪੰਜਾਬੀ ਬੋਲੀ ਦਾ ਐ ਸਮਝਦੇ ਆ ਭਈ ਪੰਜਾਬੀ ਬੋਲੀ ਨੂੰ ਸੰਭਾਲਣ ਵਾਲੇ ਹੀ ਇਹ ਆ, ਇਹ ਜਿੱਧਰ ਨੂੰ ਰੁੱਖ ਦੇ ਦੇਣਗੇ ਪੰਜਾਬੀ ਉਧਰ ਨੂੰ ਮੁੜਦੀ ਹੈ। ਸੋ ਜਦੋਂ ਤੁਸੀਂ ਇੱਕ ਆਈਡੀਅਲ ਬਣ ਜਾਂਦੇ ਆ ਬਹੁਤ ਲੋਕਾਂ ਦੇ, ਉਸ ਤੋਂ ਬਾਅਦ ਜਦੋਂ ਇਹੋ ਜਿਹੀ ਗੱਲ ਆਉਂਦੀ ਆ ਤਾਂ ਬਿਲਕੁਲ ਬਹੁਤ ਸਾਰੇ ਜਿਹੜੇ ਪ੍ਰਸ਼ਨ ਆ ਉਹ ਲੱਗ ਜਾਂਦੇ ਆ। ਸੋ ਬਾਕੀ ਬਿਲਕੁਲ ਤੁਹਾਡੀਆਂ ਗੱਲਾਂ ਬਹੁਤ ਵਧੀਆ ਜੀ, ਔਰ ਸੱਚੀਆਂ ਗੱਲਾਂ ਦੇ ਨਾਲ ਖੜੇ ਹੋਣਾ ਬਣਦਾ ਵੀ ਆ, ਔਰ ਅਸੀਂ ਅਰਦਾਸ ਕਰਾਂਗੇ ਪਰਮਾਤਮਾ ਅੱਗੇ ਕਿ ਤੁਸੀਂ ਸੱਚ ਦੇ ਨਾਲ ਇੱਦਾਂ ਹੀ ਡਟੇ ਰਹੋ, ਕਿਉਂਕਿ ਸੋਚ ਜਿਹੜੀ ਹੈ ਬਹੁਤ ਵੱਡੀ ਹੈ, ਔਰ ਚੰਗੀ ਸੋਚ ਦੇ ਨਾਲ ਜਦੋਂ ਤੁਸੀਂ ਚਾਰ ਲੋਕ ਹੋਰ ਵੀ ਖੜੇ ਹੁੰਦੇ ਆ ਨਾ, ਤਾਂ ਉਹ ਸੋਚ ਹੋਰ ਫਲਦੀ ਹੈ ਹੋਰ ਵੱਧਦੀ ਹੈ। ਸੋ ਲੋਕ ਕੀ ਕਹਿੰਦੇ ਆ ਉਹਨਾਂ ਤੋਂ, ਇਹ ਅੱਜ ਸਬੱਬ ਹੀ ਇਹ ਬਣਿਆ ਵੀ ਸਾਡੇ ਪ੍ਰੋਗਰਾਮ ਚ ਅੱਜ ਪਹਿਲਾਂ ਵੀ ਇਹ ਗੱਲਾਂ ਕਰਦੇ ਪਏ ਸੀ ਵੀ ਲੋਕ ਕੀ ਕਹਿੰਦੇ ਆ ਜਾਂ ਕਰਦੇ ਆ, ਤੁਹਾਡੀ ਆਪਣੀ ਸੋਚ ਕੀ ਆ। ਸੋ ਅੱਜ ਤੁਹਾਡੇ ਨਾਲ ਵੀ ਉਹੀ ਗੱਲਾਂ ਚੱਲ ਰਹੀਆਂ ਕਿ ਸੋਚ ਦੀਆਂ ਗੱਲਾਂ ਹੀ ਚੱਲ ਰਹੀਆਂ ਵੀ ਆਪਣੀ ਸੋਚ ਤੇ ਨਜ਼ਰ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਹੋਣੀ ਜਗਰਾਓਂ ਵਾਲੇ ਸਿਡਨੀ ਤੋਂ ਇਹਨਾਂ ਨੇ ਸਾਂਝ ਬਣਾਈ ਹੈ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਗੁੱਡ ਮਾਰਨਿੰਗ ਸੁਖਪ੍ਰੀਤ ਐਂਡ ਟੂ ਆਲ ਲਿਸਨਰਸ, ਕਹਿੰਦੇ ਇੰਜੋਇੰਗ ਯੂਅਰ ਪ੍ਰੋਗਰਾਮ ਤੇ ਬਹੁਤ ਵਧੀਆ ਇੰਟਰਵਿਊ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਇੰਡੀਆ ਤੋਂ ਵੀ ਹਰਜਿੰਦਰ ਘੁੰਮਣ ਹੁਣਾ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਉਹ ਵੀ ਕਹਿ ਰਹੇ ਕਿ ਬਹੁਤ ਵਧੀਆ ਇੰਟਰਵਿਊ ਚੱਲ ਰਹੀ ਹੈ ਜੀ, ਕਹਿੰਦੇ ਵਧੀਆ ਗੱਲਾਂ ਚੱਲ ਰਹੀਆਂ। ਤੇ ਦੇਵ ਨਿੱਜਰ ਹੁਣਾਂ ਨੇ ਵੀ ਈਮੇਲ ਦੇ ਰਾਹੀਂ ਆਪਣੀ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਮੱਠ ਸ਼ੇਰੋਂ ਵਾਲੇ ਨੂੰ ਬਹੁਤ ਬਹੁਤ ਸਤਿਕਾਰ, ਮੈਂ ਮੱਠ ਦਾ ਬਹੁਤ ਵੱਡਾ ਫੈਨ ਆ, ਉਹ ਅਸਲੀਅਤ ਦੇ ਬਹੁਤ ਨੇੜੇ ਹਨ। ਬਿਲਕੁਲ ਜੀ, ਜਿਹੜਾ ਅਸਲੀਅਤ ਦੇ ਨੇੜੇ ਹੋਣਾ ਨਾ, ਇਹ ਬਹੁਤ ਵੱਡੀ ਗੱਲ ਆ, ਔਰ ਉਹ ਚੀਜ਼ ਅਸੀਂ ਤੁਹਾਡੇ ਗਾਣਿਆਂ ਚ ਵੀ ਮਹਿਸੂਸ ਕਰਦੇ ਹਾਂ ਜੀ, ਤੁਹਾਡੀਆਂ ਗੱਲਾਂ ਚ ਵੀ ਮਹਿਸੂਸ ਕਰਦੇ ਹਾਂ ਕਿ ਕੁਛ ਬਨਾਵਟੀ ਨਹੀਂ ਹੈਗਾ, ਅਸਲੀਅਤ ਆ, ਜੋ ਤੁਸੀਂ ਅਸਲ ਚ ਆ ਉਹੀ ਗੱਲਾਂ ਲੱਗ ਰਹੀਆਂ, ਸਾਧ ਮੁਰਾਦੀਆਂ ਜਿਹੀਆਂ ਆਮ ਜੇ ਇਨਸਾਨ ਦੀਆਂ। ਸੋ ਤੁਸੀਂ ਕਿੰਨਾ ਕੁ ਇਸ ਆਪਣੇ ਆਪ ਨੂੰ ਸਮਝਦੇ ਆ ਆਪਣੇ ਗੀਤਾਂ ਦੇ ਕਰੀਬ, ਕਿ ਜੋ ਤੁਸੀਂ ਐਕਚੁਅਲ ਚ ਤੁਸੀਂ ਤੁਹਾਡੇ ਗੀਤ ਉਹੀ ਹੈ, ਜਾਂ ਕਈ ਵਾਰੀ ਤੁਹਾਨੂੰ ਬਨਾਵਟੀ ਵੀ ਕਰਨਾ ਪੈਂਦਾ ਕਿਸੇ ਦੇ ਕਹਿਣ ਤੇ ਵੀ ਚਲੋ ਇੱਧਰ ਉੱਧਰ ਦੀ ਗੱਲ ਵੀ ਲਾ
ਲੈਂਦੇ ਆ। ਚਲੋ ਜੇ ਪਹਿਲੀ ਗੱਲ ਤੇ ਜੇ ਮੈਂ ਬਨਾਵਟੀ ਹੂੰ ਆਪਣੇ ਆਪ ਨੂੰ, ਥੋੜਾ ਕਹੂੰਗਾ ਵੀ ਮੈਂ ਹੁਣ ਬਨਾਵਟੀ ਆ ਹਨਾ, ਮੈਨੂੰ ਤੇ ਦੇਖੋ ਪਤਾ ਲੱਗ ਜਾਂਦਾ ਜਿੱਦਾਂ ਬੰਦਾ ਗੂਗਲ ਨਾਲ ਗੱਲ ਕਰਦਾ, ਜਿੱਦਾਂ ਦੀ ਕੋਈ ਬੰਦਾ ਗੱਲ ਕਰਦਾ ਹੁੰਦਾ ਮੈਨੂੰ ਲੱਗਦਾ ਵੀ ਉਹ ਤੋਂ ਪਤਾ ਲੱਗ ਜਾਂਦਾ ਹੁੰਦਾ ਬੰਦਾ ਵੀ ਇਹ ਕਿੱਦਾਂ ਦਾ ਹਨਾ। ਤੇ ਧੀਆਂ ਭੈਣ ਵਾਲਿਆਂ ਆਪਦੀਆਂ ਦੋ ਭੈਣਾਂ ਨੇ ਤੇ ਸਾਡੇ ਵੀ, ਮੇਰੇ ਤਾਂ ਜਜ਼ਬਾਤ ਨੇ ਕਿ ਸਹੇਲੀ ਖਾਤਰ ਕੀ ਬਰਾਂਡਰ ਲੈਂਦਾ ਸੀ ਕਿ ਗੁੱਚੀ, ਸਹੇਲੀ ਖਾਤਰ ਕੀ ਬਰਾਂਡਰ ਲੈਂਦਾ ਸੀ ਕਿ ਗੁੱਚੀ, ਕੁਦਰੇ ਬੰਦੇ ਗੋਗਲ ਲਾਉਂਦਾ ਮਾਂ ਦੀ ਐਨਕ ਟੁੱਟੀ, ਬੈਂਕ ਮੈਨੇਜਰ ਦਰ ਤੇ ਰਹਿੰਦਾ ਲੋਨ ਤੇ ਲਈ ਸਫਾਰੀ, ਲੱਖ ਲਾਂ ਤੋਂ ਸਰਾਂਝੇ ਦੇ ਜਿਹਦੇ ਪਿਓ ਸਿਰ ਕਰਜ਼ਾ ਭਾਰੀ, ਖੀਰ ਨਸਕ ਲੜਾਉਂਦਾ ਫਿਰਦਾ ਘਰ ਵਿਚ ਭੈਣ ਕੁਵਾਰੀ, ਹਫ਼ਤਾ ਹੋ ਗਿਆ ਦਾਦੀ ਮਾਂ ਦੀ ਦਵਾਈ, ਹਫ਼ਤਾ ਹੋ ਗਿਆ ਦਾਦੀ ਮਾਂ ਦੀ ਮੁੱਕੀ ਪਈ ਦਵਾਈ, ਬਾਡੇ ਤੇ ਓਹਨੂੰ ਗਿਫਟ ਕਰੀ ਜੋ ਘੜੀ ਜਪਾਨੋ ਆਈ ਪੂਰਦਾ ਫਿਰੇ ਡਿਮਾਂਡਾ ਆਸਕ ਘਰ ਦੀ ਹਾਲਤ ਮਾਰੀ ਲੱਖ ਲਾਂ ਤੁਸ ਰਾਂਝੇ ਦੇ ਜਿਹਦੇ ਪਿਓ ਸਿਰ ਕਰਜਾ ਭਾਰੀ ਹੀਰ ਨਸਕ ਲੜਾਉਂਦਾ ਫਿਰਦਾ ਘਰ ਵਿਚ ਭੈਣ ਕੁਵਾਰੀ ਫੇਰੋਂ ਵਾਲਿਆ ਮਾਟੋਏ ਓਹਨੂੰ ਨਰਕਾਂ ਵਿਚ ਵੀ ਥਾਣੀ ਫੇਰੋਂ ਵਾਲਿਆ ਮਾਟੋ ਨੂੰ ਨਰਕਾਂ ਵਿਚ ਵੀ ਥਾਣੀ ਬੁੱਢੇ ਮਾਪਿਆਂ ਕੋਲ ਬਹਿਣ ਲਈ ਜਿਹਦੇ ਕੋਲ ਸਮਾਂ ਨੀ ਖੁਦ ਵੀ ਇੱਕ ਦਿਨ ਬੁੱਢੇ ਹੋਣਾ ਜੇ ਜਾਵੇ
ਸਾਡੇ ਤੇ ਗੱਲ ਮਾਰੀ ਆ
ਨਹੀਂ ਜੀ ਖੁਦ ਵੀ ਇੱਕ ਦਿਨ ਬੁੱਢੇ ਹੋਣਾ ਜੇ ਜਾਵੇ ਗੱਲ ਬੇਚਾਰੀ ਲੱਖ ਲਾਂ ਤੋਂ ਸਰਾਂਝੇ ਦੇ ਜਿਹਦੇ ਪਿਓ ਸਿਰ ਕਰਜਾ ਭਾਰੀ ਹੀਰ ਮੈਚ ਲੜਾਉਂਦਾ ਫਿਰਦਾ ਘਰ ਵਿਚ ਭੈਣ ਕੁਵਾਰੀ
ਵਾਹ ਬਹੁਤ ਵਧੀਆ ਬਹੁਤ ਵਧੀਆ ਇਹੋ ਜਿਹੀ ਗੀਤਕਾਰੀ ਹੋਵੇ ਇਹੋ ਜਿਹੀ ਸੋਚ ਪੰਜਾਬ ਦੇ ਵਿਚ ਹੋਵੇ ਤੇ ਏਦਾਂ ਲੱਗਦਾ ਭੀ ਨਹੀਂ ਅਜੇ ਤੱਕ ਪੰਜਾਬ ਸਾਡਾ ਗਰਕਣ ਤੇ ਨਹੀਂ ਆਇਆ ਬਹੁਤ ਵਧੀਆ ਸੋਚਾਂ ਉੱਥੇ ਹੈਗੀਆਂ ਔਰ ਇਹੋ ਜਿਹੀਆਂ ਸੋਚਾਂ ਨੇ ਪੰਜਾਬ ਨੂੰ ਬਚਾ ਲੈਣਾ ਆ ਅਸੀਂ ਤਾਂ ਉੱਥੋਂ ਦੌੜ ਆਏ ਆ ਪਰ ਸਾਡੀਆਂ ਅਰਦਾਸਾਂ ਜਿਹੜੀਆਂ ਆ ਮੱਠ ਸਾਹਿਬ ਮੈਂ ਤੁਹਾਨੂੰ ਸੱਚੀ ਦੱਸਾਂ ਹਮੇਸ਼ਾ ਪੰਜਾਬ ਦੇ ਨਾਲ ਹੀ ਰਹਿੰਦੀਆਂ ਆ ਔਰ ਇੱਥੇ ਬੈਠੇ ਮੈਂ ਸੱਚੀ ਇਹ ਗੱਲ ਕਹਿੰਦੀ ਆ ਕਿ NRIs ਅਸੀਂ ਜਿੰਨੇ ਵੀ ਆ ਬਿਲਕੁਲ ਭਗੌੜੇ ਕਹਿ ਲਓ ਜਾਂ ਅਸੀਂ ਛੱਡ ਕੇ ਆਏ ਹੋਏ ਆ ਉਹਨੂੰ ਪਰ ਅਸੀਂ ਆਤਮਿਕ ਤੌਰ ਤੇ ਉਸ ਪੰਜਾਬ ਦੇ ਨਾਲ ਬਹੁਤ ਜੁੜੇ ਆ ਸਾਡੀਆਂ ਅਰਦਾਸਾਂ ਹਮੇਸ਼ਾ ਇਹੀ ਹੁੰਦੀਆਂ ਭਈ ਹਮੇਸ਼ਾ ਠੰਡੀਆਂ ਹਵਾਵਾਂ ਵਗਣ ਉੱਥੇ ਚੰਗੀ ਸਰਕਾਰ ਆਵੇ ਆ ਨਸ਼ੇ ਦੀਆਂ ਜਿੰਨੀਆਂ ਗੱਲਾਂ ਸੁਣੀ ਦੀਆਂ ਆ ਜਾਂ ਆ ਹੋਰ ਜਿਹੜੀ ਮਾਰ ਧਾੜ ਚੱਲਦੀ ਆ ਉਹਦੇ ਬਾਰੇ ਜਦੋਂ ਸੁਣੀਦਾ ਤੇ ਬੜਾ ਦਿਲ ਦੁਖੀ ਹੁੰਦਾ ਉਦੋਂ ਦਿਲ ਚੋਂ ਇਹ ਨਿਕਲਦਾ ਭਈ ਪਰਮਾਤਮਾ ਸਾਡੇ ਪੰਜਾਬ ਨੂੰ ਬਚਾ ਲਈ ਔਰ ਅਸੀਂ ਬੇਸ਼ੱਕ ਛੱਡਿਆ ਆ ਪਰ ਇਹ ਖੁਸ਼ੀ ਹੁੰਦੀ ਆ ਜਦੋਂ ਤੁਹਾਡੇ ਵਰਗੇ ਲੋਕਾਂ ਨਾਲ ਗੱਲ ਕਰਦੇ ਆ ਭਈ ਇਹੋ ਜਿਹੀ ਸੋਚ ਜਿਹੜੀ ਆ ਉਹ ਪੰਜਾਬ ਦੇ ਵਿਚ ਅਜੇ ਵੀ ਹੈਗੀ ਆ ਤੇ ਉਸ ਸੋਚ ਨੇ ਪੰਜਾਬ ਨੂੰ ਜ਼ਰੂਰ ਬਚਾ ਲੈਣਾ ਹੈ। ਸੋ ਇਹ ਜਿਹੜਾ ਗਾਇਕੀ ਦਾ ਸਫ਼ਰ ਗੀਤਕਾਰੀ ਦਾ ਜੀ ਜੀ ਜੀ
ਜੀ ਤੁਸੀਂ ਗੱਲ ਇਹ ਹਾਕਮ ਨੇ ਜਿਹੜੇ ਇਹ ਮੰਤਰੀ ਜਿਹੜੇ ਹਾਕਮ ਨੇ ਇਹ ਮੰਤਰੀ ਨੇ ਜਿਹੜੇ ਉਹ ਕਦੋਂ ਚਾਹੁੰਦੇ ਆ ਕਿ ਅਸੀਂ ਜਾਗੀਏ ਹਨਾ ਉਹ ਤਾਂ ਸਾਨੂੰ ਕਾਮੜਾ ਕਰਕੇ ਰੱਖਣ ਦੇ ਚੱਕਰ ਚ ਨੇ ਰੱਖਦੇ ਆ ਤੇ ਉਹ ਕਹਿੰਦੇ ਨੇ ਵੀ ਇਹਨਾਂ ਨੂੰ ਨਸ਼ਾ ਵੰਡ ਦੋ ਬੌਲੇ ਹੋਣ ਲੜਨ ਜੇ ਇਹ ਲੜਨਗੇ ਤਾਂ ਸਾਨੂੰ ਇਹਨਾਂ ਨੂੰ ਸਿਰਫ ਵੋਟਾਂ ਤੱਕ ਮਤਲਬ ਹੈ ਕਿਉਂਕਿ ਬੈਲੀ ਦੀ ਵੋਟ ਹੁੰਦੀ ਹੈ ਤੇ ਸ਼ਰੀਫ ਬੰਦੇ ਦੀ ਵੋਟ ਹੁੰਦੀ ਹੈ ਹਨਾ ਤੇ ਮੈਨੂੰ ਵੀ ਲੱਗਦਾ ਇਹੋ ਜਿਹੀ ਗੱਲ ਨੀ ਪੰਜਾਬ ਉਹ ਨਹੀਂ ਰਿਹਾ ਪਰ ਪੰਜਾਬ ਨੂੰ ਸੁਧਾਰਨਾ ਅਸੀਂ ਨੇ ਹਨਾ ਤੇ ਪੰਜਾਬ ਨੂੰ ਜੇ ਅੱਜ ਔਖੇ ਵੇਲੇ ਜੇ ਪੰਜਾਬ ਦਾ ਪੰਜਾਬ ਦੇਖੋ ਜੀ ਔਖੇ ਵੇਲੇ ਕਿਸੇ ਨਾਲ ਖੜਨਾ ਜਰੂਰੀ ਹੁੰਦਾ ਅੱਜ ਪੰਜਾਬ ਨਾਲ ਜੇ ਅੱਜ ਅਸੀਂ ਪੰਜਾਬੀ ਨਹੀਂ ਖੜਾਂਗੇ ਤਾਂ ਹੋਰ ਕੌਣ ਖੜੂਗਾ ਹਨਾ ਹਨਾ
ਤੇ
ਮੈਂ ਤਾਂ ਇਹ ਕਹੂੰਗਾ ਕਿ ਦਬੀ ਨਾ ਪੰਜਾਬ ਸਿਆਂ ਖੜਿਆ ਤੂੰ ਦਬੀ ਨਾ ਪੰਜਾਬ ਸਿਆਂ ਖੜਿਆ ਮੋਢੇ ਨਾਲ ਮੋਢਾ ਤੇਰੇ ਜੋੜ ਕੇ ਜੇ ਮਾੜਾ ਵਕਤ ਤੇਰੇ ਤੇ ਅੱਜ ਆ ਗਿਆ ਅਸੀਂ ਚੰਗਾ ਵੀ ਲਿਆਵਾਂਗੇ ਉਹ ਮੁੜ ਕੇ ਤੇ ਦਾਦਾ ਜੀ ਆਪਣੇ ਪੋਤੇ ਨੂੰ ਕਹਿੰਦਾ ਯਾਰ ਪੰਜਾਬ ਮੈਨੂੰ ਮਰਿਆ ਮਰਿਆ ਲੱਗਦਾ ਤੇ ਪੋਤਾ ਕਹਿੰਦਾ ਦਾਦਾ ਜੀ ਕਿਵੇਂ ਮਰਿਆ ਮਰਿਆ ਲੱਗਦਾ ਉਹ ਕਹਿੰਦਾ ਯਾਰ ਸਾਡੇ ਵੇਲੇ ਵੱਟਾਂ ਦੀ ਸਾਂਝ ਦਾਲਾਂ ਦੀ ਸਾਂਝ ਤੇ ਲੱਡੂਆਂ ਦੀ ਮਿਠਾਈਆਂ ਦੀ ਸਾਂਝ ਹਨਾ ਤੇ ਰਿਸ਼ਤਿਆਂ ਦੀ ਸਾਂਝ ਹੁੰਦੀ ਸੀਗੀ ਤੇ ਹੁਣ ਤਾਂ ਲੋਕ ਪੈਸੇ ਦੀ ਭੀੜ ਦੇ ਵਿੱਚ ਗੁੰਮ ਹੋ ਗਏ ਪੋਤਾ ਕਹਿੰਦਾ ਕਿਵੇਂ ਮਰਿਆ ਮਰਿਆ ਲੱਗਦਾ ਤੇ ਦਾਦਾ ਉਹਨੂੰ ਦੱਸਦਾ ਕਹਿੰਦਾ ਆਹ ਚਿੱਟੇ ਨਹੀਂ ਸੀ ਚਿੱਟੇ ਦੁੱਧ ਮੱਖਣਾ ਦੇ ਛੰਨੇ ਸੀ ਤਾਂ ਹੀ ਤੇ ਚੜਾਈ ਸਾਡੀ ਹੁੰਦੀ ਬੰਨੇ ਚੰਨੇ ਸੀ ਕੁਸ਼ਤੀ ਕਬੱਡੀ ਉਦੋਂ ਪੈਂਦੇ ਸੀਗੇ ਭੰਗੜੇ ਪੈਦਾ ਹੁੰਦੇ ਸੀ ਮਰਦ ਅਗੰਬੜੇ ਚਿਹਰਿਆਂ ਤੇ ਰੌਣਕ ਸੀ ਹੁੰਦੀ ਬੇਹਿਸਾਬ ਹੋਏ ਜਦੋਂ ਪੁੱਤ ਸਾਡੇ ਵਾਲਾ ਚਾਹੁੰਦਾ ਸੀ ਪੰਜਾਬ ਹੋਏ ਨੇੜੇ ਨੇੜੇ ਹੋ ਕੇ ਅਸੀਂ ਦੂਰ ਬਹੁਤ ਹੋ ਗਏ ਹੁਣ ਗੱਡੀ ਦੇ ਵਿੱਚ ਚਾਰ ਬੰਦੇ ਬੈਠੇ ਨੇ ਚਾਰੇ ਫੋਨ ਤੇ ਲੱਗੇ ਨੇ ਘਰੇ ਚਾਰ ਬੰਦੇ ਬੈਠੇ ਨੇ ਬੱਚਾ ਲੱਗਿਆ ਹੋਇਆ ਜੀ ਪਬਜੀ ਤੇ ਲੱਗਿਆ ਹੋਇਆ ਮੈਡਮ ਟਿਕਟੋਕ ਤੇ ਲੱਗੀ ਹੈ ਤੇ ਸਰਦਾਰ ਸਾਹਿਬ ਲੱਗੇ ਹੋਏ ਨੇ ਵਟਸਐਪ ਤੇ ਫੇਸਬੁੱਕ ਤੇ ਉਹ ਕੋਲ ਰਹਿ ਕੇ ਵੀ ਗੱਲਾਂ ਨੀ ਕਰਦੇ ਇੱਕ ਦੂਜੇ ਨਾਲ ਨੇੜੇ ਨੇੜੇ ਹੋ ਕੇ ਅਸੀਂ ਦੂਰ ਬਹੁਤ ਹੋ ਗਏ ਦਿਲਾਂ ਵਿੱਚ ਪਿਆਰ ਨੀ ਗਰੂਰ ਬਹੁਤ ਹੋ ਗਏ ਟਾਕਿਆ ਉਡੀਕਦੇ ਨਜ਼ਾਰਾ ਅਸੀਂ ਜੋ ਲਿਆ ਚੰਦਰੇ ਮੋਬਾਈਲਾਂ ਨੇ ਉਹ ਚਿੱਠੀਆਂ ਦਾ ਖੋਲਿਆ ਫੇਸਬੁੱਕ ਤੇ ਨਹੀਂ ਸੀ ਹੁੰਦੀ ਦਿਲਾਂ ਦੀ ਲਿਹਾਜ਼ ਹੋਏ ਜਦੋਂ ਪੁੱਤ ਚਾਹੁੰਦਾ ਸੀ ਪੰਜਾਬ ਹੋਏ ਜਦੋਂ ਪੁੱਤ ਸਾਡੇ ਵਾਲਾ ਚਾਹੁੰਦਾ ਸੀ ਪੰਜਾਬ ਹੋਏ ਪੈਗ ਨਹੀਂ ਸੀ ਜਾਰੀ ਉਦੋਂ ਪੱਗਾਂ ਸੀ ਨਿਭਾਉਂਦੀਆਂ ਬੰਦੇ ਮਰ ਜਾਂਦੇ ਸੀ ਜ਼ਮੀਰਾਂ ਸੀ ਜਿਉਂਦੀਆਂ ਪੈਗ ਨਹੀਂ ਸੀ ਜਾਰੀ ਉਦੋਂ ਪੱਗਾਂ ਸੀ ਨਿਭਾਉਂਦੀਆਂ ਬਹੁਤੇ ਉਦੋਂ ਧਰਮ ਦੁਆਰੇ ਨਹੀਂ ਸੀ ਦਿਖਦੇ ਪਾਕ ਪੰਨੇ ਬਾਣੀ ਦੇ ਖਿਲਾਰੇ ਨਹੀਂ ਸੀ ਦਿਖਦੇ ਮੈਂ ਪਹਿਲਾਂ ਕਿਹਾ ਕਿ ਸਾਡੇ ਪਿੰਡ ਤਿੰਨ ਗੁਰਦੁਆਰੇ ਕੋਈ ਬਹੁਤੀ ਗੱਲ ਨਹੀਂ ਸਿਆਣੀ ਬਹੁਤੇ ਉਦੋਂ ਧਰਮ ਦੁਆਰੇ ਨਹੀਂ ਸੀ ਦਿਖਦੇ ਪਾਕ ਪੰਨੇ ਬਾਣੀ ਦੇ ਖਿਲਾਰੇ ਨਹੀਂ ਸੀ ਦਿਖਦੇ ਰੱਬ ਦੇ ਰਾਹਾਂ ਚ ਡਿੱਕਾ ਨਹੀਂ ਸੀ ਡੇਰਾ ਮਾਰ ਹੋਏ ਜਦੋਂ ਪੁੱਤ ਸਾਡੇ ਵਾਲਾ ਚਾਹੁੰਦਾ ਸੀ ਪੰਜਾਬ ਹੋਏ ਮਤ ਸ਼ੇਰੋਂ ਲੋਕੀ ਹੁਣ ਮਤਲਬ ਖੋਰਿਆ ਬੇਈਮਾਨ ਬਹੁਤਿਆ ਇਮਾਨਦਾਰ ਥੋੜਿਆ ਖੰਭ ਲਾ ਕੇ ਉੱਡ ਗਈਆਂ ਰੂਹਾਂ ਦੀਆਂ ਯਾਰੀਆਂ ਨਾ ਪੁੱਛਾਂ ਚਾਰੀ ਨਾ ਹੀ ਜਾਣ ਮੱਝਾਂ ਚਾਰੀਆਂ ਤਰਗੇ ਜੋ ਤਰਨੇ ਸੀ ਕੱਚੇ ਤੇ ਚਨਾਬ ਹੋਏ ਜਦੋਂ ਪੁੱਤ ਸਾਡੇ ਵਾਲਾ ਚਾਹੁੰਦਾ ਸੀ ਪੰਜਾਬ ਹੋਏ ਪਰ ਪੰਜਾਬ ਅਜੇ ਵੀ ਕਲੋਕਰ ਹੈ, ਪੰਜਾਬ ਜਿਉਂਦਾ, ਪੰਜਾਬ ਜਿਉਂਦਾ ਰੱਖਣਾ ਪੈਣਾ ਆਪਾਂ ਨੂੰ, ਠੀਕ ਹੈ। ਜੇ ਫੀਲ ਮਰ ਗਿਆ, ਜੇ ਜਜ਼ਬਾਤ ਮਰ ਗਏ, ਫਿਰ ਤੁਸੀਂ ਚੱਕੀ ਫਿਰੋ ਡਾਲਰਾਂ ਨੂੰ, ਚੱਕੀ ਫਿਰੋ ਯੂਰੋ ਨੂੰ, ਚੱਕੀ ਫਿਰੋ ਪੌਂਡਾਂ ਨੂੰ, ਹਨਾ। ਤੇ ਮੈਂ ਤਾਂ ਹਜੇ ਵੀ ਕਹਿੰਦਾ ਕਿ ਮੁਰੇ ਆਪਣਾ ਲੱਗੇ ਖਾਲੀਆਂ ਘਰਾਂ ਨੂੰ ਜਿੰਦੇ ਰੋ ਰੋ ਕੇ ਦਹਾਈਆਂ ਦਿੰਦੇ ਸਾਨੂੰ, ਕੋਈ ਖੋਲ ਲਵੇ ਆ ਕੇ, ਆ ਜਾਓ ਖੋਲ ਲੋ, ਹਨਾ, ਪੂੰਝ ਲੋ ਜਾਲੇ ਸੱਟਾਂ ਤੋਂ ਆ ਕੇ, ਹਨਾ। ਜਿਹੜੀ ਪੀਚੋ ਬੱਕਰੀ ਦੇ ਡੱਬੇ ਤੁਹਾਡੇ ਵਾਹੇ ਹੋਏ ਨੇ ਵਿਹੜਿਆਂ ਦੇ ਵਿੱਚ, ਹਨਾ, ਉਹਨਾਂ ਨੂੰ ਦੁਬਾਰੇ ਉੱਥੇ ਜੋ ਖੇਡਣ ਪੱਗੀਆਂ ਮੁੰਡੇ ਕੁੜੀਆਂ, ਹਨਾ। ਤੇ ਆ ਜਾਓ ਦਾਦੇ ਦੀ ਮੰਜੀ ਤੇ ਬਹਿ ਕੇ ਫਿਰ ਵਾਤਾ ਪਾਈਏ, ਹਨਾ। ਮੈਨੂੰ ਤਾਂ ਲੱਗਦਾ ਵੀ ਕਿਉਂਕਿ ਮੱਛੀਆਂ ਪੱਥਰ ਚੱਟ ਕੇ ਮੁੜਨਗੀਆਂ, ਪਰ ਜਦੋਂ ਮੁੜਨਗੀਆਂ ਮੈਨੂੰ ਲੱਗਦਾ ਉਦੋਂ ਪਛਤਾਵਾ ਪੱਲੇ ਰਹਿ ਜਾਣਾ, ਸਾਨੂੰ ਮੁੜਨਾ ਚਾਹੀਦਾ।
ਤੁਸੀਂ ਤਾਂ ਅੱਜ ਸਾਨੂੰ ਰਵਾ ਦੇਣਾ, ਮੈਂ ਤੁਹਾਨੂੰ ਸੱਚੀ ਦੱਸਦੀ ਹਾਂ, ਅਸੀਂ ਰੋ ਪੈਣਾ, ਮੈਂ ਤੁਹਾਨੂੰ ਦੱਸੀ ਜਾਂਦੀ ਹਾਂ ਤੇ ਚੁੱਪ ਕਰਾਉਣਾ ਪੈ ਜਾਣਾ ਤੁਹਾਨੂੰ ਵੀ ਸਾਨੂੰ।
ਨਹੀਂ ਜੀ,
ਬਿਲਕੁਲ ਸੱਚੀਆਂ ਗੱਲਾਂ ਕਹਿ ਰਹੇ ਹੋ ਤੁਸੀਂ, ਬਹੁਤ ਸਹੀ ਕਹਿ ਰਹੇ ਆ। ਇਹ ਮੱਛੀਆਂ ਜਿਹੜੀਆਂ ਆ, ਬਿਲਕੁਲ ਸਹੀ ਗੱਲ ਆ। ਮੈਂ ਅਕਸਰ ਇਹ ਗੱਲ ਕਰਦੀ ਹੁੰਦੀ ਆ ਕਿ ਅਸੀਂ ਜਦੋਂ ਉਸ ਖੂਹ ਚ ਰਹਿੰਦੇ ਸੀ ਤੇ ਬੜੇ ਖੁਸ਼ ਰਹਿੰਦੇ ਸੀ, ਉਸ ਖੂਹ ਦਾ ਡੱਡੂ ਸੀ ਜਦੋਂ ਅਸੀਂ ਬਹੁਤ ਖੁਸ਼ ਸੀ, ਫਿਰ ਡੱਡੂਆਂ ਨੇ ਛਾਲਾਂ ਮਾਰਨੀਆਂ ਸ਼ੁਰੂ ਕੀਤੀਆਂ ਵੀ ਦੇਖੀਏ ਬਾਹਰ ਦਾ ਸਮੁੰਦਰ ਕਿੱਦਾਂ ਦਾ ਆ। ਸੋ ਅੱਜ ਇਸ ਸਮੁੰਦਰ ਚ ਆ ਕੇ ਦੇਖਿਆ ਵੀ ਨਹੀਂ, ਇਸ ਸਮੁੰਦਰ ਨਾਲੋਂ ਸਾਡਾ ਛੋਟਾ ਜਿਹਾ ਖੂਹ, ਉਹ ਪਿੰਡ ਕਿੰਨੇ ਵਧੀਆ ਹੁੰਦੇ ਸੀ। ਜਿਹੜੇ ਪੰਜਾਬ ਦੀ ਤੁਸੀਂ ਗੱਲ ਕੀਤੀ ਆ, ਹੁਣ ਜਿਹੜੀ ਤੁਸੀਂ ਕਵਿਤਾ ਵੀ ਸੁਣਾਈ, ਇਹਦੇ ਵਿੱਚ ਵੀ ਉਹ ਪੰਜਾਬ ਅਸੀਂ ਅੱਖੀਂ ਦੇਖਿਆ ਆ। ਪਤਾ ਨੀ ਆ ਕੁਝ ਕੁ ਸਾਲਾਂ ਦੇ ਵਿੱਚ ਪੰਜਾਬ ਨੂੰ, ਆ ਪਿਛਲੇ 20-30 ਸਾਲਾਂ ਦੇ ਵਿੱਚ ਇਹੋ ਜਿਹੀ ਨਜ਼ਰ ਕੁਛ ਲੱਗੀ ਆ। ਆ ਜਿਹੜੇ ਮੱਖਣ ਦੇ ਛੰਨਿਆਂ ਦੀ ਗੱਲ ਕੀਤੀ ਆ ਤੁਸੀਂ, ਜਾਂ ਕਹਿ ਲਓ ਵੀ ਉਹ ਸੱਥਾਂ ਦੀ ਗੱਲ ਕੀਤੀ ਆ, ਉਹ ਹੱਸਦੇ ਵਾਸਤੇ ਪੰਜਾਬ ਦੀ, ਬੇਸ਼ੱਕ 84 ਦਾ ਦੌਰ ਵੀ ਇੱਕ ਆਇਆ ਜਦੋਂ ਅਸੀਂ ਬੜਾ ਮਾੜਾ ਸਮਾਂ ਵੀ ਦੇਖਿਆ, ਚਲੋ, ਪਰ ਫੇਰ ਵੀ ਉਸ ਤੋਂ ਪਹਿਲਾਂ ਦਾ ਪੰਜਾਬ ਜਾਂ ਉਸ ਵੇਲੇ ਦਾ ਪੰਜਾਬ, ਇੱਕ ਦੂਜੇ ਨਾਲ ਖੜੇ ਹੋਣਾ, ਜਿਹੜੀਆਂ ਪੱਗਾਂ ਦੀ ਸਾਂਝ ਦੀ ਤੁਸੀਂ ਗੱਲ ਕੀਤੀ ਹੈ, ਉਹ ਸਾਂਝ ਕਿਤੇ ਜਿਉਂਦੀ ਸੀ, ਉਹ ਜਜ਼ਬਾਤ ਜਿਉਂਦੇ ਸੀ। ਗੱਲ ਜਜ਼ਬਾਤਾਂ ਦੀ ਆ ਗਈ, ਬੇਸ਼ੱਕ ਬਿਲਡਿੰਗਾਂ ਬੜੀਆਂ ਵੱਡੀਆਂ ਬਣ ਗਈਆਂ, ਕੱਚੇ ਘਰ ਪੱਕੇ ਹੋ ਗਏ, ਪਰ ਜਜ਼ਬਾਤ ਜਿਹੜੇ ਆ ਉਹ ਵੀ ਨਾਲ ਖੁਰਨ ਲੱਗ ਗਏ ਕਿਤੇ, ਉਹ ਜਜ਼ਬਾਤਾਂ ਨੇ ਖੋਰਾ ਲਾਇਆ ਆ। ਬਿਲਕੁਲ ਸਾਡੇ ਦੇਖਦੇ ਦੇਖਦੇ ਪਿੰਡਾਂ ਦੀਆਂ ਜ਼ਮੀਨਾਂ ਵੇਚ ਵੇਚ ਲੋਕੀ ਸ਼ਹਿਰਾਂ 'ਚ ਚਲੇ ਗਏ, ਸ਼ਹਿਰਾਂ ਤੋਂ ਛੱਡ ਕੇ ਫਿਰ ਪੰਜਾਬ 'ਚ, ਪੰਜਾਬ ਨੂੰ ਛੱਡਿਆ ਤੇ ਬਾਹਰ ਆ ਕੇ ਬੈਠ ਗਏ ਆ। ਪਰ ਪਤਾ ਨੀ ਜੀ, ਉਹ ਜਿਹੜੀ ਇੱਕ ਨਾੜੂ ਦੀ ਸਾਂਝ ਹੁੰਦੀ ਆ ਨਾ ਜਿੱਦਾਂ ਮਾਂ ਦੇ ਨਾਲ, ਉਹ ਸਾਂਝ ਕਿਤੇ ਸਾਡੀ ਪਿੰਡ ਦੇ ਨਾਲ ਹੈਗੀ ਆ, ਤੇ ਦੇਖੋ ਉਹ ਸਾਂਝ ਸਾਨੂੰ ਵਾਪਸ ਮੋੜਦੀ ਆ ਜਾਂ ਨਹੀਂ ਜੀ। ਸੋ ਬਹੁਤ ਹੀ ਪਿਆਰੀਆਂ ਗੱਲਾਂ ਅਸੀਂ ਮਾਠੀ ਸ਼ੇਰੋਵਾਲਾ ਹੁਣਾਂ ਨਾਲ ਕਰ ਰਹੇ ਆ, ਤੇ ਉਹਨਾਂ ਦੀ ਕਾਲ ਜਿਹੜੀ ਆ ਸਾਡੇ ਨਾਲ ਉਹ ਕੱਟ ਗਈ, ਉਹਨਾਂ ਨੂੰ ਮੈਂ ਦੁਬਾਰਾ ਲੈਣੀ ਆ ਪ੍ਰੋਗਰਾਮ ਦੇ ਵਿੱਚ, ਔਰ ਗੱਲਾਂ ਕਰਕੇ ਮੈਨੂੰ ਲੱਗਦਾ ਵੀ ਜੀ ਨਹੀਂ ਭਰਨਾ ਅੱਜ ਉਹਨਾਂ ਦੇ ਨਾਲ, ਪਰ ਸਮਾਂ ਥੋੜਾ ਪ੍ਰੋਗਰਾਮ ਦੇ ਵਿੱਚ, ਪਰ ਫਿਰ ਵੀ ਆਓ ਥੋੜੀ ਜਿਹੀ ਗੱਲਾਂ ਉਹਨਾਂ ਨਾਲ ਕਰਦੇ ਆ। ਭਾਜੀ ਥੋੜਾ ਕੋਈ ਵੀ ਉਹਨਾਂ ਦਾ ਗੀਤ ਇੱਕ ਚਲਾ ਦੋ ਛੋਟਾ ਜਿਹਾ, ਤੇ ਨਾਲ ਹੀ ਜਿੱਦਾਂ ਫਿਰ ਉਹ ਸਾਨੂੰ ਜੁਆਇਨ ਕਰਨਗੇ ਅਸੀਂ ਗੀਤ ਫੇਡ ਕਰਕੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਤੁਹਾਡੇ ਦਿਲ ਵਿੱਚ ਵੀ ਕੋਈ ਗੱਲ ਹੈ ਜੇ ਤੁਸੀਂ ਮੱਠ ਸ਼ੇਰੋਵਾਲ ਹੁਣਾਂ ਨਾਲ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਜ਼ਰੂਰ ਜਲਦੀ ਲਿਖ ਕੇ ਭੇਜ ਦਿਓ। ਅਰਸ਼ ਹੁਣਾਂ ਦਾ, ਰਵਿੰਦਰ ਹੁਣਾਂ ਦਾ ਮੈਸੇਜ ਆਇਆ ਹੋਇਆ, ਉਹ ਜਦੋਂ ਆਉਂਦੇ ਆ ਤੇ ਫਿਰ ਮੈਂ ਮੱਠ ਸ਼ੇਰੋਵਾਲ ਹੁਣਾਂ ਦੇ ਨਾਲ ਹੀ ਇਹ ਮੈਸੇਜ ਸਾਂਝੇ ਕਰਦੀ ਹਾਂ। ਸੋ ਤੁਸੀਂ ਸੁਣੋ ਇਹ ਗੀਤ ਤੇ ਮੈਂ ਕੋਸ਼ਿਸ਼ ਕਰਦੀ ਹਾਂ ਉਹਨਾਂ ਨੂੰ ਦੁਬਾਰਾ ਲੈ ਕੇ ਆਉਣ।
ਵੇ ਮੈਂ ਰੋਂਦੀ ਰੋਂਦੀ ਸਹੁਰਿਆਂ ਤੋਂ ਆਈ ਵੇ, ਸੁਣ ਹੋਈ ਤੁਹਾਡੇ ਦੋਹਾਂ ਚ ਲੜਾਈ ਵੇ, ਮੈਂ ਰੋਂਦੀ ਰੋਂਦੀ ਸਹੁਰਿਆਂ ਤੋਂ ਆਈ ਵੇ, ਸੁਣ ਹੋਈ ਤੁਹਾਡੇ ਦੋਹਾਂ ਚ ਲੜਾਈ ਵੇ, ਦੱਸੋ ਕਿਹੜੀ ਗੱਲੋਂ ਕੀਤੇ ਬਟਵਾਰੇ, ਦੱਸੋ ਕਿਹੜੀ ਗੱਲੋਂ ਕੀਤੇ ਬਟਵਾਰੇ, ਮੈਂ ਪਹਿਲਾਂ ਕਿਹਦੇ ਘਰ ਚ ਬੜਾ, ਜਾਨ ਤੋਂ ਪਿਆਰੇ ਮੈਂ ਪਹਿਲਾਂ ਕਿਹਦੇ ਘਰ ਚ ਬਣਾ, ਮੈਨੂੰ ਦੋਨੋ ਵੀਰੇ ਜਾਨ ਤੋਂ ਪਿਆਰੇ ਮੈਂ ਪਹਿਲਾਂ ਕਿਹਦੇ ਘਰ ਚ ਬਣਾ, ਬ ਬੇ ਬਾਪੂ ਜੀ ਵੀ ਵੰਡ ਲੈ ਵਿਚਾਰੇ ਬੇਬੇ ਬਾਪੂ ਜੀ ਵੀ ਵੰਡ ਲੈ ਵਿਚਾਰੇ ਮੈਂ ਪਹਿਲਾਂ ਕਿਹਦੇ ਘਰ ਚ ਬੜਾ ਮੈਨੂੰ ਦੋਨੋ ਵੀਰੇ ਜਾਣ ਤੋਂ ਪਿਆਰੇ ਮੈਂ ਪਹਿਲਾਂ ਕਿਹਦੇ ਘਰ ਚ ਬੜਾ
ਫੇਡ ਕਰ ਦੋ ਕੀ ਤੁਹਾਨੂੰ ਜੀ ਹਰ ਗੀਤ ਦੇ ਨਾਲ ਇੱਕ ਨਵਾਂ ਜਜ਼ਬਾਤ ਸੁਣਨ ਨੂੰ ਮਿਲਦਾ ਮੱਠ ਸਾਹਿਬ ਹੁਣਾਂ ਦੇ ਗੀਤਾਂ ਦੇ ਵਿੱਚ ਔਰ ਹਰ ਜਜ਼ਬਾਤ ਇੱਦਾਂ ਲੱਗਦਾ ਵੀ ਮੇਰੀ ਗੱਲ ਹੀ ਹੈ ਮੇਰੇ ਲਈ ਗਾਇਆ ਹੋਇਆ ਮੇਰੇ ਲਈ ਲਿਖਿਆ ਹੋਇਆ ਸੋ ਬਹੁਤ ਵਧੀਆ ਲੱਗ ਰਿਹਾ ਜੀ ਤੁਹਾਡੇ ਨਾਲ ਗੱਲ ਕਰਕੇ ਔਰ ਤੁਹਾਡੇ ਜਜ਼ਬਾਤਾਂ ਨੂੰ ਸਾਂਝੇ ਕਰਕੇ ਸਾਨੂੰ ਸਭ ਨੂੰ ਐਂ ਲੱਗ ਰਿਹਾ ਸਾਡੀਆਂ ਆਪਣੀਆਂ ਹੀ ਗੱਲਾਂ ਹੋ ਰਹੀਆਂ ਹੈ ਔਰ ਬਿਲਕੁਲ ਅੱਖਾਂ ਵੀ ਨਮ ਹੋ ਰਹੀਆਂ ਉਸ ਪੰਜਾਬ ਦੀਆਂ ਗੱਲਾਂ ਸੁਣ ਕੇ ਸੋ ਮਾਫੀ ਚਾਹੁੰਦੀ ਪਹਿਲਾਂ ਤਾਂ ਕਿ ਥੋੜਾ ਕਾਲ ਕੱਟ ਗਈ ਸੀ ਪ੍ਰੋਗਰਾਮ ਦੇ ਦੌਰਾਨ ਪਰ ਦੁਬਾਰਾ ਗੱਲਾਂ ਬਾਤਾਂ ਤੇ ਆਉਂਦੇ ਆ ਜੀ
ਹਾਂਜੀ ਹਰਦਨ ਫੋਨ ਕੱਟ ਗਿਆ ਸੀਗਾ ਦੇਖੋ ਗੱਲ ਤਾਂ ਇਹ ਵੀ ਕੁਦਰਤ ਨਾਲ ਸੇੜ ਸਾੜ ਹੈ ਪਾਪਾ ਫੋਨ ਬਣਾਏ ਹਨਾ ਪਹਿਲਾਂ ਚਿੱਠੀਆਂ ਦਾ ਆਪਣਾ ਸਵਾਦ ਸੀ ਮੈਂ ਪਹਿਲਾਂ ਕਹਿ ਕੇ ਹਟਿਆ ਤੇ ਅੱਜ ਕੋਲੇ ਰੂਬਰੂ ਹੁੰਦੇ ਇੱਕ ਦੂਜੇ ਨਾਲ ਗੱਲਾਂ ਕਰਦੇ ਬੈਠ ਕੇ ਤਾਂ ਗੱਲ ਵੱਖਰੀ ਹੋਣੀ ਸੀਗੀ ਇਹ ਵੀ ਗੱਲ ਵੱਖਰੀ ਹੈ ਕਿ ਅੱਜ ਫੋਨ ਦੇ ਜ਼ਰੀਏ ਹੀ ਇੱਕ ਦੂਜੇ ਨਾਲ ਗੱਲ ਕਰ ਰਹੇ ਹਾਂ ਆਪਾਂ ਤੇ ਮੈਂ ਤਾਂ ਇਹ ਵੀ ਕਹਿੰਦਾ ਹੁੰਦਾ ਕਿ ਕੋਈ ਐਸਾ ਬਣੇ ਕਾਨੂੰਨ ਕੇ ਹੋ ਜਾਣ ਫੋਨ ਜ਼ਬਤ ਸਭ ਦੇ ਕੋਈ ਐਸਾ ਬਣੇ ਕਾਨੂੰਨ ਕੇ ਹੋ ਜਾਣ ਫੋਨ ਜ਼ਬਤ ਆਪਣਿਆਂ ਨੂੰ ਆਪਣਿਆਂ ਦੇ ਬਣਦੇ ਮਿਲਣ ਵਕਤ ਸਭ ਦੇ ਕੋਈ ਐਸਾ ਬਣੇ ਕਾਨੂੰਨ ਕੇ ਹੋ ਜਾਣ ਫੋਨ ਜ਼ਬਤ ਸਭ ਦੇ ਇਹਨੇ ਮਾਂ ਦੀ ਮਮਤਾ ਖੋਲੀ ਇਹਨੇ ਮਾਂ ਦੀ ਮਮਤਾ ਖੋਲੀ ਨਾਲੇ ਮਿੱਟੀ ਖੋਲੀ ਹੈ ਇਹਨੇ ਮਾਂ ਦੀ ਮਮਤਾ ਖੋਲੀ ਨਾਲੇ ਮਿੱਟੀ ਖੋਲੀ ਹੈ ਜੋ ਮਣਾ ਮੂੰਹ ਮੋਹ ਜਿਤਾਉਂਦੀ ਸੀ ਇਹਨੇ ਸਾਥੋਂ ਚਿੱਠੀ ਖੋਲੀ ਹੈ ਇਹਨੇ ਸੱਥਾਂ ਸਾਥੋਂ ਖੋਲੀਆਂ ਇਹਨੇ ਸੱਥਾਂ ਸਾਥੋਂ ਖੋਲੀਆਂ ਜਿੱਥੇ ਗੱਪਾਂ ਵੱਜਦੀਆਂ ਸੀ ਸਾਰਾ ਦਿਨ ਗੱਲਾਂ ਕਰਕੇ ਨਾ ਜਿੱਥੇ ਰੂਹਾਂ ਰੱਜਦੀਆਂ ਸੀ ਇਹਨੇ ਬਾਤਾਂ ਸਾਥੋਂ ਖੋਲੀਆਂ ਜਿਹੜੀਆਂ ਸੁਣ ਕੇ ਪੈਂਦੇ ਸੀ ਇਹਨੇ ਮੰਜੇ ਸਾਥੋਂ ਖੋਲੇ ਜਿਹੜੇ ਜੁੜ ਕੇ ਡਹਿੰਦੇ ਸੀ ਇਹਨੇ ਘੜੀ ਸਾਡੇ ਤੋਂ ਖੋਲੀ ਨਾਲੇ ਰੇੜੂਆ ਖੋਲਿਆ ਏ ਇਹਨੇ ਘੜੀ ਸਾਡੇ ਤੋਂ ਖੋਲੀ ਨਾਲੇ ਰੇੜੂਆ ਖੋਲਿਆ ਏ ਚਾਚਾ ਠੰਡੂ ਰਾਮ ਦਾ ਹਾਸਾ ਆਪਣੇ ਵਿੱਚ ਲੁਕੋ ਲਿਆ ਏ ਇਹਨੇ ਮੰਨਿਆ ਕਿ ਇਹਨੇ ਬਹੁਤੇ ਰਾਹ ਸਖਾਲੇ ਕੀਤੇ ਨੇ ਪਰ ਇਹਦੇ ਬਿਨਾਂ ਪਹਿਲਾਂ ਵੀ ਸਰਦਾ ਸੀ ਇਹਨੇ ਲੋਕੀ ਕਮਲੇ ਵਾਲੇ ਕੀਤੇ ਨੇ ਮੰਨਿਆ ਕਿ ਇਹਨੇ ਕਈ ਫੇਸਬੁੱਕ ਤੇ ਕਈ ਸੱਜਣਾ ਨਾਲ ਨਾਤੇ ਜੋੜੇ ਨੇ ਪਰ ਗੱਲ ਵੱਕਰੀ ਪਾਉਣ ਵਾਲੇ ਸੱਜਣਾ ਨਾਲੋਂ ਨਾਤੇ ਤੋੜੇ ਨੇ ਹਨਾ ਦਿਨੋ ਦਿਨ ਹੋ ਹੀ ਜਾਂਦੇ ਨੇ ਦਿਲ ਸਖ਼ਤ ਸਭ ਦੇ ਕੋਈ ਐਸਾ ਬਣੇ ਕਾਨੂੰਨ ਕੇ ਹੋ ਜਾਣ ਫੋਨ ਜ਼ਬਤ ਸਭ ਦੇ ਤੇ ਉਹ ਗੱਲ ਵੱਖਰੀ ਹੈ ਕਿ ਅੱਜ ਫੋਨ ਦੇ ਜ਼ਰੀਏ ਹੀ ਗੱਲ ਕਰ ਰਿਹਾ ਤੇ ਕਿਉਂਕਿ ਖੂਬੀਆਂ ਤੇ ਕਮੀਆਂ ਦੋਨੋਂ ਪਹਿਲੇ ਚਾਹੀਦੇ ਨੇ
ਦੇਖਣੇ ਚਾਹੀਦੇ ਬਿਲਕੁਲ ਸਹੀ ਗੱਲ ਆ ਔਰ ਮੈਨੂੰ ਲੱਗਦਾ ਕਮੀਆਂ ਜੇ ਤੁਹਾਡੀ ਵੀ ਆ ਲਾਈਨਾਂ ਦੀ ਕਰੀਏ ਜਾਂ ਅਸੀਂ ਆਪਣੀਆਂ ਯਾਦਾਂ ਦੀ ਗੱਲ ਕਰੀਏ ਤਾਂ ਸਹੀ ਗੱਲ ਆ ਜਿਹੜੀਆਂ ਕਮੀਆਂ ਉਹ ਜ਼ਿਆਦਾ ਹੀ ਦਿਸਦੀਆਂ ਆ ਮੈਨੂੰ ਯਾਦ ਆ ਵੀ ਉਹ ਦਰਵਾਜ਼ੇ 'ਚ ਖੜੇ ਹੋ ਕੇ ਡਾਕੀਏ ਨੂੰ ਉਡੀਕਣਾ ਜਾਂ ਡਾਕੀਏ ਨੇ ਲੰਘਣਾ ਤੇ ਉਹਦੇ ਵੱਲ ਐਂ ਹਸਰਤ ਭਰੀ ਨਜ਼ਰ ਨਾਲ ਦੇਖਣਾ ਵੀ ਇਹ ਚਿੱਠੀ ਫੜਾ ਕੇ ਜਾਊਗਾ ਕਿ ਨਹੀਂ ਕਿਸੇ ਦੀ ਚਿੱਠੀ ਆਈ ਹੈ ਜਾਂ ਨਹੀਂ ਆਈ ਉਹ ਚਿੱਠੀ ਪੜਨ ਦਾ ਸਵਾਦ ਜਿਹੜਾ ਸਾਰਾ ਟੱਬਰ ਸੀ ਇਕੱਠੇ ਮੰਜੇ ਜੋੜ ਕੇ ਸਹੀ ਗੱਲ ਉਹ ਮੰਜਿਆਂ ਨੂੰ ਜੋੜਨਾ ਰਾਤ ਨੂੰ ਜੋੜ ਕੇ ਪੈਣਾ ਉਹ ਸਾਰੀਆਂ ਚੀਜ਼ਾਂ ਬਿਲਕੁਲ ਜੀ ਇਸ ਫੋਨ ਨੇ ਖੋਲੀਆਂ ਔਰ ਪਤਾ ਨਹੀਂ ਇਹ ਟੈਕਨੋਲੋਜੀ ਨੇ ਅੱਗੇ ਅੱਗੇ ਸਾਡੇ ਤੋਂ ਕੀ ਕੁਝ ਖੋਣਾ ਆ ਸੋ ਬਿਲਕੁਲ ਜੀ ਇਹੋ ਜਿਹਾ ਕੁਝ ਕਾਨੂੰਨ ਬਣੇ ਮੈਂ ਤੇ ਸੱਚੀ ਕਹਿੰਦੀ ਆ ਭਾਈ ਖੋ ਹੀ ਲਵੇ ਰਹੇ ਸਾਰੇ ਫੋਨ ਖੋ ਹੀ ਲੈਣ ਸਭ ਦੇ ਤੇ ਚੰਗੀ ਗੱਲ ਆ ਤੇ ਸਾਡੇ ਨਾਲ ਅਰਸ਼ਮਲ ਜੀ
ਚਿੱਠੀਆਂ ਆਉਂਦੀਆਂ ਹੁੰਦੀਆਂ ਅਸੀਂ ਭੱਜ ਕੇ ਪਹਿਲਾਂ ਜਦੋਂ ਸਾਨੂੰ ਬ੍ਰੇਕ ਹੋਣਾ ਹੁੰਦਾ ਦੁਪਹਿਰੇ ਲੰਚ ਟਾਈਮ ਆਉਣਾ ਹੁੰਦਾ ਅਸੀਂ ਭੱਜ ਕੇ ਪਹਿਲਾਂ ਇਹ ਦੇਖਣਾ ਵੀ ਡਾ ਕੇ ਖੜਾ ਹੁੰਦਾ ਸਾਡੇ ਆਉਣ ਨੂੰ ਕੈਂਪ ਦੇ ਵਿੱਚ ਜਦੋਂ ਅਸੀਂ ਆਉਂਦੇ ਟ੍ਰੇਨਿੰਗ ਕਰਦੇ ਸਭ ਤੋਂ ਪਹਿਲਾਂ ਡਾ ਕੋਲੇ ਜਾਣਾ ਇੰਨੀ ਟ੍ਰੇਨਿੰਗ ਕਰਨ ਤੋਂ ਬਾਅਦ ਇੰਨੀ ਭੁੱਖ ਲੱਗਦੀ ਭੁੱਖ ਨੂੰ ਪਰੇ ਕਰਕੇ ਅਸੀਂ ਪਹਿਲਾਂ ਚਿੱਠੀ ਪੜੀਏ ਹਨਾ ਪਹਿਲਾਂ ਚਿੱਠੀ ਲੈਂਦੇ ਕਈ ਵਾਰ ਤਾਂ ਚਾਹ ਦੇ ਵਿੱਚ ਜਿਹੜੇ 2-3 ਰੁਪਏ ਬਜਟ ਬਕਾਇਆ ਹੁੰਦਾ ਉਹ ਵੀ ਨਹੀਂ ਉਹ ਤੋਂ ਲੈਂਦੇ ਹੁੰਦੇ ਸੀ ਤੇ ਉਹ ਚਿੱਠੀਆਂ ਦਾ ਮੋਹ ਬੜਾ ਚੰਗਾ ਸੀਗਾ ਅੱਧੀਆਂ ਪ੍ਰੋਬਲਮਾਂ ਅੱਧੀਆਂ ਦੁੱਖ ਤਕਲੀਫਾਂ ਚਿੱਠੀ ਦੇ ਜਵਾਬ ਦੇਣ ਦੇ ਵਿੱਚ ਹੀ ਖਤਮ ਹੋ ਜਾਂਦੀਆਂ ਸੀਗਾ ਹੁਣ ਤਾਂ ਬੰਦਾ ਉੱਠਣ ਸਾਰ ਫੋਨ ਲਾ ਲੈਂਦਾ ਵੀਡੀਓ ਕਾਲ ਕਰ ਲੈਂਦਾ ਹਰ ਚੀਜ਼ ਉਹਨੂੰ ਫੇਸ ਕਰਨੀ ਪੈਂਦੀ ਹੈ ਹਨਾ ਤੇ ਜਦੋਂ ਉਹਨੂੰ ਉਹ ਕੋਈ ਦੁੱਖ ਹੁੰਦਾ ਕੋਈ ਉਦੋਂ ਨੂੰ ਚਿੱਠੀਆਂ ਦੇ ਜਵਾਬਾਂ ਵਿੱਚ ਹੀ ਮੁੱਕ ਜਾਂਦਾ ਹੁੰਦਾ ਜੀ
ਮੁੱਕ ਜਾਂਦਾ ਮੈਂ ਫਿਰ ਵੀ ਆਪਣੇ ਆਪ ਨੂੰ ਕਿਸਮਤ ਵਾਲੀ ਸਮਝਦੀ ਹੁੰਦੀ ਆ ਵੀ ਅਸੀਂ ਇਹ ਜਜ਼ਬਾਤ ਸਮਝੇ ਆ ਅਸੀਂ ਇਹ ਜਜ਼ਬਾਤ ਦੇਖੇ ਆ ਹੰਡਾਏ ਆ ਕਿੰਨਾ ਕੁਛ ਸਾਡੀਆਂ ਯਾਦਾਂ ਦੇ ਵਿੱਚ ਲੁਕਿਆ ਹੋਇਆ ਆ ਉਹ ਸ਼ਾਮ ਨੂੰ ਜਿਹੜਾ ਗਲੀਆਂ 'ਚ ਦੜੰਗੇ ਲਾਈਦੇ ਸੀ ਚਾਹੇ ਇਹ ਚਿੱਠੀਆਂ ਪੜਨ ਦੀ ਗੱਲ ਕਰ ਲਓ ਚਾਹੇ ਬਾਤਾਂ ਸੁਣਨ ਦੀ ਗੱਲ ਹੋਵੋ ਚਾਹੇ ਦਾਦੇ ਦਾਦੀਆਂ ਦੀਆਂ ਗੋਦੀਆਂ 'ਚ ਬੈਠਣਾ ਹੋਵੇ ਇਹ ਸਾਰੀਆਂ ਚੀਜ਼ਾਂ ਅਸੀਂ ਹੰਡਾਈਆਂ ਹੋਈਆਂ ਦੇਖੀਆਂ ਹੋਈਆਂ ਸਾਡੀਆਂ ਅੱਖਾਂ ਗਵਾਹ ਆ ਔਰ ਸਾਡੀਆਂ ਯਾਦਾਂ ਦੇ ਵਿੱਚ ਗੁੰਦੀਆਂ ਪਈਆਂ ਆ ਚੀਜ਼ਾਂ ਇਸ ਚੀਜ਼ ਨੂੰ ਲੈ ਕੇ ਮੈਂ ਆਪਣੇ ਬੱਚਿਆਂ ਦੀ ਗਰੀਬੀ ਦੇਖਦੀ ਹੁੰਦੀ ਹਾਂ ਵੀ ਬਹੁਤ ਗਰੀਬ ਆ। ਬੇਸ਼ੱਕ ਉਹਨਾਂ ਦੇ ਹੱਥ ਚ ਬਹੁਤ ਸਾਰੀਆਂ ਚੀਜ਼ਾਂ, ਬੜੀਆਂ ਫੈਸਿਲਿਟੀਜ਼ ਹੈਗੀਆਂ ਅੱਜ ਕੱਲ, ਸਾਡੇ ਤੋਂ ਜ਼ਿਆਦਾ ਸਮਾਨ ਆ, ਸਾਡੇ ਤੋਂ ਜ਼ਿਆਦਾ ਕਿਤੇ ਜ਼ਿਆਦਾ ਖਿਡੌਣੇ ਉਹਨਾਂ ਦੇ ਕੋਲ, ਪਰ ਫੇਰ ਵੀ ਬੜੇ ਗਰੀਬ ਲੱਗਦੇ ਆ ਬੱਚੇ ਅੱਜ ਕੱਲ ਦੇ। ਮੈਨੂੰ ਇਹ ਲੱਗਦਾ ਹੁੰਦਾ ਵੀ ਨਹੀਂ, ਅਸੀਂ ਉਹਨਾਂ ਤੋਂ ਬਹੁਤ ਜ਼ਿਆਦਾ ਕਿਤੇ ਅਮੀਰ ਸੀ। ਤੇ ਗੱਲਾਂ ਬਾਤਾਂ ਚ ਅੱਗੇ ਅਰਸ਼ਮੱਲੀ ਹੁਣਾਂ ਨੇ, ਅਰਸ਼ਮੱਲੀ ਜੀ ਬਿਲਕੁਲ ਮੈਸੇਜ ਆ ਰਹੇ, ਅਰਸ਼ਮੱਲੀ ਹੁਣਾਂ ਨੇ ਮੈਸੇਜ ਕੀਤਾ, ਸਤਿ ਸ਼੍ਰੀ ਅਕਾਲ ਕਹਿੰਦੇ ਭੈਣ ਜੀ ਸੁਪ੍ਰੀਤ ਜੀ ਤੇ ਮੱਟ ਵੀਰ ਨੂੰ। ਕਹਿੰਦੇ ਫੋਰਡ ਕਹਿੰਦਾ ਤੁਹਾਡਾ ਹੁਣ ਤੱਕ ਦਾ ਮੈਨੂੰ ਸਭ ਤੋਂ ਵਧੀਆ ਸੌਂਗ ਲੱਗਾ, ਕਹਿੰਦੇ ਰਾਜਬਾਈ ਦੇ ਇਹ ਸੌਂਗ ਗਾਉਣ ਦਾ ਕਿਵੇਂ ਸਬੱਬ ਬਣਿਆ ਕਹਿੰਦੇ, ਤੇ ਕਹਿੰਦੇ ਕਿਉਂਕਿ ਰਾਜਬਾਈ ਕੋਲ ਆਪਣਾ ਬਹੁਤ ਮੈਟਰ ਸੀ ਤੇ ਇੰਨੇ ਵਧੀਆ ਇਨਸਾਨ ਦੇ ਏਦਾਂ ਵਿਦਾ ਹੋਣ ਪਿੱਛੇ ਕੀ ਕਾਰਨ ਸੀ। ਸੋ ਇਹ ਇਹਨਾਂ ਨੇ ਪੁੱਛਿਆ ਤੁਹਾਡੇ ਤੋਂ ਅਰਸ਼ਮੱਲੀ ਹੁਣਾਂ ਨੇ।
ਰਾਜ ਬਰਾੜ ਜੀ ਨੂੰ ਮੈਨੂੰ ਮਿਲਾਉਣ ਵਾਲੇ ਭਗਵੰਤ ਮਾਨ ਜੀ ਨੇ, ਭਗਵੰਤ ਮਾਨ ਹੋਰਾਂ ਦੀ ਭੂਆ ਸਾਡੇ ਪਿੰਡ ਹੈ, ਉਹਨਾਂ ਦਾ ਇੱਕ ਬੇਟਾ ਹੈ ਬਘੇਲ ਸਿੰਘ, ਉਹ ਮੇਰਾ ਹਾਣ ਉਮਰ ਹੈ, ਉਹ ਮੈਨੂੰ ਜਾਣਦਾ ਸੀ ਤੇ ਉਹ ਉਹਨੇ ਭਗਵੰਤ ਮਾਨ ਨੂੰ ਦੱਸਿਆ ਕਿ ਯਾਰ ਮੱਟ ਹੈ ਮੁੰਡਾ, ਥੋੜਾ ਬਹੁਤਾ ਲਿਖ ਲੈਂਦਾ ਉਹ, ਤਾਂ ਉਦੋਂ ਮੇਰੀ ਡਿਊਟੀ ਅੰਬਾਲੇ ਸੀ, ਤਾਂ ਭਗਵੰਤ ਮਾਨ ਅਫਸਰ ਕਲੋਨੀ ਮਹਿੰਦਰਾ ਕੰਪਲੈਕਸ ਪਟਿਆਲੇ ਰਹਿੰਦਾ ਹੁੰਦਾ ਸੀਗਾ। ਮੈਂ ਸ਼ਨੀਵਾਰ ਨੂੰ ਜਦੋਂ ਮੈਨੂੰ ਨਾਈਟ ਪਾਸ ਆਊਟ ਪਾਸ ਮਿਲਣਾ ਤਾਂ ਮੈਂ ਉੱਥੇ ਭਗਵੰਤ ਕੋਲ ਚਲੇ ਜਾਣਾ, ਰਾਤ ਨੂੰ ਡਿਨਰ ਕਰਨਾ ਤੇ ਉਹਨੂੰ ਗੱਲਾਂ ਬਾਤਾਂ ਸੁਣਾਉਣੀਆਂ। ਫਿਰ ਉਹਨੇ ਫੋਨ ਲਾ ਲੈਣਾ ਰਾਜ ਬਰਾੜ, ਉਹਦਾ ਮਿੱਤਰ ਸੀਗਾ, ਤੇ ਰਾਜ ਬਰਾੜ ਨੂੰ ਕਿਹਾ ਯਾਰ ਇੱਕ ਮੁੰਡਾ ਹੈ ਸੇਰੋਂ ਤੋਂ, ਹਨਾ ਵੀ ਮੇਰੇ ਪਿੰਡਾਂ ਦਾ ਮੁੰਡਾ ਹੈ, ਉਹ ਥੋੜਾ ਬਹੁਤਾ ਲਿਖ ਲੈਂਦਾ, ਹਨਾ ਮੈਂ ਥੋੜਾ ਬਹੁਤ ਹੀ ਕਹੂੰਗਾ ਕਿਉਂਕਿ ਹਨਾ ਆਪਦੇ ਮੂੰਹੋਂ ਵਡਿਆਈ ਕਰਨੀ ਚੰਗੀ ਨੀ ਲੱਗਦੀ, ਸੱਚੀ ਬਸਰਮੀ ਜੀ ਆਉਂਦੀ ਹੈ। ਤੇ ਉਹਨੇ ਮੇਰੇ ਤੋਂ ਟੈਕਸਟ ਨੰਬਰ ਲੈ ਲਿਆ, ਉਦੋਂ ਇਹ ਵਟਸਐਪ ਵਗੈਰਾ ਫੇਸਬੁੱਕ ਕੁਛ ਨੀ ਹੁੰਦਾ ਸੀਗਾ, ਤੇ ਉਦੋਂ ਟੈਕਸਟ ਮੈਸੇਜ ਮੈਂ ਉਹਨੂੰ ਕੀਤਾ ਪੂਨੇ ਤੋਂ, ਟੈਕਸਟ ਮੈਸੇਜ ਕੀਤਾ। ਇਹ ਐਕਚੁਲੀ ਦੁਗਾਣਾ ਗਾਣਾ ਸੀਗਾ, ਉਹਦੇ ਵਿੱਚ ਪਹਿਲਾਂ ਘਰ ਵਾਲੀ ਕਹਿੰਦੀ ਸੀ ਕਾਹ ਤੋਂ ਢਾ ਕੇ ਬੈਠਾ ਢੇਰੀ ਦਿਲ ਵਿੱਚ ਥੋੜੀ ਵਰਤ ਦਲੇਰੀ, ਜਿਵੇਂ ਚਲਾਉਂਦਾ ਚੱਲੀ ਜਾ ਸਤਿਗੁਰ ਦੇ ਭਾਣਿਆਂ ਤੇ, ਆਪੇ ਵਾਹਿਗੁਰੂ ਮਿਹਰ ਕਰੂਗਾ ਕਦੇ ਨਮਾਣਿਆਂ ਤੇ। ਉਹ ਕਹਿੰਦਾ ਪਹਿਲਾਂ ਛੋਟੀ ਭੈਣ ਵਿਆਹੀ, ਫੇਰ ਬੈਂਕ ਦੀ ਕਿਸ਼ਤ ਵੀ ਲਾਹੀ, ਨਾ ਲੱਥਿਆ ਸਿਰ ਤੋਂ ਕਰਜ਼ਾ ਮਿੱਟੀ ਵਿੱਚ ਮਿੱਟੀ ਹੋ ਕੇ, ਪੁੱਤ ਵਰਗਾ ਫੋ ਟਰੈਕਟਰ ਜੱਟ ਨੇ ਵਿੱਚ ਯਾਰ ਰੋ ਕੇ, ਹਨਾ। ਫੇਰ ਮੈਨੂੰ ਲੱਗਿਆ ਵੀ ਯਾਰ, ਕਿਉਂਕਿ ਥੋੜੇ ਦਿਨ ਪਹਿਲਾਂ ਘਰ ਵਾਲੀ ਨੇ ਮੈਨੂੰ ਕਿਹਾ ਸੀ ਮੈਨੂੰ ਥੋੜੇ ਜਿਹੇ ਪੈਸਿਆਂ ਦੀ ਲੋੜ ਹੈ, ਹਨਾ ਵੀ ਮੈਂ ਸੂਟ ਸਾਟ ਲੈ ਕੇ ਆਉਣਾ ਹੈ, ਹਨਾ ਵੀ ਮੈਂ ਪੁਰਾਣੇ ਹੋ ਗਏ ਮੇਰੇ ਸੂਟ, ਵਾਲੀ ਨੇ ਦਿਲ ਆਪਣੇ ਦੇ ਦਿਲ ਸ਼ੌਂਕ ਛੁਪਾ ਲਏ, ਘਰ ਵਾਲੀ ਨੇ ਦਿਲ ਆਪਣੇ ਦੇ ਦਿਲ ਵਿੱਚ ਸ਼ੌਂਕ ਛੁਪਾ ਲਏ, ਪਰੀਆਂ ਵਰਗੀ ਪਾਈ ਫਿਰਦੀ ਆ ਸੂਟ ਟਾਕੀਆਂ ਵਾਲੇ, ਇੱਕੋ ਚੁੰਨੀ ਲਵੇ ਵਿਚਾਰੀ ਸਿਰ ਤੇ ਧੋ ਧੋ ਕੇ, ਪੁੱਤ ਵਰਗਾ ਫੋ ਟਰੈਕਟਰ ਜੱਟਨੇ ਵਿੱਚ ਯਾਰੋ ਰੋ, ਸੱਪਾਂ ਦੇ ਸਿਰ ਪੈਰਾਂ ਥੱਲੇ ਨੱਪ ਕੇ ਕਰੀ ਕਮਾਈ, ਸੋਚਿਆ ਛੋਟਿਆਂ ਭਾਈਆਂ ਦੀ ਨਾ ਰਹਿ ਜੇ ਵਿੱਚ ਪੜ੍ਹਾਈ, ਲੱਗ ਕੇ ਨੌਕਰੀ ਵੱਖਰੇ ਹੋ ਗਏ ਹਿੱਸਾ ਖੋ ਖੋ ਕੇ, ਪੁੱਤ ਵਰਗਾ ਫੋ ਟਰੈਕਟਰ ਜੱਟਨੇ ਵਿੱਚ ਯਾਰੋ ਰੋ ਕੇ, ਪਹਿਲਾਂ ਤਵੀਆਂ ਫੇਰ ਸੁਹਾਗਾ, ਵੇਖਿਆ ਵਿੱਚ ਕਰੀਬੀ, ਵਕਤ ਪਏ ਤੋਂ ਪਾਸਾ ਵੱਟ ਕੇ ਰਿਸ਼ਤੇਦਾਰ ਕਰੀਬੀ, ਮਤਲਬ ਵੇਲੇ ਬਹਿੰਦੇ ਸੀ ਉਹ ਨੇੜੇ ਹੋ ਹੋ ਕੇ, ਉੱਤ ਵਰਗਾ ਫੋਰ ਟਰੈਕਟਰ ਜੱਟਨੇ ਵਿੱਚ ਯਾਰੋ ਰੋ ਕੇ, ਸਿਰੋਂ ਵਾਲਿਆ ਔਖਾ ਹੋ ਗਿਆ ਮੁਸ਼ਕਿਲ ਮੱਟ ਗੁਜ਼ਾਰਾ, ਹਨਾ ਦੁੱਧ ਬੱਚਿਆਂ ਦੇ ਮੂੰਹ ਚੋਂ ਖੋ ਕੇ ਵੇਚੇ ਜੱਟ ਵਿਚਾਰਾ, ਰਾਤ ਗੁਜ਼ਾਰੇ ਅੰਨਦਾਤਾ ਖੁਦ ਭੁੱਖਾ ਸੌਂ ਸੌਂ ਕੇ, ਉੱਤ ਵਰਗਾ ਫੋਰ ਟਰੈਕਟਰ ਜੱਟਨੇ ਵਿੱਚ ਯਾਰੋ ਰੋ ਕੇ।
ਵੈਰੀ ਟਚਿੰਗ, ਬਹੁਤ ਇਮੋਸ਼ਨਲ, ਸਹੀ ਗੱਲ ਆ ਬਿਲਕੁਲ। ਅੱਜ ਕੱਲ ਦੀ ਕਿਸਾਨੀ ਦੀ ਬਿਲਕੁਲ ਮੂੰਹ ਬੋਲ ਦੀ ਤਸਵੀਰ ਆ ਜਿਹੜੀ ਤੁਸੀਂ ਆਪਣੇ ਗਾਣੇ ਦੇ ਵਿੱਚ ਲਿਖੀ ਹੈ। ਸੋ ਉਸ ਤੋਂ ਬਾਅਦ ਬਲਰਾਜ ਸਿੰਘ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਵੈਰੀ ਨਾਈਸ ਬਾਈ ਜੀ, ਕੀਪ ਇਟ ਅਪ, ਥੈਂਕਸ। ਬਲਰਾਜ ਸਿੰਘ ਹੁਣਾਂ ਨੇ ਮੈਸੇਜ ਕੀਤਾ ਜੀ ਸਾਨੂੰ, ਤੇ ਉਸ ਤੋਂ ਬਾਅਦ ਰਵਿੰਦਰ ਸਿੰਘ ਧਨੀ ਹੁਣਾਂ ਨੇ ਕਿਹਾ, ਕਹਿੰਦੇ ਕਿ ਬਹੁਤ ਵਧੀਆ, ਕਹਿੰਦੇ ਨਸ਼ੇ ਬਾਰੇ ਕੀ ਖਿਆਲ ਹੈ ਤੁਹਾਡਾ ਭਾਜੀ, ਜਿਹੜੇ ਬਾਹਰ ਦੁਨੀਆਂ ਤੁਰੀ ਜਾ ਰਹੀ ਹੈ ਉਹਦੇ ਬਾਰੇ ਵੀ ਕੁਝ ਦੱਸੋ। ਮੇਰੇ ਖਿਆਲ ਚ ਉਹਦੇ ਬਾਰੇ ਅਸੀਂ ਗੱਲ ਕਰ ਹੀ ਲਈ ਹੈ ਭਾਜੀ ਨੇ, ਹਨਾ। ਤੇ ਪਹਿਲਾ ਮੈਸੇਜ ਆਇਆ ਸੀ ਤੇ ਇਹਨਾਂ ਨੇ ਲਿਖਿਆ ਕਿ ਟਰੱਕਾਂ ਵਾਲੇ ਤੇ ਟੈਕਸੀਆਂ ਬਾਰੇ ਵੀ ਕੁਝ ਜ਼ਰੂਰ ਸੁਣਾਓ। ਇਹ ਰਵਿੰਦਰ ਸਿੰਘ ਧਨੀ ਹੁਣੀ ਆ ਜੀ, ਇਹ ਟਰੱਕ ਚਲਾਉਂਦੇ ਆ ਤੇ ਫਿਰ ਸ਼ੌਕ ਰੱਖਦੇ, ਕਹਿੰਦੇ ਹੁਣ ਟਰੱਕਾਂ ਤੇ ਟੈਕਸੀਆਂ ਬਾਰੇ ਵਾਲਿਆਂ ਵਾਲੇ ਵੀ ਕੁਝ ਸੁਣਾਓ ਤੁਸੀਂ, ਜੇ ਕੁਝ ਲਿਖਿਆ ਹੈ ਤਾਂ, ਨਹੀਂ ਤੇ ਜ਼ਰੂਰ ਲਿਖੋ ਤੁਸੀਂ ਫਿਰ।
ਬਿਲਕੁਲ ਜੀ, ਮੇਰਾ ਸੁਰਜੀਤ ਭੁੱਲਰ ਨੇ ਵੈਸੇ ਗਾਣਾ ਗਾਇਆ ਸੀਗਾ, ਕਹਿੰਦੀ ਤੁਰਿਆ ਰਹਿੰਦਾ ਸੜਕਾਂ ਤੇ ਦੇ ਹੰਝੂ ਸਾਡੀਆਂ ਪਲਕਾਂ ਤੇ, ਕੁੜੀਆਂ ਵਿੱਚ ਰੋਂਦੀ ਛੱਡ ਜਾਂਦਾ ਛੱਡ ਜਾਂਦਾ ਜੋਬਨ ਉੱਤੇ, ਜੇ ਪਿੰਡ ਨੇ ਵੜਨਾ ਕਿਉਂ ਲਿਖਿਆ ਵੇ ਮੇਰਾ ਨਾਮ ਟਰਾਲੇ ਉੱਤੇ, ਜੇ ਪਿੰਡ ਨੇ ਵੜਨਾ ਕਿਉਂ ਲਿਖਿਆ ਮੇਰਾ ਨਾਮ ਟਰਾਲੇ ਉੱਤੇ, ਮੈਂ ਅੱਗੇ ਤੋਂ ਮੈਂ ਟਰੱਕਾਂ ਟੈਕਸੀਆਂ ਤੇ ਲਿਖਣ ਦੀ ਕੋਸ਼ਿਸ਼ ਕਰੂੰਗਾ, ਪਰ ਮੈਂ ਤੁਹਾਨੂੰ ਸਾਰਿਆਂ ਨੂੰ ਓਵਰਆਲ, ਜਿਹੜੇ ਤੁਸੀਂ ਪਰਦੇਸੀ ਬੈਠੇ ਹੋ, ਲੋਕ ਕਹਿ ਦਿੰਦੇ ਨੇ ਕਿ NRI ਨੇ ਦੋ ਮੰਜ਼ਲੀ ਕੋਠੀ ਪਾ ਲਈ, ਉਹਨੇ ਵੱਡੀ ਗੱਡੀ ਲੈ ਲਈ, ਪਰ ਉਹਨੇ ਯਾਰ ਉਹਨਾਂ ਨੇ ਇੱਥੇ ਸਜੀਆਂ ਹੋਈਆਂ ਮਹਿਫਲਾਂ ਵੀ ਛੱਡੀਆਂ ਨੇ, ਉਹਨਾਂ ਨੇ ਲੋਹੜੀਆਂ ਦੀਵਾਲੀਆਂ ਤਿਉਹਾਰ ਕਿੰਨੇ ਛੱਡ ਕੇ ਜਾਂਦੇ ਆ ਜਦੋਂ ਉਹ, ਮੈਨੂੰ ਪਤਾ ਜਦੋਂ ਨੋਵਾ ਗੱਡੀ ਨਿਕਲਦੀ ਆ ਨਾ ਕੋਲ ਦੀ ਸਟੇਜ਼ ਉਹ ਮੇਰਾ ਕਾਲਜਾ ਭਰ ਕੇ ਲੈ ਜਾਂਦੀ ਆ, ਰੁਗ ਭਰ ਕੇ ਕਾਲਜਾ ਨਿਕਲ ਜਾਂਦਾ ਜਦੋਂ ਦਿੱਲੀ ਨੂੰ ਰੋਂਦੇ ਜਾਂਦੇ ਆ, ਮੈਂ ਦੇਖਿਆ ਹਨਾ ਕਿ ਆਪਣੇ ਜਿਆਲ ਨੇ ਮੁੜਦੇ ਪਰੰਜਿਆਂ ਨੂੰ ਦੇਖ ਕੇ ਦਿਲ ਲੱਗਦਾ ਹਨਾ। ਤੇ ਉਹਦੇ ਚ ਮੈਂ ਇਹੀ ਕਹੂੰਗਾ ਕਿ ਲੋਹੜੀਆਂ ਦੀਵਾਲੀਆਂ ਤਿਉਹਾਰ ਛੱਡ ਕੇ ਭੈਣ ਭਾਈ ਮਾਪੇ ਆ ਗਏ ਯਾਰ ਛੱਡ ਕੇ, ਅੱਧ ਨਿੰਦਾ ਕੰਮਾਂ ਉੱਤੇ ਤੁਰਿਆ ਫਿਰਾਂ ਮੈਂ, ਨਾ ਹੀ ਪੀਣ ਦਾ ਟਾਈਮ ਨਾ ਹੀ ਟਾਈਮ ਖਾਣ ਦਾ, ਲੋਕਾਂ ਨੂੰ ਤੇ ਦਿਸਦਾ ਮੈਂ ਡਾਲਰ ਕਮਾਉਂਦਾ ਪਰ ਕੀ ਮੈਂ ਗਵਾਇਆ ਮੇਰਾ ਦਿਲ ਜਾਣਦਾ, ਲੋਕਾਂ ਨੂੰ ਤੇ ਦਿਸਦਾ
ਕਮਾਉਂਦਾ
ਪਰ ਕੀ ਮੈਂ ਗਵਾਇਆ ਮੇਰਾ ਦਿਲ ਜਾਣਦਾ, ਬੜਾ ਹੀ ਸੀ ਲਾਡਲਾ ਮੈਂ ਮਾਂ ਦਾ ਦੁਲਾਰਾ ਜਿਹਨੂੰ ਛੱਡ ਪ੍ਰਦੇਸ਼ ਆ ਕੇ ਬਹਿ ਗਿਆ, ਬਾਪੂ ਕਹਿੰਦਾ ਜਾਣ ਲੱਗੇ ਵੇਖਣਾ ਚਾਹੁੰਦੀ ਸੀ ਤੈਨੂੰ ਬਿਨਾਂ ਵੇਖੇ ਰੱਬ ਜਿਹਨੂੰ ਲੈ ਗਿਆ, ਡਾਲਰਾਂ ਨੇ ਉਹਨੂੰ ਕਿਹੜਾ ਮੋੜ ਕੇ ਲਿਆਉਣਾ ਭਾਵੇਂ ਸਿਵਾਂ ਦੀ ਰਾਖ ਫਿਰਾਂ ਛਾਣਦਾ, ਡਾਲਰਾਂ ਨੇ ਉਹਨੂੰ ਕਿਹੜਾ ਮੋੜ ਕੇ ਲਿਆਉਣਾ ਭਾਵੇਂ ਸਿਵਾਂ ਦੀ ਰਾਖ ਫਿਰਾਂ ਛਾਣਦਾ, ਲੋਕਾਂ ਨੂੰ ਤੇ ਦਿਸਦਾ ਮੈਂ ਡਾਲਰ ਕਮਾਉਂਦਾ ਪਰ ਕੀ ਮੈਂ ਗਵਾਇਆ ਮੇਰਾ ਦਿਲ ਜਾਣਦਾ। ਜਿੱਦੇ ਨਿੱਕੀ ਭੈਣ ਦਾ ਵਿਆਹ ਸੀ ਸੱਚ ਜਾਣੇ ਮੈਂ ਰੋਇਆ ਸੀ ਸਟੋਰ ਵਿੱਚ ਵੜ ਕੇ, ਜਿੱਦੇ ਨਿੱਕੀ ਭੈਣ ਦਾ ਵਿਆਹ ਸੀ ਸੱਚ ਜਾਣੇ ਮੈਂ ਰੋਇਆ ਸੀ ਸਟੋਰ ਵਿੱਚ ਵੜ ਕੇ, ਸਿੱਕਵੇ ਸਕੈਟਾਂ ਲੈ ਕੇ ਤੁਰਜੀ ਬੇਚਾਰੀ ਰੋਂਦੀ ਰੋਂਦੀ ਉਹ ਵੀ ਡੋਲੀ ਚੜ ਕੇ, ਉਹ ਧੀਆਂ ਜਹੀ ਭੈਣ ਨੂੰ ਨਾ ਹੱਥੀ ਵਿਦਾ ਕੀਤਾ, ਮੰਦ ਭਾਗਾ ਪਾਈਆਂ ਮੈਂ ਜਹਾਨ ਦਾ, ਲੋਕਾਂ ਨੂੰ ਤੇ ਦੱਸਦਾ ਮੈਂ ਡਾਲਰ ਕਮਾਉਂਦਾ ਪਰ ਕੀ ਮੈਂ ਗਵਾਇਆ ਮੇਰਾ ਦਿਲ ਜਾਣਦਾ। ਹੁੰਦਾ ਜੇ ਪੰਜਾਬ ਸ਼ਾਇਦ ਰੋਕ ਲੈਂਦਾ ਉਹਨੂੰ, ਹੁੰਦਾ ਜੇ ਪੰਜਾਬ ਸ਼ਾਇਦ ਰੋਕ ਲੈਂਦਾ ਉਹਨੂੰ, ਹੋ ਗਈ ਹੋਰ ਦੀ ਜੋ ਰਾਹ ਮੇਰਾ ਤੱਕਦੀ, ਕਹਿੰਦੀ ਹੂੰ ਮੈਦਾਨੋ ਭੱਜ ਗਿਆ ਸਿਰੋਂ ਵਾਲਾ, ਪਰ ਬੜੀ ਮਜਬੂਰੀ ਸੀ ਉਹ ਮੱਟਦੀ, ਮੈਨੂੰ ਵੀ ਤੇ ਗਮ ਉਹਦਾ ਵੱਡ ਵੱਡ ਖਾਵੇ ਸਾਰੀ ਜ਼ਿੰਦਗੀ ਲਈ ਮੇਰਾ ਰੂਹ ਰਕਾਮ ਦਾ, ਮੈਨੂੰ ਵੀ ਤੇ ਗਮ ਉਹਦਾ ਵੱਡ ਵੱਡ ਖਾਵੇ ਸਾਰੀ ਜ਼ਿੰਦਗੀ ਲਈ ਮੇਰਾ ਰੂਹ ਰਕਾਮ ਦਾ, ਲੋਕਾਂ ਨੂੰ ਤੇ ਦੱਸਦਾ ਮੈਂ ਡਾਲਰ ਕਮਾਉਂਦਾ ਪਰ ਕੀ ਮੈਂ ਗਵਾਇਆ ਮੇਰਾ ਦਿਲ ਜਾਣਦਾ,
ਦਿਲ ਜਾਣਦਾ। ਬਹੁਤ ਹੀ ਵਧੀਆ, ਬਹੁਤ ਵਧੀਆ ਤੁਹਾਡੀਆਂ ਗੱਲਾਂ, ਤੁਹਾਡੀ ਸ਼ਾਇਰੀ ਸੁਣ ਕੇ ਸੱਚੀ ਲੂਹ ਕੰਡੇ ਖੜੇ ਹੋ ਰਹੇ ਆ।
ਆਪਾਂ ਕਹਿ ਦੇਣਾ ਨਾ ਵੀ ਫਲਾਨੇ ਬੱਬੂ ਵੀਰੇ ਯਾਰ ਸਾਨੂੰ ਉੱਥੋਂ ਫੋਨ ਭੇਜ ਦੇ ਹਨਾ, ਮੈਨੂੰ ਯਾਰ ਆਹ ਚੀਜ਼ ਭੇਜ ਦੇ, ਉਹ ਚੀਜ਼ ਭੇਜ ਦੇ, ਹਨਾ ਉਹਦੇ ਜਦੋਂ ਯਾਰ ਦੋਸਤ ਕੋਈ ਜਾਂਦੇ ਨੇ ਪੰਜਾਬ ਨੂੰ, ਉਹ ਕਹਿੰਦਾ ਯਾਰ ਏਦਾਂ ਕਰੋ ਆਹ ਚੱਕੋ ਆਈਫੋਨ ਦੇ ਦਿਓ, ਬਾਕੀ ਸਾਰਿਆਂ ਨੂੰ ਜੋ ਜੋ ਸਮਾਨ ਹੈ ਦੇ ਦਿਓ, ਕਿਸੇ ਨੂੰ ਬੂਟ ਦੇ ਦਿਓ, ਕਿਸੇ ਨੂੰ ਆਈਫੋਨ ਦੇ ਦਿਓ, ਕਿਸੇ ਨੂੰ ਲੈਪਟੋਪ ਦੇ ਦਿਓ, ਕਿਸੇ ਨੂੰ ਜੋ ਵੀ ਸਮਾਨ ਮੰਗਾਇਆ ਦੇ ਦਿਓ, ਪਰ ਮੇਰੀ ਮਾਂ ਨੂੰ ਕਹਿੰਦਾ ਦਿਲਾਸੇ ਦਿਓ, ਕਹਿੰਦਾ ਜਾਣ ਵਾਲੇ ਵਤਨਾਂ ਨੂੰ ਗੱਲ ਸੁਣ ਕੇ ਜਾਏ ਹੋਏ, ਮੇਰੇ ਘਰ ਪਰਦੇਸੀ ਦੇ ਤੁਸੀਂ ਫੇਰਾ ਪਾਏ ਹੋਏ, ਮੈਂ ਹਲੇ ਡਾਢਾ ਮਜਬੂਰ ਪਰ ਆਊਂਗਾ ਜ਼ਰੂਰ, ਉਹਨੂੰ ਥੋੜਾ ਜਿਹਾ ਕਰ ਇੱਕ ਪਾਸੇ ਕਹਿ ਦਿਓ, ਬਾਕੀ ਨੂੰ ਆਈਫੋਨ ਦੇ ਦਿਓ, ਮੇਰੀ ਮਾਂ ਨੂੰ ਦਿਲਾਸੇ ਦੇ ਦਿਓ, ਆ ਬਾਕੀ ਨੂੰ ਆਈਫੋਨ ਦੇ ਦਿਓ, ਮੇਰੀ ਮਾਂ ਨੂੰ ਦਿਲਾਸੇ ਦੇ ਦਿਓ, ਕਹਿ ਦਿਓ ਕਿ ਕਰੇ ਨਾ ਫਿਕਰ ਕਿਸੇ ਗੱਲ ਦਾ, ਲੱਗ ਗਿਆ ਕਮਾਉਣ ਭਾਵੇਂ ਚੰਗੀਆਂ ਮੈਂ ਝੱਲਦਾ, ਕਹਿੰਦਾ ਕਹਿ ਦਿਓ ਕਿ ਕਰੇ ਨਾ ਫਿਕਰ ਕਿਸੇ ਗੱਲ ਦਾ, ਲੱਗ ਗਿਆ ਕਮਾਉਣ ਭਾਵੇਂ ਚੰਗੀਆਂ ਮੈਂ ਝੱਲਦਾ, ਕੰਮ ਕਰਾਂ ਟਾਈਮ ਲੰਮਾ ਹੁਣ ਰਿਹਾ ਨੀ ਨਿਕੰਮਾ, ਥੋੜੇ ਖੁਸ਼ੀਆਂ ਤੇ ਹਾਸੇ ਦੇ ਦਿਓ, ਬਾਕੀ ਨੂੰ ਆਈਫੋਨ ਦੇ ਦਿਓ, ਮੇਰੀ ਮਾਂ ਨੂੰ ਦਿਲਾਸੇ ਦੇ ਦਿਓ। ਇੱਕ ਗੱਲ ਪੱਕਾ ਸਮਝਾਇਓ ਕੋਲੇ ਬੈਠ ਕੇ, ਇੱਕ ਗੱਲ ਪੱਕਾ ਸਮਝਾਇਓ ਕੋਲੇ ਬੈਠ ਕੇ, ਬਹੁਤਾ ਰੋਇਆ ਕਰੇ ਨਾ ਬਾਪੂ ਦੀ ਫੋਟੋ ਦੇਖ ਕੇ, ਇੱਕ ਗੱਲ ਪੱਕਾ ਸਮਝਾਇਓ ਕੋਲੇ ਬੈਠ ਕੇ, ਬਹੁਤਾ ਰੋਇਆ ਕਰੇ ਨਾ ਬਾਪੂ ਦੀ ਫੋਟੋ ਵੇਖ ਕੇ, ਤਾਂ ਲਿਖੀਆਂ ਤੇ ਜ਼ੋਰ ਉਹਦੀ ਉੱਥੇ ਸੀਗੀ, ਲੋੜ ਭਰੀ ਕਰੂ ਰੱਬ ਆਪੇ ਕਹਿ ਦਿਓ, ਬਾਕੀ ਨੂੰ ਆਈਫੋਨ ਦੇ ਦਿਓ, ਮੇਰੀ ਮਾਂ ਨੂੰ ਦਿਲਾਸੇ ਦੇ ਦਿਓ,
ਮੇਰੀ ਮਾਂ ਨੂੰ ਦਿਲਾਸੇ ਦੇ ਦਿਓ। ਬਿਲਕੁਲ ਜੀ ਬਿਲਕੁਲ, ਤੁਸੀਂ ਪਰਮਾਤਮਾ ਤੁਹਾਡੀ ਸ਼ਾਇਰੀ ਨੂੰ ਪਲ ਬਖਸ਼ੇ ਹੋਰ, ਔਰ ਬਿਲਕੁਲ ਜੋ ਤੁਸੀਂ ਸਾਡੇ ਦਿਲਾਂ ਦੀਆਂ ਗੱਲਾਂ, ਸਾਡੇ ਜਜ਼ਬਾਤਾਂ ਨੂੰ ਜੋ ਤੁਸੀਂ ਅੱਗੇ ਰੱਖਦੇ ਹੋ, ਬਾ ਕਮਾਲ ਹੈ, ਔਰ ਬਿਲਕੁਲ ਅਲਫਾਜ਼ ਨਹੀਂ ਮੇਰੇ ਕੋਲ ਸ਼ੁਕਰੀਆ ਕਰਨ ਦੇ ਲਈ ਉਹਦੇ ਲਈ, ਔਰ ਅੱਜ ਮੈਨੂੰ ਪਤਾ ਪਏ ਪ੍ਰੋਗਰਾਮ ਸੁਣਦੇ ਸਾਡੇ ਚੋਂ ਬਹੁਤੇ ਰੋਏ ਹੋਣੇ ਆ, ਬਹੁਤਿਆਂ ਦੀਆਂ ਅੱਖਾਂ ਭਰੀਆਂ ਹੋਣੀਆਂ, ਇੰਨਾ ਮੈਂ ਜਾਣਦੀ ਹਾਂ ਆਪਣੇ ਲਿਸਨਰਸ ਨੂੰ ਵੀ ਔਰ ਹਰਮਨ ਪਰਿਵਾਰ ਨੂੰ ਵੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਮੈਨੂੰ ਲੱਗਦਾ ਵੀ ਸਮਾਂ ਥੋੜਾ ਪੈ ਰਿਹਾ, ਹਜੇ ਤਾਂ ਮੈਂ ਤੁਹਾਡੇ ਤੋਂ ਬਹੁਤ ਕੁਝ ਸੁਣਨਾ, ਅਸੀਂ ਅਜੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਆ, ਪਰ ਸਮਾਂ ਜਿਹੜਾ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ, ਪਰ ਜ਼ਰੂਰ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਜ਼ਰੂਰ ਤੰਗ ਕਰਦੇ ਰਹਾਂਗੇ, ਤਾਂ ਕਿ ਤੁਸੀਂ ਸਾਨੂੰ ਜਗਾਉਂਦੇ ਰਹੋ ਗੱਲਾਂ ਕਰ ਕਰਕੇ, ਔਰ ਕਿਤੇ ਬਣੇ ਸਹੀ ਗੱਲ ਆ ਵਾਪਸ ਮੁੜ ਸਕੀਏ, ਕਿਤੇ ਪੰਜਾਬ ਚ ਦੁਬਾਰਾ ਆ ਕੇ ਅਸੀਂ ਘਰ ਆਪਣੇ ਜਿਹੜੇ ਬਿਲਕੁਲ ਉਹੀ ਤੁਸੀਂ ਕਿਹਾ ਉਹ ਘਰਾਂ ਦੇ ਦਰਵਾਜ਼ੇ ਖੋਲ ਸਕੀਏ, ਉਹ ਜਿਹੜੇ ਅਸੀਂ ਘਰਾਂ ਦੇ ਵਿੱਚ ਅੱਡੇ ਖੱਡੇ ਬਣਾਏ ਆ ਉਹਨਾਂ ਨੂੰ ਦੁਬਾਰਾ ਗੂੜਾ ਕਰ ਸਕੀਏ, ਉਹ ਜਾਲੀ ਲਾ ਸਕੀਏ, ਉਹ ਸੱਥਾਂ ਤੇ ਬੈਠੇ ਬਾਬਿਆਂ ਨੂੰ ਦੇਖ ਸਕੀਏ, ਓਦਾਂ ਹੀ ਸਾਡੀਆਂ ਸਾਰਿਆਂ ਦੀਆਂ ਦੁਆਵਾਂ ਬਿਲਕੁਲ। ਔਰ ਤੁਹਾਡੀ ਸ਼ਾਇਰੀ
ਬਿਹਾਰ ਵਾਲੇ ਨਹੀਂ ਤੇ ਬਿਹਾਰ ਵਾਲੇ ਬੰਦਿਆਂ ਸਾਨੂੰ ਕਿਹੜਾ ਪੈਣਾ ਵੀ ਸਾਡਾ ਪੰਜਾਬ ਹੁੰਦਾ ਸੀ ਯਾਰ,
ਬਿਲਕੁਲ ਸੱਚੀ ਗੱਲ ਆ, ਇਹ ਗੱਲ ਮੈਂ ਵੀ ਅਕਸਰ ਕਹਿੰਦੀ ਹੁੰਦੀ ਇੱਧਰ ਭਈ ਇਹ ਹੁਣ ਹੁਣ ਵੀ ਤੁਸੀਂ ਜਾਓ ਇੰਡੀਆ ਤੇ ਮੈਨੂੰ ਯਾਦ ਆ ਬਚਪਨ ਦੇ ਵਿੱਚ ਸਾਡੇ ਆਲੇ ਦੁਆਲੇ ਦੇ ਚਾਰ ਪੰਜ ਪਿੰਡਾਂ ਚ ਕੋਈ ਦੋ ਤਿੰਨ ਭਈ ਹੁੰਦੇ ਸੀਗੇ ਜਿਹੜੇ ਆ ਕੇ ਕੰਮ ਕਰਦੇ ਹੁੰਦੇ ਸੀ ਔਰ ਚਲੇ ਜਾਂਦੇ ਹੁੰਦੇ ਸੀ, ਔਰ ਅੱਜ ਜਾ ਕੇ ਦੇਖੋ ਤੇ ਮੈਨੂੰ ਲੱਗਦਾ ਭਈ ਓਨੇ ਕੁ ਪੰਜਾਬੀ ਦਿਸਦੇ ਆ ਹੁਣ ਉੱਥੇ।
ਆਪਾਂ ਵੀ ਹੁਣ ਆਪਾਂ ਪੰਜਾਬੀ ਭਈਏ ਹੋ ਗਏ ਜੀ, ਆਪਾਂ ਆਸਟ੍ਰੇਲੀਆ ਪੰਜਾਬੀ ਭਈਏ ਬਣ ਕੇ ਆਉਂਦੇ।
ਬਿਲਕੁਲ ਜੀ ਬਿਲਕੁਲ ਸਹੀ ਗੱਲ ਆ, ਇਹ ਗੱਲ ਤੁਸੀਂ ਠੀਕ ਕਹੀ। ਤੇ ਰਾਜ ਹੁਣਾਂ ਦਾ ਵੀ ਮੈਸੇਜ ਆਇਆ ਜੀ, ਰਾਜ ਹੁਣਾਂ ਦਾ ਬੇਕਰਸਫੀਲਡ USA ਤੋਂ ਮੈਸੇਜ ਆਇਆ, ਕਹਿੰਦੇ ਬਾਈ ਜੀ ਥੈਂਕ ਯੂ ਫੋਰ ਦਾ ਗ੍ਰੇਟ ਇੰਟਰਵਿਊ। ਬਿਲਕੁਲ ਬਹੁਤ ਵਧੀਆ ਲੱਗਾ ਗੱਲ ਕਰਕੇ, ਔਰ ਤੁਸੀਂ ਸਾਡੇ ਨਾਲ ਪਹਿਲਾਂ ਪ੍ਰੋਮਿਸ ਕਰੋ ਕਿ ਤੁਸੀਂ ਜ਼ਰੂਰ ਆਉਂਗੇ ਫਿਰ ਸਾਡੇ ਪ੍ਰੋਗਰਾਮ ਦੇ ਵਿੱਚ, ਅਸੀਂ ਜਦੋਂ ਵੀ ਮਿਲਾਵਾਂਗੇ, ਕਿਉਂਕਿ ਗੱਲਾਂ ਹਜੇ ਅਸੀਂ ਤੁਹਾਡੇ ਨਾਲ ਬਹੁਤ ਕਰਨੀਆਂ। ਮੈਨੂੰ ਲੱਗਦਾ ਵੀ ਹਜੇ ਅਸੀਂ ਇਹ ਸਿਲਸਿਲਾ ਜਾਰੀ ਰੱਖਣਾ, ਟੂ ਬੀ ਕੰਟੀਨਿਊ ਰੱਖੀਏ ਇਹਨੂੰ।
ਬਿਲਕੁਲ, ਤੁਸੀਂ ਵੀ ਪ੍ਰੋਮਿਸ ਕਰੋ ਕਿ ਮੈਨੂੰ ਬੁਲਾਓਗੇ ਇੱਧਰ ਜਲਦੀ।
ਜਰੂਰ ਜੀ ਜਰੂਰ, ਤੁਸੀਂ ਸਾਡੇ ਜਜ਼ਬਾਤ ਤੁਹਾਡੀ ਮੁੱਠੀ ਵਿੱਚ ਆ, ਅਸੀਂ ਤੁਹਾਨੂੰ ਕਿੱਦਾਂ ਨਹੀਂ ਬੁਲਾਵਾਂਗੇ।
ਮੈਂ ਤਾਂ ਘੁੰਮਣ ਲਈ ਆਉਂਗਾ ਜੀ, ਮੈਂ ਰਹਿਣ ਲਈ ਨਹੀਂ ਆਉਣਾ ਕਦੇ ਵੀ, ਮੈਂ ਮੇਰੇ ਤੋਂ ਚਾਹੇ ਲਿਖ ਕੇ ਲੜੇ ਕੋਈ ਬੰਦਾ, ਆਪਾਂ ਘੁੰਮਣਾ ਬਾਹਰਲੇ ਦੇਸ਼ ਘੁੰਮਣ ਲਈ ਬਣੇ, ਰਹਿਣ ਲਈ ਨਹੀਂ ਬਣੇ।
ਜਰੂਰ, ਤੁਹਾਡਾ ਜਦੋਂ ਵੀ ਸਬੱਬ ਬਣਦਾ ਤੁਸੀਂ ਜਰੂਰ ਆਸਟ੍ਰੇਲੀਆ ਆਓ, ਔਰ ਮੈਨੂੰ ਪਤਾ ਪਈ ਆਸਟ੍ਰੇਲੀਆ ਦੇ ਸਾਡੇ ਜਿੰਨੇ ਵੀ ਚਾਹੁਣ ਵਾਲੇ ਆ ਸਾਰੇ ਅਸੀਂ ਪੂਰੇ ਦਿਲ ਖੋਲ ਕੇ ਔਰ ਬਾਹਾਂ ਖੋਲ ਕੇ ਸਵਾਗਤ ਕਰਾਂਗੇ ਤੁਹਾਡਾ, ਔਰ ਬਹੁਤ ਵਧੀਆ ਲੱਗੂਗਾ। ਮੈਂ ਅੱਜ ਇੱਥੇ ਇਹੀ ਕਹਾਂਗੀ ਭਈ ਸ਼ਾਲਾ ਤੁਸੀਂ ਉਹ ਗੱਲ ਕੀਤੀ ਪਈ ਜਿਹੜੀ ਫੋਨ ਤੇ ਗੱਲਾਂ ਕਰਦੇ ਪਏ ਆ, ਕਦੀ ਆਹਮੋ ਸਾਹਮਣੇ ਬੈਠ ਕੇ ਗੱਲਾਂ ਹੋਣ ਤੇ ਫਿਰ ਮਜ਼ਾ ਆਵੇ। ਤਾਂ ਬਿਲਕੁਲ ਮੈਂ ਅੱਜ ਇਹ ਅਰਦਾਸ ਵੀ ਕਰਦੀ ਆ ਭਈ ਜਲਦੀ ਉਹ ਮੌਕਾ ਬਣੇ, ਤੁਸੀਂ ਆਸਟ੍ਰੇਲੀਆ ਆਓ ਤੇ ਅਸੀਂ ਆਹਮੋ ਸਾਹਮਣੇ ਬੈਠ ਕੇ ਗੱਲਬਾਤ ਕਰੀਏ ਰੇਡੀਓ ਦੀ ਜਗ੍ਹਾ ਦੇ ਉੱਤੇ। ਤੇ ਪਰ ਉਸ ਤੋਂ ਪਹਿਲਾਂ ਅਸੀਂ ਜ਼ਰੂਰ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਬੁਲਾਉਂਦੇ ਰਹਾਂਗੇ, ਔਰ ਤੁਹਾਡੀ ਸੋਚ ਜਿਹੜੀ ਹੈ ਉਹ ਪੂਰੇ ਸੰਸਾਰ ਦੇ ਵਿੱਚ ਫੈਲੇ, ਔਰ ਪਰਮਾਤਮਾ ਤੁਹਾਡੀ ਸੋਚ ਨੂੰ ਇਸੇ ਤਰ੍ਹਾਂ ਰੱਖੇ, ਔਰ ਸ਼ਾਇਰੀ ਦੀਆਂ ਔਰ ਗੀਤਕਾਰੀ ਦੀਆਂ ਉਹ ਬੁਲੰਦੀਆਂ ਹਾਸਿਲ ਕਰੋ ਜਿਨ੍ਹਾਂ ਦਾ ਤੁਸੀਂ ਕਦੀ ਸੁਪਨਾ ਦੇਖਿਆ ਸੀ। ਸੋ ਬਹੁਤ ਬਹੁਤ ਸ਼ੁਕਰੀਆ, ਕੋਈ ਹੋਰ ਸੁਨੇਹਾ ਤੁਸੀਂ ਸਾਨੂੰ ਪਰਦੇਸੀਆਂ ਨੂੰ ਦੇਣਾ ਚਾਹੁੰਦੇ ਹੋਵੋ ਤੇ?
ਨਹੀਂ ਜੀ, ਮੇਰਾ ਦੇਖੋ ਸੁਨੇਹਾ ਕੋਈ ਨੀ ਹਨਾ, ਐਕਚੁਲੀ ਸੱਚ ਤੋਂ ਨਾ ਭੱਜਿਆ ਕਰੋ ਚਾਹੇ ਕੋਈ ਵੀ ਹੈ। ਮੈਂ ਤਾਂ ਕਹਿੰਦਾ ਕਿ ਜਦੋਂ ਤੁਸੀਂ ਇੱਥੇ ਆਉਂਦੇ ਹੋ ਤਾਂ ਇਹ ਨਵੀਂ ਪੀੜ੍ਹੀ ਨੂੰ ਸੱਚ ਦੱਸਣਾ ਚਾਹੀਦਾ, ਇਹ ਨੀ ਵੀ ਗੱਲ ਦੇ ਵਿੱਚ ਮੋਤੀ ਜੀ ਚੈਨ ਪਾ ਲਈ ਸੋਨੇ ਦੀ ਹਨਾ ਤੇ ਬ੍ਰਾਂਡਡ ਕੱਪੜੇ ਪਾ ਲਏ ਪਾਓ, ਪਰ ਦੱਸੋ ਯਾਰ ਵੀ ਉੱਥੇ ਕਿੰਨੀਆਂ ਤਕਲੀਫਾਂ ਨੇ ਹਨਾ। ਉੱਥੇ ਮੈਂ ਤਾਂ ਜਦੋਂ ਕਹਿੰਦਾ ਲਾਡੀ ਪੁੱਤ ਨੂੰ ਜਦ ਵੀ ਫੋਨ ਮਿਲਾਉਣਾ ਹੁੰਦਾ ਹੈ, ਕੰਮ ਤੇ ਚੱਲਿਆ ਕੰਮ ਤੋਂ ਆਇਆ ਜਾਂ ਫਿਰ ਕੰਮ ਤੇ ਜਾਣਾ ਹੁੰਦਾ ਹੈ ਤਾਂ ਨਾ ਵੀ ਕੰਮ 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 ਹੀ ਨੀ, ਹੋਰ ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਹਨਾ। ਹੁਣ ਤੁਸੀਂ ਮੰਨੋਗੇ ਨੀ, ਜਦੋਂ ਘਰੇ ਤੂੰ ਤੂੰ ਮੈਂ ਹੋ ਜਾਏ ਤਾਂ ਬਾਹਰ ਨਿਕਲ ਕੇ ਜਾ ਕੇ ਤਾਂ ਖੇਡ ਲਈਦਾ, ਸੱਥ ਚ ਜਾ ਕੇ ਬਹਿ ਜਾਈਦਾ ਹਨਾ, ਮਨ ਕਨਵਰਟ ਹੋ ਜਾਂਦਾ ਹਨਾ।
ਤੇ ਜਦੋਂ ਕਿ ਬਿਲਕੁਲ
ਰੋਟੀ ਖਾ ਕੇ ਅਸੀਂ ਸੌਂਦੇ ਤੇ ਰੋਟੀ ਖਾ ਕੇ ਤੁਸੀਂ ਸੌਂਦੇ ਹਨਾ, ਛੋਟੀ ਜਿਹੀ ਜ਼ਿੰਦਗੀ ਇਹਨੂੰ ਕਿਉਂ ਆਪਾਂ ਇੰਨਾ ਉਲਝਾਇਆ ਹਨਾ, ਮੈਨੂੰ ਨੀ ਲੱਗਦਾ ਹਨਾ। ਜਦੋਂ ਇੱਕ ਦੇ ਨਾਲ ਜੀਰੋ ਲੱਗਣ ਲੱਗ ਜੇ, ਦਸ ਦੇ ਨਾਲ ਜੀਰੋ ਲੱਗੂ ਸੌ, ਦਸ ਦੇ ਸੌ ਨਾਲ ਜੀਰੋ ਲੱਗੂ ਤਾਂ ਹਜ਼ਾਰ, ਹਜ਼ਾਰ ਨਾਲ ਦਸ ਹਜ਼ਾਰ, ਫਿਰ ਲੱਖ, ਇਹ ਜੀਰੋਆਂ ਦੇ ਚੱਕਰਾਂ ਚ ਨਾ ਪਈਏ ਆਪਾਂ ਹਨਾ। ਵੀ ਮੈਨੂੰ ਲੱਗਦਾ ਵੀ ਪਰ ਹੁਣ ਤਾਂ ਜਿਹੜੇ ਪੈ ਗਏ ਉਹ ਵਿਚਾਰੇ ਨਿਕਲ ਨੀ ਸਕਦੇ, ਹੁਣ 25-25 ਸਾਲਾਂ ਲਈ ਕਿਸ਼ਤਾਂ ਬੰਨਿਆਂਗੇ ਉਹਨਾਂ ਦੀ ਹਨਾ, ਤਾਂ ਕੋਸ਼ਿਸ਼ ਕਰਿਆ ਕਰੋ ਵੀ ਆਪਣੇ ਜਦੋਂ ਮੈਂ ਲਿਖਿਆ ਸੀਗਾ ਕਿ ਰੋਟੀ ਜੋਗੇ ਹੋ ਗਏ ਪੁੱਤਾ ਮੁੜਿਆ ਘਰੇ ਤੋਂ, ਹੋ ਗਈਆਂ ਕਮਾਈਆਂ ਬਹੁਤ ਛੱਡ ਦੇ ਪਰੇ ਤੂੰ ਨਾ, ਇਹਨਾਂ ਡਾਲਰਾਂ ਦਾ ਲਾਲਚ ਕਲੈਣਾ ਵੀ ਬੰਦਾ ਕਦੇ ਵੀ ਨੀ ਰੱਜਦਾ, ਇਹਨਾਂ ਡਾਲਰਾਂ ਦਾ ਲਾਲਚ ਕਲੈਣਾ ਵੀ ਬੰਦਾ ਕਦੇ ਵੀ ਨੀ ਰੱਜਦਾ, ਆਥਣੇ ਜੇ ਆਲਣਿਆਂ ਚੋਂ ਮੁਰਦੇ ਪਰਿੰਦਿਆਂ ਨੂੰ ਵੇਖ ਕੇ ਨੀ ਦਿਲ ਲੱਗਦਾ, ਪਰਿੰਦੇ ਮੁੜਦੇ ਆਲਣਿਆਂ ਨੂੰ ਹਨਾ, ਉਹ ਬਗਲੇ ਜਦੋਂ ਸਾਮਾਂ ਨੂੰ ਜਾਂਦੇ ਆ ਨਾ ਤਾਂ ਆਲਣਿਆਂ ਚ ਵਾਪਸ ਆ ਜਾਂਦੇ ਨੇ। ਅਸੀਂ ਤਾਂ ਫਿਰ ਵੀ ਇਨਸਾਨ ਆ, ਮਸ਼ੀਨਾਂ ਨਾ ਬਣੀਏ ਆਪਾਂ। ਮੈਨੂੰ ਲੱਗਦਾ ਵੀ ਜੇ ਬੰਦੇ ਚੋਂ ਹਾਂ ਜਜ਼ਬਾਤ ਖਤਮ ਹੋ ਜਾਂਦਾ ਉਹ ਮਸ਼ੀਨ ਬਣ ਜਾਂਦਾ, ਵੀ ਕੋਸ਼ਿਸ਼ ਕਰੋ ਆ ਜਾਓ ਉਹ ਸੱਥਾਂ ਚ ਬੈਠੀ ਆ ਜਾਓ, ਗੱਪਾਂ ਗੁੱਪਾਂ ਮਾਰ ਕੇ, ਉਹ ਬਾਤਾਂ ਬੂਤਾਂ ਪਾ ਕੇ, ਮੰਜੇ ਜੋੜ ਕੇ ਗੱਲਾਂ ਬਾਤਾਂ ਕਰਿਆ ਕਰੀਏ, ਮਿਲਿਆ ਕਰੀਏ ਇੱਕ ਦੂਜੇ ਨਾਲ ਹਨਾ, ਤੇ ਟਾਈਮ ਕੱਢ ਲੈਣਾ ਚਾਹੀਦਾ ਠੀਕ ਹੈ। ਹਾਂ ਜਦੋਂ ਟਿਕਟੋਕ ਲਈ ਤੁਹਾਡੇ ਕੋਲ ਟਾਈਮ ਹੈ ਨਾ, ਫੇਸਬੁੱਕ ਲਈ ਟਾਈਮ ਹੈ,
ਵਟਸਐਪ
ਲਈ ਟਾਈਮ ਹੈ, ਕਿਤੇ ਆ ਤੁਹਾਡੀ ਕੋਈ ਮਾਸੀ ਚਾਚੀ ਭੂਆ ਹਨਾ ਭਾਣਜਾ ਭਤੀਜੀ ਹਨਾ, ਉਹਨੂੰ ਕੋਈ ਗੱਲ ਨੀ ਟਾਈਮ ਕੱਢ ਕੇ ਫੋਨ ਕਰ ਲਿਆ ਕਰੋ ਤਾਂ ਕਰ ਲੈਣਾ ਚਾਹੀਦਾ, ਇਹਦੇ ਨਾਲ ਥੋੜਾ ਜਿਹਾ ਬੰਦਾ ਜਜ਼ਬਾਤਾਂ ਨਾਲ ਜੁੜਿਆ ਰਹਿੰਦਾ, ਨਹੀਂ ਤਾਂ ਫਿਰ ਮਸ਼ੀਨਾਂ ਤਾਂ ਹੈਗੀਆਂ ਆਪਾਂ।
ਬਿਲਕੁਲ ਸਹੀ ਕਿਹਾ। ਸੋ ਇਨਸਾਨ ਬਣੇ ਰਹੀਏ, ਆਪਣੇ ਜਜ਼ਬਾਤ ਜੀਂਦੇ ਰੱਖੀਏ, ਨਹੀਂ ਤਾਂ ਮਸ਼ੀਨਾਂ ਤਾਂ ਫਿਰ ਹੈਗੀਆਂ ਹੀ ਆ। ਬਿਲਕੁਲ ਠੀਕ ਕਿਹਾ ਤੁਸੀਂ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਪ੍ਰੋਗਰਾਮ ਦੇ ਵਿੱਚ ਸਾਡੀਆਂ ਸਾਨੂੰ ਹਲੂਣਾ ਦੇਣ ਲਈ। ਔਰ ਗੱਲ ਇਹ ਆ ਭਾਈ, ਜੁੜੇ ਰਹੀਏ ਉਸ ਪੰਜਾਬ ਦੇ ਨਾਲ, ਆਪਣੇ ਅਸਲ ਦੇ ਨਾਲ ਔਰ ਆਪਣੇ ਆਪ ਦੇ ਨਾਲ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਾਛੇਰੋਵਾਲ ਜੀ। ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਅਸੀਂ ਆਉਂਦੇ ਪ੍ਰੋਗਰਾਮਾਂ ਦੇ ਵਿੱਚ ਵੀ ਗੱਲਬਾਤ ਕਰਦੇ ਰਵਾਂਗੇ। ਔਰ ਤੁਹਾਡੀ ਇੱਥੇ ਵੀ ਉਡੀਕ ਕਰ ਰਹੇ ਹਾਂ, ਇਸ ਚੀਜ਼ ਨੂੰ ਜ਼ਰੂਰ ਖਿਆਲ ਚ ਰੱਖਿਓ। ਸੋ ਉਹ ਵੀ ਉਡੀਕ ਦੇ ਮੌਕੇ ਤੇ ਤੁਹਾਨੂੰ ਮਿਲ ਸਕੀਏ ਅਸੀਂ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨੀ ਸਵਖਤੇ ਤੁਸੀਂ ਉੱਠ ਕੇ ਜਿਹੜਾ ਅੱਜ ਟਾਈਮ ਦਿੱਤਾ।
ਤੁਹਾਡਾ ਬਹੁਤ ਧੰਨਵਾਦ ਜੀ ਸੁਖਪ੍ਰੀਤ ਜੀ ਤੇ ਹਰਮਨ ਰੇਡੀਓ ਦਾ, ਚਾਹੇ ਇੱਥੋਂ ਪਟਿਆਲੇ ਦੀ ਗੱਲ ਕਰੀਏ ਜਾਂ ਤੁਹਾਡੇ ਸਿਡਨੀ ਦੀ ਗੱਲ ਕਰੀਏ। ਤੇ ਮੈਂ ਧੰਨਵਾਦ ਕਰਦਾ ਪਵਨ ਜੀ ਦਾ, ਜਿਹਦੇ ਜਰੀਏ ਆਪਾਂ ਇੱਕ ਦੂਜੇ ਨਾਲ ਗੱਲ ਕਰ ਪਾਏ, ਤੇ ਬੱਬੂ ਚਹਿਲ ਜੀ ਤੇ ਬੱਬੂ ਕਾਲਬ ਹੋਣੀ ਮੇਰੇ ਕਾਫੀ ਫਰੈਂਡ ਨੇ ਆਸਟ੍ਰੇਲੀਆ, ਕਿਹਦਾ ਕਿਹਦਾ ਨਾਂ ਲਈਏ, ਤੇ ਹਨਾ ਬਹੁਤ ਵਧੀਆ ਲੱਗਿਆ ਤੜਕੇ ਤੜਕੇ। ਮੇਰਾ ਮੇਰੇ ਵੀ ਜਜ਼ਬਾਤ, ਮੈਂ ਵੀ ਕਾਬੂ ਨਹੀਂ ਪਾ ਸਕਿਆ, ਸੋਰੀ ਜੀ ਮੈਂ ਕੋਈ ਮੈਂਸ ਪਲੱਸ ਕਿਸੇ ਨੂੰ ਬੋਲਿਆ ਗਿਆ ਹੋਵੇ ਹਨਾ, ਤੇ
ਜਜ਼ਬਾਤ ਸੀਗੇ ਮੇਰੇ।
ਤੇ ਮੈਂ ਫਿਰ ਮੈਨੂੰ ਲੱਗਦਾ ਮੈਂ ਗਲਤ ਹੋਊਂਗਾ ਜੇ ਮੈਂ ਕਹੂੰਗਾ ਕਿ ਆਪਦੇ ਘਰਾਂ ਨੂੰ ਮੋੜੋ ਹਨਾ, ਆਪਦੇ ਆਪਦੇ ਰਿਸ਼ਤਿਆਂ ਨਾਲ ਜੁੜੋ, ਤਾਂ ਜੁੜਨਾ ਚਾਹੀਦਾ ਜਿਹਦੀ ਮਜਬੂਰੀ।
ਨਾ ਨਾ ਇਹ ਗਲਤ ਨਹੀਂ ਹੈ, ਬਿਲਕੁਲ ਸਹੀ ਗੱਲ ਹੈ ਤੁਸੀਂ। ਨਾ ਨਾ ਬਿਲਕੁਲ ਇਹਦੇ ਚ ਕੋਈ ਗਲਤ ਗੱਲ ਨਹੀਂ, ਬਿਲਕੁਲ ਸਹੀ ਹੈ। ਔਰ ਉਹ ਚੀਜ਼ ਅਸੀਂ ਸਾਰੇ ਮਹਿਸੂਸ ਕਰਦੇ ਹਾਂ, ਪਰ ਬਸ ਗੱਲ ਇਹ ਆ ਭਈ ਉਡਾਰੀ ਭਰਨ ਤੋਂ ਹੀ ਡਰਦੇ ਆ। ਗੱਲ ਇਹ ਆ ਮੁੜਨ ਨੂੰ ਸਭ ਦਾ ਦਿਲ ਕਰਦਾ,
ਬਹੁਤ ਉਹਨੂੰ ਫਰਕ ਪੈਂਦਾ ਜੀ। ਬਹੁਤ ਬੰਦੇ ਮੁੜੀ ਜਾਂਦੇ ਰਹੇ, ਮੈਂ ਦੇਖਿਆ ਨਾ ਕਾਫੀ ਜਗ੍ਹਾ ਆ ਕੇ ਆਪਦੇ ਖੇਤਾਂ ਚ ਬੈਠੇ ਨੇ ਹਨਾ, ਤੇ ਆਪਦੇ ਕਰਦੇ ਨੇ ਆਪਣੇ ਘਰੇ ਮੁੜਦੇ ਨੇ ਆਪਦੇ, ਤੇ ਹੋ ਹੀ ਜਾਂਦਾ। ਮੈਂ ਤਾਂ ਹਨਾ ਇਨਸ਼ਾਅੱਲਾ ਦੁਆ ਅਰਦਾਸ ਬੇਨਤੀ ਰਿਕੁਐਸਟ ਅਪੀਲ ਫਰਿਆਦ ਕਰੂੰਗਾ ਕਿ ਜਲਦੀ ਤੁਸੀਂ ਆ ਜਾਓ, ਜੇ ਤੋਂ ਨਿਕਲੋ ਕਿਸ਼ਤਾਂ ਕੁਸ਼ਤਾਂ ਦੇ ਚੱਕਰਾਂ ਚ ਹਨਾ, ਵੀ ਜਲਦੀ ਪੂਰੀਆਂ ਹੋਣ ਤੁਹਾਡੀਆਂ, ਤੇ ਤੁਸੀਂ ਆਵੋ ਕਿ ਆਪਾਂ ਦੁਬਾਰੇ ਫੇਰ ਉਹ ਤੀਆਂ ਦੇ ਮੇਲੇ ਹਨਾ ਉਹ
ਭੰਗੜੇ
ਗਿੱਧੇ
ਬਿਲਕੁਲ
ਹਾਂ ਪੰਜਾਬ ਆਜੀਏ ਪਾਓ ਮੰਜੇ ਬਿਸਤਰੇ ਹਨਾ ਹਨਾ ਉਹ ਚਰਖੇ
ਬਿਲਕੁਲ
ਬਿਲਕੁਲ ਜਿੱਦਾਂ ਜਿੱਦਾਂ ਦੇ ਮਾਹੌਲ ਨੇ, ਤੇ ਆਜੋ ਵਾਪਸ। ਮੈਂ ਤਾਂ ਕਹਿੰਦਾ ਹਨਾ ਵੀ ਹੱਥ ਬੰਨ ਕੇ ਬੇਨਤੀ ਹੈ, ਜੇ ਨਿਕਲ ਸਕਦੇ ਤਾਂ ਨਿਕਲਿਓ, ਦੇਖ ਲਿਆ ਬਹੁਤ ਕੁਛ, ਘੁੰਮਣ ਆਇਆ ਕਰਾਂਗੇ ਆਪਾਂ
ਬਹੁਤ ਕੁਛ ਦੇਖ ਲਿਆ। ਸਹੀ ਬਿਲਕੁਲ ਸਹੀ ਗੱਲ ਆ, ਪਰਮਾਤਮਾ ਕਰੇ ਉਹ ਸਬੱਬ ਬਣੇ।
ਮੈਂ ਉਰੇ ਆਪਦੇ ਗੁਆਂਢੀਆਂ ਦੀ ਗੱਲ ਦੱਸਦਾ, ਉਹਨਾਂ ਦਾ ਮੈਂ ਆਪਦੇ ਗੁਆਂਢੀਆਂ ਦੀ ਕੀ ਸਾਰੇ ਪੰਜਾਬ ਦੀ ਗੱਲ ਹੈ। ਇੱਕ ਬੇਟਾ ਹੁੰਦਾ ਉਹ ਬਾਹਰ ਭੇਜਦਾ, ਉਹਨੇ ਉੱਥੇ ਰਹਿਣਾ, ਉਹਨੇ ਉਹ ਕਹਿੰਦਾ ਵੀ ਜਿਹੜਾ ਤੁਸੀਂ ਇੱਧਰ ਆ ਜਾਓ ਮੈਂ ਤਾਂ ਇੱਧਰ ਆਉਣਾ ਸੀਗਾ। ਹੁਣ ਉਹ ਆਪਦੇ ਬੇਟੇ ਬਿਨਾ ਇੱਥੇ ਨੀ ਰਹਿ ਸਕਦੇ, ਉਹ ਪਹਿਲਾਂ ਇੱਕ ਤਾਨਾ ਵੱਜਦਾ ਹੁੰਦਾ ਸੀ ਵੀ ਤੇਰੀਆਂ ਜੜਾਂ ਪੱਟੀਆਂ ਜਾਣ, ਹੁਣ ਇੱਥੋਂ ਘਰ ਬਾਰ ਵੇਚ ਕੇ ਖੇਤ ਵੇਚ ਕੇ ਜਦੋਂ ਬੰਦਾ ਉੱਥੇ ਚੱਲ ਪਿਆ ਜੜੀ ਪੱਟੇ ਜਾਣੀਆਂ ਬਿਲਕੁਲ ਹਨਾ।
ਤੇ
ਹੁਣ ਦੱਸੋ ਵੀ ਇੱਥੋਂ ਡਾਲਰ ਪੰਜਾਬ ਨੀ ਮੁੜ ਰਿਹਾ, ਪਰ ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਜੀ ਹਨਾ, ਉਹ ਘਰਾਂ ਚ ਖਪਤ ਹੋ ਰਿਹਾ, ਗੱਡੀਆਂ ਚ ਖਪਤ ਹੋ ਰਿਹਾ, ਜਿਸ ਮਰਜ਼ੀ ਕਰ ਲੋ। ਪਹਿਲਾਂ ਐਨ ਆਰ ਆਈ ਹੁੰਦੇ ਸੀਗੇ
ਪੈਸੇ ਲੈ ਕੇ ਆਉਂਦੇ ਸੀ,
ਪਰ ਹੁਣ ਇੱਥੋਂ ਸਾਰਾ ਕੁਛ ਵੇਚ ਕੇ ਹਨਾ ਉਧਰੋਂ ਚੱਲ ਜਾ ਬੈਠੇ
ਬਾਹਰ ਜਾਂਦਾ ਪਿਆ। ਬਿਲਕੁਲ ਬਿਲਕੁਲ
ਪੰਜਾਬ ਦੀ, ਕਿਉਂਕਿ ਪੰਜਾਬ ਦੀਆਂ ਗਲੀਆਂ ਦੇ ਵਿੱਚ ਹਨਾ ਅਸੀਂ ਡੰਡਿਆਂ ਛੋਟੇ ਛੋਟੇ ਡੰਡਿਆਂ ਨਾਲ ਸਾਈਕਲਾਂ ਦੇ ਟਾਇਰ ਭਜਾਏ ਹੋਏ ਆ ਹਨਾ, ਅਸੀਂ ਚਲਾਈਆਂ ਹੋਈਆਂ ਨੇ ਹਨਾ, ਅਸੀਂ ਮੇਲੇ ਦੇਖੇ ਹੋਏ ਨੇ ਹਨਾ,
ਮੇਲੇ ਦੇਖੇ ਹੋਏ ਆ। ਬਿਲਕੁਲ ਸਹੀ ਗੱਲ ਆ, ਉਹੀ ਕਹਿੰਦੀ ਤੇ ਸਾਰੀਆਂ ਅੱਖੀ ਦੇਖੀਆਂ ਚੀਜ਼ਾਂ ਸਾਡੀਆਂ ਇਹ,
ਪਰ ਨਜ਼ਾਰਾ ਬਹੁਤ ਹੁੰਦਾ ਸੀਗਾ ਹਾਂ, ਸਵਾਦ ਬੜਾ ਵੱਖਰਾ ਸੀ ਉਹ ਘੱਟ ਪੈਸਿਆਂ ਨਾਲ। ਹੁਣ ਪੈਸੇ ਬਹੁਤ ਨੇ,
ਬਹੁਤ ਜ਼ਿਆਦਾ,
ਪਰ ਚਾਰ ਹਨਾ
ਬਿਲਕੁਲ
ਸਿਰਫ ਜ਼ਿੰਮੇਵਾਰੀਆਂ ਨਿਭਾ ਰਹੇ ਹਾਂ।
ਬਿਲਕੁਲ ਸਹੀ ਕਿਹਾ ਤੁਸੀਂ, ਉਹ ਚੀਜ਼ ਨੀ, ਜਿੰਨਾ ਮਰਜ਼ੀ ਪੈਸਾ ਆ ਗਿਆ, ਜਿੰਨੀਆਂ ਮਰਜ਼ੀ ਫੈਸਿਲਿਟੀਜ਼ ਆ, ਬਟ ਉਹ ਚੀਜ਼ ਨੀ।
ਮੈਂ ਨਾ ਜਦੋਂ ਭਰਤੀ ਹੋਇਆ ਨਾ, ਜਦੋਂ ਮੈਂ ਭਰਤੀ ਹੋਇਆ ਤਾਂ ਮੇਰੇ ਡੈਡੀ ਨੇ ਮੈਨੂੰ 5500 ਰੁਪਏ ਦਿੱਤਾ ਸੀ ਜਾਣ ਲੱਗੇ ਵੀ ਚਲੋ ਉੱਥੇ ਤੇਰੇ ਕੰਮ ਆਊਗਾ, ਪਰ ਮੇਰੀ ਮਾਂ ਨੇ ਥਾਮਲੇ ਉਲੇ ਲੁਕੀ ਖੜੀ ਨੇ ਮੇਰੀ ਬਾਂਹ ਫੜ ਕੇ ਚੁੰਨੀ ਦੇ ਲੜ ਨਾਲੋਂ 270 ਰੁਪਏ ਖੋਲ ਕੇ ਮੈਨੂੰ ਦਿੱਤੇ ਹਨਾ, ਮੈਨੂੰ ਬਾਪੂ ਤੋਂ ਚੋਰੀਓ ਕਰਤਾਰ ਆਉਣ ਲੱਗੇ ਨੂੰ ਰੁਪਇਆ ਚੋਰੀ ਦਿੱਤਾ ਸੀ 1000। ਮੈਂ ਕਿਸ ਹਾਲ ਚ ਬਗਾਨੇ ਦੇਸ਼ ਵੱਸਦਾ, ਉਹਨੂੰ ਉਹਦੇ ਜਜ਼ਬਾਤ ਮੇਰੇ ਬਾਰੇ ਪੁੱਛ ਰਹੇ, ਰੋਟੀ ਖਾਧੀ ਕਿ ਨਹੀਂ, ਕੱਲੀ ਮਾਂ ਪੁੱਛ ਰਹੀ ਕਿੰਨੇ ਡਾਲਰ ਕਮਾਉਣਾ, ਬਾਕੀ ਸਾਰੇ ਪੁੱਛ ਰਹੇ
ਬਿਲਕੁਲ।
ਪੁੱਛਦੇ ਆ ਸਾਰੇ ਕੀ ਸਾਡੇ ਲਈ ਲਿਆਵੇਗਾ, ਪਰ ਕੱਲੀ ਮਾਂ ਪੁੱਛੇ ਪੁੱਤ ਘਰ ਕਦੋਂ ਆਏਗਾ। ਇੱਕ ਮੇਰੀ ਮਾਂ ਜੀ ਨੂੰ ਦਿਲੋਂ ਹੈ ਫਿਕਰ, ਬਾਕੀ ਹਾਲ ਲਾਸ਼ਾਂ ਦੇ ਮਾਰੇ ਪੁੱਛਦੇ ਰੋਟੀ ਖਾਧੀ ਹੈ ਕਿ ਨਹੀਂ, ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ, ਬਾਕੀ ਸਾਰੇ ਪੁੱਛਦੇ।
ਬਾਕੀ
ਕੰਮ ਉੱਤੇ ਜਦੋਂ ਕੋਈ ਗੋਰਾ ਰੋਹਬ ਮਾਰਦਾ, ਕੰਮ ਉੱਤੇ ਜਦੋਂ ਕੋਈ ਗੋਰਾ ਰੋਹਬ ਮਾਰਦਾ, ਸਿਰੋਂ ਵਾਲਾ ਮੱਟ ਮਾਂ ਦੀ ਫੋਟੋ ਵੇਖ ਸੀਨਾ ਠਾਰਦਾ, ਕਦੋਂ ਤੱਕ ਮੱਟ ਕਰੀ ਜਾਏਗਾ ਗੁਲਾਮੀ। ਹਾਂਜੀ, ਅੱਖਾਂ ਵਿੱਚੋਂ ਡਿੱਗਦੇ ਵਿਚਾਰੇ ਪੁੱਛਦੇ ਰੋਟੀ ਖਾਧੀ ਹੈ ਕਿ ਨਹੀਂ, ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ, ਬਾਕੀ ਸਾਰੇ।
ਬਿਲਕੁਲ,
ਝੂਠਾ ਮੁੱਠਾ ਫੋਨ ਤੇ ਵਿਖਾਉਂਦੀ ਮੈਨੂੰ ਹੱਸ ਕੇ, ਝੂਠਾ ਮੁੱਠਾ ਫੋਨ ਤੇ ਵਿਖਾਉਂਦੀ ਮੈਨੂੰ ਹੱਸ ਕੇ, ਪਤਾ ਮੈਨੂੰ ਰੋਟੀ ਤੋਂ ਜਰੂਰ ਫੋਨ ਕੱਟ ਕੇ ਕਿ ਵਿੱਚ ਪਰਦੇਸਾਂ ਪੁੱਤ ਸੁੱਤਾ ਕਿ ਨਹੀਂ ਸੁੱਤਾ, ਰਾਤੀ ਜਾਗਦੀ ਅੰਬਰਾਂ ਦੇ ਤਾਰੇ ਪੁੱਛਦੇ ਰੋਟੀ ਖਾਧੀ ਹੈ ਕਿ ਨਹੀਂ, ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ, ਬਾਕੀ ਸਾਰੇ ਪੁੱਛਦੇ।
ਵਾਹ, ਬਹੁਤ ਵਧੀਆ, ਬਿਲਕੁਲ। ਸੋ ਬਿਲਕੁਲ ਜੀ, ਇਹ ਸੱਚਾਈਆਂ ਸਾਡੀਆਂ ਬਿਲਕੁਲ, ਜਿਹੜੀਆਂ ਤੁਸੀਂ ਅੱਜ ਬਿਲਕੁਲ ਸ਼ੀਸ਼ੇ ਵਾਂਗੂ ਸਾਡੇ ਸਾਹਮਣੇ ਰੱਖੀਆਂ, ਔਰ ਪਤਾ ਹੈ ਸਾਨੂੰ, ਔਰ ਅਸੀਂ ਸ਼ੀਸ਼ਾ ਦੇਖ ਕੇ ਖੁਦ ਸ਼ਰਮਿੰਦੇ ਵੀ ਹੁੰਦੇ ਹਾਂ, ਔਰ ਸਾਡੀਆਂ ਆਪਣੀਆਂ ਕਮਜ਼ੋਰੀਆਂ ਕਹਿ ਲਓ ਜਿਨ੍ਹਾਂ ਨੇ ਸਾਨੂੰ ਪੱਟਿਆ ਹੋਇਆ ਆ, ਇਹ ਗੱਲ ਮੈਂ ਮੰਨਦੀ ਹਾਂ, ਬਿਲਕੁਲ ਮੰਨਦੀ ਹਾਂ। ਸੋ ਚੰਗੇ ਪੜ੍ਹੇ ਲਿਖੇ ਹਾਂ ਅਸੀਂ, ਉੱਥੇ ਚੰਗੀਆਂ ਉਹੀ ਜ਼ੀਰੋਆਂ ਦੇ ਚੱਕਰ ਦੇ ਵਿੱਚ ਛੱਡਿਆ ਹੋਇਆ ਅਸੀਂ ਆਪਣੇ ਪੰਜਾਬ ਨੂੰ, ਤੁਸੀਂ ਇਹ ਵੀ ਗੱਲ ਬਿਲਕੁਲ ਸਹੀ ਕਹੀ। ਸੋ ਇਹ ਜਿੱਦਾਂ ਹੁਣ ਪੱਟਿਆ, ਇਹ ਤਾਂ ਪਰਮਾਤਮਾ ਦੇ ਹੱਥ ਆ, ਦੇਖੋ ਜੀ ਦੁਬਾਰਾ ਮੁੜਦੇ ਆ ਜਾਂ ਨਹੀਂ ਮੁੜਦੇ, ਜਾਂ ਕਿੱਦਾਂ ਮੁੜਦੇ ਆ ਪਤਾ ਨੀ, ਕੁਛ ਨੀ ਕਹਿ ਸਕਦੇ। ਕਈ ਵਾਰ ਤੇ ਇਹ ਦਿਲ ਕਰਦਾ ਹੁੰਦਾ ਵੀ ਕਦੋਂ ਆਪਣੀਆਂ ਜ਼ਿੰਮੇਦਾਰੀਆਂ ਨਿਬੇੜੀਏ ਇੱਥੋਂ।
ਐਕਚੁਅਲੀ ਪਤਾ ਕੀ ਹੈ, ਸਾਨੂੰ ਡਰ ਵਾਲਾ ਮਾਰਦਾ, ਪਤਾ ਨੀ ਕੀ ਹੋਊਗਾ, ਅਸੀਂ ਭੁੱਖੇ ਮਰ ਜਾਂਗੇ, ਇਹ ਹੋ ਜਾਂਗੇ, ਹਨਾ। ਕਹਿੰਦਾ ਰੱਖ ਸਬਰ, ਤੇ ਸਬਰ ਸਰੂਰ ਦੇਊਗਾ, ਜਿਹਨੇ ਚੁੰਜ ਲਾਈ ਹੈ ਚੋਗਾ ਵੀ ਜ਼ਰੂਰ ਦੇਊਗਾ। ਮੈਂ ਤਾਂ ਦੇਖਿਆ ਮੇਰੇ ਚਾਚੇ ਤਾਂ ਇਹਦੇ ਮੁੰਡੇ ਦੇ ਅਨਪੜ੍ਹ ਨੇ, ਉਹ ਫੁੱਲ ਹੱਥ ਨੇ ਜੇ ਪੂਰੇ ਮਤਲਬ ਨਜ਼ਾਰੇ ਲੈਂਦੇ ਨੇ ਉਹ, ਹਨਾ, ਉਹ ਖਾਂਦੇ ਪੀਂਦੇ ਨੇ। ਦੇਖੋ ਜੀ, ਪੈਸੇ ਨਾਲ ਨੀ ਚਾਹ ਪੂਰੇ ਹੁੰਦੇ ਹੁੰਦੇ, ਚਾਹ ਤਾਂ ਜਸਤਾਂ ਨਾਲ ਪੂਰੇ ਹੁੰਦੇ ਹੁੰਦੇ ਨੇ, ਹਨਾ। ਤੇ
ਪੂਰੇ ਹੁੰਦੇ ਆ ਬਿਲਕੁਲ,
ਨਾ ਬਣਦਾ ਜੇ ਜਹਾਜ਼ ਨਾ ਬਣਦਾ ਤਾਂ ਅਸੀਂ ਸਹਿਰੇ ਇੱਧਰ ਨਾ ਆਉਂਦੇ। ਇਹ ਇਹ ਹੇੜ ਸੜ ਤਾਂ ਆਪਣੀ ਹੈ, ਹਨਾ, ਜਿਹੜੇ ਜੇ
ਪੈਦਲ
ਹਨਾ, ਤੇ ਪਹਿਲਾਂ ਨਜ਼ਾਰੇ ਬਹੁਤ ਸੀ, ਨਜ਼ਾਰੇ ਖਤਮ ਹੋ ਗਏ, ਪੈਸੇ ਬਹੁਤ ਸਾਰੇ ਹੋ ਗਏ।
ਬਿਲਕੁਲ, ਪਰਮਾਤਮਾ ਸਾਡੀ ਇਸ ਦੌੜ ਨੂੰ ਕਿਤੇ ਨਾ ਕਿਤੇ ਆਪਣੇ ਹੱਥ ਆ, ਬਿਲਕੁਲ ਸਹੀ ਗੱਲ ਆ, ਤੁਸੀਂ ਸਹੀ ਕਿਹਾ। ਮੇਰੇ ਤੋਂ ਜਵਾਬ ਦੇਣ ਲਈ ਨਹੀਂ ਹੈਗਾ ਕੁਛ, ਹੁਣ ਕੀ ਕਰੀਏ ਅਸੀਂ,
ਇਸ ਵਿੱਚ ਕੀ ਆਪਾਂ ਜ਼ਿਆਦਾ ਨਾ ਗੱਲ ਕਰੀਏ, ਹਨਾ। ਇਹ ਨਾ ਹੋਵੇ ਕੋਈ ਬੰਦਾ ਕਦੇ ਮੈਂ ਨੀ ਜਾਂਦਾ ਤੇ ਟੈਕਸੀ ਲੈ ਕੇ,
ਮੈਨੂੰ ਇਹ ਆ ਵੀ ਅੱਜ ਕਿਤੇ ਟਿਕਟਾਂ ਲੈ ਕੇ ਮੁੜੀ ਨਾ ਜਾਣ ਅੱਧੇ ਸਾਡੇ ਲਿਸਨਰਸ। ਅਗਲੀ ਵਾਰ ਮੈਸੇਜ ਆਈ ਵੀ ਭਾਈ ਮੈਂ ਤਾਂ ਇੰਡੀਆ ਤੋਂ ਆ।
ਕਬੀਲਦਾਰੀ ਦਾ ਇਹੋ ਜਿਹਾ ਸੰਗਲ ਪਾਇਆ ਨਾ ਉਹਨਾਂ ਨੇ, ਕਿਸ਼ਤਾਂ ਕੁਸ਼ਤਾਂ ਹੋਰ ਨਹੀਂ ਮੁੜ ਸਕਦੇ ਵਿਚਾਰੇ, ਔਖੇ ਆ।
ਬਿਲਕੁਲ ਬਿਲਕੁਲ, ਤੁਸੀਂ ਇਹ ਕਿਹਾ, ਇਹ ਸੱਚੀ ਜੇਲ ਆ ਜਿਹਨੂੰ ਦੁਬਾਰਾ ਨੀ ਹੈਗੀਆਂ, ਔਰ ਜੇਲ ਅਸੀਂ ਸਾਰੇ ਕੱਟਦੇ ਪਏ ਆ ਇੱਥੇ, ਪਰ ਫਿਰ ਵੀ ਅਸੀਂ ਇਹ ਕੋਸ਼ਿਸ਼ ਕਰੀਦੀ ਆ।
ਮੈਨੂੰ ਉਹ ਕਹਿੰਦੇ ਤੂੰ ਬਾਹਰ ਸੈਟਲ ਹੋ ਗਿਆ, ਪਰ ਮੈਂ ਕਹਿੰਦਾ ਵੀ ਜਿੰਨਾ ਚ ਤੁਸੀਂ 5 ਰੁਪਏ ਖਰਚੇ ਨੇ, 1000 ਰੁਪਏ ਖਰਚੇ ਨੇ, ਉਹਨਾਂ ਦੀ ਨਜ਼ਾਰਾ ਆਉਂਦਾ। ਹਾਂ ਤੁਸੀਂ, ਮੈਂ ਪਿੰਡ ਘਰ ਪਿੰਡ ਹੀ ਘਰ ਪਾਇਆ ਮੈਂ ਨਾ, ਵੀ ਚਲੋ ਉਹ ਗੱਲ ਵੱਖਰੀ ਆ ਕਿ ਪਹਿਲਾਂ ਜਦੋਂ ਮੀਂਹ ਪੈਂਦਾ ਸੀ ਸਾਰਾ ਟੱਬਰ ਖੂੰਜ ਲੱਗ ਜਾਂਦਾ ਸੀ ਵੀ ਸੱਤ ਚ ਆਉਂਦੀ ਆ, ਤੇ ਹੁਣ ਪਰਮਾਤਮਾ ਨੇ ਬਾਬੇ ਨਾਨਕ
ਹਨਾ
ਘਰ ਵਧੀਆ ਪਾ ਲਿਆ। ਘਰ ਮੈਨੂੰ ਬਹੁਤ ਲੋਕ ਕਹਿੰਦੇ ਵੀ ਤੂੰ ਪਿੰਡ ਚ ਏਡਾ ਵੱਡਾ ਘਰ ਕਦੋਂ ਪਾਇਆ, ਹਨਾ, ਪਰ ਮੈਂ ਕਿਹਾ ਨਹੀਂ, ਮੈਂ ਉਹ ਜੇ ਮੇਰੇ ਕਰਕੇ ਕੋਈ ਬੰਦਾ ਆਪਣੇ ਸੁਪਨੇ ਸਾਕਾਰ ਕਰਦਾ ਤਾਂ ਮੈਨੂੰ ਲੱਗਦਾ ਵੀ ਹਨਾ ਜ਼ਰੂਰੀ ਹੈ ਕਿ ਉਹ ਦੇਖੋ ਯਾਰ ਉਹਨਾਂ ਦੇ ਮੁੰਡੇ ਨੇ ਕੀਤਾ, ਮੈਂ ਵੀ ਕਰਾਂ, ਹਨਾ। ਹਾਂ, ਇੱਥੇ ਪਿੰਡਾਂ ਨਾਲ ਅਸੀਂ ਜੁੜੇ ਹੋਏ ਆ, ਤੇ ਬਾਹਰ ਘੁੰਮਣ ਜਰੂਰ ਆਵਾਂਗੇ ਪਰ ਰਹਿਣ ਲਈ ਨਹੀਂ ਆਵਾਂਗੇ, ਹਨਾ, ਕਿਉਂਕਿ
ਮੈਨੂੰ ਮੈਂ ਤਾਂ ਇਹੀ ਦੁਆ ਦਊਂਗੀ, ਸਹੀ ਗੱਲ, ਆਓ ਵੀ ਨਾ, ਬਿਲਕੁਲ ਬਿਲਕੁਲ ਆਓ ਵੀ ਨਾ, ਤੁਸੀਂ ਉੱਥੇ ਹੀ ਜੁੜ ਕੇ ਰਹੋ ਉਸ ਪੰਜਾਬ ਦੇ ਨਾਲ, ਕਿਉਂਕਿ ਉਸ ਪੰਜਾਬ ਨੂੰ ਛੱਡ ਕੇ ਜੋ ਖੋਈਦਾ ਹੈ ਨਾ, ਉਹ ਖੋਣ ਦਾ ਦਰਦ ਸਿਰਫ ਸਾਨੂੰ ਪਤਾ ਆ। ਤੁਸੀਂ ਬਿਲਕੁਲ ਸਹੀ ਕਿਹਾ, ਉਹ ਦੀਵਾਲੀ, ਰੱਖੜੀ, ਲੋਹੜੀ, ਬਸੰਤ, ਵਿਸਾਖੀ, ਹਰ ਤਿਉਹਾਰ ਦੇ ਉੱਤੇ ਅੱਖ ਭਰਦੀ ਆ, ਔਰ ਫਿਰ ਬਚਪਨ ਚ ਚਲੀ ਜਾਈਦਾ ਉਹਨਾਂ ਤਿਉਹਾਰਾਂ ਦੇ ਉੱਤੇ ਵੀ ਜਦੋਂ ਉੱਥੇ ਹੋਈਦਾ ਸੀਗਾ ਤੇ ਕਿੰਨਾ ਵਧੀਆ ਹੁੰਦਾ ਸੀ। ਸੋ ਜਦੋਂ ਥੋੜਾ ਸੀ ਉਹੀ ਗੱਲ ਤੇ ਇਹੀ ਆ, ਜਦੋਂ ਖੂਹ ਚ ਰਹਿੰਦੇ ਸੀ ਤੇ ਬੜੇ ਨਜ਼ਾਰੇ ਸੀ, ਹੁਣ ਸਮੁੰਦਰ ਚ ਆ ਗਏ ਆ ਤੇ ਬਸ ਇੱਧਰ ਕਦੀ ਲਹਿਰਾਂ ਇੱਧਰ ਲੈ ਜਾਂਦੀਆਂ ਤੇ ਕਦੀ ਲਹਿਰਾਂ ਉੱਧਰ ਨੂੰ ਲੈ ਜਾਂਦੀਆਂ, ਉਹ ਚੀਜ਼ ਆ। ਸੋ ਬਹੁਤ ਬਹੁਤ ਸ਼ੁਕਰੀਆ ਹਾਂ ਔਰ ਬਿਲਕੁਲ ਜਾਰੀ ਰੱਖਾਂਗੇ ਅਸੀਂ ਸਿਲਸਿਲਾ ਇਹ ਜਜ਼ਬਾਤਾਂ ਦਾ ਇਹ ਜਜ਼ਬਾਤਾਂ ਦੀ ਸਾਂਝ ਜਿਹੜੀ ਅਸੀਂ ਜ਼ਰੂਰ ਬਣਾ ਕੇ ਰੱਖਾਂਗੇ ਤੁਸੀਂ ਹਰਮਨ ਪਰਿਵਾਰ ਦਾ ਬਹੁਤ ਪਿਆਰਾ ਜਿਹਾ ਹਿੱਸਾ ਬਣ ਗਏ ਹੋ ਬਿਲਕੁਲ ਤੁਹਾਨੂੰ ਅਸੀਂ ਇੱਕ ਸੈਲੀਬ੍ਰਿਟੀ ਵਾਂਗੂ ਦੇਖਿਆ ਹੋਇਆ ਅੱਜ ਤੱਕ ਤੁਹਾਡੇ ਗੀਤ ਸੁਣੇ ਹੋਏ ਪਰ ਅੱਜ ਇੱਕ ਆਮ ਜਿਹੇ ਇਨਸਾਨ ਦੇ ਨਾਲ ਲੱਗਾ ਪਈ ਗੱਲਾਂ ਕਰਕੇ ਬਿਲਕੁਲ ਜੋ ਸਾਡੇ ਵਾਂਗੂ ਹੀ ਜਜ਼ਬਾਤੀ ਹੈ ਜੋ ਸਾਡੇ ਵਾਂਗੂ ਹੀ ਸੋਚਦਾ ਹੈ ਬਹੁਤ ਵਧੀਆ ਲੱਗਾ ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਅੱਜ ਦੇ ਲਈ
ਸਵੇਰੇ ਸਵੇਰੇ ਟਾਈਮ ਹੈ ਹਨਾ ਗੁਰੂ ਘਰ ਦੇ ਸਪੀਕਰ ਦੀ ਆਵਾਜ਼ ਕੰਨਾਂ 'ਚ ਪੈ ਰਹੀ ਹੈ ਹਨਾ ਚਿੜੀਆਂ ਦੀ ਸੁਣ ਰਹੀ ਹੈ ਤੇ ਵਧੀਆ ਲੱਗ ਰਿਹਾ ਹੈ ਤੇ ਰੇੜੇ ਦੀ ਚਾਲ ਹਨਾ ਉਹਦੇ ਘੁੰਗਰੂ ਸਣਕਦੇ ਮੈਨੂੰ ਸੁਣਾਈ ਦਿੰਦੇ ਨੇ ਜਦੋਂ ਗਲੀ 'ਚ ਲੱਗ ਰਹੇ ਨੇ
ਬਿਲਕੁਲ
ਤੇ ਸਵੇਰੇ ਸਵੇਰੇ ਦਾ ਟਾਈਮ ਬਹੁਤ ਵਧੀਆ ਲੱਗਦਾ ਹੈ ਹਨਾ ਕੋਈ ਬੰਦਾ ਖੇਤਾਂ ਨੂੰ ਚੱਲਿਆ ਕੋਈ ਬੰਦਾ ਪੱਠੇ ਲੈਣ ਜਾਊਗਾ ਹੁਣ ਹਨਾ ਤੇ ਉਹ ਪੰਜਾਬ ਰੰਗਲਾ
ਬਿਲਕੁਲ ਔਰ ਤੁਹਾਡੇ ਨਾਲ ਗੱਲਾਂ ਕਰਨ ਤੋਂ ਬਾਅਦ ਤੁਹਾਡੇ ਨਾਲ ਗੱਲਾਂ ਕਰਨ ਤੋਂ ਬਾਅਦ ਹੀ ਅਕਸਰ ਬੁੱਧਵਾਰ ਦੀ ਸਵੇਰ ਜਦੋਂ ਵੀ ਮੈਂ ਗੱਲਾਂ ਕਰਦੀ ਆਪਣੀਆਂ ਯਾਦਾਂ ਹੀ ਕਰਦੇ ਹੁੰਨੇ ਆ ਜੋ ਅਸੀਂ ਅੱਜ ਗੱਲਾਂ ਕੀਤੀਆਂ ਅਕਸਰ ਇਹੀ ਗੱਲਾਂ ਅਸੀਂ ਹਰ ਬੁੱਧਵਾਰ ਦੇ ਪ੍ਰੋਗਰਾਮ 'ਚ ਕਰੀਦੀਆਂ ਆ ਆਪਣੀਆਂ ਯਾਦਾਂ ਦੀਆਂ ਆਪਣੇ ਪੰਜਾਬ ਦੀਆਂ ਔਰ ਅਕਸਰ ਪ੍ਰੋਗਰਾਮ ਤੋਂ ਬਾਅਦ ਜਦੋਂ ਮੈਂ ਬਾਹਰ ਜਾਂਦੀ ਹਾਂ ਔਰ ਮੈਨੂੰ ਏਦਾਂ ਲੱਗਦਾ ਹੁੰਦਾ ਵੀ ਮੈਂ ਇੱਕਦਮ ਦੁਬਾਰਾ ਫਿਰ ਪਤਾ ਨਹੀਂ ਕਿੱਥੇ ਜੁੜੀ ਸੀ ਤੇ ਮੈਂ ਉੱਥੋਂ ਨਾਲ ਟੁੱਟ ਕੇ ਫਿਰ ਵਾਪਸ ਇੱਥੇ ਆਈ ਹਾਂ ਕਿਉਂਕਿ ਉਹ ਜਜ਼ਬਾਤਾਂ ਦੀ ਖੇਡ ਆ ਤੁਸੀਂ ਜਜ਼ਬਾਤਾਂ ਦੇ ਨਾਲ ਗੱਲਾਂ ਕਰਦੇ ਕਰਦੇ ਤੁਸੀਂ ਜਿਹੜੇ ਪੰਜਾਬ ਦੀ ਸਵੇਰ ਦੀ ਜ਼ਿਕਰ ਕੀਤਾ ਉਹ ਅਸੀਂ ਸਾਰਿਆਂ ਨੇ ਵਿਜ਼ੂਅਲਾਈਜ਼ ਕਰ ਲਿਆ ਵੀ ਹਾਂ ਸੱਚੀ ਗੱਲ ਆ ਹਰ ਕਿਸੇ ਨੂੰ ਆਪਣੇ ਪਿੰਡ ਦਾ ਪਹਿਰਾ ਦਿਸਿਆ ਹੋਣਾ ਆਪਣੇ ਪਿੰਡ ਦੀ ਫਿਰਨੀ ਦਿਸੀ ਹੋਣੀ ਆ ਆਪਣੇ ਪਿੰਡ ਦੇ ਵਿੱਚ ਜਿਹੜੇ ਫੇਰੀ ਲਾਉਣ ਆਉਂਦੇ ਹੁੰਦੇ ਸੀ ਸਵੇਰੇ ਸਵੇਰੇ ਉਹ ਦਿਸੇ ਹੋਣੇ ਆਪਣੇ ਪਿੰਡ ਦੇ ਗੁਰਦੁਆਰੇ ਸਭ ਨੂੰ ਦਿਸੇ ਹੋਣੇ ਆ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਅੱਜ ਸਾਨੂੰ ਸਾਡੇ ਪਿੰਡਾਂ ਦੇ ਵਿੱਚ ਲੈ ਗਏ ਮੋੜ ਕੇ ਔਰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਔਰ ਤੁਹਾਡੀ ਸੋਚ ਨੂੰ ਕਿਉਂਕਿ ਤੁਹਾਡੀ ਸੋਚ ਨਾਲ ਬਹੁਤ ਜ਼ਿਆਦਾ ਸੋਚਾਂ ਬਦਲਣ ਵਾਲੀਆਂ
ਮੈਂ ਚੀਜ਼ਾਂ ਕਦੇ ਨਹੀਂ ਛੱਡ ਸਕਦਾ ਹੁਣ ਹੁਣ ਮੇਰੀ ਬੇਬੇ ਉੱਠੀ ਹੈ ਸਭ ਤੋਂ ਪਹਿਲਾਂ ਉਹਨੇ ਉੱਠਣਾ ਉਹਨੇ ਹੁਣ ਪਤੀਲਾ ਧਰਤਾ ਚੁੱਲ੍ਹੇ ਤੇ ਚਾਹ ਦਾ
ਤੁਸੀਂ ਹੁਣ ਸਾਨੂੰ ਰਵਾ ਕੇ ਹੀ ਛੱਡਣਾ ਅੱਜ ਚਲੋ ਤੁਸੀਂ ਲਓ ਸਵੇਰ ਦੀ ਚਾਹ ਦਾ ਨਜ਼ਾਰਾ ਤੇ ਸਾਡੇ ਸਾਰਿਆਂ ਦੇ ਵੱਲੋਂ ਆਪਣੀ ਬੇਬੇ ਦੇ ਪੈਰਾਂ ਨੂੰ ਹੱਥ ਲਾ ਦਿਓ ਜਰੂਰ
ਬਿਲਕੁਲ ਬਿਲਕੁਲ ਉਹ ਤਾਂ ਜੀ ਬਣਦੀ ਹੈ ਹਰ ਹਰ ਮਾਂ ਦੇ ਪੈਰੀ ਹੱਥ ਲਾਉਣਾ ਬਣਦਾ ਮਾਵਾਂ ਮਾਵਾਂ ਤੁਹਾਨੂੰ ਪਤਾ ਮਾਂ ਬੇਸ਼ੱਕ ਚੋਰ ਦੀ
ਅੱਜ ਸਾਡੇ ਸਾਰੇ ਵਾਲੇ ਸਾਰਿਆਂ ਦੇ ਵੱਲੋਂ ਲਾਇਓ
ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਦੁਬਾਰਾ ਫੇਰ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਲੈਕੁਮ ਹਰਮਨ ਰੇਡੀਓ ਦਾ ਬਹੁਤ ਧੰਨਵਾਦੀ ਆ ਮੈਂ ਜਿਨ੍ਹਾਂ ਨੇ ਚੱਲ ਅੱਜ ਮੈਨੂੰ ਵੀ ਹਨਾ ਰੋਜ਼ ਮੈਂ ਵੀ ਪ੍ਰੋਗਰਾਮਾਂ ਤੇ ਕਦੇ ਕਿਤੇ ਕਦੇ ਕਿਤੇ ਹੁੰਦਾ ਸੀ ਅੱਜ ਮੈਂ ਖੁੱਲ ਕੇ ਗੱਲ ਕਰੀ ਹੈ ਦਿਲ ਦੀ ਗੱਲ ਜਜ਼ਬਾਤਾਂ ਦੀ ਗੱਲ ਪਈਆਂ ਦੀ ਗੱਲ ਖੇਤਾਂ ਦੀ ਗੱਲ ਘਰਾਂ ਦੀ ਗੱਲ ਤੇ ਸੁਖਪ੍ਰੀਤ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਵੀ ਗੱਲ ਕਰਕੇ ਤੇ ਮੈਂ ਏਡਾ ਵੱਡਾ ਨੀ ਹੈਗਾ ਕਿ ਮੈਂ ਕੋਈ ਸੁਨੇਹਾ ਦੇ ਸਕਾਂ ਹਨਾ ਬੜਾ ਇੱਕ ਦੇਸੀ ਜਾਂ ਹਨਾ ਵੀ 10 ਪਾਸ ਕਰਕੇ ਆਰਮੀ ਚਲਾ ਗਿਆ ਸੀ ਤੇ ਛੱਕੇ ਦੇ ਛੱਕੇ ਦਾ ਵੀ ਹਜੇ ਮੈਨੂੰ ਇੰਨਾ ਕਲੀਅਰ ਨੀ ਪਰ ਮੇਰੀਆਂ ਭਾਵਨਾਵਾਂ ਬਹੁਤ ਵੱਡੀਆਂ ਨੇ ਜਜ਼ਬਾਤ ਮੇਰੇ ਅੰਦਰ ਬਹੁਤ ਨੇ ਤੇ ਨਵੇਂ ਕਲਾਕਾਰ ਤੇ ਗੀਤਕਾਰਾਂ ਨੂੰ ਹੱਥ ਬੰਨ ਕੇ ਬੇਨਤੀ ਕਰੂੰਗਾ ਕਿ ਬੰਬ ਗਾਣੇ ਨਾ ਲਿਖਿਆ ਕਰੋ ਜਿਹੜੇ ਪਟਾਕਾ ਪਾ ਕੇ ਖਤਮ ਹੋ ਜਾਣ ਧੂਫ ਗਾਣੇ ਲਿਖਿਆ ਕਰੋ ਜਿਹੜੇ ਹਮੇਸ਼ਾ ਸੁਗੰਧਾ ਸੜਦੇ ਰਹਿਣ ਸੋ ਸਾਰਿਆਂ ਨੂੰ ਇੱਕ ਵਾਰ
ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਬਹੁਤ ਸ਼ੁਕਰੀਆ ਸੋ ਕਿਵੇਂ ਲੱਗਾ ਮੇਰੇ ਵਾਂਗੂ ਤੁਸੀਂ ਵੀ ਸਾਰੇ ਇਮੋਸ਼ਨਲ ਹੋਏ ਹੋਏ ਆ ਨਾ ਮੈਨੂੰ ਪਤਾ ਹੋਏ ਆ ਜਜ਼ਬਾਤ ਬਿਲਕੁਲ ਜੀ ਇਹੀ ਸਰਮਾਇਆ ਸਾਡਾ ਔਰ ਗੱਲ ਇਹੀ ਕਿ ਬਿਲਕੁਲ ਮੰਨੀਏ ਜਾਂ ਨਾ ਮੰਨੀਏ ਛੱਡ ਕੇ ਤਾਂ ਅਸੀਂ ਬਹੁਤ ਕੁਛ ਆ ਗਏ ਆ ਪਰ ਹੁਣ ਜਦੋਂ ਛੱਡ ਕੇ ਆ ਗਏ ਆ ਤੇ ਜਦੋਂ ਵਾਪਸ ਮੁੜਨ ਦੀ ਗੱਲ ਹੁੰਦੀ ਆ ਤਾਂ ਫੇਰ ਵੀ ਉਹ ਵੀ ਔਖਾ ਲੱਗਦਾ ਬਹੁਤ ਔਖਾ ਲੱਗਦਾ ਸੋ ਬਿਲਕੁਲ ਜੀ ਇੱਕ ਦਲਦਲ ਵਾਲੀ ਜਿਹੜੀ ਨੀ ਹੁੰਦੀ ਉਹ ਚੀਜ਼ ਆ ਬਈ ਬਸ ਹੁਣ ਤੇ ਇਹ ਆ ਬਈ ਉਹ ਰੱਬ ਦੇ ਸ਼ੁਕਰਾਨੇ ਕਰੋ ਉੱਤੇ ਡੋਰਾ ਛੱਡੋ ਤੇ ਉਹਨੂੰ ਪਤਾ ਹੈ ਜੇ ਸਾਡੇ ਜਜ਼ਬਾਤ ਸਹੀ ਆ ਤੇ ਜੇ ਸਾਨੂੰ ਮੋੜ ਕੇ ਲਿਜਾਣਾ ਆ ਜਿੱਥੇ ਉਹਨੇ ਰੱਖਣਾ ਉਹਦੇ ਤੇ ਡੋਰਾ ਛੱਡ ਦਈਏ ਪਰ ਗੱਲ ਇਹ ਆ ਬਈ ਉਹਨੂੰ ਛੱਡਿਆ ਆ ਪਰ ਨਿਕਲਦਾ ਸਾਡੇ ਚੋਂ ਫੇਰ ਉਹ ਪੰਜਾਬ ਨੀ ਔਰ ਨਾ ਹੀ ਨਿਕਲਣਾ ਆ ਨਾ ਹੀ ਇਹ ਜਜ਼ਬਾਤ ਨਿਕਲਣੇ ਨਾ ਹੀ ਇਹ ਸੋਚਾਂ ਨਿਕਲਣੀਆਂ ਦੁਆ ਕਰ ਸਕਦੇ ਆ ਕਿ ਜਿਉਂਦਾ ਵਸਦਾ ਰਹੇ ਜੀ ਚੜ੍ਹਦੀਆਂ ਕਲਾ ਦੇ ਵਿੱਚ ਰਹੇ ਸਾਡਾ ਪੰਜਾਬ ਹਮੇਸ਼ਾ ਤੇ